ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ
8-10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ। ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8-10 ਪ੍ਰੋਗਰਾਮ ਲਹਿਰਾਂ ਦੀ ਸੰਗ।
ਸੌਖੇ ਵੇਲੇ ਸਾਥ ਹਜ਼ਾਰਾਂ ਵਿੱਚ ਮੁਸ਼ਕਲ ਨਾ ਕੋਈ, ਪੈਸੇ ਪਿੱਛੇ ਲੱਗ ਕੇ ਅੱਧੀ ਦੁਨੀਆ ਮਤਲਬੀ ਹੋਈ, ਫੋਕੀਆਂ ਸ਼ਾਨੋ ਸ਼ੌਕਤਾਂ ਦੇ ਸਭ ਹੋਏ ਫਿਰਨ ਗੁਲਾਮ, ਬਿਨ ਮਿਹਨਤ ਨਾ ਬਣਦੇ ਲੋਕੋ ਦੁਨੀਆ ਦੇ ਵਿੱਚ ਨਾਮ। ਤੇ ਲਓ ਜੀ ਫਿਰ ਇਸੇ ਹੀ ਦੁਆ ਦੇ ਨਾਲ ਕਿ ਤੁਸੀਂ ਖੂਬ ਮਿਹਨਤਾਂ ਕਰਦੇ ਰਹੋ ਤੇ ਇਸੇ ਤਰ੍ਹਾਂ ਹੀ ਤੁਹਾਡਾ ਨਾਮ ਦੁਨੀਆ ਦੇ ਵਿੱਚ ਮਸ਼ਹੂਰ ਹੁੰਦਾ ਰਹੇ, ਇਸੇ ਹੀ ਅਰਦਾਸ ਦੇ ਇਸੇ ਹੀ ਦੁਆ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦੇ ਦਿਨ ਨੂੰ। ਤੇ ਮੈਂ ਤੁਹਾਡੀ ਹੋਸਟ ਪੌਪੀ ਸਿੱਧੂ ਪ੍ਰਿਸਟਨ ਤੋਂ ਹਾਜ਼ਰ ਹਾਂ ਜੀ ਲੈ ਕੇ ਅੱਜ ਦੀ ਸਵੇਰ ਪ੍ਰੋਗਰਾਮ ਲਹਿਰਾਂ ਦੇ ਸੰਗ ਹਰਮਨ ਰੇਡੀਓ ਦੇ ਵਿਹੜੇ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਸੁਣਾਓ ਜੀ, ਕੀ ਹਾਲ ਚਾਲ ਆ ਤੁਹਾਡਾ? ਤੁਹਾਡਾ ਹਾਲ ਚਾਲ ਮਾਸ਼ਾਅੱਲਾ ਬਹੁਤ ਵਧੀਆ ਹੋਵੇਗਾ ਤੇ ਕੰਮਾਂ ਕਾਰਾਂ ਦੇ ਵਿੱਚ ਵੀ ਰੁੱਝ ਗਏ ਹੋਣਗੇ। ਸੋ ਸਾਰਿਆਂ ਤੋਂ ਪਹਿਲਾਂ ਜੀ ਮੈਂ ਇੰਨਾ ਦੱਸ ਦੇਵਾਂ ਕਿ ਤਬੀਅਤ ਆ ਜਿਹੜੀ, ਕਿਉਂਕਿ ਹੁਣ ਸਾਰਿਆਂ ਨੂੰ ਪਤਾ ਕਿ ਆਸਟ੍ਰੇਲੀਆ ਦੇ ਵਿੱਚ ਫਲੂ ਚੱਲ ਰਿਹਾ ਜੀ, ਕਾਫੀ ਖੰਘ ਜ਼ੁਕਾਮ ਤੇ ਬੁਖਾਰ ਨਾਲ ਕਾਫੀ ਬੁਰਾ ਹਾਲ ਆ ਜੀ। ਸੋ ਮੈਂ ਵੀ ਇਸ ਦੀ ਲਪੇਟ ਵਿੱਚ ਆਈ ਹੋਈ ਹਾਂ। ਸੋ ਸ਼ੋਰ ਨਹੀਂ ਹੈਗੀ ਕਿ ਅੱਜ ਪ੍ਰੋਗਰਾਮ ਦੇ ਦੌਰਾਨ ਅਗਰ ਕੋਈ ਇਹਨਾਂ ਦੀ ਡਿਸਟਰਬੈਂਸ ਹੁੰਦੀ ਹੈ, ਜਾਣੀ ਕਿ ਜਾਂ ਛੇਕ ਆਉਂਦੀ ਹੈ ਜਾਂ ਖੰਘ ਆ ਜਾਂਦੀ ਹੈ, ਤਾਂ ਪਲੀਜ਼ ਮਾਇੰਡ ਨਾ ਕਰਿਓ, ਕਿਉਂਕਿ ਕੋਸ਼ਿਸ਼ ਕਰੂੰਗੀ ਕਿ ਪ੍ਰੋਗਰਾਮ ਜਿਹੜਾ ਐਜ਼ ਯੂਜ਼ੁਅਲ ਜਿਵੇਂ ਆਪਾਂ ਨੋਰਮਲ ਵੇ ਨਾਲ ਕਰਦੇ ਹਾਂ ਉਸੇ ਤਰ੍ਹਾਂ ਹੀ ਵਧੀਆ ਤੋਂ ਵਧੀਆ ਹੋ ਸਕੇ। ਪਰ ਫਿਰ ਵੀ ਮੈਨੂੰ ਪਤਾ ਵਾ ਕਿ ਤੁਸੀਂ ਮੇਰਾ ਸਾਥ ਜ਼ਰੂਰ ਦੇਵੋਗੇ ਤੇ ਜੇ ਕੋਈ ਏਦਾਂ ਦੀ ਕਾਫੀ ਹੋ ਜਾਂਦੀ ਆ ਹਨਾ, ਜਾਣ ਬੁੱਝ ਕੇ ਤਾਂ ਨਹੀਂ ਕਰੂੰਗੀ, ਪਰ ਫਿਰ ਵੀ ਅਗਰ ਏਦਾਂ ਦਾ ਕੁਛ ਹੋ ਜਾਂਦਾ ਵਾ ਤਾਂ ਮੈਨੂੰ ਉਮੀਦ ਆ ਜੀ ਤੁਸੀਂ ਮੈਨੂੰ ਮਾਫ਼ ਵੀ ਕਰ ਦੋਗੇ ਤੇ ਮੇਰਾ ਪ੍ਰੋਗਰਾਮ ਦੇ ਵਿੱਚ ਸਾਥ ਵੀ ਦੇਵੋਗੇ, ਕਿਉਂਕਿ ਪ੍ਰੋਗਰਾਮ ਤਾਂ ਅੱਜ ਤੁਹਾਨੂੰ ਹੀ ਕਰਨਾ ਪੈਣਾ। ਪ੍ਰੋਗਰਾਮ ਤਾਂ ਹਮੇਸ਼ਾ ਤੁਸੀਂ ਸਾਰੇ ਕਰਦੇ ਹੋ, ਮੈਂ ਤਾਂ ਬਸ ਜੋ ਆਉਂਦਾ ਵਾ ਉਹ ਪੜ੍ਹ ਕੇ ਸੁਣਾਉਣ ਵਾਲੀ ਆ ਹਨਾ। ਤੇ ਲਓ ਜੀ ਫਿਰ ਆਪਾਂ ਕਰਦੇ ਹਾਂ ਦਿਨ ਦੀ ਸ਼ੁਰੂਆਤ ਦਿਨ ਅਤੇ ਤਰੀਕ ਤੋਂ। ਦਿਨ ਤਾਂ ਤੁਹਾਨੂੰ ਪਤਾ ਹੀ ਆ ਜੀ, ਸ਼ੁੱਕਰਵਾਰ ਆ ਤੇ ਤਰੀਕ ਤੁਹਾਨੂੰ ਹੋ ਚੁੱਕੀ ਆ ਜੀ ਅੱਜ 4 ਅਗਸਤ ਤੇ ਸਾਲ ਚੱਲ ਰਿਹਾ 2017 ਤੇ। ਟਾਈਮ ਹੋ ਚੁੱਕਾ ਵਾ 8:04 ਸਵੇਰ ਦੇ ਤੇ ਟੈਲੀਗ੍ਰਾਮ ਦੇ ਵਿੱਚ ਜੀ ਮੈਸੇਜ ਆਉਣੇ ਸ਼ੁਰੂ ਹੋ ਚੁੱਕੇ ਆ। ਸੋ ਮੈਸੇਜ ਵੀ ਜ਼ਰੂਰ ਲਵਾਂਗੇ ਤੇ ਤੁਸੀਂ ਵੀ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ। ਸੋ ਟੈਲੀਗ੍ਰਾਮ ਦਾ ਨੰਬਰ ਆ ਜੀ +91 750 801 4489 ਤੇ ਈਮੇਲ ਆ ਸਾਡੀ request@harmradio.com। ਤੇ ਲਓ ਜੀ ਫਿਰ ਇੱਧਰ ਸੁਖਾ ਤੂਰ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾ ਚੁੱਕੇ ਆ ਤੇ ਜਰਾਜ ਮਹਿੰਦਰ ਸਿੰਘ ਭਾਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਜਿਹੜਾ ਇਹਨਾਂ ਨੇ ਗਾਣਾ ਸੁਣਨਾ ਚਾਹਿਆ ਸੋ ਵਾਕਈ ਜੀ ਉਹ ਗਾਣਾ ਲਾਜਵਾਬ ਆ ਆਪਣੇ ਆਪ ਦੇ ਵਿੱਚ। ਉਹ ਸਿਰਫ ਇੱਕ ਗਾਣਾ ਨੀ, ਸਾਡੇ ਅੱਜ ਦੇ ਹਾਲਾਤ ਆ, ਸਾਡੀ ਅੱਜ ਦੀ ਤਰਾਸਦੀ ਵੀ ਆ। ਸੋ ਭਾਜੀ ਅਸੀਂ ਗਾਣਾ ਇਹੀ ਕੱਢਿਆ ਹੋਇਆ ਸੀਗਾ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਤੇ ਲਓ ਜੀ ਫਿਰ ਤੁਹਾਡੀ ਤੇ ਸਾਡੀ ਪਸੰਦ ਕਿੰਨੀ ਮਿਲਦੀ ਆ ਸੋ ਸੁਣਦੇ ਹਾਂ ਜੀ ਇੱਕ ਪਿਆਰਾ ਜਿਹਾ ਗੀਤ ਕਨਵਰ ਗਰੇਵਾਲ ਦੀ ਆਵਾਜ਼ ਦੇ ਵਿੱਚ।
ਥੋੜਾ ਮੈਂ ਬਣਾਇਆ ਲੋਕ ਗਾਇਕ ਬੋਲਦਾ
ਜੀ। ਦੋਸਤੋ ਗਾਣਾ ਸੁਣ ਰਹੇ ਸੀ ਤੁਸੀਂ ਕਨਵਰ ਗਰੇਵਾਲ ਦਾ ਗਾਇਆ ਹੋਇਆ। ਇਸ ਇਨਸਾਨ ਦੀ ਗਾਇਕੀ ਦੀ ਕਾਇਲ ਆ ਮੈਂ ਤਾਂ, ਕਿਉਂਕਿ ਜੋ ਵੀ ਲਿਖਦਾ ਵਾ ਤੇ ਜੋ ਵੀ ਬੋਲਦਾ ਵਾ ਬਹੁਤ ਸੋਹਣਾ ਗਾਉਂਦਾ ਵਾ, ਤੇ ਵਾਕਈ ਜੀ ਅੱਜ ਦੀ ਸਮਾਜ ਦੇ ਜੋ ਤਾਣਾ ਬਾਣਾ ਚੱਲ ਰਿਹਾ ਉਹਦੇ ਤੇ ਬਹੁਤ ਹੀ ਕਰਾਰੀ ਚੋਟ ਆ ਅਗਰ ਅਸੀਂ ਸਾਰੇ ਸਮਝਦੇ ਹੋਈਏ। ਕਿਤੇ ਨਾ ਕਿਤੇ ਜੀ ਇਸ ਗਾਣੇ ਦੀ ਫਰਮਾਇਸ਼ ਸਾਨੂੰ ਕਾਫੀ ਜ਼ਿਆਦਾ ਆ ਰਹੀ ਹੈ ਤੇ ਸੁੱਖਾ ਧੂਰ ਉਹਨਾਂ ਨੇ ਵੀ ਲਿਖਿਆ ਵਾ ਜੀ, ਕਹਿੰਦੇ ਕਿ ਇਹੀ ਗਾਣੇ ਦੀ ਫਰਮਾਇਸ਼ ਮੈਂ ਕਰਨ ਲੱਗਾ ਸੀ। ਸੋ ਵਾਕਈ ਜੀ ਇਹ ਗਾਣਾ ਸਭ ਦੇ ਦਿਲਾਂ ਦੀ ਧੜਕਣ ਬਣਦਾ ਜਾ ਰਿਹਾ। ਬਣੇ ਵੀ ਕਿਉਂ ਨਾ, ਜੋ ਲੋਕ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਦੇ ਨੇ ਉਹ ਜ਼ਰੂਰ ਇਸ ਬਾਰੇ ਚਿੰਤਤ ਵੀ ਹੋਣਗੇ। ਉਹ ਕਹਿੰਦੇ ਹੁੰਦੇ ਆ ਨਾ ਕਿ ਅੱਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ, ਝੱਖੜਾਂ ਦੇ ਵਿੱਚ ਰੱਖ ਦਿੱਤਾ ਏ ਦੀਵਾ ਵਾਲ ਪੰਜਾਬੀ ਦਾ, ਜੋ ਆਖਣ ਵਿੱਚ ਪੰਜਾਬੀ ਵਸਤ ਨਹੀਂ ਤਹਿਜ਼ੀਬ ਨਹੀਂ, ਪੜ੍ਹ ਕੇ ਵੇਖਣ ਬਾਰਿਸ ਗੁੱਲਾ ਬਾਹੂ ਲਾਲ ਪੰਜਾਬੀ ਦਾ। ਸੋ ਜਿਹੜੀ ਪੰਜਾਬੀ ਭਾਸ਼ਾ ਵਾ ਜੀ ਆਪਣੇ ਆਪ ਦੇ ਵਿੱਚ ਹੀ ਇੰਨੀ ਕੁ ਮਹਾਨ ਆ ਕਿ ਸਾਨੂੰ ਉਸਦੀ ਮਹਾਨਤਾ ਦੱਸਣ ਦੀ ਲੋੜ ਨਹੀਂ, ਕਿਉਂਕਿ ਅਸੀਂ ਜਿਹੜੇ ਪੰਜਾਬੀ ਆ ਨਾ ਉਹ ਜਨਮ ਵੀ ਪੰਜਾਬੀ ਭਾਸ਼ਾ, ਜਿੱਦਾਂ ਕਿ ਕਹਿ ਸਕਦੇ ਨਾ ਕਿ ਸਾਡੇ ਲੋਕ ਬੋਲੀਆਂ ਵਾ ਜਾਂ ਸਿੱਠਣੀਆਂ ਵਾ ਜਾਂ ਜੋ ਵੀ ਕਲਕਾਰੀਆਂ ਜੋ ਬੱਚਿਆਂ ਨੂੰ ਅਸੀਂ ਲੋਹੜੀਆਂ ਸੁਣਾਉਣੇ ਆ ਉਸਦੇ ਵਿੱਚ ਅਸੀਂ ਜੰਮਦੇ ਵੀ ਉਸੇ ਵਿੱਚ ਆ ਤੇ ਸਾਡੀ ਜਿਹੜੀ ਜ਼ਿੰਦਗੀ ਦਾ ਅੰਤ ਆ ਇਹਨਾਂ ਦੇ ਵਿੱਚ ਹੀ ਹੁੰਦਾ। ਸੋ ਪੰਜਾਬੀ ਭਾਸ਼ਾ ਦੀ ਜਿਹੜੀ ਗਹਿਰਾਈ ਆ ਉਸਨੂੰ ਸਮਝਣਾ ਜਾਣੀ ਕਿ ਸਮੁੰਦਰ ਦੇ ਵਿੱਚ ਡੁਬਕੀ ਲਾਉਣ ਦੇ ਬਰਾਬਰ ਆ। ਸੋ ਪੰਜਾਬੀ ਤੇ ਪੰਜਾਬੀਅਤ ਨੂੰ ਬਰਕਰਾਰ ਰੱਖਣ ਲਈ ਵਿਦੇਸ਼ਾਂ ਦੇ ਵਿੱਚ ਜਾਂ ਪ੍ਰਦੇਸ਼ਾਂ ਦੇ ਵਿੱਚ ਵੀ ਅਸੀਂ ਕਈ ਤਰ੍ਹਾਂ ਦੇ ਸੱਭਿਆਚਾਰ ਮੇਲੇ ਕਰਵਾਉਂਦੇ ਹਾਂ, ਪਰ ਕਿਤੇ ਨਾ ਕਿਤੇ ਅੱਜ ਜੋ ਹਾਲਾਤ ਆ, ਜੋ ਪੰਜਾਬੀ ਸੱਭਿਆਚਾਰ ਜਾਂ ਪੰਜਾਬੀ ਭਾਸ਼ਾ ਦਾ ਮਿਆਰ ਆ, ਉਸ ਨੂੰ ਅਸੀਂ ਖੁਦ ਹੀ ਗਰਾਉਣ ਦੇ ਵਿੱਚ ਮੋਰੀ ਹੋਈ ਜਾਂਦੇ ਆ। ਉਹ ਕਹਿੰਦੇ ਆ ਨਾ ਕਿ ਗਾਫਲ ਜੀ ਨੇ ਲਿਖਿਆ ਸੀ, ਕਹਿੰਦੇ ਸੀ ਕਿ ਪੁਰਖਿਆਂ ਦਾ ਕਹਿਣਾ ਸੀ ਕਰਦਾਰ ਉੱਚਾ ਰੱਖਿਓ, ਪਰ ਅਸੀਂ ਹਥਿਆਰ ਤੇ ਦਰਬਾਰ ਉੱਚੇ ਕਰ ਲਈ। ਹੁਕਮ ਤਾਂ ਅਸੀਂ ਮੱਤ ਉੱਚੀ ਮਨ ਨਵਾ ਕੇ ਰੱਖਿਓ, ਪਰ ਅਦੁੱਲਾ ਆਪਣੇ ਹੰਕਾਰ ਉੱਚੇ ਕਰ ਲਏ। ਸੋ ਇਹ ਆ ਜੀ ਸਾਡਾ ਅੱਜ ਦਾ ਸੱਚ। ਸਾਡੇ ਪੁਰਖਿਆਂ ਨੇ ਸਾਡੇ ਵੱਡ ਵਡੇਰਿਆਂ ਨੇ ਕਰਦਾਰ ਉੱਚਾ ਕਰਨ ਨੂੰ ਕਿਹਾ ਸੀ, ਪਰ ਕਿਤੇ ਨਾ ਕਿਤੇ ਅਸੀਂ ਆ ਜਿਹੜੇ ਉਹ ਸਾਡੀ ਜਿਹੜੀ ਮੇਨ ਗੱਲ ਆ ਹਥਿਆਰਾਂ ਵੱਲ ਚਲੇ ਗਈ ਆ, ਤੇ ਜਾਂ ਫਿਰ ਜਿਹੜੇ ਅੱਜ ਕੱਲ ਦੇ ਸਾਡੇ ਧਾਰਮਿਕ ਬਾਬੇ ਬਣੇ ਬੈਠੇ ਨੇ ਉਹਨਾਂ ਨੇ ਆਪੋ ਆਪਣੇ ਦਰਬਾਰ ਸਜਾ ਲਏ, ਤੇ ਅਸੀਂ ਇੱਕ ਦੂਸਰੇ ਤੋਂ ਮੂਹਰੇ ਹੋ ਕੇ ਉਸਦਾ ਹਿੱਸਾ ਬਣਦੇ ਜਾ ਰਹੇ ਹਾਂ, ਤੇ ਕਿਤੇ ਨਾ ਕਿਤੇ ਅਸੀਂ ਖੁਦ ਹੀ ਆਪਣੀ ਪੰਜਾਬੀ ਮਾਂ ਬੋਲੀ, ਆਪਣੇ ਪੰਜਾਬੀ ਸੱਭਿਆਚਾਰ ਦਾ ਗਲਾ ਵਾ ਜਿਹੜਾ ਉਹ ਘੁੱਟ ਰਹੇ ਹਾਂ, ਤੇ ਨਾਲ ਦੀ ਨਾਲ ਸਾਡੇ ਵਿੱਚ ਹੰਕਾਰ ਵੀ ਇੰਨਾ ਵੱਧਦਾ ਜਾ ਰਿਹਾ ਵਾ ਕਿ ਜਿਹੜੀ ਮੈਂ ਆ ਨਾ ਉਹ ਬਸ ਮੈਂ ਹੀ ਰਹਿ ਜਾਂਦੀ ਆ। ਉਹ ਕਹਿੰਦੇ ਹੁੰਦੇ ਨਾ ਕਿ ਅਕਲਾਂ ਬਾਜੋ ਖੂਹ ਖਾਲੀ, ਬਾਜ ਮੁਹੱਬਤ ਰੂਹ ਖਾਲੀ, ਤੇਰੇ ਬਾਜੋ ਮੈਂ ਖਾਲੀ ਤੇ ਮੇਰੇ ਬਾਜੋ ਤੂੰ ਖਾਲੀ। ਸੋ ਇਸ ਲਈ ਜੀ ਇੱਕ ਦੂਸਰੇ ਦੇ ਪੂਰਕ ਆ, ਅਸੀਂ ਕੋਈ ਵੀ ਇਕੱਲਾ ਵੱਡਾ ਨਹੀਂ ਹੋ ਸਕਦਾ, ਤੇ ਬਾਕੀ ਜੇ ਤੂੰ ਤੂੰ ਕਵਾਂਗੇ ਤਾਂ ਪਤਾ ਨੀ ਜ਼ਿੰਦਗੀ ਆ ਜਿਹੜੀ ਇਹ ਕਿੱਥੇ ਲੈ ਜਾਵੇ, ਤੇ ਜੇ ਫਿਰ ਬੰਦੇ ਦੇ ਵਿੱਚ ਇਕੱਲੀ ਮੈਂ ਹੀ ਰਹਿ ਗਈ ਤਾਂ ਬਸ ਫਿਰ ਉਹ ਮੈਂ ਆ ਜਿਹੜੀ ਉਹ ਬੰਦੇ ਨੂੰ ਹਾਰ ਤੋਂ ਇਲਾਵਾ ਹੋਰ ਕੁਛ ਨੀ ਦਿੰਦੀ। ਸੋ ਜਦੋਂ ਅਸੀਂ ਮੈਂ ਨੀ ਅਸੀਂ ਕਵਾਂਗੇ ਤਾਂ ਮੇਰੇ ਖਿਆਲ ਦੇ ਵਿੱਚ ਜਿਹੜਾ ਜ਼ਿੰਦਗੀ ਦਾ ਵਰਤਾਰਾ ਤੇ ਜ਼ਿੰਦਗੀ ਦੇ ਵਿੱਚ ਜੋ ਕਰ ਗੁਜ਼ਰਨ ਦੀ ਚਾਹ ਵਾ ਉਹ ਉਸ ਤੋਂ ਵੀ ਜ਼ਿਆਦਾ ਬਣ ਜਾਂਦੀ ਆ। ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸਾਥ ਦੇ ਰਹੇ ਨੇ ਸਰਬਜੀਤ ਸਿੰਘ ਇੰਡੀਆ ਤੋਂ, ਜਿਹੜੇ ਕਿ ਤੁਹਾਡੇ ਲਈ ਸੋਹਣੇ ਸੋਹਣੇ ਗਾਣੇ ਵੀ ਲੈ ਕੇ ਆ ਰਹੇ ਆ ਤੇ ਟੈਕਨੀਕਲ ਸਪੋਰਟ ਵੀ ਲੈ ਕੇ ਉਹੀ ਆਉਂਦੇ ਆ ਜੀ, ਉਹਨਾਂ ਦੀ ਬਦੌਲਤ ਆ ਤੁਸੀਂ ਸਾਰੇ ਜਾਣੇ ਜਿਹੜੇ ਸੋਹਣੇ ਸੋਹਣੇ ਗਾਣੇ ਸੁਣਦੇ ਹੋ ਤੇ ਮੇਰੇ ਨਾਲ ਵੀ ਗੱਲਾਂ ਕਰਦੇ ਹੋ, ਤੇ ਮੈਨੂੰ ਵੀ ਮੌਕਾ ਮਿਲ ਜਾਂਦਾ ਜੀ ਹਰੇਕ ਫਰਾਈਡੇ 2 ਘੰਟੇ ਤੁਹਾਡੇ ਨਾਲ ਗੱਲਾਂ ਕਰਨ ਦਾ। ਸੋ ਬਿਲਕੁਲ ਜੀ ਆਪਣਾ ਜਿਹੜਾ ਇਹ ਰਾਬਤਾ ਵਾ ਇਹ 2 ਘੰਟੇ 8 ਤੋਂ 10 ਵਜੇ ਤੱਕ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ, ਤੇ ਤੁਸੀਂ ਮੈਨੂੰ ਸੋਹਣੇ ਸੋਹਣੇ ਮੈਸੇਜ ਭੇਜ ਦਿਓ ਜੀ ਪ੍ਰੋਗਰਾਮ ਦੇ ਵਿੱਚ ਫਟਾਫਟ, ਤੇ ਮੈਸੇਜ ਤੁਹਾਡੇ ਆਲਰੇਡੀ ਆਉਣੇ ਸ਼ੁਰੂ ਵੀ ਹੋ ਗਿਆ। ਤੇ ਇੱਧਰ ਰਾਜ ਮਹਿੰਦਰ ਸਿੰਘ ਭਾਜੀ ਦਾ ਤਾਂ ਗਾਣਾ ਅੱਜ ਭਰਮਾਇਸ਼ ਅਸੀਂ ਆਲਰੇਡੀ ਪੂਰੀ ਹੋ ਚੁੱਕੀ ਆ, ਤੇ ਸੁੱਖਾ ਤੂਰ ਹਰਮੀਤ ਸਿੰਘ ਚਾਨਾ ਭਾਜੀ ਤੇ ਜਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਚੁੱਕਿਆ, ਜ਼ਰੂਰ ਉਹਨਾਂ ਦੇ ਮੈਸੇਜ ਵੀ ਲਵਾਂਗੇ। ਤੇ ਨਾਲ ਦੀ ਨਾਲ ਜੀ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਆਪਾਂ ਪ੍ਰੋਗਰਾਮ ਦੇ ਵਿੱਚ ਹੋਰ ਕੀ ਗੱਲਾਂ ਕਰਾਂਗੇ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਚੱਲਦਾ ਹੀ ਰਹਿਣਾ, ਤੇ ਖ਼ਬਰਾਂ ਬਾਰੇ ਵੀ ਗੱਲਬਾਤ ਕਰਾਂਗੇ ਮਿੰਟੂ ਬਰਾੜੀ ਦੇ ਨਾਲ, ਜਿਹੜੇ ਕਿ ਕੁਝ ਹੀ ਪਲਾਂ ਵਿੱਚ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਵੀ ਹੋਣਗੇ। ਸੋ ਸ਼ਾਮਲ ਉਹ ਹੋ ਚੁੱਕੇ ਆ, ਤੇ ਨਾਲ ਦੀ ਨਾਲ ਜੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਅੱਜ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਮੇਰੀ ਕਹਾਣੀ ਤੇ ਰਾਮ ਕਹਾਣੀ। ਤੁਸੀਂ ਸੋਚੋਗੇ ਇਹ ਕੀ ਹੁੰਦਾ ਵਾ, ਇਹ ਹੁਣ ਮੈਨੂੰ ਤੁਸੀਂ ਦੱਸਣਾ ਵਾ ਕਿ ਮੇਰੀ ਕਹਾਣੀ ਤੇ ਰਾਮ ਕਹਾਣੀ ਦੇ ਵਿੱਚ ਕੀ ਫਰਕ ਹੁੰਦਾ ਵਾ। ਬੜਾ ਹੀ ਈਜ਼ੀ ਜਿਹਾ ਸਵਾਲ ਆ ਜੀ, ਸਵਾਲ ਤਾਂ ਨਹੀਂ ਮੈਂ ਕਹਿ ਸਕਦੀ, ਨਾਰਮਲ ਜੀ ਡਿਸਕਸ਼ਨ ਕਰਾਂਗੇ ਜੀ ਮੇਰੀ ਕਹਾਣੀ ਤੇ ਰਾਮ ਕਹਾਣੀ ਦੇ ਵਿੱਚ। ਤੁਸੀਂ ਲੱਭੋ ਜੀ ਉਹਨਾਂ ਚਿਰ ਕੀ ਆ ਤੁਹਾਡੀ ਕਹਾਣੀ ਤੇ ਕੀ ਆ ਰਾਮ ਕਹਾਣੀ, ਪਰ ਉਹਨਾਂ ਚਿਰ ਮੈਂ ਕਹਿੰਦੀ ਹਾਂ ਜੀ ਵੈਲਕਮ ਮਿੰਟੂ ਬਰਾੜ ਜੀ ਨੂੰ ਜਿਹੜੇ ਕਿ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਚੁੱਕੇ ਆ। ਹਾਂਜੀ ਭਾਜੀ ਸਤਿ ਸ੍ਰੀ ਅਕਾਲ। ਹਾਂਜੀ ਮਿੰਟੂ ਬਰਾੜ ਜੀ ਸਤਿ ਸ੍ਰੀ ਅਕਾਲ, ਸਵਾਗਤ ਆ ਪ੍ਰੋਗਰਾਮ ਲਹਿਰਾਂ ਦੇ ਵਿੱਚ। ਮੇਰੇ ਖਿਆਲ ਦੇ ਵਿੱਚ ਥੋੜੀ ਬਹੁਤੀ ਪ੍ਰੋਬਲਮ ਦੇ ਕਰਕੇ ਉਹਨਾਂ ਦੀ ਜਿਹੜੀ ਆਵਾਜ਼ ਆ ਸਾਡੇ ਤੱਕ ਨਹੀਂ ਪਹੁੰਚ ਰਹੀ, ਤੇ ਚਲੋ ਕੋਈ ਗੱਲ ਨੀ ਜੀ ਆਪਾਂ ਉਹਨਾਂ ਚਿਰ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਦੇ ਆ। ਤੇ ਇੱਧਰ ਸੁੱਖਾ ਤੂਰ ਉਹਨਾਂ ਨੇ ਸਾਨੂੰ ਕੋਈ ਆਡੀਓ ਮੈਸੇਜ ਭੇਜਿਆ ਵਾ ਜੀ, ਉਹ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਿਰਕਤ ਕਰਾਂਗੇ ਜੀ। ਤੇ ਬਾਕੀ ਕਹਿੰਦੇ ਕਿ ਜ਼ਿੰਦਗੀ ਇਸ ਤਰ੍ਹਾਂ ਜੀਓ ਜਿਵੇਂ ਜ਼ਿੰਦਗੀ ਕੋਈ ਕਲਾਕਾਰ ਦਾ ਰੋਲ ਹੋਵੇ, ਸਟੇਜ ਤੇ ਰੋਲ ਏਦਾਂ ਕਰੋ ਜਿਵੇਂ ਅਸਲੀ ਜ਼ਿੰਦਗੀ ਹੋਵੇ। ਕਿਆ ਬਾਤ ਆ ਜੀ, ਬਹੁਤ ਵਧੀਆ ਵਿਚਾਰ ਆ ਜੀ, ਜ਼ਿੰਦਗੀ ਨੂੰ ਇਸੇ ਤਰ੍ਹਾਂ ਹੀ ਜਿਉਂਦੇ ਰਹਿਣਾ ਚਾਹੀਦਾ ਵਾ, ਤੇ ਬਾਕੀ ਕਿਰਦਾਰ ਆਪੋ ਆਪਣੇ ਆ ਕਿ ਤੁਸੀਂ ਕਿਸ ਤਰ੍ਹਾਂ ਨਿਭਾਉਣੇ ਆ ਤੇ ਕਿਸ ਤਰ੍ਹਾਂ ਉਸਨੂੰ ਦੂਸਰਿਆਂ ਲਈ ਮਿਸਾਲ ਬਣਾਉਣਾ ਵਾ। ਤੇ ਅੱਗੇ ਹਰਮੀਤ ਸਿੰਘ ਚਾਨਾ ਭਾਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਜਿਹੜਾ ਕਿ ਉਹਨਾਂ ਨੇ ਮੈਨੂੰ ਨਾਮ ਦਿੱਤਾ। ਨਾਮ ਭਾਜੀ ਤੁਸੀਂ ਮੈਨੂੰ ਬਹੁਤ ਵੱਡਾ ਦਿੱਤਾ ਹੋਇਆ, ਕੋਸ਼ਿਸ਼ ਕਰਦੀ ਹੁੰਦੀ ਆ ਇਸ ਨਾਮ ਤੇ ਇਸੇ ਤਰ੍ਹਾਂ ਰਹਿਣ ਦੀ। ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਸਰਬਜੀਤ ਭਾਜੀ ਨੂੰ, ਮਿੰਟੂ ਭਾਜੀ ਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਸਾਰੇ ਲਿਸਨਰ ਨੂੰ ਵੀ ਸਤਿ ਸ੍ਰੀ ਅਕਾਲ ਕਹਿ ਰਹੇ ਆ। ਤੇ ਕਹਿੰਦੇ ਕਿ ਅਸੀਂ ਬਿਲਕੁਲ ਠੀਕ ਹਾਂ ਜੀ, ਤੇ ਹੋਪਫੁਲੀ ਤੁਸੀਂ ਵੀ ਸਾਰੇ ਠੀਕ ਹੋਵੋਗੇ। ਤੇ ਵੈਦਰ ਕਹਿੰਦੇ ਕਿ ਕੁਲਾਬੀ ਆ ਜੀ ਅੱਜ, ਤੇ ਬੂੰਦਾਬਾਂਦੀ ਵੀ ਹੋ ਰਹੀ ਆ। ਗਾਣਾ ਸੁਣਨਾ ਚਾਹਿਆ ਵਾ ਜੀ ਉਹਨਾਂ ਨੇ ਹਿੰਦੀ ਫਿਲਮ ਦੇ ਵਿੱਚੋਂ, ਤੇ ਚਲੋ ਜੀ ਕੋਈ ਗੱਲ ਨੀ, ਕਹਿੰਦੇ ਕਿ ਬਾਈ ਚਾਂਸ ਆਈ ਫੋਰਗੇਟ ਦਾ ਨੇਮ ਆਫ ਪਿਕਚਰ। ਸਤਿ ਸ਼੍ਰੀ ਅਕਾਲ ਟੂ ਪਿੰਦਰ ਬਰਡ ਸਪੈਸ਼ਲੀ। ਓਕੇ ਬਾਈ, ਰੱਬ ਰਾਖਾ ਟਿਲ ਨੈਕਸਟ ਟਿਲ ਦੈਨ ਬੀ ਹਰਮਨ ਲਿਸਨ ਹਰਮਨ ਰੇਡੀਓ ਲਓ ਜੀ। ਇਹਨਾਂ ਨੇ ਪਿੰਦਰ ਬਰਾੜ ਨੂੰ ਸਤਿ ਸ਼੍ਰੀ ਅਕਾਲ ਸਪੈਸ਼ਲੀ ਬੁਲਾਈ ਆ, ਇਹਨੀ ਪਾਰਸ਼ੈਲਿਟੀ ਸਾਡੇ ਨਾਲ ਭਾਜੀ। ਚਲੋ ਗੱਲ ਨੀ ਹੈਗੀ, ਪਿੰਦਰ ਬਰਾੜ ਤੱਕ ਤੁਹਾਡੀ ਜੀ ਜਿਹੜੀ ਸਤਿ ਸ਼੍ਰੀ ਅਕਾਲ ਆ ਉਹ ਪਹੁੰਚ ਚੁੱਕੀ ਆ, ਤੇ ਨਾਲ ਹੀ ਜੀ ਉਹਨਾਂ ਨੇ ਇੱਕ ਫੋਟੋ ਮੈਸੇਜ ਭੇਜਿਆ, ਕਹਿੰਦੇ ਫੀਅਰ ਹੈਜ਼ ਟੂ ਮੀਨਿੰਗ, ਫੋਰਗੇਟ ਐਵਰੀਥਿੰਗ ਐਂਡ ਰਨ ਔਰ ਫੇਸ ਐਵਰੀਥਿੰਗ ਐਂਡ ਰਾਈਜ਼, ਦਾ ਚੋਇਸ ਇਜ਼ ਯੂਅਰਸ, ਗੁੱਡ ਮਾਰਨਿੰਗ। ਸੋ ਵਾਕਈ ਜੀ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਸਾਰਾ ਕੁਛ ਜੋ ਕਿਸੇ ਨੇ ਤੁਹਾਡੇ ਨਾਲ ਮਾੜਾ ਵੀ ਕੀਤਾ ਵਾ ਉਸਨੂੰ ਭੁੱਲ ਕੇ ਅੱਗੇ ਜਾਣਾ ਪਸੰਦ ਕਰੋਗੇ, ਜਾਂ ਫਿਰ ਫੇਸ ਐਵਰੀਥਿੰਗ ਐਂਡ ਰਾਈਜ਼, ਤੇ ਜ਼ਿੰਦਗੀ ਦੀਆਂ ਜੋ ਵੀ ਮੁਸੀਬਤਾਂ ਮੁਸ਼ਕਲਾਂ ਨੇ ਉਹਨਾਂ ਨੂੰ ਫੇਸ ਕਰਕੇ ਤੁਸੀਂ ਅੱਗੇ ਜਾਣਾ ਚਾਹੋਗੇ। ਸੋ ਜ਼ਿੰਦਗੀ ਦੇ ਵਿੱਚ ਕੋਈ ਵੀ ਮੁਸੀਬਤ ਆਉਂਦੀ ਆ ਉਹ ਮਾੜੀ ਤਾਂ ਨਹੀਂ ਹੁੰਦੀ, ਚਲੋ ਟਾਈਮ ਮਾੜਾ ਹੁੰਦਾ ਵਾ, ਪਰ ਇਨਸਾਨ ਨੂੰ ਸਿਖਾ ਕੇ ਉਹ ਕੁਛ ਨਾ ਕੁਛ ਜ਼ਰੂਰ ਜਾਂਦੀ ਆ। ਤੇ ਅੱਜ ਕੱਲ ਦਾ ਜਿਹੜਾ ਮਾਹੌਲ ਆ ਜੀ ਉਹ ਵੀ ਕੁਝ ਇਸੇ ਤਰ੍ਹਾਂ ਦਾ ਹੀ ਚੱਲ ਰਿਹਾ ਵਾ, ਚਾਹੇ ਆਪਾਂ ਗੱਲ ਕਰੀਏ ਆਸਟ੍ਰੇਲੀਆ ਦੀ ਤੇ ਚਾਹੇ ਗੱਲ ਕਰੀਏ ਇੰਡੀਆ ਦੀ ਜਾਂ ਕਿਸੇ ਵੀ ਦੇਸ਼ ਦੀ ਕਰੀਏ, ਪ੍ਰੋਬਲਮਸ ਹਰ ਜਗ੍ਹਾ ਤੇ ਚੱਲ ਰਹੀਆਂ ਨੇ, ਤੇ ਕਿਤੇ ਨਾ ਕਿਤੇ ਜਿਹੜੀ ਗੰਦੀ ਰਾਜਨੀਤੀ ਦੀ ਖੇਡ ਆ ਇਹੀ ਰੀਜ਼ਨ ਬਣਦੀ ਜਾ ਰਹੀ ਆ ਲੋਕਾਂ ਦਾ ਰਾਸਤਾ ਭਟਕਾਉਣ ਦੇ ਲਈ, ਕਿਉਂਕਿ ਜਦੋਂ ਲੋਕ ਜਾਗਣ ਲੱਗਦੇ ਆ ਤਾਂ ਉਦੋਂ ਕੁਛ ਨਾ ਕੁਛ ਗੌਰਮੈਂਟ ਕਹਿ ਲਓ ਜਾਂ ਜਿਹੜੇ ਪਖੰਡੀ ਠੇਕੇਦਾਰ ਬੈਠੇ ਆ ਨਾ ਧਰਮ ਦੇ, ਜਾਂ ਫਿਰ ਜਿਹਨਾਂ ਨੂੰ ਚਾਹ ਹੁੰਦੀ ਆ ਸਿਰਫ ਨਹੀਂ ਮੈਂ ਕਰਾਉਣ ਦੀ, ਉਹ ਕੁਛ ਨਾ ਕੁਛ ਏਦਾਂ ਦਾ ਕਾਰਾ ਕਰ ਦਿੰਦੇ ਨੇ ਜਿਹਦੇ ਨਾਲ ਲੋਕਾਂ ਦਾ ਜਿਹੜਾ ਧਿਆਨ ਆ ਹੋਰ ਪਾਸੇ ਨੂੰ ਚੱਲਿਆ ਜਾਵੇ, ਤੇ ਜਾਂ ਫਿਰ ਕਹਿੰਦੇ ਹੁੰਦੇ ਆ ਨਾ ਕਿਸੇ ਦੀ ਬੁੱਧੀ ਦੂਜੇ ਪਾਸੇ ਲਾਉਣੀ ਚਾਹੋ ਤਾਂ ਫਿਰ ਏਦਾਂ ਕਰ ਦੇਵੋ ਕਿ ਉਹਨਾਂ ਨੂੰ ਜਿਹੜੇ ਧਰਮ ਦੇ ਵਿੱਚ ਜਿਹੜੇ ਆ ਕੀ ਕਹਿੰਦੇ ਹੁੰਦੇ ਆ ਪਖੰਡ ਹੁੰਦੇ ਆ ਤੇ ਜਾਂ ਜਿਹੜੀਆਂ ਭੂਤਾਂ ਪ੍ਰੇਤਾਂ ਦੀਆਂ ਅੰਧ ਵਿਸ਼ਵਾਸ ਹੁੰਦੇ ਆ ਇਹਨਾਂ ਦੇ ਵਿੱਚ ਉਲਝਾ ਦੇਵੋ। ਸੋ ਏਦਾਂ ਦਾ ਹੀ ਕੁਛ ਹੋ ਰਿਹਾ, ਉਸਦੇ ਬਾਰੇ ਵੀ ਗੱਲ ਕਰਾਂਗੇ। ਕਹਿੰਦੇ ਕਿ ਇੰਡੀਆ ਦੇ ਵਿੱਚ ਇੱਕ ਏਦਾਂ ਦੀ ਘਟਨਾ ਹੋਈ ਆ, ਘਟਨਾਵਾਂ ਹੋ ਰਹੀਆਂ ਨੇ, ਹੋਈ ਨੀ ਹੋ ਰਹੀਆਂ ਨੇ, ਜਿਸ ਦੇ ਵਿੱਚ ਕਿ ਕੋਈ ਸਾਇਆ ਵਾ ਜਿਹੜਾ ਕਿ ਲੋਕਾਂ ਦੀਆਂ ਜਿਹੜੀ ਲੇਡੀਜ਼ ਦੀਆਂ ਜਿਹੜੀਆਂ ਵਾਲ ਆ ਉਹ ਕੱਟ ਦਿੰਦਾ, ਬੂਤਾਂ ਕੱਟ ਦਿੰਦਾ ਵਾ, ਤੇ ਲੋਕਾਂ ਦਾ ਵਿਸ਼ਵਾਸ ਆ ਕਿ ਇੱਕ ਕੋਈ ਬੜੀ ਹੀ ਚੁੜੇਲ ਆ, ਤੇ ਲੋਕਾਂ ਦਾ ਅੰਧ ਵਿਸ਼ਵਾਸ ਵੀ ਕਹਿ ਸਕਦੇ ਆ, ਤੇ ਬਾਕੀ ਜੀ ਫਲਾਉਣ ਵਾਲਿਆਂ ਤੇ ਡਿਪੈਂਡ ਕਰਦਾ ਵਾ। ਕਹਿੰਦੇ ਕਿ ਇਸੇ ਲਈ ਲੋਕ ਇੰਨੇ ਕੁ ਡਰੇ ਹੋਏ ਆ, ਤੇ ਉਹਨਾਂ ਦਾ ਇਹ ਵੀ ਵਿਸ਼ਵਾਸ ਆ ਕਿ ਜਿਸ ਕਿਸੇ ਦੀ ਉਹ ਗੁੱਤ ਕੱਟੀ ਜਾਂਦੀ ਆ ਨਾ ਤਾਂ ਉਹ ਲੇਡੀ ਆ ਜਿਹੜੀ ਉਹ 3-4 ਦਿਨਾਂ ਦੇ ਬਾਅਦ ਉਸਦੀ ਡੈਥ ਹੋਣ ਦੀ ਜਿਹੜੀ ਸੰਭਾਵਨਾ ਹੁੰਦੀ ਹੈ। ਸੋ ਲੋਕਾਂ ਵਿੱਚ ਇਹ ਅੰਧ ਵਿਸ਼ਵਾਸ ਕਾਫੀ ਫੈਲ ਚੁੱਕਾ ਵਾ, ਤੇ ਇਸ ਤੋਂ ਬਚਣ ਦੇ ਲਈ ਲੋਕ ਕੀ ਕਰਦੇ ਆ, ਜਿਸ ਕਿਸੇ ਲੇਡੀਜ਼ ਦੇ ਨਾਲ ਜਿਸ ਕਿਸੇ ਔਰਤ ਦੇ ਨਾਲ ਏਦਾਂ ਦਾ ਵਰਤਾਰਾ ਹੁੰਦਾ ਵਾ ਉਹਦੇ ਸਿਰ ਦੇ ਸਾਰੇ ਵਾਲ ਹੀ ਕੱਟ ਦਿੰਦੇ ਆ, ਵਿਚਾਰੀ ਨੂੰ ਗੰਜੀ ਕਰ ਦਿੰਦੇ ਆ, ਤੇ ਦੂਸਰੀ ਗੱਲ ਜੀ ਘਰਾਂ ਦੇ ਅੱਗੇ ਨਿੰਮ ਬੰਨੀ ਜਾਂਦੀ ਆ, ਤੇ ਨਾਲ ਹਲਦੀ ਵਾਲੇ ਹੱਥ ਨਾ ਜਿੱਦਾਂ ਉਹ ਵਿਆਹ ਤੋਂ ਬਾਅਦ ਕੁੜੀਆਂ ਦੇ ਹੱਥ ਲਵਾਉਂਦੇ ਸੀ, ਤੇ ਉਸ ਤਰੀਕੇ ਦਾ ਵਾ ਜਿਹੜਾ ਵਰਤਾਰਾ ਵਾ ਜੀ ਉਹ ਚੱਲ ਰਿਹਾ ਘਰਾਂ ਦੇ ਬਾਹਰ, ਉਹ ਹੱਥ ਜਿਹੜੇ ਆ ਲੋਕ ਹਲਦੀ ਨਾਲ ਲਵੇੜ ਲਵੇੜ ਕੇ ਲਾ ਰਹੇ ਆ ਤਾਂ ਜੋ ਉਸ ਚੜੇਲ ਜਾਂ ਉਸ ਸਾਈ ਤੋਂ ਘਰ ਨੂੰ ਬਚਾਇਆ ਜਾ ਸਕੇ। ਦੇਖੋ ਅਸੀਂ ਕਿੱਥੋਂ ਤੋਂ ਕਿੱਥੇ ਪਹੁੰਚ ਗਿਆ, ਪਰ ਸਾਡਾ ਜਿਹੜਾ ਦਿਮਾਗ ਆ ਹਾਲੇ ਵੀ ਇਹਨਾਂ ਚੀਜ਼ਾਂ ਵਿੱਚ ਹੀ ਆਇਆ ਹੋਇਆ ਵਾ। ਸੋ ਬਿਲਕੁਲ ਕਰਦੇ ਹਾਂ ਜੀ ਗੱਲ ਇਸ ਬਾਰੇ ਵੀ ਮਿੰਟੂ ਬਰਾੜ ਜੀ ਦੇ ਨਾਲ, ਪਰ ਫਿਲਹਾਲ ਇੱਕ ਗੀਤ ਸੁਣਦੇ ਆ ਤੇ ਦੇਖਦੇ ਹਾਂ ਜੀ ਕਿ ਉਹਨਾਂ ਦਾ ਸਾਡੇ ਨਾਲ ਜਿਹੜਾ ਰਾਬਤਾ ਵਾ ਉਹ ਕਾਇਮ ਕਿਉਂ ਨਹੀਂ ਹੋ ਰਿਹਾ, ਸ਼ਾਇਦ ਕੋਈ ਪ੍ਰੋਬਲਮ ਆ ਰਹੀ ਆ। ਸੋ ਰਣਜੀਤ ਬਾਵਾ ਦੀ ਮੂਵੀ ਹੈ ਜੀ ਆ ਰਹੀ ਤੂਫਾਨ ਸਿੰਘ, ਸੋ ਗਾਣਾ ਉਸਦੇ ਵਿੱਚੋਂ ਬਾਅਦ ਚ ਸੁਣਾਉਣੇ ਆ ਜੀ। ਚਲੋ ਉਹਨਾਂ ਦੇ ਨਾਲ ਸਾਡਾ ਰਾਬਤਾ ਕਾਇਮ ਹੋ ਚੁੱਕਾ। ਹਾਂਜੀ ਬ੍ਰਦਰ ਸਾਹਿਬ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬਾਬੂ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸੱਜਣਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
ਸੋ ਬਹੁਤ ਬਹੁਤ ਸਵਾਗਤ ਆ ਜੀ ਅੱਜ ਦੀ ਸਵੇਰ ਦੇ ਵਿੱਚ, ਤੇ ਕਿੱਦਾਂ ਦਾ ਦਿਨ ਚੜਿਆ ਵਾ ਤੁਹਾਡੇ ਸ਼ਹਿਰ ਅੱਜ?
ਖੂਬਸੂਰਤ ਦਿਨ ਚੜਿਆ ਜੀ, ਬਰਸਾਤੀ ਮੌਸਮ ਆ, ਕੱਲ ਵੀ ਬਰਸਾਤ ਪਈ ਆ ਤੇ ਅੱਜ ਵੀ ਜਿਹੜਾ ਬਦਲਵਾਈ ਕਾਫੀ ਬਣੀ ਹੋਈ ਹੈ ਜੀ।
ਹਾਂਜੀ, ਸੋ ਬ੍ਰਾਦਰ ਸਾਹਿਬ ਅਸੀਂ ਗੱਲ ਕਰ ਰਹੇ ਸੀਗੇ ਤੇ ਖਬਰ ਆ ਰਹੀ ਹੈ ਜੀ ਤੁਹਾਡੇ ਬਠਿੰਡੇ ਤੋਂ, ਮੇ ਵੀ ਤੁਸੀਂ ਸੁਣੀ ਲਈ ਹੋਊਗੀ ਕਿ ਉੱਥੇ ਨਾ ਇੰਡੀਆ ਦੇ ਵਿੱਚ ਪਹਿਲਾਂ ਰਾਜਸਥਾਨ ਵੱਲ ਸੀਗਾ ਇਹ ਸਾਰਾ ਕੁਛ, ਕਿ ਲੋਕਾਂ ਦਾ ਵਿਸ਼ਵਾਸ ਸੀ ਕਿ ਇੱਕ ਸਾਇਆ ਵਾ ਜਿਹਨੂੰ ਕਿ ਉਹ ਚੜੇਲ ਦਾ ਨਾਂ ਦੇ ਰਹੇ ਆ। ਕਹਿੰਦੇ ਕਿ ਉਹ ਜਿਹੜਾ ਸਾਇਆ ਵਾ ਉਹ ਲੇਡੀਜ਼ ਦੀਆਂ ਜਿਹੜੇ ਵਾਲ ਆ ਉਹ ਕੱਟ ਰਿਹਾ, ਉਹਨਾਂ ਦੀ ਗੁੱਤ ਕੱਟ ਰਿਹਾ ਵਾ, ਤੇ ਜਿਹਦੀ ਉਹ ਗੁੱਤ ਕੱਟ ਦਿੰਦਾ ਤਾਂ ਲੋਕ ਉਸਦੇ ਸਿਰ ਦੇ ਸਾਰੇ ਵਾਲ ਆ ਜਿਹੜੇ ਉਹ ਲਾ ਦਿੰਦੇ, ਉਹ ਗੰਜਾ ਕਰ ਦਿੰਦੇ ਆ। ਸੋ ਉਹਨਾਂ ਦਾ ਵਿਸ਼ਵਾਸ ਆ ਕਿ ਜੇ ਇਸ ਤਰ੍ਹਾਂ ਨਾ ਕੀਤਾ ਗਿਆ ਤਾਂ ਜਿਹੜੀ ਇਹ ਲੇਡੀ ਉਹ ਮਰ ਜੂਗੀ, ਤੇ ਲੋਕ ਉਸ ਤੋਂ ਬਚਣ ਦੇ ਲਈ ਨਾ ਬਾਹਰ ਆਪਦੇ ਘਰਾਂ ਦੇ ਨਿੰਮ ਬੰਨ ਰਹੇ ਆ ਤੇ ਜਾਂ ਫਿਰ ਹਲਦੀ ਨਾਲ ਹੱਥ ਲਵੇੜ ਕੇ ਘਰਾਂ ਦੇ ਬਾਹਰ ਲਾ ਰਹੇ ਆ। ਸੋ ਇਸ ਖਬਰ ਦੇ ਬਾਰੇ ਤੁਸੀਂ ਕੀ ਕਹੋਗੇ?
ਦੇਖੋ ਮੈਂ ਹਾਲੇ ਤੱਕ ਇਹ ਖਬਰ ਪੜ੍ਹੀ ਨਹੀਂ ਹੈ ਕਿਤੇ, ਤੇ ਪਰ ਪਹਿਲਾਂ ਵੀ ਇਹ ਜਿਹੜੇ ਘੁੰਜ ਰਚਦੇ ਰਹੇ ਆ ਲੋਕ, ਇਹ ਜਿਹੀਆਂ ਦੁਨੀਆਦਾਰੀ ਤੇ ਖੱਲਾਂ ਆਉਂਦੀਆਂ ਰਹੀਆਂ ਤੇ ਹੁਣ ਫੇਰ ਕਿਸੇ ਨੇ ਸ਼ੋਸ਼ਾ ਛੱਡਿਆ, ਪਰ ਮੈਨੂੰ ਹੈਰਾਨੀ ਇਸ ਗੱਲ ਦੀ ਆ ਵੀ ਅੱਜ ਦੇ ਯੁੱਗ ਦੇ ਵਿੱਚ, ਅੱਜ ਜਿਹੜਾ ਜਿੱਥੇ ਕਮਿਊਨੀਕੇਸ਼ਨ ਦਾ ਯੁੱਗ ਇੰਨਾ ਕੁ ਤੇਜ਼ ਹੋ ਚੁੱਕਿਆ, ਅੱਜ ਦੇ ਯੁੱਗ ਦੇ ਵਿੱਚ ਵੀ ਲੋਕ ਇਹਨਾਂ ਗੱਲਾਂ ਤੇ ਯਕੀਨ ਕਰ ਰਹੇ ਆ, ਅੱਜ ਦੇ ਯੁੱਗ ਚ ਵੀ ਇਹ ਗੱਲਾਂ ਹੋ ਰਹੀਆਂ। ਹੁਣ ਸਭ ਤੋਂ ਵੱਡੀ ਗੱਲ ਇਹ ਆ ਵੀ ਜੇ ਕਿਤੇ ਵੀ ਕੋਈ ਇਹੋ ਜਿਹਾ ਹਾਦਸਾ ਵਾਪਰਿਆ ਹੁੰਦਾ ਤਾਂ ਇੱਕ ਮਿੰਟ ਦੇ ਵਿੱਚ ਅਗਲੇ ਨੇ ਲਾਈਵ ਹੋ ਜਾਣਾ ਸੀ, ਇੱਕ ਮਿੰਟ ਦੇ ਫੇਸਬੁੱਕ ਤੇ ਲਾਈਵ ਹੋ ਜਾਣਾ ਸੀ, ਹੋਰ ਦੁਨੀਆਂ ਭਰ ਦੇ ਵਿੱਚ ਮਿੰਟੋ ਮਿੰਟੀ ਜਿਹੜੀ ਗੱਲ ਪਹੁੰਚ ਜਾਣੀ ਸੀ। ਕਿਤੇ ਵੀ ਕੋਈ ਤੁਹਾਨੂੰ ਇਹੋ ਜਿਹੀ ਲਾਈਵ ਚੀਜ਼ ਲਿਖੀਏ ਜਿਹੜੀ ਜਿਹਦੇ ਕੇਸ ਕੱਟੇ ਗਏ ਹੋਣ ਜਾਂ ਕਿਸੇ ਬੰਦੇ ਨੇ ਕੀਤਾ ਹੋਵੇ ਇਹੋ ਜਿਹਾ ਕੁਛ, ਮੈਨੂੰ ਤਾਂ ਦਿਖਾਈ ਨਹੀਂ ਦਿੰਦਾ। ਪਰ ਇਸ ਇਹ ਕਿਤੇ ਨਾ ਕਿਤੇ ਸ਼ਰਾਰਤੀ ਅੰਸਰ ਹੁੰਦੇ ਆ, ਥੋੜੇ ਦੇ ਚਿਰ ਚ ਕੋਈ ਨਾ ਕੋਈ ਟਕਵੰਜ ਰਚਦੇ ਰਹਿੰਦੇ ਆ, ਜਿਹਦੇ ਨਾਲ ਕਿ ਉਹਨਾਂ ਦਾ ਵਿਹਲੜ ਲੋਕਾਂ ਦਾ ਜਿਹੜਾ ਦਿਮਾਗ ਹੁੰਦਾ ਸ਼ੈਤਾਨੀ ਦਾ ਘਰ ਹੁੰਦਾ। ਤੇ ਮੈਂ ਕਾਫੀ ਸਾਲਾਂ ਦੀ ਗੱਲ ਆ, 20-25 ਸਾਲ ਪੁਰਾਣੀ ਗੱਲ ਆ, ਤੇ ਜਦੋਂ 20 ਸਾਲ ਦੀ ਹੋਣੀ ਆ ਗੱਲ, ਜਦੋਂ ਮੋਬਾਈਲ ਦਾ ਯੁੱਗ ਆਇਆ ਤੇ ਉਦੋਂ ਜਾਣੀ ਕਿ ਪ੍ਰਕੋਪ ਚੜ ਗਿਆ ਸੀ। ਸਪਾਈਸ ਵਾਲਿਆਂ ਨੇ ਪੰਜਾਬ ਚ ਮੋਬਾਈਲ ਲਾਂਚ ਕੀਤਾ ਸੀ, ਤੇ ਜਾਂ ਟੈਲੀਫੋਨ ਦਾ ਵੀ ਕਹਿ ਸਕਦੇ, 90 ਦੇ ਦੌਰ ਤੋਂ ਬਾਅਦ ਦੀ ਗੱਲ ਆ, ਜਦੋਂ ਟੈਲੀਫੋਨ ਘਰ ਘਰ ਲੱਗ ਗਿਆ ਸੀਗਾ ਪਿੰਡਾਂ ਦੇ ਵਿੱਚ ਵੀ, ਤਾਂ ਉਦੋਂ ਅਸੀਂ ਮਜ਼ਾਕ ਚ ਇੱਕ ਗੱਲ ਹੈ ਦੂਜੇ ਨੂੰ ਕਹਿੰਦੇ ਸੀਗੇ, ਦੱਸਦੇ ਸੀ ਵੀ ਭਾਈ ਜੇ ਕੋਈ ਵੀ ਬੰਦਾ ਕਿਸੇ ਇੱਕ ਬੰਦੇ ਨੂੰ ਦੱਸ ਦਿਓ ਕੋਈ ਵੀ ਗੱਲ, ਉਦੋਂ ਬਾਅਦ ਮੁੜ ਕੇ ਤੁਹਾਨੂੰ ਹੀ ਲੋਕ ਦੱਸਣ ਲੱਗ ਜਾਂਦੇ ਆ ਉਹ ਗੱਲ। ਤੇ ਥੋੜੇ ਦਿਨਾਂ ਬਾਅਦ ਹੀ ਗੱਲ ਹੋਈ ਵੀ ਕਿਸੇ ਨੇ ਕਹਿਤਾ ਜੀ ਕਿ ਬਾਬਾ ਨਾਨਕ ਜੀ ਜਿਹੜੀ ਸ਼ਕਲ ਆ ਉਹ, ਪਹਿਲੀ ਗੱਲ ਤਾਂ ਲੋਕਾਂ ਨੇ ਬਾਬਾ ਨਾਨਕ ਦੀ ਸ਼ਕਲ ਲਈ ਉਹ ਬਣਾਤੀ ਆ ਜਿਹੜੀ ਸ਼ੋਭਾ ਸਿੰਘ ਹੋਰਾਂ ਨੇ ਬਣਾਈ ਆ, ਤੇ ਕਹਿੰਦੇ ਉਹ ਚੰਦ ਦੇ ਵਿੱਚ ਦਿਖਾਈ ਦੇ ਰਹੀ ਆ, ਤੇ ਚੰਦ ਚ ਦੇਖੋ ਜੀ। ਤੇ ਉਹ ਕਿਸੇ ਇੱਕ ਬੰਦੇ ਨੇ ਨੂੰ ਫੋਨ ਕਰਤਾ, ਪਰ ਹੈਰਾਨੀ ਇਸ ਗੱਲ ਦੀ ਹੋਈ ਵੀ ਜਿੱਥੋਂ ਫੋਨ ਹੋਇਆ ਸੀ ਉਸੇ ਫੋਨ ਦੇ ਉੱਤੇ ਅੱਧੇ ਘੰਟੇ ਬਾਅਦ ਵਾਪਸ ਫੋਨ ਆਉਣੇ ਸ਼ੁਰੂ ਹੋ ਗਏ, ਕੋਈ ਪਟਿਆਲਿਓਂ, ਕੋਈ ਜਲੰਧਰੋਂ, ਕੋਈ ਮੁਕਤਸਰੋਂ ਆਈ ਜਾਂਦਾ ਵੀ ਬਾਬਾ ਨਾਨਕ ਦੇਖ ਲਓ ਜੀ, ਚੰਦ ਚ ਬਾਬਾ ਨਾਨਕ ਦੇਖ ਲਓ ਜੀ। ਸੋ ਇਹ ਨਾ ਸਾਡੇ ਲੋਕ ਇਹੋ ਜਿਹੇ ਆ ਵੀ ਇੱਕ ਗੱਲ ਆ ਜੇ ਸਹੀ ਕੋਲੇ ਉਹਦੀ ਘੋਕ ਪੜਤਾਲ ਉਹਦੇ ਬ੍ਰੇਕ ਲਾਉਣ ਦੀ ਥਾਂ ਤੇ ਉਹਦੇ ਮਗਰ ਜਾਂਦੇ ਆ ਵੀ ਛੇਤੀ ਛੇਤੀ ਨੂੰ ਗਾਂਹ ਤਾਈ ਛੱਡ ਕੇ ਆਈਏ। ਸੋ ਉਹੀ ਆ ਜੀ, ਜੇ ਹੁਣ ਚੁੜੇਲ ਆ ਕੋਈ, ਜਿਹੜੀ ਚੁੜੇਲ ਇੰਨੀ ਕੁ ਪਾਵਰਫੁੱਲ ਆ ਜਿਹੜੀ ਬੰਦੇ ਦੀ ਜਾਨ ਲੈ ਸਕਦੀ ਆ, ਕਿਸੇ ਦੇ ਬਾਲ ਕੱਟ ਸਕਦੀ ਆ, ਉਹ ਚੁੜੇਲ ਉਹਨੂੰ ਨਿੰਮ ਦੇ ਪੱਤੇ ਕਿਵੇਂ ਰੋਕ ਲੈਣਗੇ, ਉਹਨੂੰ ਹਲਦੀ ਕਿਵੇਂ ਰੋਕ ਲੂਗੀ, ਮੈਨੂੰ ਪਹਿਲਾਂ ਤਾਂ ਇਹ ਦੱਸੋ ਵੀ ਹਲਦੀ ਐਂਟੀਬਾਇਓਟਿਕ ਆ, ਵਾਇਰਸ ਰੋਕ ਸਕਦੀ ਆ, ਚੁੜੇਲਾਂ ਰੋਕਣ ਵਾਸਤੇ ਥੋੜਾ ਹਲਦੀ। ਮੈਂ ਤਾਂ ਇਸ ਥਾਂ ਦੇ ਉੱਤੇ ਇੱਕੋ ਹੀ ਸੁਜੈਸ਼ਨ ਦੇਊਂਗਾ ਸਾਰਿਆਂ ਨੂੰ ਵੀ ਉਹ ਆਪਣੇ ਆਸਟ੍ਰੇਲੀਆ ਬੇਸਡ ਮੁੰਡੇ ਨੇ ਗੀਤ ਆਇਆ ਸੀ ਬੁੱਟਰ ਨੇ, ਬਿਨੇ ਨੇਪਾਲ ਬੁੱਟਰ ਬੋਲਦਾ ਹਾਂ, ਉਹਨੇ ਗੀਤ ਗਾਇਆ ਸੀ ਕੱਲ ਸੁਪਨੇ ਚ, ਕਹਿੰਦੇ ਚੜੇਲ ਟੱਕਰੀ, ਤੇ ਉਹ ਚੜੇਲ ਉਹੀ ਉਹ ਜੱਟ ਤੇ ਚੜੇਲ ਵਾਲਾ ਰੋਲ ਹੀ ਅਦਾ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ।
ਅਗਲੀ ਖਬਰ ਗੱਲ ਕਰਦੇ ਆ ਜੀ, ਜਿਹੜੇ ਗੈਂਗਸਟਰ ਬਾਰੇ ਚੱਲ ਰਹੀ ਹੈ, ਕਹਿੰਦੇ ਕਿ ਮਾਰ ਦੇਵਾਂਗੇ ਜੱਗੀ ਰੋਪੜ ਵਾਲੀ ਨੂੰ। ਤੋਂ ਵਿੱਕੀ ਗੌਂਡਰ ਦਾ ਵਾ ਤੇ ਕਹਿ ਰਹੇ ਆ ਕਿ ਨਾਲ ਨਾਲ ਕੁਝ ਕੁ ਦਿਨਾਂ ਤੱਕ ਉਹ ਰੂਬਰੂ ਹੋਣਗੇ, ਤੇ ਨਾਲ ਦੀ ਖਬਰ ਇਹ ਵੀ ਹੈ ਜੀ, ਉਹ ਕਹਿ ਰਹੇ ਆ ਕਿ ਜੇ ਕੋਈ ਕਿਸੇ ਦੀ ਧੀ ਭੈਣ ਨੂੰ ਤੰਗ ਕਰਦਾ ਤਾਂ ਸਾਨੂੰ ਦੱਸੋ, ਇਹ ਤਾਂ ਨਬੇੜਾ ਅਸੀਂ ਕਰਾਂਗੇ। ਤੋਂ ਕੀ ਕਹੋਗੇ ਜੀ ਇਸੇ ਬਾਰੇ ਤੁਸੀਂ?
ਦੇਖੋ ਮੈਂ ਕੱਲ ਪਰਸੋਂ ਵੀ ਕਿਹਾ ਸੀ ਵੀ ਰੋਬਿਨਹੁੱਡ ਬਣਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਚੱਲ ਰਹੀਆਂ, ਤੇ ਇਹ ਕੋਸ਼ਿਸ਼ਾਂ ਥੋੜੀਆਂ ਜਿਹੀਆਂ ਫੇਰ ਅੱਗੇ ਤੇਜ਼ ਹੋਣਗੀਆਂ। ਜਿਵੇਂ ਹੁਣ ਤੁਸੀਂ ਤੂਫਾਨ ਸਿੰਘ ਮੂਵੀ ਦੀ ਗੱਲ ਕੀਤੀ ਆ ਵੀ ਤੂਫਾਨ ਸਿੰਘ ਮੂਵੀ ਆ ਰਹੀ ਹੈ, ਤੇ ਤੂਫਾਨ ਸਿੰਘ ਮੂਵੀ ਮੈਂ ਹਲੇ ਦੇਖੀ ਨੀ, ਮੈਂ ਉਹਦੇ ਬਾਰੇ ਪੜਿਆ ਨੀ, ਸੁਣਿਆ ਨੀ ਜ਼ਿਆਦਾ, ਪਰ ਮੈਨੂੰ ਤੂਫਾਨ ਸਿੰਘ ਦੀ ਅਸਲੀ ਲਾਈਫ ਬਾਰੇ ਪਤਾ, ਤੇ ਉਹਨਾਂ ਦਾ ਜਿਹੜਾ ਕਰੈਕਟਰ ਆ ਜਾਂ ਜਿਹੜਾ ਉਹਨਾਂ ਦੇ ਕਰੈਕਟਰ ਦਾ ਜਿਹੜਾ ਪੱਖ ਆ ਉਹ ਇਹ ਉਭਾਰ ਕੇ ਲਿਆਂਦਾ ਜਾ ਰਿਹਾ ਵੀ ਉਹ ਵੀ ਰੋਬਿਨਹੁੱਡ ਸਟਾਈਲ ਆ ਜਿਹੜਾ ਉਹ ਪੱਖ ਸੀਗਾ ਜਿਹਦੇ ਚ ਕੁਛ ਹੱਦ ਤੱਕ ਸੱਚਾਈ ਵੀ ਸੀਗੀ, ਤਾਂ ਉਹ ਹੁਣ ਆਉਣ ਵਾਲੇ ਦਿਨਾਂ ਚ ਫਿਰ ਲੋਕ ਉਹ ਤੂਫਾਨ ਸਿੰਘ ਨੂੰ ਵੀ ਫੋਲੋ ਕਰਨਗੇ, ਉਹ ਵੀ ਨਵੇਂ ਤੂਫਾਨ ਸਿੰਘ ਬਣਨ ਦੀ ਕੋਸ਼ਿਸ਼ ਕਰਨਗੇ। ਇਹੀ ਜਿਹੜੇ ਗੀਤਾਂ ਦੇ ਵਿੱਚ ਫਿਲਮਾਂ ਦੇ ਵਿੱਚ ਜਿਹੜਾ ਇੱਕ ਹੀਰੋ ਬਣਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾਂਦੀ ਆ, ਪਰ ਉਹ ਹੀਰੋ ਜੇ ਸਿੱਧੇ ਰਾਹਾਂ ਤੇ ਚੱਲ ਕੇ ਬਣਿਆ ਜਾਵੇ ਤਾਂ ਜ਼ਿਆਦਾ ਚੰਗਾ, ਜਿਹੜੀ ਇਹ ਇਹਨਾਂ ਰਾਹਾਂ ਤੇ ਚੱਲ ਕੇ ਹੀਰੋ ਦੀ ਜਿਹੜੀ ਜ਼ਿੰਦਗੀ ਉਹ ਜ਼ਿਆਦਾ ਲੰਮੀ ਨਹੀਂ ਹੁੰਦੀ। ਸਰ ਇਹ ਨੌਜਵਾਨਾਂ ਨੇ ਦੇਖੋ, ਹੁਣ ਕੱਲ ਵੀ ਕਿਸੇ ਨੇ ਅੰਦਾਜ਼ੇ ਜਿਹੜੇ ਲਾਏ ਸੀ ਵੀ ਨੌਜਵਾਨਾਂ ਨੇ ਨਸ਼ੇ ਖਿਲਾਫ਼ ਮੁਹਿੰਮ ਚਲਾਈ ਆ, ਜਾਂ ਇਹ ਲਿਖ ਰਹੇ ਆ ਵੀ ਅਸੀਂ ਚੰਗਾ ਸਮਾਜ ਸਿਰਜਣਾ ਚਾਹੁੰਦੇ ਆ। ਮੈਨੂੰ ਇਹ ਹੈਰਾਨੀ ਹੁੰਦੀ ਆ ਵੀ ਜੇ ਅਸੀਂ ਕਿਸੇ ਨੂੰ ਕਹੀਏ ਆਪਦੇ ਬਾਰਗੇ ਰੂੜੀ ਲਾ ਕੇ ਤੇ ਰੂੜੀ ਦੇ ਖੜ ਕੇ ਕਹੀਏ ਵੀ ਅਸੀਂ ਆਲਾ ਦੁਆਲਾ ਤੇ ਪਿੰਡ ਰੂੜੀਆਂ ਸਾਫ਼ ਕਰਨਾ ਚਾਹੁੰਦੇ ਆ, ਤੇ ਆਪਦੇ ਬਾਰਗੇ ਰੂੜੀ ਚੱਕੀ ਨਾ ਹੋਵੇ, ਤਾਂ ਮੈਨੂੰ ਨੀ ਲੱਗਦਾ ਵੀ ਉਹ ਸਾਰਥਕ ਸਿੱਧ ਹੋਊਗੀ। ਮੈਂ ਚਾਹੁੰਦਾ ਵੀ ਇਹ ਨੌਜਵਾਨ ਜੇ ਕੁਛ ਕਰ ਗੁਜ਼ਰਨਾ ਚਾਹੁੰਦੇ ਆ ਨਾ, ਤੇ ਉਹਨਾਂ ਨੂੰ ਹਥਿਆਰਾਂ ਦਾ ਤੇ ਅੰਡਰਗਰਾਊਂਡ ਹੋਣ ਦਾ ਰਸਤਾ ਤਿਆਗਣਾ ਚਾਹੀਦਾ, ਉਹਨਾਂ ਨੂੰ ਖੁੱਲ ਕੇ ਸਾਹਮਣੇ ਆਉਣਾ ਚਾਹੀਦਾ, ਐਵੇਂ ਨਾ ਆਪਣੇ ਆਪ ਨੂੰ ਅਪਰਾਧੀ ਬਣਾਈ ਜਾਣ ਕੁਝ ਕੁ ਗੱਲਾਂ ਕਰਕੇ, ਕੁਝ ਕੁ ਬਿਆਨ ਕਰਕੇ, ਕਿਉਂਕਿ ਜਿਹੜਾ ਅਪਰਾਧ ਦਾ ਜਗਤ ਆ ਜਿਹੜਾ ਇਹਦੀ ਉਮਰ ਬਹੁਤ ਥੋੜੀ ਹੁੰਦੀ ਆ। ਤੁਸੀਂ ਚੰਗਾ ਕਾਰਜ ਕਰਨ ਚਾਹੁੰਦੇ ਹੋ ਇਹਦਾ ਮਤਲਬ ਤੁਸੀਂ ਚੰਗੇ ਇਨਸਾਨ ਹੋ, ਜੇ ਚੰਗੇ ਇਨਸਾਨ ਹੋ ਤਾਂ ਇੱਕ ਨੰਬਰ ਇੱਕ ਧਾਰਾ ਚ ਮੁੱਖ ਧਾਰਾ ਚ ਰਹਿ ਕੇ ਇਹ ਕੰਮ ਕੀਤੇ ਜਾ ਸਕਦੇ ਆ, ਬਹੁਤ ਸਾਰੇ ਲੋਕ ਕਰ ਰਹੇ ਆ, ਤੇ ਇਸ ਕਰਕੇ ਬੇਨਤੀ ਆ ਸਾਰਿਆਂ ਨੂੰ ਵੀ ਇਹ ਚੀਜ਼ਾਂ ਤੋਂ ਬਚੋ ਜੇ ਬਚ ਸਕਦੇ ਹੋ, ਤੇ ਖਾਸ ਕਰਕੇ ਯੂਥ ਜਿਹੜਾ ਉਹ ਛੇਤੀ ਆ ਜਾਂਦਾ ਕਿਸੇ ਨੂੰ ਆਪਦਾ ਰੋਲ ਮਾਡਲ ਬਣਾ ਲੈਂਦਾ। ਸੋ ਰੋਲ ਮਾਡਲ ਬਣਾਉਣ ਲਈ ਅੱਜ ਸਾਡੇ ਕੋਲੇ ਹੋਰ ਵੱਡੇ ਨਾਂ ਹੈਗੇ, ਅੱਜ ਸਾਡੇ ਕੋਲ ਨੌਜਵਾਨ ਜਿਹੜੇ ਉਹ ਜਿਹੇ ਹੈਗੇ ਜਿਹੜੇ ਸਪੋਰਟਸ ਦੇ ਵਿੱਚ ਮੱਲਾਂ ਮਾਰ ਚੁੱਕੇ ਆ, ਸਾਡੇ ਕੋਲ ਉਹ ਜਿਹੇ ਲੋਕ ਹੈਗੇ ਜਿਹੜੇ ਪੜ੍ਹਾਈ ਦੇ ਵਿੱਚ ਮੱਲਾਂ ਮਾਰ ਚੁੱਕੇ ਆ, ਸੋ ਉਹਨਾਂ ਨੂੰ ਰੋਲ ਮਾਡਲ ਬਣਾਈਏ। ਇਹ ਰੋਲ ਮਾਡਲਿੰਗ ਨਹੀਂ ਹੈ, ਇਹਨਾਂ ਦਾ ਜਿਹੜਾ ਜੀਵਨ ਆ ਜੇਲ੍ਹਾਂ ਚੋਂ ਸ਼ੁਰੂ ਹੋ ਕੇ ਜੇਲ੍ਹਾਂ ਦੇ ਵਿੱਚ ਹੀ ਖਤਮ ਹੋਣਾ ਗਾ। ਇਹ ਮੇਰੀ ਗੱਲ ਲਿਖ ਲਿਓ, ਮੈਂ ਇੱਥੇ ਇਹ ਨਹੀਂ ਕਹਿੰਦਾ ਵੀ ਇਹ ਗਲਤ ਆ, ਬੰਦੇ ਹਾਲਾਤਾਂ ਨੇ ਇਹਨਾਂ ਨੂੰ ਗਲਤ ਪਾਤਾ ਹੋਣਾ, ਕਿਸੇ ਪਾਸੇ ਗਲਤ ਰਾਹਾਂ ਦੇ ਤੁਰ ਪਏ ਹੋਣੇ ਆ, ਪਰ ਮੇਰੀ ਕੋਲ ਬੇਨਤੀ ਹੈ ਇਸ ਚੀਜ਼ ਦੀ ਵੀ ਇਹਨਾਂ ਚੀਜ਼ਾਂ ਨੂੰ ਰੋਕੀਏ ਤਾਂ ਜ਼ਿਆਦਾ ਚੰਗਾ, ਕਿਉਂਕਿ ਅਸੀਂ ਬਿਹਾਰ ਨੂੰ ਨਿੰਦੇ ਸੀਗੇ ਇਹਨਾਂ ਗੱਲਾਂ ਦੇ ਵੀ ਉੱਥੇ ਗੈਂਗਵਾਰਾਂ ਚੱਲ ਰਹੀਆਂ ਉੱਥੇ ਇੱਦਾਂ, ਅਸੀਂ ਇਹਨਾਂ ਗੱਲਾਂ ਦੀ ਰੋਜ਼ ਨਿੰਦਿਆ ਵਿਰੋਧਤਾ ਕਰਦੇ ਸੀ, ਤੇ ਜੇ ਅਸੀਂ ਪੰਜਾਬ 'ਚ ਪੈਦਾ ਇੱਕ ਹੋਰ ਬੁਰਾਈ ਪੈਦਾ ਕਰਨੀ, ਬਸ ਫਿਰ ਦੱਸੋ ਕੀ ਕੱਢਾਂਗੇ।
ਅੱਗੇ ਕਰਦੇ, ਅਗਲੀ ਖਬਰ ਹੈ ਜੀ, ਡੋਕਲਾਮ ਮਸਲੇ ਦਾ ਹੱਲ ਅੰਗ ਨਹੀਂ, ਇਹ ਕਿਹਾ ਵਾ ਜੀ ਜਿਹੜਾ ਸੁਸ਼ਮਾ ਸਵਰਾਜ ਨੇ। ਸੋ ਡੋਕਲਾਮ ਮਸਲਾ ਇਹ ਕਿਹੜਾ ਮਸਲਾ ਵਾ ਜੀ?
ਡੋਕਲਾਮ ਏਰੀਆ ਜੀ, ਡੋਕਲਾਮ ਏਰੀਆ ਜਿੱਥੇ ਚਾਈਨਾ ਦੀ ਜਿਹੜੀ ਘੁਸਪੈਠ ਲਗਾਤਾਰ ਜਾ ਰਹੀ ਹੈ, ਭਾਰਤ ਉਹਦੇ ਤੇ ਆਪਦਾ ਦਾਵਾ ਕਰਦਾ, ਚਾਈਨਾ ਉਹਦੇ ਆਪਦਾ ਦਾਵਾ ਕਰਦਾ, ਉਸ ਮਸਲੇ ਦੇ ਲਈ ਜਿਹੜਾ ਪ੍ਰੈਸ਼ਰ ਆ ਉਹ ਵਿਦੇਸ਼ ਮੰਤਰੀ ਦੇ ਉੱਤੇ ਪੈ ਰਿਹਾ ਸੀ, ਖਾਸ ਕਰਕੇ ਰੱਖਿਆ ਮੰਤਰੀ ਗ੍ਰਹਿ ਮੰਤਰੀ ਉੱਤੇ ਵੀ ਪ੍ਰੈਸ਼ਰ ਪੈ ਰਿਹਾ ਵੀ ਇਹ ਜੰਗ ਲਾਈ ਜਾਵੇ ਤੇ ਜੰਗ ਲਾ ਕੇ ਇਹਨੂੰ ਜਿਹੜਾ ਕਿਤੇ ਨਾ ਕਿਤੇ ਇਸ ਮਸਲੇ ਨੂੰ ਰੋਕਿਆ ਜਾਵੇ। ਤਾਂ ਸੁਸ਼ਮਾ ਸਵਰਾਜ ਜਿਹੜੇ ਕਿ ਜਦੋਂ ਭਾਜਪਾ ਦੀ ਆਮ ਲੀਡਰ ਸਨ ਤੇ ਭਾਜਪਾ ਪਾਵਰ ਚ ਨਹੀਂ ਸੀ, ਉਦੋਂ ਸੁਸ਼ਮਾ ਸਵਰਾਜ ਅਕਸਰ ਜੰਗ ਦੇ ਹੱਕ ਵਿੱਚ ਹੁੰਦੇ ਸਨ ਤੇ ਅਕਸਰ ਕਹਿੰਦੇ ਹੁੰਦੇ ਸੀ ਵੀ ਜੰਗ ਹੀ ਹੱਲ ਆ ਤੇ ਸਬਕ ਸਿਖਾਉਣਾ ਹੀ ਪੈਣਾ ਗਾ, ਕਿਸੇ ਵੀ ਬੰਦੇ ਨੂੰ ਸਬਕ ਸਿਖਾਏ ਬਿਨਾਂ ਨਹੀਂ ਰਹਿ ਸਕਦਾ। ਪਰ ਹੁਣ ਜਦੋਂ ਜ਼ਿੰਮੇਵਾਰੀ ਆ ਮੋਢਿਆਂ ਦੇ ਉੱਤੇ ਤਾਂ ਹੁਣ ਉਹਨਾਂ ਨੇ ਬਿਆਨ ਦਿੱਤਾ ਜੀ ਵੀ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ, ਜਿਹੜੀ ਕਿ ਅਸਲੀ ਸੱਚਾਈ ਵੀ ਆ, ਜੰਗ ਸਿਰਫ ਤੇ ਸਿਰਫ ਤੁਹਾਡੇ ਲਈ ਦੁਬਿਧਾ ਖੜੀ ਕਰਨ ਵਾਸਤੇ, ਇਨਸਾਨੀਅਤ ਦਾ ਧਾਨ ਕਰਨ ਲਈ ਹੋ ਸਕਦੀ ਹੈ, ਜੰਗ ਕੋਈ ਮਸਲੇ ਦਾ ਹੱਲ ਨਹੀਂ ਕਰ ਸਕਦੀ। ਪਰ ਹੁਣ ਚਾਈਨਾ ਜਿਹੜਾ ਉਹ ਉਤਾਰੂ ਇੱਕ ਗੱਲ ਤੇ ਹੋਇਆ ਪਿਆ ਵੀ ਉਹਨੂੰ ਦੁਨੀਆ ਵੀ ਜਾਂ ਇਨਸਾਨੀਅਤ ਨਾਂ ਦੀ ਕੋਈ ਚੀਜ਼ ਨਹੀਂ ਦਿਖਦੀ। ਪਹਿਲੀ ਗੱਲ ਤਾਂ ਮੇਰਾ ਇਹ ਮੰਨਣਾ ਵੀ ਚਾਈਨਾ ਤੋਂ ਤੁਸੀਂ ਇਨਸਾਨੀਅਤ ਦੀ ਝਾਕ ਵੀ ਨਾ ਕਰੋ, ਜਿੱਥੇ ਧਰਮ ਨਹੀਂ ਹੈ, ਜਿੱਥੇ ਜਿੱਥੇ ਕੱਟੜਤਾ, ਜਿੱਥੇ ਕੌਮਨਿਜ਼ਮ ਆ, ਮੈਂ ਇੱਥੇ ਕੌਮਨਿਜ਼ਮ ਨੂੰ ਮਾੜਾ ਨਹੀਂ ਕਹਿੰਦਾ ਪਰ ਕੌਮਨਿਜ਼ਮ ਅੱਜ ਦੀ ਘੜੀ 'ਚ ਮਾੜਾ ਹੋ ਚੁੱਕਿਆ, ਉੱਥੇ ਕਿਤੇ ਨਾ ਕਿਤੇ ਇਨਸਾਨੀਅਤ ਨਾਂ ਦੀ ਗੱਲ ਖਤਮ ਹੋ ਜਾਂਦੀ ਹੈ। ਲੱਖ ਕਹੀ ਜਾਣ ਅਸੀਂ ਇਨਸਾਨੀਅਤ ਦੀਆਂ ਗੱਲਾਂ ਕਰਦੇ ਹਾਂ, ਇਨਸਾਨੀਅਤ ਨਾਂ ਦੀ ਉੱਥੇ ਗੱਲ ਖਤਮ ਹੋ ਜਾਂਦੀ ਆ। ਉਹ ਚੀਜ਼ ਚਾਈਨਾ ਬੰਨੀਓ ਤੁਸੀਂ ਜੇ ਐਕਸਪੈਕਟ ਕਰੋਗੇ ਵੀ ਚਾਈਨਾ ਤਰਸ ਦੇ ਆਧਾਰ ਤੇ ਜਾਂ ਇਨਸਾਨੀਅਤ ਦੇ ਆਧਾਰ ਤੇ ਕੋਈ ਕੰਮ ਕਰੂਗਾ, ਨਹੀਂ ਕਰਦਾ, ਉਹਨੇ ਆਪਦੇ ਨਫੇ ਨੁਕਸਾਨ ਦੇ ਆਧਾਰ ਤੇ ਕੰਮ ਕਰਨਾ ਤੇ ਉਹੀ ਉਹ ਕਰ ਰਿਹਾ। ਚਾਈਨਾ ਨੇ ਹੁਣ ਦੇਖੋ ਸ਼ਰੇਆਮ ਜਿਹੜੀ ਅਜ਼ਰ ਮਸੂਦ ਆ ਜਿਹੜਾ ਉਹਨੂੰ 3 ਵਾਰੀ ਰੋਕਤਾ, ਹੁਣ ਫਿਰ ਆਪਦੀ ਵੀਟੋ ਪਾਵਰ ਵਰਤ ਕੇ 3 ਮਹੀਨਿਆਂ ਲਈ ਉਹਦੀ ਜਿਹੜੇ ਅਜ਼ਰ ਮਸੂਦ ਨੂੰ ਰੋਕਤਾ, ਜੇ 3 ਮਹੀਨੇ ਹੋਰ ਰੋਕਣ 'ਚ ਕਾਮਯਾਬ ਹੋ ਜਾਂਦਾ ਤਾਂ ਜਿਹੜਾ ਮੁੱਦਾ UN 'ਚ ਉਠਾਇਆ ਗਿਆ ਐਡਾ ਅਹਿਮ ਮੁੱਦਾ, ਉਹ ਮੁੱਦਾ ਹੀ ਖਤਮ ਹੋ ਜੂਗਾ। ਸੋ ਜਿਹੜਾ ਚਾਈਨਾ ਚਾਹੁੰਦਾ, ਹੁਣ ਇੱਕ ਪਾਸੇ ਚਾਈਨਾ ਕਹਿੰਦਾ ਵੀ ਇਨਸਾਨੀਅਤ ਦੇ ਹੱਕ 'ਚ ਗੱਲ ਕਰਦੇ ਹਾਂ, ਅਸੀਂ ਉਹ ਕਰਦੇ ਹਾਂ ਜੇ ਕਰਦੇ ਹਾਂ, ਹੁਣ ਇੱਕ ਦੁਨੀਆ ਭਰ ਇੱਕ ਬੰਦੇ ਨੂੰ ਕਹਿ ਰਹੀ ਹੈ ਵੀ ਉਹ ਭਾਈ ਅੱਤਵਾਦੀ ਆ, ਉਹਨੇ ਅੱਤਵਾਦ ਦੇ ਆਹ ਕਾਰਨਾਮੇ ਕੀਤੇ ਆ, ਤੇ ਚਾਈਨਾ ਉਹ ਕਹਿ ਰਿਹਾ ਵੀ ਨਹੀਂ ਉਹ ਅੱਤਵਾਦੀ ਨਹੀਂ, ਕਿਉਂਕਿ ਉਹ ਚਾਈਨਾ ਭਾਰਤ ਨੂੰ ਸਟਰੋਂਗ ਨਹੀਂ ਹੋਣਾ ਦੇਣਾ ਚਾਹੁੰਦਾ ਇਸ ਖਿੱਤੇ ਦੇ ਵਿੱਚ। ਇਹ ਹੀ ਜਿਹੜੀ ਸਾਰਾ ਘਟਨਾਕ੍ਰਮ ਜੰਗ ਦੇ ਕਾਰਨ ਬਣਦੇ ਜਾ ਰਹੇ ਆ।
ਖੇਡਾਂ ਬਾਰੇ ਗੱਲ ਕਰੀਏ ਤਾਂ ਸਰਦਾਰ ਸਿੰਘ ਤੇ ਹਰਮਨ ਦਾ ਨਾਂ ਸ਼ਾਮਿਲ ਹੋਇਆ ਵਾ ਜੀ, 17 ਖਿਡਾਰੀਆਂ ਨੂੰ ਅਰਜਨ ਪੁਰਸਕਾਰ ਦਿੱਤਾ ਜਾ ਰਿਹਾ ਵਾ, ਤੇ ਇਸ ਦੇ ਨਾਲ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਜਿਹੜੀ ਕਿ ਉਹਨਾਂ ਨੇ ਘੋਸ਼ਣਾ ਕੀਤੀ ਸੀ ਹਰਮਨਪ੍ਰੀਤ ਨੂੰ ਜੋਬ ਦੇ ਲਈ, ਤੇ ਉਸ ਨੂੰ ਵੀ ਉਹਨਾਂ ਨੇ ਪੂਰਾ ਕਰ ਦਿੱਤਾ ਵਾ, ਸੋ ਇਸ ਦੇ ਬਾਰੇ ਤੁਸੀਂ ਕੀ ਕਹੋਗੇ?
ਦੇਖੋ ਜੀ, ਦੇਰ ਆਏ ਦਰੁਸਤ ਆਏ ਕਹੂੰਗਾ ਮੈਂ, ਸਰਕਾਰਾਂ ਜਾਗੀਆਂ ਤਾਂ ਸਹੀ, ਜੇ ਚਾਹੇ ਲੇਟ ਨਹੀਂ ਜਾਗੀਆਂ ਤੇ ਸਰਕਾਰਾਂ ਦਾ ਫਰਜ਼ ਬਣਦਾ ਸੀ। ਸਾਡੇ ਕੋਲ ਯਾਦਵਿੰਦਰ ਹੋਰਾਂ ਨੇ ਉਹਦੇ ਰੋਸ ਜ਼ਾਹਿਰ ਕੀਤਾ ਵੀ ਪੰਜਾਬ ਦੀ ਇੱਕ ਹੀਰਾ ਕੁੜੀ ਨੂੰ ਰੇਲਵੇ ਲਈ ਖੇਡਣਾ ਪੈ ਰਿਹਾ ਸਿਰਫ ਇਸ ਲਈ ਵੀ ਉਹਨੂੰ ਪੰਜਾਬ ਦੇ ਵਿੱਚ ਕਿਸੇ ਨੇ ਪਛਾਣਿਆ ਹੀ ਨਹੀਂ। ਸੋ ਅੱਜ ਜਿਹੜੀ ਰਿਕੋਗਨਾਈਜ਼ ਪੰਜਾਬ ਕੁੜੀਆਂ ਨੂੰ ਟੀਮ ਨੂੰ ਮਿਲੀ ਆ ਜਾਂ ਉਹਨਾਂ ਖਿਡਾਰੀਆਂ ਨੂੰ ਰਿਕੋਗਨਾਈਜ਼ ਕੀਤਾ ਜਾ ਰਿਹਾ ਜਿਨ੍ਹਾਂ ਨੇ ਕੁਛ ਕੀਤਾ, ਉਹ ਇੱਕ ਚੰਗੀ ਗੱਲ ਆ। ਅਰਜਨ ਅਵਾਰਡ ਇੱਕ ਮਿਆਰ ਆ ਜੀ ਖਿਡਾਰੀਆਂ ਲਈ, ਜਿਹੜਾ ਖਿਡਾਰੀ ਦੇ ਪ੍ਰਦਰਸ਼ਨ ਦੇ ਆਧਾਰ ਤੇ, ਉਹਨਾਂ ਦੇ 5-4 ਸਾਲ ਦਾ ਪ੍ਰਦਰਸ਼ਨ ਦੇਖ ਕੇ ਉਸ ਦੇ ਆਧਾਰ ਦੇ ਉੱਤੇ ਤੈਅ ਕੀਤਾ ਜਾਂਦਾ, ਹਰ ਸਾਲ ਦਿੱਤੇ ਜਾਂਦੇ ਆ, ਤੇ ਉਹ ਉਹਨਾਂ ਨੂੰ ਅੱਡੋ ਅੱਡ ਸਟੇਟ ਆ ਜਿਹੜੇ ਰਿਕਮੈਂਡੇਸ਼ਨ ਦਿੰਦੇ ਹੁੰਦੇ ਆ ਵੀ ਸਾਡੀ ਸਟੇਟ ਦੇ ਇਸ ਪਲੇਅਰ ਨੇ ਇੰਨੀਆਂ ਮੱਲਾਂ ਮਾਰੀਆਂ, ਸੋ ਇਹਨੂੰ ਕੰਸਿਡਰ ਕੀਤਾ ਜਾਵੇ। ਸੋ ਹਜੇ ਸਿਰਫ ਨਾਂ ਭੇਜਿਆ ਜੀ ਕੰਸਿਡਰ ਹੋਣ ਲਈ, ਉਹਨਾਂ ਦੇ ਉੱਤੇ ਜਿਹੜੀ ਮੋਹਰ ਲੱਗਣੀ ਬਾਕੀ ਆ, ਪਰ ਸਾਨੂੰ ਉਮੀਦ ਆ ਵੀ ਜਿਹੜੇ ਚ ਹਰਮਨ ਤੇ ਸਰਦਾਰਾ ਸਿੰਘ ਦਾ ਜਿਹੜਾ ਨਾਂ ਪੰਜਾਬ ਬਣੀ ਹੋ ਗਿਆ ਤਾਂ ਦੋਨੇ ਹੀ ਡਿਜ਼ਰਵ ਕਰਦੇ ਆ ਇਸ ਅਵਾਰਡ ਲਈ। ਤੇ ਇਹ ਅਵਾਰਡ ਮਿਲਣ ਨਾਲ ਜਿੱਥੇ ਥੋੜੀ ਬਹੁਤ ਇਨਾਮੀ ਰਕਮ ਤਾਂ ਬਹੁਤ ਥੋੜੀ ਮਿਲਦੀ ਆ, ਮੈਨੂੰ ਲੱਗਦਾ ਹੁਣ 5 ਲੱਖ ਹੋਣੀ ਆ, ਪਹਿਲਾਂ ਤਾਂ ਥੋੜੀ ਹੁੰਦੀ ਸੀ, ਪਰ ਇਸ ਅਵਾਰਡ ਦੇ ਗਾਹ ਨੂੰ ਬੜੇ ਫਾਇਦੇ ਹੋ ਜਾਂਦੇ ਆ। ਬਹੁਤ ਸਾਰੇ ਜਿਹੜੀਆਂ ਕੋਟਾ ਆਧਾਰਿਤ ਕੀਤੇ ਜਾਂਦੇ ਆ, ਅਕਸਰ ਹੀ ਉਹ ਕੋਟਿਆਂ ਦੇ ਤਹਿਤ ਕੰਮ ਦਿੱਤੇ ਜਾਂਦੇ ਆ। ਅਰਜਨ ਅਵਾਰਡ ਅਵਾਰਡ ਉਹਦੇ ਚ ਲਿਖਿਆ ਹੁੰਦਾ ਸਫਾਇਦਾ ਸਪੈਸ਼ਲ ਵੀ, ਮੰਨ ਲਓ ਕਿਤੇ ਗੈਸ ਏਜੰਸੀ ਲਾਂਚ ਹੋਈ ਹੈ ਤੇ ਉਹਦੇ ਕੋਟੇ ਚ ਲਿਖਿਆ ਹੁੰਦਾ ਵੀ ਇੱਕ ਗੈਸ ਏਜੰਸੀ ਹੈ ਜਿਹੜੀ ਅਰਜਨ ਅਵਾਰਡ ਪਲੇਅਰ ਨੂੰ ਦਿੱਤੀ ਆਊਗੀ, ਜਾਂ ਅਰਜਨ ਅਵਾਰਡ ਪਲੇਅਰ ਨੂੰ ਕਿਤੇ ਨਾ ਕਿਤੇ ਰਾਖਵੇਂ ਕਰਨ ਨੌਕਰੀਆਂ ਚ ਜਾਂ ਹੋਰ ਥਾਵਾਂ ਤੇ ਮਿਲ ਜਾਂਦੇ ਆ। ਤੇ ਇੱਕ ਵਕਾਰ ਤਾਂ ਜਿਹੜਾ ਉਹਦਾ ਹੈਗਾ ਹੀ ਹੈਗਾ ਵੀ ਭਾਈ ਇੱਕ ਉਹਦਾ ਅਹਿਮੀਅਤ ਅਵਾਰਡ ਦੀ ਹੈ ਭਾਈ, ਉਹ ਅਰਜਨ ਅਵਾਰਡ ਜਾਂ ਵੱਖਰੀ ਗੱਲ ਆ ਵੀ ਅਰਜਨ ਅਵਾਰਡ ਲੈ ਕੇ ਵੀ ਬਹੁਤ ਸਾਰੇ ਇਹੋ ਜਿਹੇ ਸਾਹਮਣੇ ਕੇਸ ਸਾਡੇ ਆਏ ਆ ਜਿਨ੍ਹਾਂ ਨੇ ਨਮੋਸ਼ੀ ਕੱਟੀ ਆ ਜਾਂ ਜਿਨ੍ਹਾਂ ਨੇ ਹਲੇ ਵੀ ਵਿਚਾਰਿਆਂ ਨੇ ਰੋਜੀ ਰੋਟੀ ਨੂੰ ਤਰਸੇ ਆ। ਬਹੁਤ ਪਹਿਲਾਂ ਇੱਕ ਖਬਰ ਫਲੋਟ ਹੁੰਦੀ ਹੁੰਦੀ ਸੀ ਜੀ, ਤੁਸੀਂ ਦੇਖੀ ਹੋਣੀ ਹੈ ਵੀ ਇੱਕ ਬੰਦਾ ਰੇਹੜੀ ਲਾਉਂਦਾ ਹੈ ਸਮੋਸਿਆਂ ਦੀ, ਤੇ ਪਰ ਉਹਦੇ ਕੋਲੇ ਅਰਜਨ ਅਵਾਰਡ ਉਹਨੇ ਜਿੱਤਿਆ ਹੋਇਆ ਬੰਦੇ ਨੇ ਤੇ ਉਹਨੇ ਉਸ ਅਰਜਨ ਅਵਾਰਡ ਉਹਦੇ ਤੇ ਟੰਗਿਆ ਹੋਇਆ ਆਪਦੀ ਰੇਹੜੀ ਦੇ ਉੱਤੇ, ਤੇ ਉਹ ਬਹੁਤ ਵਾਰੀ ਉਹਦੀ ਗੱਲ ਉੱਠੀ ਆ। ਹੁਣ ਉਹਦੀ ਲੇਟੈਸਟ ਨਹੀਂ ਮੈਨੂੰ ਪਤਾ ਅਪਡੇਟ ਵੀ ਉਹਦਾ ਕੋਈ ਮੀਡੀਆ ਵਿੱਚ ਫਾਇਦਾ ਵੀ ਹੋਇਆ ਕਿ ਨਹੀਂ ਹੋਇਆ, ਪਰ ਦੂਜੇ ਪਾਸੇ ਅਰਜਨ ਅਵਾਰਡ ਭੋਲਾ ਵੀ ਆ ਜੀ, ਜਗਦੀਸ਼ ਭੋਲਾ ਜਿਹਨੇ ਭਲਵਾਨੀ ਦੇ ਵਿੱਚ ਮਲਾਂ ਮਾਰੀਆਂ, ਬੜਾ ਵੱਡਾ ਭਲਵਾਨ ਬਣ ਕੇ ਨਿਕਲਿਆ ਤੇ ਬੜਾ ਮਾਣ ਸੀ ਉਸ ਦੇ ਉੱਤੇ ਹੋਇਆ, ਤੇ ਅਖੀਰ ਉਹ ਨਿਕਲ ਗਿਆ ਇੱਕ ਬਹੁਤ ਵੱਡਾ ਨਸ਼ੇ ਦਾ ਤਸਕਰ ਭਾਵੇਂ ਉਹਨੂੰ ਅਰਜਨ ਅਵਾਰਡ ਹੀ ਹੋਣ ਕਾਰਨ ਡਾਇਰੈਕਟ ਜਿਹੜੀ ਪੁਲਿਸ ਦੇ ਵਿੱਚ DSP ਦੀ ਜੀ ਉਹਨੂੰ ਪੋਸਟ ਮਿਲੀ ਸੀ, ਪਰ DSP ਹੁੰਦਿਆਂ ਵੀ ਉਹ ਤਸਕਰੀ ਕਰਦਾ ਰਿਹਾ ਤੇ ਅਖੀਰ ਬਹੁਤ ਵੱਡੀ ਜਿਹੜੀ ਖੇਪ ਦੇ ਨਾਲ ਉਹ ਫੜਿਆ ਗਿਆ। ਅਖੀਰ ਹੁਣ ਤੱਕ ਉਹਦੇ ਤੇ ਕੇਸ ਚੱਲੀ ਜਾਂਦਾ, ਅਰਜਨ ਅਵਾਰਡ ਹੀ ਉਹ ਜਗਦੀਸ਼ ਭੋਲਾ ਵੀ ਰਿਹਾ। ਸੋ ਗੱਲ ਕਰਨ ਦੀ ਹੈ ਜੀ, ਅਵਾਰਡ ਮਿਲ ਵੀ ਜਾਂਦੇ ਆ, ਫਿਰ ਅਵਾਰਡ ਦੇ ਹਾਣ ਦਾ ਹੋਣਾ, ਅਵਾਰਡ ਨੂੰ ਸਾਂਭਣਾ ਵੀ ਇੱਕ ਵੱਡੀ ਜਿਹੜੀ ਅਹਿਮ ਗੱਲ ਹੁੰਦੀ ਆ। ਲੈਣੇ ਅਵਾਰਡ ਬੜੇ ਸੌਖੇ ਆ ਪਰ ਉਹਨਾਂ ਨੂੰ ਸਾਂਭਣਾ ਬੜਾ ਔਖਾ। ਸੋ ਉਹੀ ਕਹਿੰਦੇ ਜੀ, ਯਾਰੀ ਤੇ ਸਰਦਾਰੀ ਕਿਸੇ ਕਿਸੇ ਨੂੰ ਰਾਸ ਆਉਂਦੀ ਆ, ਇਹ ਗੱਲਾਂ ਕੱਲੀ ਸਰਦਾਰੀ ਵਾਲੇ ਪਾਸੇ ਜਾਂ ਯਾਰੀ ਵਾਲੇ ਪਾਸੇ ਲਾ ਕੇ ਨਹੀਂ ਦੇਖਣੀਆਂ ਚਾਹੀਦੀਆਂ। ਹਰ ਪਹਿਲੂ ਤੇ ਜ਼ਿੰਦਗੀ ਤੇ ਤੁਸੀਂ ਇਹਨੂੰ ਦੇਖ ਸਕਦੇ ਹੋ ਵੀ ਚੀਜ਼ਾਂ ਕਈ ਵਾਰੀ ਬੰਦਾ ਪਾ ਲੈਂਦਾ ਪਰ ਪਾਉਣ ਤੋਂ ਬਾਅਦ ਉਹਨੂੰ ਸੰਭਾਲਣਾ, ਉਹਦਾ ਜਿਹੜਾ ਮਾਣ ਸਨਮਾਨ ਇੱਜ਼ਤ ਬਰਕਰਾਰ ਰੱਖਣੀ, ਉਹ ਵੱਡੀ ਅਹਿਮ ਗੱਲ ਹੁੰਦੀ ਆ। ਸੋ ਇਹ ਵੀ ਦੇਖਦੇ ਹਾਂ ਜੀ, ਆਉਣ ਵਾਲੇ ਦਿਨਾਂ ਦੇ ਵਿੱਚ ਹਰਮਨ ਤੇ ਸਰਦਾਰਾ ਸਿੰਘ ਨੂੰ ਜ਼ਰੂਰ ਮਿਲੂਗੀ ਹੈ ਤੇ ਉਹਨਾਂ ਨੂੰ ਪੰਜਾਬ ਦੇ ਵਿੱਚ ਹੀ ਜਿਹੜੀ ਜੌਬ ਆਫਰ ਹੋਈ ਆ ਜਾਂ ਪੈਸੇ ਮਿਲ ਰਹੇ ਆ ਉਹ ਪੰਜਾਬ ਲਈ ਇੱਕ ਚੰਗੇ ਭਵਿੱਖ ਦੀ ਗੱਲ ਆ। ਹੋਰ ਬਹੁਤ ਸਾਰੀਆਂ ਹਰਮਨ ਜਿਹੜੀਆਂ ਨੂੰ ਜਗਿਆਸਾ ਜਾਗੂਗੀ, ਬਹੁਤ ਸਾਰੀਆਂ ਕੁੜੀਆਂ ਕੁਛ ਨਾ ਕੁਛ ਕਰ ਕੁਝ ਉਹਨਾਂ ਲਈ ਅੱਗੇ ਆਉਣਗੀਆਂ, ਪਰ ਇਹ ਸਿਰਫ ਤੇ ਸਿਰਫ ਇਹ ਹੁੰਦਾ ਵੀ ਇੱਕ ਰੋਲ ਮਾਡਲ ਹੋਣਾ ਚਾਹੀਦਾ ਤੇ ਰੋਲ ਮਾਡਲ ਬਣ ਲਈ ਹਰਮਨ ਪਰਫੈਕਟ ਆ ਜੀ, ਜਿਹਨੂੰ ਕਹਿ ਸਕਦੇ ਹਾਂ
ਜੀ। ਸੁਭਰਾਜ ਸਾਹਿਬ ਵਾਕਈ ਜੀ ਕਹਿੰਦੇ ਹੁੰਦੇ ਕਿ ਜੇ ਕਿਸੇ ਨੇ ਕੁਛ ਕਰਨਾ ਮਾ ਤਾਂ ਸ਼ੁਰੂਆਤ ਆਪਣੇ ਤੋਂ ਕੀਤੀ ਜਾਵੇ। ਸੋ ਆਪਾਂ ਸਾਰੇ ਜਾਣਦੇ ਆ ਜੀ, ਸੰਤ ਜਿਹੜੇ ਸੀਚੇਵਾਲ ਵਾਲੇ ਆ, ਕਾਫੀ ਜਿਆਦਾ ਉਹ ਵਾਤਾਵਰਨ ਨੂੰ ਸ਼ੁੱਧ ਬਣਾਉਣ ਵਿਚ ਜਿਸ ਤਰ੍ਹਾਂ ਕਿ ਉਹਨਾਂ ਨੇ ਪਹਿਲਾਂ ਵੀ ਸੁਰਖੀਆਂ ਦੇ ਵਿਚ ਰਹੇ ਨੇ ਜੀ ਇਸ ਗੱਲ ਕਰਕੇ। ਸੋ ਉਹਨਾਂ ਨੇ ਹੁਣ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਆ ਬੰਦ ਸੀਵਰੇਜ ਟ੍ਰੀਟਮੈਂਟ ਪਲਾਂਟ ਚਲਾਉਣ ਦੇ ਬਾਰੇ। ਸੋ ਸਿੱਧੂ ਨੇ ਉਹਨਾਂ ਨਾਲ ਗੱਲਬਾਤ ਕੀਤੀ ਆ ਜਿਸ ਦੇ ਕਾਰਨ ਤਾਂ ਜੋ ਜਿਹੜਾ ਸੀਵਰੇਜ ਦਾ ਗੰਦਾ ਪਾਣੀ ਆ ਉਹਨਾਂ ਨੂੰ ਜਿਹੜਾ ਕਿਸਾਨੀ ਫਸਲਾਂ ਦੇ ਲਈ ਵਰਤਿਆ ਜਾ ਸਕੇ। ਸੋ ਇਸੇ ਬਾਰੇ ਤੁਸੀਂ ਕੀ ਕਹੋਗੇ?
ਦੇਖੋ, ਸੰਤ ਸੀਚੇਵਾਲ ਹੋਰਾਂ ਨੇ ਚਾਹੇ ਉਹ ਜਿੰਨਾ ਮਰਜ਼ੀ ਲੋਕ ਕੰਟਰੋਵਰਸੀ ਕਰੀ ਜਾਣ, ਉਹਨਾਂ ਦੇ ਮਾੜੇ ਪੱਖ ਦਿਖਾਈ ਜਾਣ, ਉਹਨਾਂ ਨੇ ਆਪਦੇ ਆਪ ਨੂੰ ਸਾਬਤ ਕਰਤਾ ਜੀ। ਉਹਨਾਂ ਨੇ ਜਿਹੜਾ ਇੱਕ ਪੱਧਰ ਹੁੰਦਾ ਕਿਸੇ ਵੀ ਕੰਮ ਦਾ, ਇੱਕ ਪੱਧਰ ਹੁੰਦਾ ਪਿੰਡ ਮੁਹੱਲੇ ਗਲੀ ਲੈਵਲ ਦਾ, ਇੱਕ ਪੱਧਰ ਹੁੰਦਾ ਸਟੇਟ ਲੈਵਲ ਦਾ, ਇੱਕ ਪੱਧਰ ਹੁੰਦਾ ਜਿਹੜਾ ਮੁਲਕਾਂ ਦੇ ਤੇ ਜਿਹੜੇ ਇੰਟਰਨੈਸ਼ਨਲ ਲੈਵਲ ਦਾ। ਉਹਨਾਂ ਨੇ ਇੰਟਰਨੈਸ਼ਨਲ ਲੈਵਲ ਦਾ ਕੰਮ ਇੱਕ ਪਿੰਡ ਤੋਂ ਸ਼ੁਰੂ ਕਰਕੇ ਦਿਖਾਤਾ ਤੇ ਉਹਨੂੰ ਇੰਟਰਨੈਸ਼ਨਲ ਲੈਵਲ ਤੱਕ ਉਹਦੀ ਜਿਹੜੀ ਗੂੰਜ ਆ ਉਹ ਸੁਣਾਤੀ ਆ। ਕੱਲੀ ਭਾਰਤ ਦੇ ਪਾਰਲੀਮੈਂਟ ਚ ਨਹੀਂ, ਹੋਰ ਵੀ ਬਹੁਤ ਸਾਰੇ ਥਾਵਾਂ ਤੇ ਸੰਤ ਸੀਚੇਵਾਲ ਦੇ ਕੀਤੇ ਜਿਹੜੇ ਕਾਰਜ ਆ ਉਹ ਬੋਲ ਰਹੇ ਆ। ਪਰ ਜਿਹੜਾ ਨਿੰਦਕ ਆ ਉਹ ਨਿੰਦਕ ਨੇ ਪਿੱਛੇ ਜੇ ਸੰਤ ਸੀਚੇਵਾਲ ਨੂੰ ਪਹਿਰਾਵੇ ਤੇ ਉਂਗਲਾਂ ਠਾਤੀਆਂ ਸੀ, ਉਹਨਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਤੇ ਉਂਗਲਾਂ ਠਾਤੀਆਂ ਸੀ। ਮੈਂ ਇਹ ਨਹੀਂ ਕਹਿੰਦਾ ਵੀ ਕਿਤੇ ਉਹਨਾਂ ਨੇ ਗਲਤੀ ਨਾ ਕੀਤੀ ਹੋਊਗੀ ਜਾਂ ਉਹਨਾਂ ਨੇ ਕੋਈ ਇਹ ਜਿਹਾ ਨਾ ਕੀਤਾ, ਕੀਤੀਆਂ ਹੋਣਗੀਆਂ, ਪਰ ਮੇਰੇ ਹਿਸਾਬ ਨਾਲ ਉਹਨਾਂ ਦਾ ਕੀਤਾ ਜਿਹੜਾ ਕਾਰਜ ਆ ਉਹ ਜ਼ਿਆਦਾ ਵੱਡਾ ਦੂਜੀਆਂ ਚੀਜ਼ਾਂ ਨਾਲੋਂ। ਸੋ ਉਸ ਕਾਰਜ ਨੂੰ ਜਿਹੜਾ ਰਿਕੋਗਨਾਈਜ਼ ਵੀ ਸਰਕਾਰਾਂ ਵੀ ਕਰ ਰਹੀਆਂ। ਨਵਜੋਤ ਸਿੱਧੂ ਜਿਹੜਾ ਕੰਮ ਦੇ ਮਾਮਲੇ ਦੇ ਵਿੱਚ ਕਾਫੀ ਐਕਟਿਵ ਆ, ਇਹ ਸਾਨੂੰ ਮੰਨਣਾ ਪਊਗਾ, ਭਾਵੇਂ ਲੱਖ ਉਹਨੂੰ ਨਾ ਚਾਹੁਣ ਵਾਲੇ ਉਹਨੂੰ ਗਾਲਾਂ ਦੇਈ ਜਾਣ ਕਿਸੇ ਵੀ ਰੂਪ ਚ, ਪਰ ਮੈਨੂੰ ਜਿਹੜੀ ਉਹਦੀ ਤੇਜ਼ੀ ਆ ਕੰਮ ਕਰਨ ਦੀ ਜਾਂ ਜਿੰਨਾ ਕੁ ਐਕਟਿਵ ਹੋ ਕੇ ਕੰਮ ਕਰ ਰਿਹਾ, ਮੈਂ ਇਹ ਚਾਹੁੰਦਾ ਵੀ ਜੇ ਸਾਰੇ ਹੀ ਜੇ ਮੰਨ ਲਓ ਅਸੀਂ ਅਕਸਰ ਦੇਸੀ ਜ਼ਿਮੀਂਦਾਰ ਬੰਦੇ ਆ, ਨਰਮਾ ਚ ਕੱਖ ਮਾਰਦੇ ਹੁੰਦੇ ਸੀਗੇ, ਤੇ ਚਾਰ ਚਾਰ ਫਾਲੇ ਲੈ ਕੇ ਤੁਰ ਪੈਂਦੇ ਸੀਗੇ ਤੇ ਜਿਹੜਾ ਕੋਈ ਤਕੜਾ ਮੁੰਡਾ ਹੁੰਦਾ ਸੀ ਤਕੜਾ ਨੌਜਵਾਨ ਹੁੰਦਾ ਸੀ ਤੇ ਉਹ ਸਾਰਿਆਂ ਨੂੰ ਅੱਗੇ ਨਿਕਲ ਜਾਂਦਾ ਆਪਦੀ ਪਾਂਤ ਲੈ ਕੇ ਅਸੀਂ ਆਮ ਕਹਿੰਦੇ ਤਾਂ ਅਸੀਂ ਉਦੋਂ ਇਹ ਅੰਦਾਜ਼ੇ ਲਾਉਂਦਾ ਵੀ ਜੇ ਸਾਰੇ ਇਹਦੇ ਵਿੱਚ ਨਿਹਮਤੀ ਹੁੰਦੇ ਤਾਂ ਜਿਹੜਾ ਕੰਮ ਆ ਕਿੱਲਾ ਹੱਥ ਨੂੰ ਗੁੱਡਿਆ ਜਾਣਾ ਸੀ ਦੁਪਹਿਰ ਨੂੰ ਗੁੱਡਿਆ ਜਾਂਦਾ ਕਿੱਲਾ ਸੋ ਇਹ ਚੀਜ਼ ਦੇਖਣੀ ਪੈਣੀ ਆ ਵੀ ਜੇ ਨਵਜੋਤ ਸਿੱਧੂ ਵਰਗੇ ਸਾਰੇ ਮੰਤਰੀ ਦੇ ਐਕਟਿਵ ਬੰਦੇ ਹੋਣ ਇੰਨਾ ਕੰਮ ਕਰਨ ਐਕਸ਼ਨ ਚ ਰਹਿਣ ਤੇ ਖੁੱਲ ਕੇ ਬੋਲਣ ਤਾਂ ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਕੰਮ ਵੱਧ ਹੁੰਦੇ ਹੋ ਸਕਦਾ ਵੀ ਨਵਜੋਤ ਸਿੱਧੂ ਦੀਆਂ ਇਸ ਪਿੱਛੇ ਹੋਰ ਆਪਦੀਆਂ ਪਰਸਨਲ ਇੱਛਾਵਾਂ ਹੋਣ ਕੁਛ ਵੀ ਹੋਵੇ ਪਰ ਇਹ ਤਾਂ ਸਾਨੂੰ ਮੰਨਣਾ ਹੀ ਪੈਣਾ ਨਾ ਜਿਹੜਾ ਕੰਮ ਉਹ ਕਰ ਰਹੇ ਆ ਇਸ ਟਾਈਮ ਜਿੰਨੀ ਤੇਜ਼ੀ ਨਾਲ ਕਰ ਰਹੇ ਆ ਉਹ ਤਾਂ ਵਾ ਕਮਾਲ ਆ ਸੋ ਉਹਨਾਂ ਨੇ ਕੱਲ ਵੀ ਕੈਪਟਨ ਨੂੰ ਸਪੈਸ਼ਲ ਕਿਹਾ ਵੀ ਜਾਂ ਤਾਂ ਕੈਪਟਨ ਸਾਹਿਬ ਫੈਸਲਾ ਕਰੋ ਫਸਟ ਵੇ ਦੇ ਮਾਮਲੇ ਦੇ ਵਿੱਚ ਤੇ ਜਾਂ ਫਿਰ ਮੈਨੂੰ ਇਜਾਜ਼ਤ ਦਿਓ ਮੈਂ ਤੁਹਾਨੂੰ ਕਰਕੇ ਦਿਖਾਉਣਾ ਇਵੇਂ ਉਹਨਾਂ ਨੇ ਵਾਤਾਵਰਨ ਦੇ ਮਾਮਲੇ ਚ ਸੀਚੇਵਾਲ ਨਾਲ ਗੱਲ ਕੀਤੀ ਆ ਚੁਗਿਰਦੇ ਤੇ ਦੂਜਾ ਉਹਨਾਂ ਨੇ ਜਿਹੜੀ ਟੂਰਿਜ਼ਮ ਦੇ ਮਾਮਲੇ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਪ੍ਰੋਜੈਕਟ ਲੈ ਕੇ ਆ ਰਹੇ ਆ ਬਹੁਤ ਵੱਡਾ ਪਲਾਨ ਲੈ ਕੇ ਆ ਰਿਹਾ ਪਰ ਪ੍ਰੋਬਲਮ ਇਹ ਆ ਰਹੀ ਹੈ ਵੀ ਉਹਨਾਂ ਕੋਲ ਹਜੇ ਤੱਕ ਬਜਟ ਦੀ ਘਾਟ ਆ ਤੇ ਉਹ ਹੁਣ ਉਹਦੇ ਲਈ ਪ੍ਰਾਈਵੇਟ ਜਿਹੜੀਆਂ ਇਨਵੈਸਟਮੈਂਟਸ ਕਰਵਾ ਕੇ ਤੇ ਪੰਜਾਬ ਦੇ ਵਿੱਚ ਟੂਰਿਜ਼ਮ ਨੂੰ ਜਿਹੜਾ ਵਧਾਵਾ ਦੇਣ ਦੀ ਜਿਹੜੀ ਗੱਲਾਂ ਉਹਨਾਂ ਨੇ ਕੀਤੀਆਂ ਤੇ ਮੈਂ ਦੇਖ ਸਕਦਾ ਮੇਰੀ ਜਿਹੜੀ ਸੋਝੀ ਇੰਨੀ ਕੁ ਕਹਿੰਦੀ ਆ ਵੀ ਜਿਹੜੇ ਢੰਗ ਨਾਲ ਉਹ ਕੰਮ ਕਰ ਰਹੇ ਆ ਜਾਂ ਕਰਨਾ ਚਾਹੁੰਦੇ ਆ ਆਉਣ ਵਾਲੇ 5-7 ਸਾਲਾਂ ਤੱਕ ਟੂਰਿਜ਼ਮ ਦੇ ਵਿੱਚ ਪੰਜਾਬ ਦਾ ਬੋਲਬਾਲਾ ਹੋ ਸਕਦਾ ਜਿਹੜਾ ਉਹਨਾਂ ਨੇ ਪਲਾਨ ਪੇਪਰ ਦੇ ਉੱਤੇ ਲੈ ਕੇ ਆਉਂਦਾ ਸੋ ਸਿੱਚੇਵਾਲ ਹੋਰਾਂ ਦਾ ਜਿਹੜਾ ਕੰਮ ਆ ਜੀ ਜੇ ਹੁਣ ਸਿੱਧੂ ਨਾਲ ਰਲ ਕੇ ਹੋਰ ਅੱਗੇ ਵੱਧਦਾ ਤਾਂ ਸਾਨੂੰ ਖੁਸ਼ੀ ਮਨਾਉਣੀ ਚਾਹੀਦੀ ਆ
ਜੀ ਸੋ ਅਗਲੀ ਗੱਲ ਕਰਦੇ ਹਾਂ ਜੀ ਇੱਕ ਜਿਹੜੀ ਕਿ ਗੇਮ ਦਾ ਕਾਫੀ ਪਿਛਲੇ ਦਿਨਾਂ ਤੋਂ ਕਾਫੀ ਰੌਲਾ ਪਿਆ ਹੋਇਆ ਵਾ ਜਿਸ ਦੇ ਵਿੱਚ ਕਿ ਇੱਕ 24 ਸਾਲਾਂ ਮਨਪ੍ਰੀਤ ਬੱਚਾ ਵਾ ਜਿਸ ਨੇ ਕਿ ਖੁਦਕੁਸ਼ੀ ਕਰ ਲਈ ਆ ਸੋ ਕਹਿੰਦੇ ਰਾਜ ਸਭਾ ਵਿੱਚ ਵੀ ਬਲੂ ਵੇਲ ਗੇਮ ਤੇ ਹੰਗਾਮਾ ਸੰਸਦ ਮੈਂਬਰਾਂ ਨੇ ਕੀਤੀ ਆਨਲਾਈਨ ਗੇਮ ਖਿਲਾਫ਼ ਕਾਰਵਾਈ ਦੀ ਮੰਗ ਕੀ ਕਹੋਗੇ ਜੀ ਇਸ ਬਾਰੇ
ਦੇਖੋ ਜੀ ਮੈਂ ਵੀ ਅੱਜ ਹੀ ਇਸ ਬਾਰੇ ਥੋੜਾ ਜਿਹਾ ਜਾਣਿਆ ਪੜ੍ਹਿਆ ਤੇ ਹਜੇ ਘੋਖ ਹੋਰ ਕਰਨੀ ਬਾਕੀ ਆ ਪਰ ਬੜੀ ਹੈਰਾਨੀ ਦੀਆਂ ਗੱਲਾਂ ਅੱਜ ਮੈਨੂੰ ਉਹਦੇ ਚ ਦੇਖਣ ਨੂੰ ਮਿਲੀਆਂ ਜਿਹ ਚ ਕਿਹਾ ਗਿਆ ਵੀ ਇਹੋ ਜਿਹੀ ਗੇਮ ਆ ਵੀ ਜਦੋਂ ਬੱਚਾ ਜਿੱਤਦਾ ਤੇ ਉਹਨੂੰ ਆਪਦੇ ਕੱਟ ਲਾਉਣਾ ਪੈਂਦਾ ਬਲੇਡ ਨਾਲ ਕੱਟ ਲਾਉਣਾ ਪੈਂਦਾ ਅਖੀਰ 50 ਦਿਨਾਂ ਬਾਅਦ ਜਦੋਂ ਆਉਂਦਾ ਤਾਂ ਉਹਨੂੰ ਕਹਿੰਦੇ ਵੀ ਤੂੰ 50 ਫੁੱਟ ਪਤਾ ਨੀ ਕਿੱਥੋਂ ਛਾਲ ਮਾਰਨੀ ਆ ਸੋ ਹੈਰਾਨੀ ਹੁੰਦੀ ਆ ਜੇ ਜਿਹੀਆਂ ਇਹੋ ਜਿਹੇ ਵਾਇਰਸ ਮੈਂ ਗੇਮ ਨੀ ਕਹੂੰਗਾ ਇਹੋ ਜਿਹਾ ਵਾਇਰਸ ਦੁਨੀਆਂ ਦੇ ਵਿੱਚ ਛੱਡਣ ਵਾਲੇ ਲੋਕਾਂ ਲਈ ਜਿਹੜੇ ਲੋਕ ਕੁਛ ਵੀ ਨੀ ਦਿੰਦੇ ਉਹ ਇਹੀ ਨੀ ਸੋਚਦੇ ਵੀ ਕਿਸੇ ਦੀ ਮਾਂ ਦਾ ਪੁੱਤ ਕਿਵੇਂ ਛਾਲ ਮਾਰੂਗਾ 50 ਫੁੱਟ ਦੇ ਤੋਂ ਤੇ ਕੀ ਇਹਦੇ ਨਤੀਜੇ ਆਉਣਗੇ ਮੰਨਿਆ ਪਹਿਲਾਂ ਛੋਟੀਆਂ ਮੋਟੀਆਂ ਹਲਕੀਆਂ ਫੁਲਕੀਆਂ ਗੇਟਾਂ ਸੀਗੀਆਂ ਜਿਹਨਾਂ ਨਾਲ ਬੰਦੇ ਦਾ ਮਨੋਰੰਜਨ ਹੁੰਦਾ ਸੀ ਪਰ ਇਹ ਥੋੜਾ ਹੁੰਦਾ ਵੀ ਮਨੋਰੰਜਨ ਦੇ ਨਾਂ ਦੇ ਉੱਤੇ ਤੁਸੀਂ ਉਹਨੂੰ ਇੰਨਾ ਕੁ ਘਾਤ ਕਰਦੇ ਹੋ ਮੈਂ ਅਕਸਰ ਮੈਂ ਆਪਦੇ ਘਰੇ ਵੀ ਦੇਖਦਾ ਰਿਹਾ ਜਿਹੜੀ ਪਲੇ ਸਟੇਸ਼ਨ ਜਦੋਂ ਦਾ ਯੁੱਗ ਆਇਆ ਉਹਦੇ ਵਿੱਚ ਜਿਹੜੀਆਂ ਗੇਮਾਂ ਆਈਆਂ ਉਹ ਮੈਨੂੰ ਤਾਂ ਗੇਮਾਂ ਦੇ ਪੂਰੇ ਨਾਮ ਵੀ ਨਹੀਂ ਲੈਣੇ ਆਉਂਦੇ ਪਰ ਜਿਹੜੀ ਜਿਹੜੀ ਉਹ ਗੇਮ ਦੇ ਜਿਹੜੇ ਵਰਜਨ ਆਏ ਹੋਏ ਆ ਜਿਹਦੇ ਚ ਲੜਾਈ ਝਗੜਾ ਜਿਹਾ ਹੁੰਦਾ ਜਿਹੜਾ ਵੀ ਬੱਚਾ ਉਸ ਗੇਮ ਨੂੰ ਖੇਡਦਾ ਗਾ ਉਸ ਬੱਚੇ ਨੂੰ ਅਸੀਂ ਆਪਣੇ ਬੇਟੇ ਨੂੰ ਸਦਾ ਕਹਿੰਦੇ ਰਹੇ ਹਾਂ ਜਦੋਂ ਟੀਨੇਜ ਚ ਸੀਗਾ ਵੀ ਭਾਈ ਤੂੰ ਇਹ ਇੰਨਾ ਕਤਲੇਆਮ ਜਦੋਂ ਤੂੰ ਕਰਦਾ ਗਾ ਤੈਨੂੰ ਕਿਤੇ ਤਰਸ ਨੀ ਆਉਂਦਾ ਤੈਨੂੰ ਤੈਨੂੰ ਕਿਤੇ ਕੋਈ ਵੀ ਏਦਾਂ ਨੀ ਲੱਗਦਾ ਵੀ ਇੰਨਾ ਖੂਨ ਡੁੱਲ ਰਿਹਾ ਹੋ ਰਿਹਾ ਤੇ ਨਹੀਂ ਉਹ ਬੱਚਿਆਂ ਦਾ ਮਨ ਉਹ ਜਿਹਾ ਹੋ ਜਾਂਦਾ ਤੇ ਬੱਚਾ ਇੰਨਾ ਕੁ ਅਗਰੈਸਿਵ ਹੋ ਜਾਂਦਾ ਵੀ ਉਹ ਗੱਲ ਵੀ ਨੀ ਸੁਣਨਾ ਚਾਹੁੰਦਾ ਫਿਰ ਹਰ ਗੱਲ ਦੇ ਵਿੱਚ ਅਗਰੈਸ਼ਨ ਹੀ ਰੱਖਦਾ ਉਹਨੂੰ ਲੱਗਦਾ ਬਸ ਨਤੀਜਾ ਹਰ ਚੀਜ਼ ਦਾ ਨਤੀਜਾ ਗੋਲੀ ਆ ਜਦੋਂ ਇੱਕ ਬੱਚੇ ਨੂੰ ਇਹ ਜਿਹੀਆਂ ਚੀਜ਼ਾਂ ਦੇ ਵਿੱਚ ਉਹ ਗਹਿ ਗੱਡ ਹੋ ਜਾਂਦਾ ਤੇ ਉਹ ਜਾਂ ਤਾਂ ਫਿਰ ਬੱਚਾ ਦੀ ਸੋਝੀ ਬਹੁਤ ਉੱਚੀ ਹੋਵੇ ਤੇ ਜਾਂ ਉਹਦਾ ਆਲਾ ਦੁਆਲਾ ਇਹੋ ਜਿਹਾ ਹੋਵੇ ਵੀ ਉਹਨੂੰ ਕੱਢ ਲਿਆਵੇ ਉਸ ਗਰਕ ਦੇ ਵਿੱਚੋਂ ਤਾਂ ਤਾਂ ਕਿਤੇ ਨਾ ਕਿਤੇ ਗੱਲ ਹੈ ਨਹੀਂ ਤਾਂ ਮੈਂ ਤੁਹਾਨੂੰ ਦਿਖਾ ਦਿੰਦਾ ਵੀ ਪਲੇ ਸਟੇਸ਼ਨ ਦੇ ਉੱਤੇ ਸਾਰਾ ਸਾਰਾ ਦਿਨ ਬੱਚੇ ਕਤਲੇਆਮ ਉਹਦੇ ਚ ਕੁਛ ਵੀ ਨੀ ਆਇਆ ਬਸ ਇੱਕ ਬੰਦਾ ਫੌਜੀ ਆ ਬਸ ਵੱਖਰੇ ਵੱਖਰੇ ਅਸਲੇ ਆ ਫੜਦਾ ਤੇ ਗੋਲੀਆਂ ਨਾਲ ਭੁਣਦਾ ਤੁਰ ਅੱਗੇ ਤੁਰ ਜਾਂਦਾ ਬਸ ਉਸੇ ਚੀਜ਼ ਨੂੰ ਇੱਕ ਜੀਵਨ ਤੇ ਉਹੀ ਜ਼ਿੰਦਗੀ ਆ ਸੋ ਇਹ ਖੇਡਾਂ ਬੱਚੇ ਦਾ ਕਰੈਕਟਰ ਉਸਾਰਨ ਦੇ ਲਈ ਬਹੁਤ ਅਹਿਮ ਚੀਜ਼ਾਂ ਜੀ ਤੇ ਇਹਨਾਂ ਚੀਜ਼ਾਂ ਦੇ ਉੱਤੇ ਜਿੱਥੇ ਸੈਂਸਰ ਫਿਲਮਾਂ ਦੇ ਉੱਤੇ ਸੈਂਸਰ ਲੱਗੇ ਹੋਏ ਆ ਨਾ ਮੇਰਾ ਮੰਨਣਾ ਵੀ ਮੁਲਕਾਂ ਨੂੰ ਸੈਂਸਰ ਇਹਨਾਂ ਚੀਜ਼ਾਂ ਦੇ ਉੱਤੇ ਲਾਉਣੇ ਚਾਹੀਦੇ ਆ ਵੀ ਕੋਈ ਵੀ ਇਹੋ ਜਿਹੀ ਚੀਜ਼ ਨਾ ਤਿਆਰ ਕੀਤੀ ਜਾਵੇ ਜਿਹੜੀ ਕਿ ਆਉਣ ਵਾਲੀਆਂ ਜਨਰੇਸ਼ਨ ਲਈ ਇੱਕ ਬਹੁਤ ਮਾੜੀ ਰੁਝਾਨ ਤੇ ਮਾੜਾ ਪੱਖ ਹੋਵੇ ਕਿਉਂਕਿ ਅਸੀਂ ਦੇਖਿਆ ਸਾਡੇ ਜੇ ਪਹਿਲਾਂ ਅਕਸਰ ਅਸੀਂ ਰੋਜ਼ ਗੱਲ ਸਾਂਝੀ ਕਰਦੇ ਹਾਂ ਵੀ ਰਸ਼ੀਆ ਸੀ ਜਦੋਂ ਕਮਿਊਨਿਜ਼ਮ ਦੇ ਵਿੱਚ ਸੀ ਤੇ ਰਸ਼ੀਆ ਦੇ ਵਿੱਚ ਸਮਾਜਵਾਦ ਸੀ ਸਮਾਜਵਾਦ ਦਾ ਮਤਲਬ ਇਹ ਹੁੰਦਾ ਵੀ ਸਮਾਜਵਾਦ ਦੇ ਵਿੱਚ ਹਰ ਇੱਕ ਬੰਦਾ ਬਰਾਬਰ ਆ ਤੇ ਕਿਸੇ ਦੀ ਆਪਦੀ ਕੋਈ ਵੀ ਜ਼ਮੀਨ ਜਾਇਦਾਦ ਨਹੀਂ ਹੁੰਦੀ ਸਾਰਾ ਗਵਰਨਮੈਂਟ ਦਾ ਹੁੰਦਾ ਤੇ ਸਾਂਝੇ ਹੋ ਕੇ ਜਿਹੜੇ ਉਹ ਕੋਆਪਰੇਟਿਵ ਢੰਗ ਦੇ ਨਾਲ ਕੰਮ ਕਰਦੇ ਆ ਤੇ ਰਸ਼ੀਆ ਦੇ ਵਿੱਚ ਇਹ ਹਜੇ ਵੀ ਹੈ ਤੇ ਬਹੁਤ ਸਾਰੇ ਥਾਵਾਂ ਤੇ ਪਰ ਰਸ਼ੀਆ ਦੇ ਵਿੱਚ ਇੱਕ ਟਾਈਮ ਇਹ ਜਿਹਾ ਸੀ ਮੈਂ ਬਹੁਤ ਵਾਰੀ ਰੇਡੀਓ ਤੇ ਸ਼ੇਅਰ ਕਰ ਚੁੱਕਿਆ ਵੀ ਰਸ਼ੀਆ ਦੇ ਵਿੱਚ ਕੋਈ ਇਹੋ ਜਿਹੀ ਖੇਡ ਨਹੀਂ ਬਣਾਈ ਜਾਂਦੀ ਸੀ ਜਿਹੜੀ ਕਿ ਬੱਚਾ ਇਕੱਲਾ ਖੇਡੇ
ਕੋਈ ਵੀ ਖੇਡ ਬਣਾਈ ਜਾਂਦੀ ਸੀ ਤਾਂ ਉਹ ਮਿਨੀਮਮ ਚਾਰ ਬੰਦੇ ਹੀ ਉਹਨੂੰ ਖੇਡ ਸਕਦੇ ਸੀ, ਜਿਹਦਾ ਕਾਰਨ ਇਹ ਸੀ ਵੀ ਬੰਦੇ ਨੂੰ ਟੀਮ ਵਰਕ ਕਰਨ ਦਾ ਬਚਪਨ ਤੋਂ ਹੀ ਜਿਹੜਾ ਉਹਦਾ ਰੁਝਾਨ ਬਣ ਜੇ ਵੀ ਟੀਮ ਵਰਕ ਕਿਵੇਂ ਹੁੰਦਾ, ਟੀਮ ਦੇ ਨਾਲ ਕਿਵੇਂ ਖੇਡਿਆ ਜਾਂਦਾ। ਤੇ ਅੱਜ ਗੇਮਾਂ ਦੇ ਵਿੱਚ ਵੀ ਇਹ ਗੱਲ ਕਹੀ ਜਾਂਦੀ ਹੈ ਵੀ ਜਿਹੜਾ ਟੀਮ ਪਲੇਅਰ ਆ ਉਹ ਜੇ ਕੋਈ ਟੀਮ ਦੇ ਲਈ ਖੇਡਦਾ ਉਹਦੇ ਚ ਪੇਸ਼ੈਂਸ ਵੱਧ ਹੁੰਦਾ, ਤੇ ਜਿਹੜਾ ਕੋਈ ਇੰਡੀਵਿਜੁਅਲ ਅਥਲੈਟਿਕਸ ਦੇ ਵਿੱਚ ਆ ਜਾਂ ਹੋਰ ਉਹ ਜ਼ਿਆਦਾ ਅਗਰੈਸ਼ਨ ਆ ਜਾਂਦਾ, ਉਹ ਜ਼ਿਆਦਾ ਅਗਰੈਸਿਵ ਹੋ ਜਾਂਦਾ। ਸੋ ਇਹ ਇੱਕ ਜਿਹੜੇ ਭਵਿੱਖ ਲਈ ਨਾ ਕਈ ਵਾਰੀ ਬੀਜ ਜਦੋਂ ਬੀਜੇ ਜਾਂਦੇ ਆ ਜਾਣੇ ਅਣਜਾਣੇ ਚ ਤੇ ਉਹਨਾਂ ਦੇ ਨਤੀਜੇ ਆ ਪੰਜ ਦਸ ਵੀਹ ਸਾਲਾਂ ਬਾਅਦ ਆਉਂਦੇ ਆ। ਤੇ ਟਰੰਪ ਹੋਰੇ ਜਾਂ ਹੋਰ ਜਿਹੜੇ ਚਾਈਨਾ ਵਰਗੇ ਵਿਰੋਧ ਤਾਂ ਕਰੀ ਜਾਂਦੇ ਜਾਂ ਵਜ਼ੀਰ ਮਸੂਦ ਵਰਗੇ ਬੰਦਿਆਂ ਨੂੰ ਪਵਿੱਤਰ ਬੰਦੇ ਕਹੀ ਜਾਂਦੇ ਆ, ਉਹ ਉਹਨਾਂ ਚੀਜ਼ਾਂ ਤੋਂ ਬਾਹਰ ਨਿਕਲ ਕੇ ਨਾ ਜੇ ਸੱਚੀ ਚਾਹੁੰਦੇ ਆ ਸਾਡੇ ਸਿਆਸੀ ਲੋਕ ਜਾਂ UNO ਸੱਚੀ ਚਾਹੁੰਦੀ ਆ ਵੀ ਜਿਹੜਾ ਇੱਕ ਚੰਗੀ ਦੁਨੀਆ ਹੋਵੇ, ਤੇ ਜਿਹੜੀ ਦੁਨੀਆ ਨੂੰ ਉਹ ਕਹਿ ਰਹੇ ਆ, ਅੱਜ ਇੱਥੋਂ ਤੱਕ ਵੀ ਲਿਖਿਆ ਹੋਇਆ ਵੀ ਥੋੜੇ ਚਿਰ ਚ ਭਾਰਤ ਤੇ ਪਾਕਿਸਤਾਨ ਆ ਜਿਹੜੇ ਉਹ ਜਿਉਣ ਦੇ ਲਾਇਕ ਵੀ ਨਹੀਂ ਰਹਿਣੇ, ਹੁਣ ਤੇ ਰਹਿਣ ਲਾਇਕ ਵੀ ਨਹੀਂ ਰਹਿਣੇ ਜਿਹੜੇ ਢੰਗ ਨਾਲ ਉੱਥੇ ਪ੍ਰਦੂਸ਼ਣ ਵੱਧ ਰਿਹਾ। ਇਹ ਇੱਕ ਰਿਪੋਰਟ ਆਈ ਅੱਜ। ਜੇ ਤੁਸੀਂ ਚਾਹੁੰਦੇ ਹੋ ਵੀ ਦੁਨੀਆਂ ਦੇ ਵਿੱਚ ਜਿਉਣ ਜੋਗੀ ਰਹੇ ਤਾਂ ਦੁਨੀਆਂ ਦੇ ਬੱਚਿਆਂ ਲਈ ਸਾਨੂੰ ਇੱਕ ਪੇਪਰ ਪਲਾਨ ਤਿਆਰ ਕਰਨੇ ਪੈਣੇ ਆ ਵੀ ਜੰਮਦੇ ਬੱਚੇ ਨੂੰ ਅਸੀਂ ਕਿਹੜੇ ਪਾਸੇ ਲਾਉਣਾ। ਹੁਣ ਤੁਸੀਂ ਆਸਟ੍ਰੇਲੀਆ ਦੇ ਵਿੱਚ ਦੇਖੋਗੇ ਹਰ ਬੰਦਾ, ਅਸੀਂ ਇੰਡੀਆ ਚ ਕਹਿ ਦਿੰਦੇ ਅਸੀਂ ਜੁਗਾੜੀ ਲਈ ਹੁੰਦੇ ਆ, ਜੱਟ ਜੁਗਾੜੀ ਹੁੰਦੇ ਅਸੀਂ ਜੁਗਾੜ ਲਾਉਂਦੇ ਆ, ਤੇ ਪਰ ਆਸਟ੍ਰੇਲੀਆ ਚ ਤੁਸੀਂ ਦੇਖੋ ਹਰ ਬੰਦਾ ਹੈਂਡੀਮੈਨ ਆ, ਉਹਨੂੰ ਸਾਰੇ ਕੰਮ ਆਉਂਦੇ ਆ ਘਰ ਦੇ। ਉਹ ਬੰਦਾ ਆਪ ਜਾਂਦਾ ਜਾ ਕੇ ਬਨਿੰਗ ਵਰਗੇ ਸਟੋਰ ਤੋਂ ਕੋਈ ਚੀਜ਼ ਟੂਲ ਲਿਆਉਂਦਾ ਤੇ ਆਪੇ ਆਪਦੇ ਸਾਰੇ ਕੰਮ ਤਕਰੀਬਨ ਕਰ ਲੈਂਦਾ। ਰੇਅਰ ਚਾਂਸ ਹੁੰਦਾ ਜਦੋਂ ਹੈਂਡੀਮੈਨ ਨੂੰ ਸੱਦ ਹੈਗਾ। ਮੈਂ ਉਹਦੇ ਪਿਛਲਾ ਕਾਰਨ ਇਹ ਮੰਨਦਾ ਵੀ ਤੁਸੀਂ ਘਰਾਂ ਚ ਜਾਓ, ਆਸਟ੍ਰੇਲੀਅਨ ਘਰਾਂ ਚ, ਤੇ ਉਹਨਾਂ ਦੇ ਬੱਚਿਆਂ ਦੇ ਗੇਮਾਂ ਦੇਖੋ, ਉਹਨਾਂ ਦੇ ਘਰਾਂ ਦੇ ਵਿੱਚ ਬੱਚਿਆਂ ਕੋਲ ਜਿਹੜੀਆਂ ਗੇਮਾਂ ਹੁੰਦੀਆਂ ਨਾ ਉਹ ਗੇਮਾਂ ਦੇ ਵਿੱਚ ਤੁਸੀਂ ਦੇਖੋਗੇ ਟੂਲ ਹੋਣਗੇ, ਜ਼ਿਆਦਾਤਰ ਹੈਂਡੀ ਟੂਲ ਹੋਣਗੇ ਵੱਧ ਤੋਂ ਵੱਧ ਇਸ ਚ। ਉਹ ਜੇ ਕੋਈ ਫਾਰਮਰ ਦਾ ਬੱਚਾ ਤਾਂ ਉਹਦੇ ਕੋਲ ਟਰੈਕਟਰ ਤੇ ਮੋਟਰ ਬਾਈਕ ਤੇ ਉਹ ਜਿਹੀਆਂ ਚੀਜ਼ਾਂ ਹੋਣਗੀਆਂ। ਜੇ ਕੋਈ ਸਾਡੇ ਬੱਚਿਆਂ ਕੋਲ ਨਿੱਕੇ ਹੁੰਦਿਆਂ ਕੋਲ ਟਰੈਕਟਰ ਹੁੰਦੇ ਸੀ ਤਾਂ ਉਹ ਬੱਚੇ ਖੇਤੀ ਦਾ ਤੇ ਉਹਨਾਂ ਦੇ ਵਿੱਚ ਬਚਪਨ ਤੋਂ ਰੁਝਾਨ ਜਾਗਦਾ ਸੀ। ਪਰ ਹੁਣ ਅਸੀਂ ਬੱਚਿਆਂ ਦੇ ਹੱਥਾਂ 'ਚ ਮੋਬਾਈਲ ਫੜਾ ਤੇ ਵੀਡੀਓ ਗੇਮਾਂ ਫੜਤੀਆਂ ਤਾਂ ਹੁਣ ਉਹੀ ਚੀਜ਼ਾਂ ਹੀ ਆਉਣੀਆਂ ਨਾ। ਹੁਣ ਕੱਲ ਪਰਸੋਂ ਵੀ ਬਹੁਤ ਵੱਡਾ ਇੱਕ ਆਰਟੀਕਲ ਲੱਗਿਆ ਹੋਇਆ ਸੀ ਵੀ ਜਿਹੜਾ ਸਮਾਰਟ ਫੋਨ ਆ ਉਹ ਦੁਨੀਆਂ 'ਚ ਸਭ ਤੋਂ ਵੱਡਾ ਦੁਸ਼ਮਣ ਹੋ ਕੇ ਉੱਭਰ ਰਿਹਾ ਦੁਨੀਆਂ ਦਾ ਇਸ ਟਾਈਮ, ਖਾਸ ਕਰਕੇ ਨਵੀਂ ਜਨਰੇਸ਼ਨ ਦਾ। ਤੇ ਮਾਂ ਬਾਪ ਬੜੇ ਸੁਖਾਲੇ ਆ, ਆਉਂਦੇ ਆ ਹੁਣ ਸਰ ਬੱਚੇ ਨੂੰ ਮੋਬਾਈਲ ਫੜਾ ਦਿੰਦੇ, ਦੈਟਸ ਇਟ, ਬੱਚਾ ਸਮਝ ਗਿਆ ਜੀ। ਆਪਦੀ ਜ਼ਿੰਦਗੀ ਦੇ ਵਿੱਚ ਕੋਈ ਖਰ ਲੈਣਾ ਪਵੇ, ਆਪਦੀ ਜ਼ਿੰਦਗੀ ਦੇ ਵਿੱਚ ਕੁਛ ਕਰ ਲੈਣਾ ਪਵੇ ਤੇ ਉਹ ਬੱਚੇ ਵੱਲ ਹਰ ਵਕਤ ਸਾਨੂੰ ਨਿਗਾਹ ਰੱਖਣੀ ਪੈਂਦੀ ਹੈ। ਛੋਟਾ ਬੱਚਾ ਜੇ ਉਹਦੇ ਵੱਲ ਤੁਹਾਨੂੰ ਅਟੈਨਸ਼ਨ ਰੱਖਣੀ ਪੈਂਦੀ ਹੈ। ਪਰ ਅੱਜ ਦੀ ਮਾਂ ਕਿੱਥੇ ਅਟੈਨਸ਼ਨ ਰੱਖ ਸਕਦੀ, ਉਹਨੂੰ ਵਟਸਐਪ ਦੀ ਵੀ ਟੈਨਸ਼ਨ ਹੁੰਦੀ ਆ, ਉਹਨੂੰ ਫੇਸਬੁੱਕ ਦੀ ਹੁੰਦੀ ਆ, ਉਹਨੂੰ ਹੋਰ ਵੀ ਸੋਸ਼ਲ ਮੀਡੀਆ ਤੇ, ਉਦੋਂ ਬਿਹਤਰ ਆ ਫਿਰ ਉਹ ਬੱਚੇ ਨੂੰ ਕੋਈ ਚੀਜ਼ ਡਿਵਾਈਸ ਹੱਥ 'ਚ ਫੜਾਉਂਦੀ ਆ ਤੇ ਬੱਚਾ ਉਹਦੇ 'ਚ ਗੁੰਮ ਹੋ ਜਾਂਦਾ ਦਾ। ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਦੁਨੀਆਂ ਦੇ ਵਿੱਚ ਬਹੁਤ ਖਤਰਨਾਕ ਤੌਰ ਤੇ ਨਿਕਲ ਕੇ ਆ ਰਹੀਆਂ। ਅੱਜ ਨਹੀਂ ਪਤਾ ਲੱਗ ਰਿਹਾ ਪਰ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਵੀ ਜਿਹੜਾ ਚੁਟਕਲੇ ਹੀ ਰਹਿ ਗਏ ਵੀ ਜਿਹੜੇ ਅਸੀਂ ਫੇਸਬੁੱਕ ਵਟਸਐਪਾਂ ਦੇ ਭੇਜਦੇ ਹਾਂ ਵੀ ਆਉਣ ਵਾਲੀ ਜਨਰੇਸ਼ਨ ਕੀ ਹੋਊਗੀ। ਆਉਣ ਵਾਲੀ ਜਨਰੇਸ਼ਨ ਵਾਕਈ ਨਾ ਜਿਹੜੇ ਬੁੱਤ ਹੋਣਗੇ ਜਾਂ ਮਸ਼ੀਨੀ ਬੰਦੇ ਹੋਣਗੇ, ਬੰਦੇ ਨਹੀਂ ਹੋਣਗੇ, ਉਹ ਇਨਸਾਨੀਅਤ ਨਹੀਂ ਹੋਣੀ ਕਿਤੇ ਵੀ।
ਜੀ ਸੁਬਰਾਜ ਸਾਹਿਬ, ਅਗਲੀ ਖਬਰ ਬਾਰੇ ਗੱਲ ਕਰਦੇ ਆ ਜੀ, ਉਹ ਆਸਟ੍ਰੇਲੀਆ ਤੋਂ ਆ। ਅੱਜ ਤੋਂ ਕਈ ਸਾਲ ਪਹਿਲਾਂ 2009 ਦੇ ਵਿੱਚ ਨਾ ਇੱਕ ਮੁੰਡਾ ਸੀ ਆਪਣਾ ਇੰਡੀਅਨ, ਪਨੀਤ, ਉਹ ਹਿੱਟ ਐਂਡ ਰਨ ਕੇਸ ਦੇ ਵਿੱਚ ਮੈਲਬੋਰਨ ਦੇ ਵਿੱਚ ਉਹ ਫਸਿਆ ਸੀਗਾ ਤੇ ਉਸ ਤੋਂ ਬਾਅਦ ਵਿੱਚ ਉਹਦੇ ਤੇ ਐਲੀਗੇਸ਼ਨ ਸੀਗੇ ਕਿ ਉਹ ਜਦੋਂ ਡਰਾਈਵ ਕਰ ਰਿਹਾ ਸੀ ਤਾਂ ਉਹਨੇ ਬਹੁਤ ਜ਼ਿਆਦਾ ਦਾਰੂ ਪੀਤੀ ਹੋਈ ਸੀ ਤੇ ਉਹ ਓਵਰ ਸਪੀਡਿੰਗ ਵੀ ਸੀ ਤੇ ਉਸ ਨਾਲ ਜਦੋਂ ਐਕਸੀਡੈਂਟ ਹੋਇਆ ਤਾਂ ਉਹਦੇ ਵਿੱਚ ਇੱਕ ਮੁੰਡੇ ਦੀ ਤਾਂ ਡੈਥ ਹੋ ਗਈ ਸੀ ਜਿਹੜਾ ਕਿ ਮੈਡੀਕਲ ਨਰਸਿੰਗ ਦਾ ਸਟੂਡੈਂਟ ਸੀ ਡੀਨ, ਤੇ ਇੱਕ 20 ਸਾਲਾਂ ਦੀ ਉਹਦੀ ਜਿਹੜੀ ਫਰੈਂਡ ਸੀਗੀ ਉਹ ਕਾਫੀ ਜ਼ਿਆਦਾ ਇੰਜਰਡ ਹੋਈ ਸੀ। ਫਿਰ ਉਸਦੇ ਨਾਲ ਟ੍ਰਾਇਲ ਚੱਲਿਆ ਸੀਗਾ ਮੈਲਬੋਰਨ ਦੇ ਵਿੱਚ ਹੀ, ਤੇ ਫਿਰ ਉਹ ਮੁੰਡਾ ਜਿਹੜਾ ਪਨੀਤ ਹੈ ਨਾ ਉਹ ਆਪਣੀ ਕਿਸੇ ਫਰੈਂਡ ਦਾ ਨਾ ਪਾਸਪੋਰਟ ਲੈ ਕੇ ਇੰਡੀਆ ਚਲਾ ਗਿਆ ਸੀਗਾ ਬਿਨਾਂ ਦੱਸੇ, ਤੇ ਕਾਫੀ ਟਾਈਮ ਬਾਅਦ ਕਿੰਨੇ ਸਾਲਾਂ ਬਾਅਦ ਨਾ ਹੁਣ ਉਹਦੀ ਮੈਰਿਜ ਹੋ ਰਹੀ ਸੀਗੀ ਇੰਡੀਆ ਦੇ ਵਿੱਚ, ਜਦੋਂ ਉਹਨੂੰ ਨਾ ਉੱਥੋਂ ਅਰੈਸਟ ਕਰਕੇ ਵਾਪਸ ਮੈਲਬੋਰਨ ਲੈ ਕੇ ਆ ਰਹੇ ਆ, ਤੇ ਉਹਦੇ ਤੇ ਫਿਰ ਉਹ ਵਾਲਾ ਜਿਹੜਾ ਕੇਸ ਆ ਦੁਬਾਰਾ ਤੋਂ ਟ੍ਰਾਇਲ ਆ ਜਿਹੜਾ ਮੈਲਬੋਰਨ ਦੇ ਵਿੱਚ ਸੈਪਟੈਂਬਰ ਦੇ ਵਿੱਚ ਸ਼ੁਰੂ ਹੋ ਰਿਹਾ ਵਾ। ਸੋ ਤੁਸੀਂ ਇਸ ਦੇ ਬਾਰੇ ਕੀ ਕਹੋਗੇ ਵੀ ਕਿੱਦਾਂ ਦਾ ਆਸਟ੍ਰੇਲੀਅਨ ਦਾ ਲਾਅ ਆ, ਵੀ ਕੀ ਉਹਦੇ ਨਾਲ ਜੋ ਹੋ ਰਿਹਾ ਵਾ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ, ਕੀ ਇਹਦੇ ਤੋਂ ਸਾਡੇ ਜਿਹੜੇ ਬਾਕੀ ਕਮਿਊਨਿਟੀ ਦੇ ਲੋਕ ਆ ਜਾਂ ਬਾਕੀ ਲੋਕ ਆ ਉਹਨਾਂ ਨੂੰ ਕੀ ਸਬਕ ਮਿਲੂਗਾ, ਤੇ ਅੱਗੇ ਕੀ ਆ ਇੱਥੋਂ ਦੀ ਨਿਆਂ ਵਿਵਸਥਾ ਬਾਰੇ?
ਦੇਖੋ ਬੈਸਟ ਤਾਂ ਥੋੜੇ ਦਿਨ ਪਹਿਲਾਂ ਕੱਲ ਪਰਸੋਂ ਵੀ ਅਸੀਂ ਇਸ ਵਿਸ਼ੇ ਤੇ ਗੱਲ ਕੀਤੀ ਸੀ, ਪਰ ਮੈਂ ਥੋੜਾ ਜਿਹਾ ਹੋਰ ਅੱਗੇ ਵੀ ਦੱਸ ਦਿਆਂ ਵੀ ਜੋ ਜੇ ਕੋਈ ਦੋਸ਼ੀ ਆ ਉਹ ਕੋਈ ਆ ਇੰਡੀਅਨ ਆ ਉਹ ਆਸਟ੍ਰੇਲੀਅਨ ਆ, ਉਸ ਤੇ ਸਾਨੂੰ ਪੱਖਪਾਤ ਨਹੀਂ ਕਰਨਾ ਚਾਹੀਦਾ, ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਜੇ ਕੋਈ ਦੋਸ਼ੀ ਆ ਤੇ ਉਹ ਦੋਸ਼ੀ ਆਸਟ੍ਰੇਲੀਆ ਦਾ ਤੇ ਉਹਨੂੰ ਆਸਟ੍ਰੇਲੀਆ ਲਿਆ ਕੇ ਉਹਨੂੰ ਸਜ਼ਾ ਸੁਣਾਈ ਜਾਊਗੀ ਤੇ ਅਸੀਂ ਇੰਡੀਅਨ ਹੋ ਕੇ ਉਹਦੇ ਹੱਕ 'ਚ ਖੜੀਏ।
ਨਹੀਂ ਮੇਰਾ ਮੰਨਣਾ ਜੇ ਦੋਸ਼ੀ ਆ ਤਾਂ ਦੋਸ਼ੀ ਆ, ਉਸ ਦੋਸ਼ੀ ਨੂੰ ਉਹਦੀ ਬਣਦੀ ਸਜ਼ਾ ਮਿਲਣੀ ਚਾਹੀਦੀ ਆ। ਤੇ ਆਉਣ ਵਾਲੇ ਦਿਨਾਂ ਉਸ ਦੋਸ਼ੀ ਨੇ ਜਿਹੜਾ ਸਾਡਿਆਂ ਦੇ ਹੋਰ ਰਾਹ ਬਹੁਤ ਬੰਦ ਕਰੇ ਆ, ਬਹੁਤ ਸਾਰੇ ਜੇ ਹੁਣ ਆਪਾਂ ਗੱਲ ਕਰੀਏ, ਅਸੀਂ ਜੇ ਇਸ ਚੀਜ਼ ਦੀ ਗੱਲ ਕਰੀਏ ਵੀ ਸਾਡਾ ਇੱਕ ਜਿਹੜੀ ਜਨਰੇਸ਼ਨ ਲਈ ਔਖਾ ਹੋਇਆ ਆਸਟ੍ਰੇਲੀਆ ਦੇ ਵਿੱਚ, ਤਾਂ ਉਹਦਾ ਸਭ ਤੋਂ ਵੱਡਾ ਕਾਰਨ ਹੀ ਮੈਨੂੰ ਲੱਗਦਾ ਵੀ ਉਹ ਇਹੀ ਆ ਵੀ ਜਿਹੜੇ ਗਲਤ ਅਨਸਰਾਂ ਨੇ, ਗਲਤ ਕੰਮ ਕੀਤੇ, ਗਲਤ ਰਾਹਾਂ ਦੇ ਉੱਤੇ ਤੁਰਿਆ, ਤਾਂ ਉਹ ਉਹਨਾਂ ਨੇ ਜਿਹੜੇ ਆਉਣ ਵਾਲੀਆਂ ਜਨਰੇਸ਼ਨ ਲਈ ਵੀ ਰਾਹ ਸਖ਼ਤ ਕਰਤੇ। ਖਾਸ ਕਰਕੇ ਡਰਾਈਵਿੰਗ ਲਾਇਸੈਂਸ ਦੀ ਦੇਖੋ ਵੀ ਜਦੋਂ ਅਸੀਂ ਆਉਂਦੇ ਆਏ ਸੀ ਤੇ ਅਸੀਂ ਇੰਡੀਅਨ ਡਰਾਈਵਿੰਗ ਲਾਇਸੈਂਸ ਦੇ ਉੱਤੇ ਆਰਾਮ ਨਾਲ ਡਰਾਈਵਿੰਗ ਕਰਦੇ ਸੀ, ਜਿਹੜਾ ਮਰਜ਼ੀ ਲਾਇਸੈਂਸ ਇੱਥੇ ਦਿਖਾ ਕੇ ਸਿੱਧਾ ਲਾਇਸੈਂਸ ਲੈ ਲੈਂਦੇ ਸੀ। ਪਰ ਉਸ ਤੋਂ ਬਾਅਦ ਉਹਨਾਂ ਚੀਜ਼ਾਂ 'ਚ ਕਿੰਨਾ ਬਦਲਾਅ ਆਇਆ, ਤੇ ਸੋ ਇਸ ਬਦਲਾਅ ਦੇ ਜਿਹੜੇ ਕਾਰਨ ਹੀ ਇਹ ਬਣੇ ਆ ਵੀ ਉਹਨਾਂ ਨੇ ਜਿਹੜੇ ਇਹਨਾਂ ਲੋਕਾਂ ਨੇ ਜਿਹੜੀਆਂ ਅਬਿਊਜ਼ ਕੀਤਾ ਸਮਾਨ ਨੂੰ, ਇਸ ਨੂੰ ਸਿਸਟਮ ਨੂੰ, ਤੇ ਉਹਦੇ ਵਿੱਚੋਂ ਫਿਰ ਮਾੜੇ ਕੰਮ ਨਿਕਲ ਕੇ ਆਏ। ਸੋ ਜੇਕਰ ਪੁਨੀਤ ਨੂੰ ਕਿਸੇ ਵੀ ਰੂਪ ਦੇ ਵਿੱਚ, ਕੱਲ ਮੈਂ ਪਰਸੋਂ ਪੜ੍ਹ ਰਿਹਾ ਸੀ ਪਟਿਆਲਾ ਅਦਾਲਤ 'ਚ ਉਹਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਵਕੀਲ ਦਲੀਲਾਂ ਦੇ ਰਹੇ ਸਨ, ਪਰ ਦਲੀਲਾਂ ਕੁਛ ਨਹੀਂ ਕਰਦੀਆਂ ਜੀ, ਮੈਨੂੰ ਲੱਗਦਾ ਇੰਟਰਨੈਸ਼ਨਲ ਸਮਝੌਤੇ ਤਹਿਤ ਉਹ ਇੱਥੇ ਲਿਆਂਦਾ ਜਾਊਗਾ, ਇੱਥੇ ਉਹਦੇ 'ਤੇ ਕੇਸ ਚੱਲੂ, ਉਹਨੂੰ ਬਣ ਦੀ ਸਜ਼ਾ ਵੀ ਮਿਲੂਗੀ। ਉਹ ਦੋਸ਼ੀ ਇੱਕ ਪਾਸਿਓਂ ਨਹੀਂ, ਹਿੱਟ ਕਰਨ ਦਾ ਦੋਸ਼ੀ ਆ, ਫਿਰ ਭੱਜਣ ਦਾ ਦੋਸ਼ੀ ਆ, ਫਿਰ ਉਦੋਂ ਬਾਅਦ ਗਲਤ ਆਈਡੀ ਵਰਤ ਕੇ ਮੁਲਕ ਛੱਡਣ ਦਾ ਵੀ ਦੋਸ਼ੀ ਆ ਉਹ। ਸੋ ਬਹੁਤ ਸਾਰਾ ਦੋਸ਼ ਉਹਦੇ 'ਤੇ, ਮੈਂ ਨਹੀਂ ਚਾਹੁੰਦਾ, ਮੈਂ ਨਹੀਂ ਕਹਿੰਦਾ ਵੀ ਉਹ ਕਿਸੇ ਦਾ ਪੁੱਤ ਧੀ ਨਹੀਂ ਹੈ, ਉਹਨਾਂ ਦੇ ਮਾਪਿਆਂ 'ਤੇ ਕੀ ਬੀਤੂਗੀ, ਪਰ ਉਹਨੇ ਗਲਤੀ ਕੀਤੀ ਆ
ਜੀ। ਸੋ ਵਾਕਈ ਜੀ ਜਿਹੜੇ ਮਤਲਬ ਕਿ ਮੁੰਡੇ ਦੀ ਡੈਥ ਹੋਈ ਆ ਡੀਨ ਦੀ, ਉਸ ਦੇ ਪੇਰੈਂਟਸ ਨੂੰ ਵੀ 8 ਸਾਲ ਹੋ ਗਏ ਆ ਕਿਤੇ ਨਾ ਕਿਤੇ ਇਨਸਾਫ ਲਈ ਭਟਕਦਿਆਂ ਨੂੰ, ਕਿਉਂਕਿ ਉਹਨਾਂ ਦਾ ਵੀ ਬੇਟਾ ਸੀਗਾ ਉਹ। ਤੇ ਦੂਸਰੇ ਪਾਸੇ ਗੱਲ ਕਰਦੇ ਆ ਜੀ ਮਨੀਤ ਅਲੀ ਸ਼ੇਖ ਦੀ, ਸੋ ਉਹਨਾਂ ਦੇ ਕੇਸ ਦੀ ਕੀ ਅਪਡੇਟ ਆ ਡਾਕਟਰ ਸਾਹਿਬ, ਕਿਉਂਕਿ ਸਾਡੇ ਇੱਥੇ ਬ੍ਰਿਸਬਨ ਦੇ ਵਿੱਚ ਕਾਫੀ ਜ਼ਿਆਦਾ ਬੁੱਧਵਾਰ ਨੂੰ ਇੱਥੇ ਡਰਾਈਵਰਾਂ ਨੇ, ਸਿਟੀ ਕੌਂਸਲ ਦੇ ਡਰਾਈਵਰਾਂ ਨੇ ਕਾਫੀ ਇੱਥੇ ਮੁਜ਼ਾਹਰਾ ਕੀਤਾ ਸੀਗਾ ਆਪਣੀਆਂ ਮੰਗਾਂ ਨੂੰ ਲੈ ਕੇ, ਜਿਸ ਦੇ ਵਿੱਚ ਉਹ ਚਾਹੁੰਦੇ ਸੀ ਕਿ ਉਹਨਾਂ ਦੀ ਸੇਫਟੀ ਹੋਵੇ, ਤੇ ਉਹਨਾਂ ਨੇ ਇਹ ਵੀ ਗੱਲ ਉਠਾਈ ਮਨਮੀਤ ਅਲੀ ਸ਼ੇਰ ਵਾਲੀ। ਤਾਂ ਉਹ ਕਹਿੰਦੇ ਸੀ ਕਿ ਸਾਡਾ ਜਿਹੜਾ ਮਕਸਦ ਆ ਉਹ ਲੋਕਾਂ ਨੂੰ ਦੁਖੀ ਕਰਨਾ ਨਹੀਂ, ਪਰ ਜਿਹੜਾ ਬੰਦਾ ਦੁਖੀ ਹੋਇਆ ਵੀ ਉਹਨਾਂ ਕੋਲ ਉਹਨਾਂ ਦੀ ਫੋਟੋ ਸੀਗੀ ਮਨਮੀਤ ਅਲੀ ਸ਼ੇਰ ਦੀ, ਕਹਿੰਦੇ ਇਹ ਬੰਦਾ ਸਫ਼ਰ ਹੋਇਆ ਵਾ, ਇਸਨੇ ਆਪਣੀ ਜ਼ਿੰਦਗੀ ਹੱਥ ਧੋਇਆ ਵਾ। ਸੋ ਉਸਦੇ ਕੇਸ ਦੀ ਕਿੱਥੋਂ ਤੱਕ ਪੈਰਵਾਈ ਚੱਲ ਰਹੀ ਆ, ਉਸਦੀ ਕੋਈ ਤੁਹਾਡੇ ਕੋਲ ਕੋਈ ਅਪਡੇਟ ਹੈ?
ਦੇਖੋ ਅਪਡੇਟ ਕੋਈ ਸਪੈਸ਼ਲ ਤਾਂ ਮੇਰੇ ਕੋਲ ਨਹੀਂ ਹੈ, ਪਰ ਕੁੱਲ ਮਿਲਾ ਕੇ ਜਿਹੜੀ ਉਸ ਕੇਸ ਦੇ ਵਿੱਚ ਦੇਖੋ ਹੁਣ ਬਚਾਅ ਪੱਖ ਆ ਜਿਹੜਾ ਉਹ ਉਸ ਦੋਸ਼ੀ ਨੂੰ ਜਿਹੜਾ ਮੈਂਟਲ ਡਿਕਲੇਅਰ ਕਰਨ ਦੇ ਉੱਤੇ ਲੱਗਿਆ ਹੋਇਆ, ਤੇ ਇੱਕੋ ਗੱਲ ਜਿਹੜੀ ਡਿਲੇਅ ਹੋ ਰਹੀ ਹੈ ਇਸੇ ਚੀਜ਼ ਤੇ ਹੋ ਰਹੀ ਆ ਵੀ ਉਹ ਬੰਦਾ ਹੀ ਮੈਂਟਲ ਆ, ਤੇ ਮੈਂਟਲ ਬੰਦੇ ਦੇ ਉੱਤੇ ਤੁਸੀਂ ਕੇਸ ਨਹੀਂ ਚਲਾ ਸਕਦੇ। ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਜਿਹੜੀ ਕਹਿ ਸਕਦੇ ਹਾਂ ਜਿਹੜੀ ਡਿਲੇ ਕਰਨ ਚ ਜਾਂ ਇਨਸਾਫ਼ ਦੇ ਵਿੱਚ ਵੀ ਅੜਿੱਕੇ ਦਾ ਕਾਰਨ ਬਣ ਰਹੇ ਆ। ਜੇ ਅਸੀਂ ਪੁਨੀਤ ਦੇ ਮਾਮਲੇ ਚ ਆਸਟ੍ਰੇਲੀਆ ਨਾਲ ਖੜਦੇ ਆ, ਇਨਸਾਫ਼ ਦੀ ਗੱਲ ਕਰਦੇ ਆ, ਤਾਂ ਅਸੀਂ ਮਨਮੀਤ ਦੇ ਮਾਮਲੇ ਦੇ ਵਿੱਚ ਆਸਟ੍ਰੇਲੀਆ ਦੇ ਵਿਰੋਧ ਚ ਵੀ ਖੜਦੇ ਆ ਵੀ ਜੇ ਉਹ ਉੱਥੇ ਇਨਸਾਫ਼ ਨਹੀਂ ਦਿੰਦਾ ਤਾਂ ਕਿਤੇ ਨਾ ਕਿਤੇ ਗਲਤ ਆ ਗੱਲ। ਸੋ ਵਕਤ ਲੱਗੂਗਾ ਜੀ, ਇਨਸਾਫ਼ ਆਉਣ ਦੀ ਆਸ ਤਾਂ ਹੈ, ਪਰ ਉਹਨੇ ਪੱਧਰ ਤੇ ਆਉਣ ਦੀ ਆਸ ਨਹੀਂ। ਮੇਰੀ ਪਰਸਨਲ ਜੇ ਮੈਂ ਕਹਾਂ ਤਾਂ ਮੈਨੂੰ ਉਹ ਪੱਧਰ ਦਿਖਾਈ ਨਹੀਂ ਦੇ ਰਿਹਾ ਇਨਸਾਫ਼ ਦਾ, ਕਿਉਂਕਿ ਜਿੱਥੇ ਮੈਡੀਕਲ ਦਿੱਕਤ ਆ ਜਾਂਦੀ ਹੈ ਨਾ, ਮੈਡੀਕਲ ਗੱਲ ਆ ਜਾਂਦੀ ਆ, ਉੱਥੇ ਕਿਤੇ ਨਾ ਕਿਤੇ ਜਿਹੜੀ ਰਾਹਤ ਮਿਲ ਜਾਂਦੀ ਆ, ਉਹ ਰਾਹਤ ਦਾ ਬੜਾ ਜਿਹੜਾ ਕਹਿ ਸਕਦੇ ਆ ਨੁਕਸਾਨ ਹੋ ਸਕਦਾ ਆਉਣ ਵਾਲੇ ਟਾਈਮ ਲਈ ਜਾਂ ਸਾਡੇ ਲਈ ਇੱਕ ਮਾੜਾ ਹੋ ਸਕਦਾ ਵੀ ਜਿਹਦੇ 'ਚ ਇਹ ਗੱਲ ਆਉਂਦੀ ਹੈ ਵੀ ਭਾਈ ਏਡੀ ਵੱਡੀ ਘਨੌਣੀ ਵਾਰਦਾਤ ਦਾ ਤਾਂ ਜਿਹੜਾ ਫੈਸਲਾ ਉਹ ਜਦੋਂ ਸ਼ਰਿਆ ਮੌਕੇ 'ਤੇ ਫੜਿਆ ਗਿਆ ਬੰਦਾ, ਉਹਦਾ ਤਾਂ 3 ਮਹੀਨਿਆਂ ਦੇ ਵਿੱਚ ਉਹੋ ਜਿਹੇ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਸੀ, ਪਰ ਉਹ ਬੰਦਾ ਪੂਰਨ ਰੂਪ ਦੇ ਵਿੱਚ ਜਿਹੜਾ ਸੇਫ ਹਲੇ ਤਾਂ ਦਿਖਾਈ ਦੇ ਰਿਹਾ। ਸੋ ਕੋਈ ਨੀ ਜੀ, ਜਿਹੜਾ ਇਹ ਵਕਤ ਦੇ ਨਾਲ ਇਸ ਚੀਜ਼ ਦਾ ਪਤਾ ਲੱਗਣਾ, ਪਰ ਸਾਡੇ ਬੰਨਿਓਂ ਪ੍ਰੈਸ਼ਰ ਬਣਾ ਕੇ ਰੱਖਣਾ ਪੈਣਾ, ਤੇ ਅਸੀਂ ਪ੍ਰੈਸ਼ਰ ਬਣਾਉਣ ਨੂੰ ਤਿਆਰ ਵੀ ਆ ਇਸ ਚੀਜ਼ ਦਾ। ਤੇ ਆਹ ਖ਼ਬਰ ਪੜ੍ਹਦੇ ਪੜ੍ਹਦੇ ਅਚਾਨਕ ਮੇਰਾ ਵੀ ਬੜਾ, ਮੈਨੂੰ ਵੀ ਸ਼ੌਕ ਖ਼ਬਰ ਦਿਖਾਈ ਦਿੱਤੀ ਹੈ ਜੀ, ਇੱਕ ਨੌਜਵਾਨ ਦੀ ਮੌਤ ਦੀ, ਅਧਿਆਪਕ ਨੇਤਾ ਕੋਟੜਾ ਦਾ ਦੇਹਾਂਤ। ਮੈਂ ਜਦੋਂ ਫੋਟੋ ਦੇਖੀ ਮਨਜੀਤ ਸਿੰਘ ਕੋਟੜਾ ਦੀ, ਮੇਰਾ ਬੜਾ ਪਿਆਰਾ ਮਿੱਤਰ ਸੀ ਜੀ, ਤੇ ਮੈਨੂੰ ਐਂ ਲੱਗਿਆ ਵੀ ਮਨਜੀਤ ਨੇ ਕੀ ਕਰਤਾ ਹੈ, ਜਾਂ ਤਾਂ ਦੇਖਿਆ ਤਾਂ ਉਹਦੀ ਦੇਹਾਂਤ ਦੀ ਖ਼ਬਰ ਪਾ ਕੇ ਇੱਕ ਵਾਰੀ ਮੇਰਾ ਖ਼ਬਰਾਂ 'ਚੋਂ ਵੀ ਜਿਹੜਾ ਦਿਮਾਗ ਹਿੱਲ ਗਿਆ ਜੀ, ਤੇ ਮੈਂ ਉੱਥੇ ਉਹ ਸੈੱਟ ਨਹੀਂ ਰਹਿ ਪਾ ਰਿਹਾ। ਮਾਨਸਾ ਜ਼ਿਲ੍ਹੇ ਤੋਂ ਸੀ ਜੀ ਮਨਜੀਤ, ਮੈਂ ਇਹਦੇ ਬਾਰੇ ਦੱਸਦਿਆਂ ਥੋੜ੍ਹਾ ਜਿਹਾ, ਤੇ ਉਹ ਜਿਹੜੇ ਟੀਚਰਸ ਜਿਹੜੇ ਅਧਿਆਪਕਾਂ ਦਾ ਜਿਹੜਾ ਇੱਕ ਜਥੇਬੰਦੀ ਆ ਉਹਦੇ ਉਹ ਮੁਖੀ ਸਨ, ਤੇ ਬੜਾ ਕਾਫ਼ੀ ਉੱਦਮੀ ਨੌਜਵਾਨ ਸੀ, ਬਹੁਤ ਵਧੀਆ ਸ਼ਾਇਰ ਸੀ। ਔਰਕੁਟ ਦੇ ਜ਼ਮਾਨੇ ਦੇ ਵਿੱਚ ਮੈਨੂੰ ਉਹਦਾ ਇੱਕ ਸ਼ੇਰ ਮੇਰੀ ਨਜ਼ਰੀ ਪਿਆ, ਤੇ ਮੇਰੀ ਬੁੱਕ ਦੇ ਵਿੱਚ ਵੀ ਉਹ ਦਰਜ ਆ ਉਹ ਸ਼ੇਰ, ਮੈਂ ਉਹ ਸ਼ੇਰ ਦੇ ਵਿੱਚ ਸੀ ਨਾ ਕਮਲਿਆ ਸ਼ਹਿਰ ਐਵੇਂ ਗੱਲ ਦਿਲ ਤੇ ਨਾ ਲਾਇਆ ਕਰ, ਲੋਕਾਂ ਵਾਂਗੂ ਜਿਵੇਂ ਵੀ ਲੰਘਦਾ ਵਕਤ ਲੰਘਾਇਆ ਕਰ, ਐਵੇਂ ਨਾ ਹਰੇਕ ਤੇਰੇ ਚ ਚੀਜ਼ ਚ ਤੂੰ ਐਵੇਂ ਲੱਤ ਅੜਾਇਆ ਕਰ। ਏਦਾਂ ਕਰਕੇ ਉਹਦੀ ਉਹਨੇ ਬੜਾ ਕਮਾਲ ਦਾ ਵਾ ਕਮਾਲ ਸ਼ੇਰ ਲਿਖਿਆ ਹੋਇਆ ਸੀ, ਇੱਕ ਗਜ਼ਲ ਲਿਖੀ ਹੋਈ ਸੀ। ਤਾਂ ਪਿਛਲੇ ਦਿਨ ਉਹ ਗਜ਼ਲ ਦਾ ਜਿਹੜਾ ਕਿਸੇ ਨੇ ਗਾਇਆ ਵੀ ਆ, ਸ਼ੌਂਕੀ ਹੋਰਾਂ ਨੇ ਗਾ ਕੇ ਵੀ ਕੱਢੀ ਆ ਉਹ ਗਜ਼ਲ, ਤੇ ਬੜਾ ਉਦੋਂ ਵੀ ਨੌਜਵਾਨ ਸੀ, ਪਰ ਅੱਜ ਖਬਰ ਪੜ੍ਹ ਕੇ ਬੜਾ ਅਜੀਬ ਲੱਗਿਆ ਵੀ ਕਾਲੇ ਪੀਲੀਏ ਦਾ ਉਸ਼ਕਾਰ ਹੋ ਗਿਆ ਸੀ। ਵੀ ਤਕਰੀਬਨ ਪਿਛਲੇ 3-4 ਮਹੀਨੇ 6 ਮਹੀਨਿਆਂ ਤੋਂ ਮੇਰਾ ਉਹਦੇ ਨਾਲ ਕੋਈ ਸੰਪਰਕ ਨਹੀਂ ਸੀ, ਤੇ ਪਰ ਉਹਨੇ ਦੱਸਿਆ, ਖਬਰ ਦੱਸਦੀ ਆ ਵੀ ਉਹ ਕਾਲੇ ਪੀਲੀਏ ਦਾ ਸ਼ਿਕਾਰ ਹੋਣ ਕਰਕੇ ਜਿਹੜਾ ਚੱਲ ਬਸਿਆ। ਬੜਾ ਉਦਮੀ ਲੇਖਕ ਤੇ ਉਦਮੀ ਨੌਜਵਾਨ ਸੀ, ਇੱਕ ਅਜੀਬ ਜੇ ਘਰ ਚੋਂ ਜੰਮਿਆ, ਤੇ ਬਹੁਤ ਦੁੱਖ ਦੀ ਖਬਰ ਲੱਗੀ ਅੱਜ ਅਖਬਾਰ ਦੇ ਦੇਖਦੇ ਦੇਖਦੇ ਮੈਨੂੰ ਜਦੋਂ ਖਬਰ ਪਤਾ ਲੱਗਿਆ।
ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਸਪੈਸ਼ਲੀ ਜੀ ਉਹਨਾਂ ਦੇ ਘਰਦਿਆਂ ਨੂੰ ਭਾਣਾ ਮੰਨਣ ਦੀ ਹਿੰਮਤ ਬਖਸ਼ੇ। ਸੋ ਬਰਾਤ ਸਾਹਿਬ, ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਖਬਰ ਆ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੋ?
ਨਾ ਜੀ, ਬਸ ਖਬਰਾਂ ਤਾਂ ਦੇਖੋ ਦੁਨੀਆਂਦਾਰੀ ਦੀਆਂ ਚੱਲਦੀਆਂ ਰਹਿਣੀਆਂ, ਖਬਰਾਂ ਦੁਨੀਆਂਦਾਰੀ ਤੇ ਬਣਦੀਆਂ ਰਹਿਣੀਆਂ, ਪਰ ਮੇਰਾ ਮੰਨਣਾ ਵੀ ਜਿਹੜੀ ਖਬਰਾਂ ਤੋਂ ਵੀ ਉੱਤੇ ਉੱਠ ਕੇ ਇੱਕ ਜਿਹੜੀ ਦੁਨੀਆਂਦਾਰੀ ਦੇ ਵਿੱਚ ਇਨਸਾਨੀਅਤ ਆ, ਤੇ ਸਾਨੂੰ ਇਨਸਾਨੀਅਤ ਦੇ ਉੱਤੇ ਜਿਹੜਾ ਆਪਣਾ ਚਾਹੀਦਾ, ਤੇ ਸਾਨੂੰ ਵੱਧ ਤੋਂ ਵੱਧ ਇਨਸਾਨੀਅਤ ਨੂੰ ਫੈਲਾਉਣਾ ਚਾਹੀਦਾ, ਤੇ ਜੇ ਇਨਸਾਨੀਅਤ ਫੈਲੂਗੀ ਤਾਂ ਆਟੋਮੈਟਿਕਲੀ ਸਾਰਾ ਕੁਛ ਜਿਹੜਾ ਉਹ ਹੋ ਜਾਣਾ। ਤੇ ਪਰ ਕਿਤੇ ਨਾ ਕਿਤੇ ਇਨਸਾਨੀਅਤ ਮਿਸ ਹੁੰਦੀ ਜਾ ਰਹੀ ਆ ਹਰ ਕੰਮ ਦੇ ਵਿੱਚੋਂ, ਤੇ ਸਾਨੂੰ ਕੋਸ਼ਿਸ਼ ਚਾਹੀਦੀ ਹੈ ਵੀ ਇਨਸਾਨੀਅਤ ਲੈ ਕੇ ਆਏਗੀ ਆਪਣੇ ਆਪ ਚ, ਤੇ ਕੁਝ ਨਾ ਕੁਝ। ਕੱਲ ਥੋੜੀ ਜੀ ਗੱਲ ਮੇਰੀ ਗੁਰਪ੍ਰੀਤ ਗਿੱਲ ਹੋਰਾਂ ਨਾਲ ਚੱਲੀ ਜਾਂਦੀ ਸੀ, ਤੇ ਇੱਕ ਮੈਂ ਵਿਸ਼ੇ ਤੇ ਥੋੜਾ ਜਿਹਾ ਅਵੇਅਰ ਕਰਨਾ ਚਾਹੂੰਗਾ ਸਾਰਿਆਂ ਨੂੰ ਵੀ ਨਾ, ਅੱਜ ਕੱਲ ਇੱਕ ਸੋਸ਼ਲ ਮੀਡੀਆ ਜ਼ਰੀਏ ਲੋਕਾਂ ਤੇ ਦੋਸ਼ ਲਾਇਆ ਜਾ ਰਿਹਾ ਜਾਂ ਲੋਕਾਂ ਨੂੰ ਬਰਗਲਾਇਆ ਜਾਂਦਾ ਵੀ ਭਾਈ ਫਲਾਨੇ ਥਾਂ ਦੇ ਉੱਤੇ ਆਹ ਹਾਲਾਤ ਆ ਜੀ ਕਿਸੇ ਪਰਿਵਾਰ ਦਾ, ਕਿਸੇ ਦੇ ਘਰ ਦਾ ਜਾਂ ਕਿਸੇ ਇੱਦਾਂ ਦਾ, ਤਾਂ ਤੁਸੀਂ ਉਹਨੂੰ ਕਿਵੇਂ ਨਾ ਕਿਵੇਂ ਜਿਹੜੀ ਹੈਲਪ ਕਰੋ, ਸਹਾਇਤਾ ਕਰੋ। ਪਰ ਕੱਲ ਪਰਸੋਂ ਕੋਈ ਇਹ ਜਿਹੀ ਆਈ ਵੀ ਸਾਹਮਣੇ ਆਈ ਹੈ ਜਿਹੜੀ ਲੋਕਾਂ ਤੋਂ ਇਮੋਸ਼ਨਲ ਕਰਕੇ ਪੈਸੇ ਲੈਂਦੇ ਰਹੇ, ਤੇ ਪਰ ਉਦੋਂ ਬਾਅਦ ਉਹ ਪੈਸੇ ਟਿਕਾਣੇ ਤੇ ਨਹੀਂ ਲੱਗਦੇ। ਸੋ ਬਾਰ ਬਾਰ ਅਸੀਂ ਇੱਕ ਰਿਕੁਐਸਟ ਕਰਦੇ ਹੁੰਦੇ ਹਾਂ ਤੁਹਾਨੂੰ ਸਾਰਿਆਂ ਨੂੰ ਵੀ ਭਾਈ ਤੁਸੀਂ ਜੇ ਕਰਨੀ ਆ ਗੱਲ ਨਾ, ਜੇ ਤੁਸੀਂ ਕਿਸੇ ਨੇ ਵੀ ਮਦਦ ਕਰਨੀ ਆ ਤੇ ਤੁਸੀਂ ਚੁੱਪ ਕਰਕੇ ਆਪਦੇ ਆਲੇ ਦੁਆਲੇ ਦੀ ਮਦਦ ਕਰੋ, ਆਪਦੇ ਨੇੜੇ ਦੀ ਕਰੋ, ਜਿਹੜੀ ਤੁਹਾਡੀ ਨਿਗਾਹ ਚ ਆ, ਤੁਹਾਨੂੰ ਪਤਾ ਲੱਗੇ ਵੀ ਤੁਹਾਡਾ ਪੈਸਾ ਜੈਨੂਨ ਥਾਂ ਤੇ ਲੱਗ ਰਿਹਾ ਜਾਂ ਨਹੀਂ ਲੱਗ ਰਿਹਾ। ਪਰ ਦੁੱਖ ਦੀ ਗੱਲ ਇਹ ਆ ਵੀ ਅਸੀਂ ਨਿੱਕੀ ਜਿਹੀ ਗੱਲ ਸੁਣ ਕੇ ਭਾਵੁਕ ਹੋ ਕੇ ਤੇ ਆਪਦੀ ਜਿਹੜੀ ਹੱਡ ਭੰਨਣੀ ਮਿਹਨਤ ਦੀ ਕਮਾਈ ਹੁੰਦੀ ਆ ਉਹ ਦੁਨੀਆਂ ਨੂੰ ਦੇਣ ਲੱਗ ਲੈਂਦੇ ਆ, ਤੇ ਉਹਨਾਂ ਲੋਕਾਂ ਤੱਕ, ਤੇ ਉਹ ਲੋਕ ਜਿਹੜੇ ਫਿਰ ਉੱਥੇ ਬੈਠੇ ਚੌਧਰੀ ਵੀ ਬਣਦੇ ਆ ਉਹਨਾਂ ਪੈਸੇ ਦੇ ਜ਼ਰੀਏ, ਤੇ ਮਿਸਯੂਜ਼ ਵੀ ਉਸ ਪੈਸੇ ਨੂੰ ਕਰਦੇ ਆ। ਸੋ ਬਹੁਤ ਜਿਹੜਾ ਇਹ ਕਹਿ ਸਕਦੇ ਹਾਂ ਰੁਝਾਨ ਮਾੜਾ ਚੱਲਿਆ ਹੋਇਆ ਉਹ ਐਨ ਜੀ ਓ ਦੇ ਥਾਂ ਤੇ, ਜਿੱਡਾ ਕੁ ਲੈਵਲ ਆ ਬੰਦੇ ਦਾ ਓਡਾ ਕੁ ਵੱਡਾ ਐਨ ਜੀ ਓ ਚਲਾ ਕੇ ਤੇ ਓਨੇ ਕੁ ਪੈਸੇ ਇਕੱਠੇ ਕਰੀ ਜਾਂਦਾ। ਸੋ ਖਾਸ ਕਰਕੇ ਵਿਦੇਸ਼ੀ ਵਸਦੇ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਹੈ, ਜੇ ਤੁਹਾਨੂੰ ਕੋਈ ਵੀ ਬੰਦਾ ਇਮੋਸ਼ਨਲ ਕਰਕੇ ਪੈਸੇ ਲੈਣ ਦੀ ਕੋਸ਼ਿਸ਼ ਕਰਦਾ, ਜਜ਼ਬਾਤੀ ਵੀਡੀਓ ਪਾਉਂਦਾ, ਇਮੋਸ਼ਨਲ ਕਰਦਾ, ਉਹ ਮੈਂ ਇਮੋਸ਼ਨਲ ਹੋਣਾ ਜਾਂ ਨਾ ਹੋਣਾ ਮਾੜਾ ਨਹੀਂ ਸਮਝਦਾ। ਮੈਂ ਸਮਝਦਾ ਵੀ ਥੋੜਾ ਜਿਹਾ ਜਾਗਰੂਕ ਹੋ ਕੇ ਉਹਦੇ ਬਾਰੇ ਹੋਰ ਪੜਤਾਲ ਕਰੋ ਤੇ ਕੋਸ਼ਿਸ਼ ਕਰੋ ਵੀ ਉਹਦੇ ਚ ਵਾਕਈ ਕੋਈ ਸੱਚ ਹੈ ਜਾਂ ਨਹੀਂ ਹੈ। ਇਹ ਨਾ ਹੋਵੇ ਤੁਹਾਡੀ ਇਮੋਸ਼ਨਾਂ ਦਾ ਕੋਈ ਨਜਾਇਜ਼ ਫਾਇਦਾ ਉਠਾਈ ਜਾਵੇ, ਜਿਵੇਂ ਕਿ ਰੋਜ਼ ਇਹ ਜਿਹੀਆਂ ਗੱਲਾਂ ਆਉਂਦੀਆਂ ਵੀ ਠੱਗ ਲੋਕ ਵੀ ਇਹਨੂੰ ਬਿਜ਼ਨਸ ਬਣਾ ਚੁੱਕੇ ਆ ਇਮੋਸ਼ਨਲ ਬਲੈਕਮੇਲਿੰਗ ਨੂੰ। ਸੋ ਬਹੁਤ ਮਿਹਰਬਾਨੀ ਬਾਬੂ ਜੀ, ਤੁਸੀਂ ਪ੍ਰੋਗਰਾਮ ਜਾਰੀ ਰੱਖੋ ਤੇ ਮੈਨੂੰ ਦਿਓ ਇਜਾਜ਼ਤ ਜੀ। ਮੇਰਾ ਅੱਜ ਖਬਰਾਂ ਦੇ ਵਿੱਚ ਥੋੜਾ ਜਿਹਾ ਧਿਆਨ ਭਟਕਿਆ ਹੋਇਆ ਮੈਨੂੰ ਆਪ ਨੂੰ ਮਹਿਸੂਸ ਹੋ ਰਿਹਾ, ਕਿਉਂਕਿ ਇੱਕ ਅਚਾਨਕ ਮਿਲੀ ਖਬਰ ਨਾਲ ਥੋੜਾ ਜਿਹਾ ਮਾਹੌਲ ਖਰਾਬ ਹੋ ਜਾਂਦਾ। ਸੋ ਬਹੁਤ ਬਹੁਤ ਮਿਹਰਬਾਨੀ ਜੀ, ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ ਚ
ਜੀ। ਬਹੁਤ ਬਹੁਤ ਸ਼ੁਕਰੀਆ ਬਰਾਤ ਸਾਹਿਬ। ਸੋ ਵਾਕਈ ਜੀ ਇਨਸਾਨ ਆ ਜਿਹੜਾ ਕਦੇ ਨਾ ਕਦੇ ਆਪਣੇ ਹਾਲਾਤਾਂ ਤੋਂ ਕਦੇ ਨਾ ਕਦੇ ਕਿ ਹਮੇਸ਼ਾ ਆਪਣੇ ਹਾਲਾਤਾਂ ਤੋਂ ਜਿਹੜਾ ਪ੍ਰਭਾਵਿਤ ਹੁੰਦਾ ਹੀ ਆ, ਕਿਉਂਕਿ ਦੇਖੋ ਨਾ ਹੁਣ ਜਿੱਦਾਂ ਵਧੀਆ ਗੱਲਬਾਤ ਚੱਲ ਰਹੀ ਸੀ ਤੇ ਇੱਕ ਦੁੱਖ ਦੀ ਖਬਰ ਕਿਸੇ ਆਪਣੇ ਦੇ ਜਾਣ ਨਾਲ ਮਨ ਆ ਜਿਹੜਾ ਉਹ ਬਹੁਤ ਉਦਾਸ ਹੋ ਜਾਂਦਾ ਵਾ। ਸੋ ਆਪਣਿਆਂ ਦਾ ਸਾਥ ਆ ਜਿਹੜਾ ਉਹ ਹਮੇਸ਼ਾ ਹੀ ਖੁਸ਼ੀ ਦਿੰਦਾ ਤੇ ਆਪਣਿਆਂ ਤੋਂ ਦੂਰ ਜਾਣ ਦਾ ਅਹਿਸਾਸ ਮਨ ਨੂੰ ਹਮੇਸ਼ਾ ਹੀ ਦੁੱਖ ਦਿੰਦਾ ਵਾ। ਸੋ ਚਲੋ ਜੀ, ਖੁਸ਼ੀ ਗਮੀ ਕਹਿੰਦੇ ਨਾ ਦੋਨੋਂ ਭੈਣਾਂ ਵਾ ਤੇ ਇਹਨਾਂ ਦਾ ਸਾਥ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ। ਸੋ ਪ੍ਰੋਗਰਾਮ ਦੇ ਵਿੱਚ ਆਪਾਂ ਅਗਲਾ ਗਾਣਾ ਸੁਣਦੇ ਹਾਂ ਜੀ, ਰਣਜੀਤ ਬਾਵਾ ਦਾ ਗਾਇਆ ਹੋਇਆ ਤੂਫਾਨ ਸਿੰਘ ਮੂਵੀ ਦੇ ਵਿੱਚੋਂ, ਤੇ ਫਿਰ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ।
ਕੱਲਾ ਘਰ ਇੱਟਾਂ ਦਾ ਘਰ ਮਿੱਟੀ ਦਾ ਨਹੀਂ ਹੁੰਦਾ ਘਰ ਇੱਟਾਂ ਦਾ ਨਹੀਂ ਹੁੰਦਾ ਬੂਹੇ ਬਾਰੀਆਂ ਨੱਚਣਾ ਘਰ ਚਿੱਕਾ ਦਾ ਨਹੀਂ ਹੁੰਦਾ ਉਹਨਾਂ ਬਾਜੋ ਨਹੀਂ ਵਿੱਚ ਰਹਿ ਕੇ ਗੁਜ਼ਾਰੀ ਨਹੀਂ ਆਉਂਦੀ ਗੁਜ਼ਾਰੀ ਨਹੀਂ ਆਉਂ ਜਾਣੀ ਜ਼ਿੰਦਗੀ ਸਾਥੋਂ ਕੰਧ ਵਾਂਗੂ ਕੰਧਾਂ ਵਿੱਚ ਰਹਿ
ਸਾਡੇ ਗੁਰੂਆਂ ਦਾ ਸਾਨੂੰ ਉਪਦੇਸ਼ ਇੱਕੋ ਏ
ਯਾਦ ਕਰਵਾ ਹੀ ਦਿੰਦੇ ਆ। ਉਹ ਕਹਿੰਦੇ ਹੁੰਦੇ ਨੇ ਕਿ ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ, ਗੁੰਮ ਗਏ ਘਰਾਂ ਦੇ ਬਾਹਰ ਨੀ, ਆਟੇ ਦੀਆਂ ਕੋਈ ਚਿੜੀਆਂ ਨੂੰ ਆਖੋ ਉੱਡ ਕੇ ਹੀ ਆ ਜਾਓ ਇੱਕ ਵਾਰ ਨੀ। ਸੋ ਕਿਤੇ ਨਾ ਕਿਤੇ ਜੀ ਜਿਹੜੀਆਂ ਉਹ ਕਹਿੰਦੇ ਨਾ ਪੁਰਾਣੀਆਂ ਸਾਂਝਾਂ, ਪੁਰਾਣੇ ਪਿਆਰ ਜਾਂ ਪੁਰਾਣੀਆਂ ਰੀਤਾਂ, ਰੋਹ ਰੀਤਾਂ ਵਿੱਚ ਇੱਕ ਦੂਸਰੇ ਦਾ ਸਾਥ, ਕਿਤੇ ਨਾ ਕਿਤੇ ਉਹ ਸਾਰਾ ਕੁਛ ਗੁੰਮਦਾ ਜਾ ਰਿਹਾ ਵਾ। ਅਸੀਂ ਕਾਹਤੋਂ ਆਧੁਨਿਕਾ ਦੀ ਹੋੜ ਦੇ ਵਿੱਚ ਇੰਨੇ ਕੁ ਰੁੜ ਚੁੱਕੇ ਹਾਂ ਤੇ ਸਾਨੂੰ ਉਹ ਸਾਰੀਆਂ ਚੀਜ਼ਾਂ ਲੱਗਦੀਆਂ ਨੇ ਕਿ ਬੜੀਆਂ ਪੁਰਾਣੀਆਂ ਨੇ, ਜਾਂ ਅਸੀਂ ਕਹਿ ਦਿੰਦੇ ਹਾਂ ਕਿ ਬੈਕਵਰਡ ਆ ਉਹ, ਹਨਾ। ਸੋ ਅਸੀਂ ਇੰਨੇ ਕੁ ਆਧੁਨਿਕ ਬਣਦੇ ਜਾ ਰਹੇ ਹਾਂ ਕਿ ਅਸੀਂ ਆਪਣੇ ਪਿਛੋਕੜ ਤੋਂ ਹੀ ਟੁੱਟਦੇ ਜਾ ਰਹੇ ਹਾਂ। ਸੋ ਦੇਖਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਸੁੱਖਾ ਤੂਰ ਇਹਨਾਂ ਨੇ ਸਾਨੂੰ ਇੱਕ ਹੋਰ ਜੀ ਮੈਸੇਜ ਭੇਜਿਆ ਵਾ। ਕੀ ਕਹਿੰਦੇ ਆ, ਕਹਿੰਦੇ ਕਿ ਸਿਆਸੀ ਕਦੇ ਦਲੇਰ ਨਹੀਂ ਹੁੰਦਾ ਤੇ ਦਲੇਰ ਕਦੇ ਸਿਆਸੀ ਨਹੀਂ ਹੁੰਦਾ। ਸੋ ਵਾਕਈ ਜੀ ਸਿਆਸਤ ਖੇਡ ਦੀ ਡਰਪੋਕਾਂ ਦੀ ਹੁੰਦੀ ਆ, ਕਿਉਂਕਿ ਉਹ ਕਿਸੇ ਦੀ ਮੋਢੇ ਤੇ ਬੰਦੂਕ ਰੱਖ ਕੇ ਚਲਾਉਣਾ ਜਾਣਦੇ ਆ ਤੇ ਖੁਦ ਸਾਹਮਣੇ ਆ ਕੇ ਲੜਨਾ ਸ਼ਾਇਦ ਉਹਨਾਂ ਲਈ ਕਿਤੇ ਨਾ ਕਿਤੇ ਬਹੁਤ ਔਖਾ ਹੁੰਦਾ ਵਾ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਜੈਸ ਕਹਿੰਦੇ, ਸਤਿ ਸ੍ਰੀ ਅਕਾਲ ਬੋਬੀ ਜੀ ਐਂਡ ਕਾਪੀ ਟੂ ਆਲ ਲਿਸਨਰ, ਕੀ ਹਾਲ ਚਾਲ ਆ, ਪ੍ਰੋਗਰਾਮ ਗੋਇੰਗ ਗੁੱਡ। ਖੇਤਾਂ ਵਾਲਾ ਗੈਰੀ ਸੰਧੂ ਦਾ ਗਾਣਾ ਸੁਣਨਾ ਚਾਹਿਆ ਜੀ ਉਹਨਾਂ ਨੇ, ਤੇ ਕਹਿੰਦੇ ਕਿ ਦੁਨੀਆਂ ਦੀ ਹਰ ਚੀਜ਼ ठोकर लगने से टूट जाती है, एक कामयाबी है जो ठोकर खाकर मिलती है। सो वाकई जी इंसान ते वक्त कोई भी होवे पर सिखा के बहुत कुछ जांदा, चाहे वो वक्त चंगा वा ते चाहे वो वक्त माड़ा वा। सो सीखना मा जी ने उन्हें सीख ही लेना मा। सो आप प्रोग्राम दे शुरू दे विच गल कीती सीगी ना भूतां बारे के इस तरह इंडिया दे विच गल चल रही है कि एक चड़ेल आ लोकां दे बाल कट दिंदी आ। सो क्यों ना अज आपां इही गल करिए भूतां प्रेतां बारे कि थोनू इत्थे आस्ट्रेलिया दे विच कदे भूतां प्रेत आवास होया वा, थानू लगा कि इत्थे भूतां हैगीआं ने, जां कदे एदां दा इंसीडेंट तुहाडे नाल होया होवे जिथों थानू सुन के डर लगा होवे कि है भूत आ, जां कुछ वी एदां दा भुलेखा पिया होवे, तां तुसीं जरूर साडे नाल सांझा करो। नंबर है जी साडा टैलीग्राम दा +917508014489, ते ईमेल भी कर सकदे हो request@harmarradio.com ते। जेकर तुहानू लिखण दे विच कोई दिक्कत आउंदी है कि तुसीं ड्राइविंग करदे हो, सो मैं भी नहीं चाहुंदी कि तुसीं ड्राइविंग वल्लों अवेसले होवो, सो अपना ध्यान उधर भी रखो जी। गाने बजाउणे तां अपने चलदे ही रहणे आ, ते मेरियां गल्लां अज थोड़ियां घट सुणन नूं मिलणगीआं क्योंकि मैं थानू पहले ही कह चुकी हूं कि अज तबीयत थोड़ी ठीक नहीं हैगी, ते प्रोग्राम थानू ही करना ना पैना ना सारिआं नूं। सो सारे मेरा बहुत साथ दे रहे हैं, थैंक यू है ना। ते बाकी जी तुसी सानू वॉइस मैसेज भी भेज सकते हो अगर तुसी किते कोई भूत देखी आ, चाहे वह भूत तुहाडा एक वहम सी जां सची देखी आ। जे तुसी मैनू भूतां वाला कोई इदां दा वाकई सुनाओगे ना, तां पक्का आपां थानू वह गाणा सुणावांगे कि जट सिवियां चों लंघे आ चड़ेल टक्करी, है ना। जे इह गाणा सुनना ना किसी ने तां फटाफट मैनू भूतां वाली कोई स्टोरी भेज दो जिथे थानू लग्या सी कि भूत हैगी आ, ते जां फिर तुहाडा वहम सी ते जां फिर डर दे मारे होया सी बुरा हाल, है ना। भेज दो जी फटाफट। ते नाले मैं थानू पूछिया कि मेरी कहानी ते राम कहानी दे विच की फर्क आ, हाय हाय थानू किसे नू भी नहीं पता कि मेरी कहानी ते राम कहानी दे विच की फर्क आ। चलो कोई गल नहीं, मैं थानू दस दूंगी कि मेरी कहानी की हुंदी आ ते राम कहानी की हुंदी आ, पर हाले नहीं, हाले मैं वेट करूंगी तुहाडे मैसेज दी, की पता तुहाडे विच कोई छुपिया रुस्तम निकल ही आवे ते दस देवे जी मेरी कहानी ते राम कहानी दे विच की फर्क हुंदा वा। बड़ी ही ईजी जिहा जी, जस्ट दो चार अखरां दा फर्क आ दोनां दे जवाब दे विच, भेज दो फिर फटाफट। ते हुण ब्रेक दा टाइम भी हो चुका वा जी, ब्रेक तां लैणी पैणी आ जी, क्योंकि सानू ब्रेक तो बाद फिर तुहानू होर भी गल्लां सुणनियां, मैसेज मैनू काफी आ रहे आ जी, जरूर पढ़ांगे। ते दलजीत सिंह मेहता चौंक वाले सत श्री अकाल बुला रहे आ, ते कहिंदे कि गुत्तां कट्टण वाली आ ना जिहड़ी चड़ेल दी गल कीती सीगी आपां, कहिंदे इह ना कहिंदे वी किसे दी शरारत कीती होई आ, कहिंदे जेकर इहदा हो रहा वा तां वी कैन सॉल्व इट। ते इह कहिंदे कि ਉਹ ਚੜੇਲ ਆ ਜਿਹੜੀ ਉਹਨੂੰ ਬਾਲਾਂ ਤੋਂ ਫੜ ਕੇ ਲਿਆਉਣਾ ਜਿਹੜੇ ਉਹ ਬਾਲ ਕੱਟਦੀ ਆ। ਸੋ ਬਾਕੀ ਜੀ ਬੰਦੇ ਦੇ ਵਿੱਚ ਏਦਾਂ ਦਾ ਹੌਸਲਾ ਹੋਣਾ ਚਾਹੀਦਾ ਵਾ ਕਿਸੇ ਵੀ ਚੀਜ਼ ਨੂੰ ਚੈਲੰਜ ਕਰਨ ਦਾ, ਅਗਰ ਤੁਹਾਡੇ ਵਿੱਚ ਚੈਲੰਜ ਕਰਨ ਦੀ ਹਿੰਮਤ ਹੈਗੀ ਆ ਨਾ, ਕਿਸੇ ਚੀਜ਼ ਨੂੰ ਚੈਲੰਜ ਐਕਸੈਪਟ ਕਰਨ ਦੀ ਹਿੰਮਤ ਹੈਗੀ ਆ, ਯੂ ਕੈਨ ਡੂ ਐਨੀਥਿੰਗ, ਤੁਹਾਨੂੰ ਰੱਬ ਵੀ ਤੁਹਾਡੀ ਮਦਦ ਕਰੂਗਾ ਉਸ ਚੈਲੰਜ ਨੂੰ ਪੂਰਾ ਕਰਨ ਦੇ ਲਈ। ਸੋ ਪਰ ਮਨ ਦੇ ਵਿੱਚ ਇੱਕ ਵਿਸ਼ਵਾਸ ਹੋਣਾ ਚਾਹੀਦਾ ਕਿ ਹਾਂ ਇਹ ਗੱਲ ਏਦਾਂ ਹੋ ਨਹੀਂ ਸਕਦੀ, ਜੇ ਹੈ ਤਾਂ ਅਸੀਂ ਇਹਨੂੰ ਕਿਸ ਤਰੀਕੇ ਦੇ ਨਾਲ ਸੌਟ ਆਊਟ, ਇਸ ਨੂੰ ਕਿਸ ਤਰੀਕੇ ਦੇ ਨਾਲ ਠੀਕ ਕਰਾਂਗੇ। ਤੇ ਲਓ ਜੀ ਫਿਰ ਇਹ ਹੌਸਲਾ ਇਸੇ ਤਰ੍ਹਾਂ ਬਰਕਰਾਰ ਰਹੇ, ਤੇ ਮਿਲਦੇ ਹਾਂ ਫਿਰ ਇਸ ਬ੍ਰੇਕ ਤੋਂ ਬਾਅਦ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ ਡੈਂਡੀ ਨੋਂਗ, ਫੋਨ 0425-888-856।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘੱਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘੱਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਹਾਂ
ਕੁਲਾਲ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਲ ਹਸਪਤਾਲ GT ਰੋਡ ਪੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9780 90001 ਵੈਬਸਾਈਟ ਵਿਜ਼ਿਟ ਕਰੋ kulalhospital.com
ਜਰੰਗ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਗੁਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923080
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨਿਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CD ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
CD ਬੈਟਰੀਜ਼ ਹਫ਼ਤੇ ਦੇ 6 ਦਿਨ ਉਪਲਬਧ ਨੇ
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 04346413270
04346413270
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟ੍ਰੀਟ ਬਲੈਕ ਟਾਊਨ ਸਿਡਨੀ
CD ਬੈਟਰੀਜ਼
ਕੀ ਤੁਸੀਂ ਨਨਕਾਣਾ ਸਾਹਿਬ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਡੇਰਾ ਸਾਹਿਬ ਅਤੇ ਲਾਹੌਰ ਦੇ ਹੋਰ ਗੁਰਦੁਆਰਾ ਦੇ ਦਰਸ਼ਨ ਦੀਦਾਰੇ ਕਰਨਾ ਚਾਹੁੰਦੇ ਹੋ ਤਾਂ ਦੇਰ ਨਾ ਕਰੋ 24 ਅਕਤੂਬਰ ਤੋਂ 2 ਨਵੰਬਰ ਤੱਕ ਆਰੰਭ ਹੋ ਰਹੀ ਹੈ ਨਨਕਾਣਾ ਸਾਹਿਬ ਦੀ ਯਾਤਰਾ ਟੂਰ ਦੌਰਾਨ ਰਿਟਰਨ ਹਵਾਈ ਟਿਕਟ ਪਾਕਿਸਤਾਨ ਦਾ ਵੀਜ਼ਾ ਸਿਕਿਉਰਿਟੀ 4-star ਹੋਟਲ ਖਾਣਾ AC ਬੱਸਾਂ ਤੇ ਸਮਾਪਤੀ ਸਮੇਂ ਟੂਰ ਦੀ ਪੂਰੀ DVD ਸੀਟਾਂ ਸੀਮਤ ਨੇ ਬੁਕਿੰਗ ਲਈ ਸੰਪਰਕ ਕਰੋ ਹੈਪੀ ਕਾਲੋ ਫੋਨ ਨੰਬਰ 04307265 49 ਜਾਂ ਫਿਰ ਈਮੇਲ ਕਰੋ happy.kalo273@gmail.com ਜਲਦੀ ਸੰਪਰਕ ਕਰੋ ਨਨਕਾਣਾ ਸਾਹਿਬ ਦੇ ਦਰਸ਼ਨ 6ਵੀਂ ਯਾਤਰਾ
ਕੀ ਗੱਲ ਭਾਜੀ ਇੰਨਾ ਵੇਟ ਲੂਜ਼ ਕਰ ਲਿਆ ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ
ਇਹ ਸਭ ਕਮਾਲ ਹੈ ਹੈਲਥ ਡ੍ਰੌਪ ਦਾ
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪ ਦਾ ਨਾ ਕੋਈ ਐਕਸਰਸਾਈਜ਼ ਨਾ ਕੋਈ ਹੈਲਥ ਸ਼ੇਕ 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ ਇਹਨਾਂ ਹੀ ਨਹੀਂ ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ
ਨਾ ਫਿਰ ਨੰਬਰ ਦਿਓ
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 04112196031 04112296311 ਜਾਂ ਵਿਜ਼ਿਟ ਕਰੋ www.healthdrops.com.au
ਰਿਸ਼ਵੇ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਅੰਪਲਾਇਰ ਵੀਜ਼ਾ ਜਾਂ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263484 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ
ਬ੍ਰੇਕ ਤੋਂ ਬਾਅਦ ਇੱਕ ਵਾਰੀ ਸਵਾਗਤ ਹੈ ਤੇ ਮੈਂ ਤੁਹਾਡੇ ਹੋਸਟ ਬੌਬੀ ਸਿੱਧੂ ਬ੍ਰਿਸਬਨ ਤੋਂ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਚੱਲ ਰਿਹਾ ਪ੍ਰੋਗਰਾਮ ਲਹਿਰਾ ਤੇ ਲਓ ਫਿਰ ਆਪਣਾ ਹੀ ਜਿਹੜਾ ਸਾਥ ਆ 10 ਵਜੇ ਤੱਕ ਇਸੇ ਤਰ੍ਹਾਂ ਹੀ ਚੱਲਣਾ ਤੇ ਮੈਸੇਜ ਤੁਹਾਡ੾ ਲੈ ਲਈਏ ਜੀ ਪ੍ਰਭਜੋਤ ਸਿੰਘ ਕਹਿੰਦੇ ਕਿ ਜੇਕਰ ਮੇਰੀ ਮਾਤ ਭਾਸ਼ਾ ਤੁਹਾਡੇ ਦੇਸ਼ ਦੀ ਜੜਾਂ ਹਲਾਉਂਦੀ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਆਪਣਾ ਦੇਸ਼ ਸਾਡੀ ਜ਼ਮੀਨ ਤੇ ਬਣਾਇਆ ਹੈ ਇਹ ਸਮੋਸਾ। ਤੇ ਕਹਿੰਦੇ ਭਾਜੀ ਸਤਿ ਸ਼੍ਰੀ ਅਕਾਲ, ਵੈਲ ਡਨ ਮਿੰਟੂ ਭਾਜੀ ਐਂਡ ਸਿੱਧੂ ਸਾਹਿਬ ਤੋਂ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਵਿਚ ਸ਼ਿਰਕਤ ਕਰਨ ਲਈ। ਤੇ ਜੋਧਾ ਸਿੰਘ ਧਾਲੀਵਾਲ ਮਲਡੋਰੇ ਵਾਲੇ ਵੀ ਪਹੁੰਚ ਚੁੱਕੇ ਆ ਜੀ, ਬਹੁਤ ਸੋਹਣਾ ਲਿਖਦਾ। ਮੈਂ ਅੱਗੇ ਵੀ ਕਿਹਾ ਸੀ ਇਹਨਾਂ ਦੀ ਲਾਸਟ ਟਾਈਮ ਵੀ ਆਪਾਂ ਇੱਕ ਰਚਨਾ ਪੜ੍ਹੀ ਸੀ, ਬਹੁਤ ਸੋਹਣਾ ਲਿਖਦੇ ਆ ਤੇ ਮਾਸ਼ਾਅੱਲਾ ਇਸੇ ਤਰ੍ਹਾਂ ਹੀ ਸੋਹਣਾ ਲਿਖਦੇ ਰਹੋ। ਤੇ ਅੱਜ ਇਹਨਾਂ ਨੇ ਭੇਜਿਆ ਜੀ ਇੱਕ ਸੁਪਨਾ, ਲਿਖਦੇ ਆ ਜੀ ਕਹਿੰਦੇ, ਇੱਕ ਰਾਤ ਮੈਨੂੰ ਸੁਪਨਾ ਆਇਆ, ਸੁਪਨੇ ਨੇ ਮੈਨੂੰ ਸੋਚੀ ਪਾਇਆ, ਤਿੰਨ ਜਾਣਿਆਂ ਦੀ ਗੱਲ ਸੁਣਨ ਲਈ ਰੱਬ ਜਿਵੇਂ ਧਰਤੀ ਤੇ ਆਇਆ, ਤਿੰਨੇ ਬਹਿ ਗਏ ਕੁਰਸੀਆਂ ਉੱਤੇ, ਰੱਬ ਨੇ ਡੇਰਾ ਥੱਲੇ ਲਾਇਆ, ਦੱਸੋ ਵੀ ਕੀ ਗੱਲ ਹੈ ਕਰਨੀ, ਰੱਬ ਨੇ ਮੁੱਖ ਵਿੱਚੋਂ ਫਰਮਾਇਆ, ਪਹਿਲਾ ਸਾਇੰਸਦਾਨ ਬੋਲਿਆ, ਹੱਥ ਚ ਫੜਿਆ ਪੇਪਰ ਖੋਲਿਆ, ਕਹਿੰਦਾ ਰੱਬਾ ਤੂੰ ਬਸ ਸਾਨੂੰ ਬਣਾਇਆ, ਅਸੀਂ ਪਤਾ ਨੀ ਕੀ ਕੁਝ ਬਣਾਤਾ, ਸੜਕਾਂ ਦੇ ਉੱਤੇ ਚੱਲਦੀਆਂ ਗੱਡੀਆਂ, ਅਸਮਾਨਾਂ ਵਿੱਚ ਜਹਾਜ਼ ਉਡਾਤਾ, ਪਿਸਟਲ ਰਫਲਾਂ ਬੰਬ ਤੇ ਤੋਪਾਂ ਕਿੰਨੇ ਹੀ ਹਥਿਆਰ ਬਣਾਏ, ਸੱਤ ਤੋਂ ਡਰਦੇ ਰਾਜ ਗੁਆਂਢੀ ਪਏ ਨੇ ਸਾਰੇ ਖੁੰਜੇ ਲਾਏ, ਫੇਰ ਆਈ ਡਾਕਟਰ ਦੀ ਵਾਰੀ, ਮਾਰੀ ਉਸਨੇ ਚੋਟ ਕਰਾਰੀ, ਕਹਿੰਦਾ ਕੁੱਖ ਵਿੱਚ ਮੁੰਡਾ ਕੁੜੀ ਦੱਸ ਦੀਏ, ਲੋਕੀ ਸਾਨੂੰ ਰੱਬ ਨੇ ਦੱਸ ਦੇ, ਧੀ ਦਾ ਕੁੱਖ ਵਿੱਚ ਕਤਲ ਕਰਾ ਦੀਏ, ਮਾਂ ਪਿਓ ਕਤਲ ਕਰਾਉਂਦੇ ਹੱਸ ਕੇ, ਵਿਹਲੜ ਸਾਧ ਨੇ ਕੱਲ ਵਧਾਈ, ਕੀਤੀ ਆਪਣੀ ਵੀ ਚੜਾਈ, ਕਹਿੰਦਾ ਤੇਰੇ ਨਾਂ ਦਾ ਦੇ ਦੇ ਹੋਕਾ, ਅਸੀਂ ਆਪਣਾ ਧੰਦਾ ਚਲਾਉਂਦੇ, ਤੈਨੂੰ ਇੱਥੇ ਕਿਹੜਾ ਪੁੱਛਦਾ, ਸਾਡੇ ਨੇ ਪੈਰੀ ਹੱਥ ਲਾਉਂਦੇ, ਮੰਨਿਆ ਤੁਸੀਂ ਤਰੱਕੀ ਕਰ ਗਏ, ਮੰਨਿਆ ਤੁਸੀਂ ਤਰੱਕੀ ਕਰ ਗਏ, ਇਹ ਕਹਿ ਰੱਬ ਹੱਸਿਆ ਏ, ਪਰ ਜਨਮ ਮਰਨ ਤਾਂ ਪੁੱਤਰੋ ਮੈਂ ਆਪਣੇ ਹੱਥ ਚ ਹੀ ਰੱਖਿਆ ਏ, ਪਰ ਜਨਮ ਮਰਨ ਤਾਂ ਸਭ ਦਾ ਮੈਂ ਆਪਣੇ ਹੱਥ ਚ ਹੀ ਰੱਖਿਆ ਏ। ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਹੋ, ਬਹੁਤ ਸੋਹਣੀ ਲਿਖਤ ਭੇਜੀ ਆ ਜੀ। ਵਾਕਈ ਇਨਸਾਨ ਚਾਹੇ ਜਿੱਥੇ ਤੱਕ ਮਰਜ਼ੀ ਚਲਾ ਜਾਵੇ, ਪਰ ਜਿਹੜਾ ਜਨਮ ਮਰਨ ਆ ਉਹ ਤਾਂ ਉਸ ਪਰਮਾਤਮਾ ਦੇ ਹੱਥ ਵਿੱਚ ਹੀ ਆ, ਚੰਗਾ ਕਰੂੰਗੇ ਤਾਂ ਚੰਗਾ ਪਾਉਂਗੇ, ਅਗਰ ਮਾੜਾ ਕਰੂੰਗੇ ਤਾਂ ਮਾੜਾ ਹੀ ਪਾਉਂਗੇ। ਤੇ ਅੱਗੇ ਜੀ ਗੁਰਪ੍ਰੀਤ ਸਿੰਘ ਪਰਥ ਤੋਂ ਗੁੱਡ ਮਾਰਨਿੰਗ ਬੁਲਾ ਰਹੇ ਆ ਤੇ ਕਹਿੰਦੇ ਬੋਬੀ ਜੀ ਪ੍ਰੋਗਰਾਮ ਗੋਇੰਗ ਗੁੱਡ। ਤੇ ਇਹਨਾਂ ਨੇ ਇੱਕ ਮੈਸੇਜ ਭੇਜਿਆ, ਕਹਿੰਦੇ ਐਕਸਰਸਾਈਜ਼ ਨਾਟ ਓਨਲੀ ਚੇਂਜਿਸ ਯੂਅਰ ਬੋਡੀ, ਇਟ ਚੇਂਜਿਸ ਯੂਅਰ ਮਾਇੰਡ, ਯੂਅਰ ਐਟੀਟਿਊਡ ਐਂਡ ਯੂਅਰ ਮੂਡ। ਸੋ ਵਾਕੇ ਬਿਲਕੁਲ ਠੀਕ ਆ ਜੀ, ਜਿਸ ਤਰ੍ਹਾਂ ਕਿ ਬਹੁਤ ਜ਼ਿਆਦਾ ਬਿਮਾਰ ਸੀਗੀ ਮੈਂ, ਸਾਰਾ ਹਫ਼ਤਾ ਦਾ ਬਿਮਾਰੀ ਸੀ ਲੰਘਿਆ ਵਾ, ਪਰ ਅੱਜ ਦੇਖ ਲਓ ਤੁਹਾਡੇ ਨਾਲ ਗੱਲਾਂ ਕਰਨ ਵੇਲੇ ਕਿਸ ਤਰ੍ਹਾਂ ਹੈ ਨਾ ਕਰ ਰਹੀ ਹਾਂ। ਤੁਸੀਂ ਕਹਿੰਦੇ ਹੋਵੋਗੇ ਕਿ ਝੂਠ ਬੋਲਦੀ ਸੀਗੀ, ਕੀ ਹੋਇਆ ਇਹਨੂੰ, ਚੰਗੀਆਂ ਭਲੀਆਂ ਦਾ ਗੱਲਾਂ ਸੁਣਾਈ ਜਾਂਦੀ ਆ, ਪਰ ਸੱਚੀ ਕਹਿੰਦੀ ਆ ਜਿਹੜਾ ਫਲੂ ਇਹਨੇ ਬਹੁਤ ਦੁਖੀ ਕੀਤਾ ਸੀ। ਹਾਸੇ ਵਾਲੀ ਗੱਲ ਸੁਣਾਉਣੀ ਆ, ਛਿੱਕਾਂ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਸੀ ਤੇ ਜਦੋਂ ਆਪਾਂ ਨਾ ਛਿੱਕ, ਆਪਣਾ ਤਾਂ ਆਦਤ ਵੀ ਆ ਕਿ ਆਪਾਂ ਜਦੋਂ ਛਿੱਕ ਵੀ ਮਾਰਨੀ ਹੈ ਤਾਂ ਇਹਨੂੰ ਖੁੱਲ ਕੇ ਮਾਰੂ, ਹਨਾ ਵੀ ਉੱਚੀ ਦੇ ਕੇ ਨਿਕਲਦੀ। ਇੱਕ ਇਹ ਸੀ ਕਿ ਛਿੱਕਾਂ ਆ ਕੇ ਨਾ ਬੁਰਾ ਹਾਲ ਹੋਇਆ ਪਿਆ ਸੀਗਾ, ਤੇ ਉਹਨਾਂ ਜਿੱਥੇ ਮੈਂ ਕੰਮ ਕਰਦੀ ਆ ਉੱਥੇ ਇੱਕ ਬੰਦੇ ਦਾ ਨਾਮ ਆ ਨਾ ਮਿਰਚ ਆ, ਉਹਨੂੰ ਮਿਰਚ ਕਹਿੰਦੇ ਆ। ਉਹ ਵਿਚਾਰਾ ਤੁਰਿਆ ਫਿਰੇ ਤੇ ਮੈਨੂੰ ਆ ਕੇ ਕਹਿੰਦਾ ਤੂੰ ਠੀਕ ਨੀ? ਮੈਂ ਕਿਹਾ ਕੀ ਹੋ ਗਿਆ? ਕਹਿੰਦਾ ਜਦੋਂ ਤੂੰ ਮਤਲਬ ਸਨੀਜ਼ਿੰਗ ਛਿੱਕ ਮਾਰਦੀ ਆ, ਕਹਿੰਦਾ ਮੈਨੂੰ ਏਦਾਂ ਲੱਗਦਾ ਵਾ ਜਿਵੇਂ ਤੂੰ ਕਹਿੰਦੀ ਹੁੰਦੀ ਆ ਮਿਰਚ। ਮੈਂ ਇੰਨਾ ਹੱਸੀ ਹੈ ਕਿ ਵੀ ਮੇਰੀ ਇੱਥੇ ਜਾਨ ਤੇ ਨੀ ਹੋਈ ਆ, ਇਹ ਮੈਨੂੰ ਮਜ਼ਾਕ ਕਰਦਾ ਵਾ। ਸੋ ਚਲੋ ਜੀ, ਜ਼ਿੰਦਗੀ ਦੇ ਵਿੱਚ ਤਾਣੇ ਵਾਲੇ ਹਾਸੇ ਖੇਡ ਮਜ਼ਾਕ ਜਿਹੜੇ ਆ ਇਸੇ ਤਰ੍ਹਾਂ ਹੀ ਚੱਲਦੇ ਰਹਿਣੇ ਆ, ਪਰ ਵਾਕਈ ਜੀ ਇਸ ਫਲੂ ਤੋਂ ਆਪਦਾ ਵਿਚਾਰ ਰੱਖੋ, ਅਗਰ ਕਿਸੇ ਨੂੰ ਹੋਇਆ ਵਾ ਤਾਂ ਫਟਾਫਟ ਦਵਾਈ ਲੈ ਲਓ, ਕਿਉਂਕਿ ਬਾਲਾ ਹੀ ਔਖਾ ਕਰਦਾ ਵਾ। ਇੱਧਰ ਸਰਬਜੀਤ ਭਾਜੀ ਨੇ ਤਾਂ ਮੈਨੂੰ ਕਹਿ ਦਿੱਤਾ ਹਨਾ, ਕਹਿੰਦੇ ਕਿ ਬੋਵੀ ਕਹਿੰਦੇ ਤਾਂ ਮਸਾ ਠੀਕ ਹੋਇਆ ਵਾ, ਦੇਖਿਓ ਕਹਿੰਦੇ ਕਿਤੇ ਆ ਫੋਨ ਦੇ ਜ਼ਰੀਏ ਮੈਨੂੰ ਇੱਧਰ ਫਲੂ ਨਾ ਪਹੁੰਚਾ ਦਿਓ। ਹੁਣ ਦੇਖ ਲਓ ਮੇਰੀ ਆਵਾਜ਼ ਦੇ ਜ਼ਰੀਏ ਜਿਹੜੇ ਇਹ ਕੀਟਾਣੂ ਆ ਜਾਂ ਫਲੂ ਦੇ ਜਿਹੜੇ ਜ਼ਰਾਸੀਮ ਹੋਣਗੇ ਕਿੰਨੇ ਥਾਵਾਂ ਤੇ ਪਹੁੰਚ ਰਹੇ ਆ। ਸੋ ਬਈ ਮੈਨੂੰ ਕਿਸੇ ਨੇ ਬਲੇਮ ਨੀ ਕਰਨਾ, ਬਚਾਅ ਆਪਣੇ ਤੁਹਾਡੇ ਹੱਥ ਆ, ਆਪੋ ਆਪਣਾ ਬਚਾਅ ਕਰ ਲਿਓ, ਜਾ ਕੇ ਗੋਲੀ ਗੋਲੀ ਲੈ ਲਿਓ ਹਨਾ, ਤੇ ਬਾਕੀ ਵੀਕਐਂਡ ਆ ਉਹਨੂੰ ਖੂਬ ਇੰਜੋਏ ਕਰਿਓ। ਤੇ ਅੱਗੇ ਜੀ ਰਵਿੰਦਰ ਰਵੀ ਕਹਿੰਦੇ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਬੋਬੀ ਜੀ ਤੇ ਮਿੰਟੂ ਭਾਜੀ ਤੇ ਸਾਰੇ ਹਰਮਨ ਰੇਡੀ ਵਾਲੇ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਕਹਿ ਰਹੇ ਆ। ਕਹਿੰਦੇ ਕਿ ਮੈਂ ਰਵਿੰਦਰ ਸਿੰਘ ਵਰਕਿੰਗ ਇਨ ਮਲੇਸ਼ੀਆ ਫਰੋਮ ਪੰਜਾਬ ਖੰਨਾ ਗੁਜਰਾਤ। ਤੇ ਲਓ ਜੀ ਫਿਰ ਕੋਈ ਗੱਲ ਨੀ, ਤੁਹਾਡੀ ਹਾਜ਼ਰੀ ਰਵਿੰਦਰ ਜੀ ਲੱਗ ਚੁੱਕੀ ਆ। ਤੇ ਕਹਿੰਦੇ ਕਿ ਉੱਠ ਕੇ ਸਵੇਰੇ ਨਾਮ ਲਈਏ ਰੱਬ ਦਾ, ਦੋਵੇਂ ਹੱਥ ਜੋੜ ਭਲਾ ਮੰਗੀਏ ਸਭ ਦਾ। ਤੇ ਕਹਿੰਦੇ ਹਾਂਜੀ ਬੋਬੀ ਭੈਣ ਜੀ ਕਿੱਦਾਂ ਜੀ, ਠੀਕ ਠਾਕ ਹੋ? ਹਾਂਜੀ ਬਾਜੀ ਮੈਂ ਠੀਕ ਠਾਕ ਹਾਂ ਬਿਲਕੁਲ, ਤੁਸੀਂ ਆਪਣਾ ਦੱਸੋ? ਬਸ ਲੜ ਰਹੀ ਹਾਂ ਜੀ ਖੰਘ ਤੇ ਦਮ ਦੇ ਨਾਲ, ਦੇਖਦੇ ਹਾਂ ਕੌਣ ਜਿੱਤਦਾ, ਜਿੱਤੂਗੀ ਤਾਂ ਮੈਂ ਹੀ ਹਨਾ, ਇਹਨੂੰ ਤਾਂ ਮੈਂ ਗੋਲਦੀ ਨੀ ਇੱਕ ਦਿਨ ਹੋਰ ਆ। ਚਲੋ ਜੀ ਹਾਸਾ ਮਜ਼ਾਕ ਆ ਜ਼ਿੰਦਗੀ ਦਾ। ਅੱਗੇ ਗੌਰਵ ਸ਼ਰਮਾ ਕਹਿੰਦੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਤੁਹਾਡੀ ਪ੍ਰਵਾਨ ਹੋ ਗਈ, ਕੀ ਗੱਲ ਅੱਜ ਕੱਲ ਤੁਹਾਡੇ ਕੋਲੋਂ? ਗੌਰਵ ਜੀ ਚੁਟਕਲੇ ਮੁੱਕ ਗਏ, ਮੈਂ ਤਾਂ ਵੇਟ ਕਰਦੀ ਸੀ ਕਿਉਂਕਿ ਤੁਹਾਡੇ ਚੁਟਕਲੇ ਹੁੰਦੇ ਆ ਨਾ ਬੜੇ ਵਧੀਆ ਹੁੰਦੇ ਆ ਨਾ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਅਵਤਾਰ ਮਾਨ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ, ਉਮੀਦ ਕਰਦੇ ਆ ਸਭ ਠੀਕ ਹੋਣਗੇ ਬ੍ਰਦਰ ਸਾਹਿਬ। ਅੱਜ ਦੋ ਸਾਲ ਬਾਅਦ ਤੁਹਾਡੇ ਸ਼ਹਿਰ ਆ ਰਿਹਾ ਜੀ, ਪਹਿਲਾਂ 5 ਸਾਲ ਰਿਹਾ ਸੀ ਮੈਂ ਐਡੀਲੇਡ ਤੋਂ, ਵਧੀਆ ਲੱਗ ਰਿਹਾ ਅੱਜ ਇੰਡੀਆ ਜਾਣ, ਜਿੰਨੀ ਹੀ ਵਧੀਆ ਫੀਲਿੰਗ ਆ ਰਹੀ ਆ। ਕਿਆ ਬਾਤ ਆ ਜੀ, ਅੱਜ ਜਾ ਕੇ ਫਿਰ ਸਾਰੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਹੋਣਗੀਆਂ। ਸੋ ਵਧੀਆ ਲੱਗਦਾ ਹੁੰਦਾ ਨਾ ਜਦੋਂ ਤੁਸੀਂ ਆਪਣੇ ਇਥੋਂ ਤਾਂ ਚਲੋ ਤੁਸੀਂ ਤਾਂ ਕੰਟਰੀ ਚੇਂਜ ਕੀਤੀ ਆ, ਮਤਲਬ ਹੋਰ ਕਿਤੇ ਤੋਂ ਫਿਰ ਹੁਣ ਐਡੀਲੇਡ ਆ ਰਹੇ ਹੋ ਅੱਜ ਇੰਨੇ ਸਾਲਾਂ ਬਾਅਦ, ਸੋ ਪੁਰਾਣੀਆਂ ਯਾਦਾਂ ਬਾਕੀ ਤਾਜ਼ਾ ਹੋਣੀਆਂ ਕਿ ਕਿੱਥੇ ਕਿੱਥੇ ਕਿਹੜਾ ਬੈਡ ਐਕਸਪੀਰੀਅੰਸ ਹੋਇਆ ਸੀ ਤੇ ਕਿੱਥੇ ਕਿੱਥੇ ਚੰਗੇ ਲੋਕ ਵੀ ਮਿਲੇ ਸੀ ਤੇ ਸਭ ਕੁਛ ਚੰਗਾ ਚੰਗਾ ਵੀ ਹੋਇਆ ਸੀਗਾ। ਸੋ ਇੱਥੇ ਤਾਂ ਜੀ ਜਗ੍ਹਾ ਬਦਲ ਲਓ, ਮਤਲਬ ਕਿ ਗਲੀ ਬਦਲ ਲਓ, ਉੱਥੇ ਵੀ ਫਰਕ ਪੈ ਜਾਂਦਾ ਕਿ ਹਾਏ ਉੱਧਰਲਾ ਏਰੀਆ ਵਧੀਆ ਸੀਗਾ, ਆਹ ਤਾਂ ਐਵੇਂ ਆ, ਹਨਾ ਜੀ ਨੀ ਲੱਗਦਾ ਕਿੰਨਾ ਚਿਰ। ਸੋ ਵਾਕਈ ਅੱਜ ਤੁਹਾਡੀ ਜਿਹੜੀ ਫੀਲਿੰਗ ਆ ਸਮਝ ਸਕਦੇ ਆ। ਅੱਗੇ ਜੀ ਸੁਖਦੇਵ ਸਿੰਘ ਕਹਿੰਦੇ ਕਿ ਹੈ ਮਨਾ ਕੇ ਦੁਨੀਆ ਬੁਰੀ ਹੈ, ਸਭ ਜਗ੍ਹਾ ਧੋਖਾ ਹੈ, ਲੇਕਿਨ ਹਮ ਤੋ ਅੱਛੇ ਬਣੇ, ਹਮੇਂ ਕਿਸਨੇ ਰੋਕਾ ਹੈ। ਗੁਡ ਮਾਰਨਿੰਗ ਜੀ ਐਵਰੀਬਡੀ, ਕਿਆ ਬਾਤ, ਬਹੁਤ ਸੋਹਣੀ ਗੱਲ ਕਹੀ ਆ ਜੀ। ਵਾਕਈ ਮੰਨ ਲੈਂਦੇ ਆ ਕਿ ਦੁਨੀਆ ਬੁਰੀ ਆ, ਪਰ ਸਾਨੂੰ ਕਿਹਨੇ ਰੋਕਿਆ ਵਾ, ਅਸੀਂ ਤਾਂ ਵਧੀਆ ਬਣ ਸਕਦੇ ਆ। ਤੇ ਆਪਾਂ ਨੋਰਮਲੀ ਅਕਸਰ ਕਹਿੰਦੇ ਲੋਕ ਏਦਾਂ ਕਹਿੰਦੇ ਆ ਵੀ ਮੈਨੂੰ ਅੱਜ ਤੱਕ ਉਹ ਲੋਕ ਨੀ ਮਿਲੇ, ਲੋਕ ਕੌਣ ਆ, ਤੁਹਾਡੇ ਤੇ ਮੇਰੇ ਤੋਂ ਹੀ ਲੋਕ ਬਣਦੇ ਆ, ਤੁਸੀਂ ਮੈਨੂੰ ਲੋਕ ਕਹਿ ਦਿੰਦੇ ਹੋ, ਮੈਂ ਤੁਹਾਨੂੰ ਲੋਕ ਕਹਿ ਦਿੰਦੀ ਹਾਂ, ਤੇ ਲੋਕ ਕੌਣ ਆ, ਅਸੀਂ ਹੋਈ ਆ। ਸੋ ਜੇ ਸ਼ੁਰੂਆਤ ਅਸੀਂ ਆਪਣੇ ਆਪ ਤੋਂ ਕਰੀਏ ਤੇ ਆਈ ਥਿੰਕ ਬਹੁਤ ਸਾਰੀਆਂ ਮੁਸੀਬਤਾਂ, ਬਹੁਤ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਊਗਾ, ਤੇ ਕਿਤੇ ਨਾ ਕਿਤੇ ਬਡਾਵਾ ਅਸੀਂ ਹੀ ਦਿੰਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ। ਡਾਕਟਰ ਸੁਖਦੇਵ ਸਿੰਘ ਵਿਨੀਪੈਗ ਕੈਨੇਡਾ ਤੋਂ ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ ਵੀ ਜੀ ਕੈਨੇਡਾ ਵਾਲੇ। ਹੋਰ ਸੁਣਾਓ ਜੀ, ਤੁਹਾਡਾ ਕਿੱਦਾਂ ਦਾ ਮੌਸਮ, ਅੱਜ ਕਿੱਦਾਂ ਦਾ ਦਿਨ ਗੁਜ਼ਰ ਰਿਹਾ? ਤੇ ਸੰਦੀਪ ਰਾਏ ਬੇ ਦੇਰ ਬਾਅਦ ਹਾਜ਼ਰੀ ਲਵਾਈ ਹੈ ਜੀ, ਤੁਸੀਂ ਸਾਡੇ ਪ੍ਰੋਗਰਾਮ ਚ ਕੀ ਗੱਲ, ਗੁੱਸੇ ਸੀ? ਚਲੋ ਕੋਈ ਨੀ, ਕੰਮਾਂ ਕਾਰਾਂ ਦੇ ਵਿੱਚ ਵੀ ਬਿਜ਼ੀ ਹੋਣਗੇ। ਕਹਿੰਦੇ ਸਤਿ ਸ੍ਰੀ ਅਕਾਲ ਜੀ, ਇਸ਼ੂ ਇਜ਼ ਪੁਨੀਤ ਵਾਜ਼ ਡਰੰਕ। ਓਕੇ ਜੀ, ਇਹਨਾਂ ਨੇ ਪ੍ਰੀਤ ਬਾਰੇ ਗੱਲ ਕੀਤੀ ਹੈ। ਕਹਿੰਦੇ ਕਿ ਪ੍ਲੀਜ਼ ਵਾਜ਼ ਡਰੰਕ ਵੈਨ ਡਰਾਈਵਿੰਗ, ਦੈਟ ਇਜ਼ ਵੇਅਰ ਹੀ ਇਜ਼ ਰੋਂਗ। ਐਕਸੀਡੈਂਟ ਕੈਨ ਬੀ ਹੈਪਨਡ ਵਿਦ ਐਨੀਵਨ, ਬਟ ਡਰਿੰਕਿੰਗ ਇਜ਼ ਨਾਟ ਅਲਾਊਡ, ਇਟਸ ਜਸਟ ਕੰਸਟ੍ਰੇਟਿੰਗ ਲਾਈਕ ਕਿਲਿੰਗ ਸਮਵਨ। ਸੋ ਬਾਕੀ ਜੀ, ਅਗਰ ਤੁਸੀਂ ਡਰਾਈਵਿੰਗ ਕਰਦੇ ਹੋ ਤਾਂ ਉਹਦੇ ਵਿੱਚ ਦਾਰੂ ਪੀਣ ਦੀ ਤਾਂ ਮਨਾਹੀ ਹੈ, ਕਿਸੇ ਤਰ੍ਹਾਂ ਦੀ ਲਾਪਰਵਾਹੀ ਵੀ ਨਹੀਂ ਕਰਨੀ ਚਾਹੀਦੀ, ਕਿਉਂਕਿ ਤੁਹਾਡੇ ਹੱਥ ਦੇ ਵਿੱਚ ਬਹੁਤ ਸਾਰੀਆਂ ਜ਼ਿੰਦਗੀਆਂ ਹੁੰਦੀਆਂ ਨੇ, ਹਨਾ। ਤੇ ਤੁਸੀਂ ਜਦੋਂ ਡਰਾਈਵਿੰਗ ਕਰਦੇ ਹੋ, ਤੁਹਾਡੀ ਇੱਕ ਛੋਟੀ ਜਿਹੀ ਗਲਤੀ ਬਹੁਤ ਜ਼ਿਆਦਾ ਨੁਕਸਾਨ ਵੀ ਕਰ ਸਕਦੀ ਹੈ, ਤੇ ਬਹੁਤ ਸਾਰੇ ਲੋਕਾਂ ਨੂੰ ਜਾਂ ਕਹਿ ਲਓ ਕਿ ਕਈ ਜ਼ਿੰਦਗੀਆਂ ਤੋਂ ਹੱਥ ਧੋਣਾ ਪੈ ਸਕਦਾ ਵਾ, ਕਿੰਨੇ ਲੋਕ ਦੁਖੀ ਹੁੰਦੇ ਆ। ਸੋ ਵਾਇਲ ਯੂ ਤੁਸੀਂ ਜਦੋਂ ਡਰਾਈਵਿੰਗ ਕਰਦੇ ਹੋ ਤਾਂ ਉਦੋਂ ਤੱਕ ਖਾਸ ਖਿਆਲ ਰੱਖਣਾ ਚਾਹੀਦਾ ਵਾ ਕਿ ਆਪਣੇ ਮਨ ਨੂੰ ਬਿਲਕੁਲ ਧਿਆਨ ਦੇ ਨਾਲ ਡਰਾਈਵਿੰਗ ਕਰੋ, ਕਿਸੇ ਤਰ੍ਹਾਂ ਦੀ ਕਿਸੇ ਗਲਤੀ ਦੀ ਕੋਈ ਉਮੀਦ ਨਾ ਕਰੋ। ਸੋ ਡਰਾਈਵਿੰਗ ਦੇ ਮਾਮਲੇ ਵਿੱਚ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਕਰਨਾ ਚਾਹੁੰਦੀ ਹਾਂ। ਸੋ ਮੋਸਟਲੀ ਹੁਣ ਅਸੀਂ ਹੈਵੀ ਲਾਇਸੈਂਸ ਬਣਾ ਰਹੇ ਹਾਂ, ਮੋਸਟਲੀ ਸਾਡੇ ਜਿਹੜੇ ਇੰਡੀਅਨ ਆ ਤੇ ਉਹ ਟਰੱਕਿੰਗ ਵੱਲ ਨੂੰ ਜ਼ਿਆਦਾ ਜਾ ਰਹੇ ਆ, ਕਿਉਂਕਿ ਉਹਨਾਂ ਨੂੰ ਈਜ਼ੀ ਵੀ ਲੱਗਦਾ ਵਾ, ਹੋ ਸਕਦਾ, ਪਰ ਡਰਾਈਵਿੰਗ ਈਜ਼ੀ ਨਹੀਂ ਹੈਗੀ, ਤੁਹਾਨੂੰ ਵੀ ਪਤਾ ਜਿਹੜੇ ਕੇਸ ਕੀਤੇ ਦੇ ਵਿੱਚ ਪਏ ਹੋਏ ਨੇ। ਸੋ ਕਿਤੇ ਨਾ ਕਿਤੇ ਜਦੋਂ ਲਾਇਸੈਂਸ ਬਣਾਉਣ ਆਉਂਦੇ ਆ ਨਾ, ਅਸੀਂ ਇਹੀ ਚੂਜ਼ ਕਰਦੇ ਹਾਂ ਕਿ ਸਾਡੀ ਕਮਿਊਨਿਟੀ ਤਾਂ ਇਹੀ ਕੋਈ ਬੰਦਾ ਹੋਵੇ, ਕਿਉਂਕਿ ਉੱਥੇ ਸਾਡੀ ਫਿਰ ਥੋੜੀ ਬਹੁਤੀ ਰਾਇਤ ਹੋ ਜਾਂਦੀ ਆ। ਸਾਡੀ ਆਦਤ ਆ ਨਾ, ਅਸੀਂ ਦੂਸਰਿਆਂ ਨੂੰ ਪੁਆਇੰਟ ਆਊਟ ਕਰਨਾ ਬਹੁਤ ਛੇਤੀ ਜਾਣਦੇ ਹਾਂ, ਪਰ ਕਿਤੇ ਨਾ ਕਿਤੇ ਸਾਡੀਆਂ ਗਲਤੀਆਂ ਹੀ ਸਾਡੇ ਅੱਗੇ ਆਉਂਦੀਆਂ ਨੇ। ਸੋ ਉਹ ਜਿਹੜੀ ਰਿਆਇਤ ਆ ਉਹ ਇਸ ਤਰ੍ਹਾਂ ਹੋ ਜਾਂਦੀ ਆ ਕਿ ਚਲੋ ਕੋਈ ਨਾ, ਥੋੜਾ ਬਹੁਤਾ ਤਾਂ ਕੁਛ ਇੱਦਾਂ ਹੋਊਗਾ, ਅਸੀਂ ਕਿਸੇ ਨਾ ਕਿਸੇ ਤਰੀਕੇ ਡਰਾਈਵਿੰਗ ਟੈਸਟ ਵੀ ਕਲੀਅਰ ਕਰ ਲੈਂਦੇ ਹਾਂ। ਪਰ ਮੇਰੀ ਇੱਕ ਰਿਕੁਐਸਟ ਆ ਜੀ, ਪਲੀਜ਼ ਛੇਤੀ ਨਾ ਕਰਿਆ ਕਰੋ, ਜਿੰਨਾ ਚਿਰ ਤੁਹਾਨੂੰ ਤੁਸੀਂ ਇੱਕ ਟਰੱਕ ਚਲਾਉਣਾ ਕੋਈ ਖਾਲਾ ਜੀ ਦਾ ਵਾੜਾ ਤਾਂ ਹੈ ਨਹੀਂ ਗਾ, ਬਹੁਤ ਔਖੀ ਜੋਬ ਆ, ਕਿਉਂਕਿ ਐਡੇ ਵੱਡੀ ਵਹੀਕਲ ਨੂੰ ਸਾਂਭਣਾ ਤੁਹਾਡੇ ਹੱਥ ਦੇ ਵਿੱਚ ਹੁੰਦਾ ਸਾਰਾ ਕੰਟਰੋਲ ਉਹ, ਹਨਾ। ਤੇ ਜਦੋਂ ਤੁਸੀਂ ਇਹ ਲਾਇਸੈਂਸ ਲੈਂਦੇ ਹੋ ਤਾਂ ਪ੍ਰੋਪਰ ਵੇ ਨਾਲ, ਜਿੰਨਾ ਚਿਰ ਤੁਸੀਂ ਕੌਨਫੀਡੈਂਟ ਨਹੀਂ ਹੁੰਦੇ ਕੋਈ ਸਾਰੀਆਂ ਗਲਤੀਆਂ ਨੂੰ ਪ੍ਰੋਪਰ ਵੇ ਨਾਲ ਸਾਰਾ ਕੁਛ ਸਿੱਖ ਨਹੀਂ ਲੈਂਦੇ, ਤਾਂ ਪਲੀਜ਼ ਨਾ ਲਿਆ ਕਰੋ ਇਹ ਲਾਇਸੈਂਸ, ਕਿਉਂਕਿ ਬਾਅਦ ਵਿੱਚ ਕਿਤੇ ਨਾ ਕਿਤੇ ਇਹ ਫਿਰ ਸਾਡੇ ਹੀ ਆੜੇ ਆਉਂਦਾ ਵਾ। ਸੋ ਜਦੋਂ ਤੁਸੀਂ ਪੂਰੀ ਤਰ੍ਹਾਂ ਆਪਣੇ ਆਪ ਨੂੰ ਰੈਡੀ ਕਰ ਲੈਂਦੇ ਹੋ, ਪੂਰੀ ਤਰ੍ਹਾਂ ਪ੍ਰਪੇਅਰ ਹੋ ਜਾਂਦੇ ਹੋ ਕਿ ਹਾਂ ਤੁਹਾਨੂੰ ਇਹਦੇ ਸਾਰੀਆਂ ਬਰੀਕੀਆਂ ਦਾ ਪਤਾ ਲੱਗ ਜਾਂਦਾ ਵਾ ਡਰਾਈਵਿੰਗ ਦਾ, ਵੈਸੇ ਤਾਂ ਚਲੋ ਕਹਿੰਦੇ ਹੁੰਦੇ ਰਾਹ ਪਏ ਜਾਣੇ ਜਾਂ ਵਾਹ ਪਏ ਜਾਣੇ, ਕਿਉਂਕਿ ਜਦੋਂ ਤੁਸੀਂ ਚਲਾਉਣ ਲੱਗ ਜਾਓਗੇ ਤੁਹਾਡਾ ਐਕਸਪੀਰੀਅੰਸ ਹੋਰ ਵੱਧਦਾ ਵਾ। ਪਰ ਪਲੀਜ਼ ਜੋ ਬੇਸਿਕ ਚੀਜ਼ਾਂ ਹੁੰਦੀਆਂ ਉਹਨਾਂ ਦੀ ਪੂਰੀ ਇਨਫੋਰਮੇਸ਼ਨ, ਪੂਰੀ ਨੌਲੇਜ ਤੋਂ ਬਿਨਾਂ ਤੁਸੀਂ ਅੱਗੇ ਨੂੰ ਨਾ ਜਾਇਆ ਕਰੋ। ਸੋ ਅੱਗਾ ਦੌੜ ਪਿੱਛਾ ਚੌੜ ਵਾਲੀ ਗੱਲ ਨਾ ਕਰਿਆ ਕਰੋ, ਕੋਈ ਵੀ ਚੀਜ਼ ਆ ਪ੍ਰੋਪਰ ਵੇ ਨਾਲ ਸਿੱਖ ਕੇ ਹੀ ਉਹਨੂੰ ਐਕਸੈਪਟ ਕਰਿਆ ਕਰੋ, ਪ੍ਰੋਪਰ ਵੇ ਨਾਲ ਉਹਨੂੰ ਅਪਣਾਇਆ ਕਰੋ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਪਿੰਦਰ ਬਰਾੜ, ਸੋ ਬਰਾੜ ਸਾਹਿਬ ਤੁਹਾਨੂੰ ਹਰਮੀਤ ਸਿੰਘ ਚਾਹਨਾ ਭਾਜੀ ਨੇ ਸਤਿ ਸ੍ਰੀ ਅਕਾਲ ਬੁਲਾਈ ਸੀ, ਸਤਿ ਸ੍ਰੀ ਅਕਾਲ ਤੁਹਾਨੂੰ ਮਿਲ ਗਈ ਹੋਣੀ ਆ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰਿਆਂ ਨੂੰ, ਤੇ ਕਹਿੰਦੇ ਜੀ ਟੀ ਰੋਡ ਵੀਤ ਬਲਜੀਤ ਦਾ ਗਾਣਾ ਸੁਣਾ ਦੋ। ਤੇ ਲਓ ਜੀ ਗਾਣਾ ਤੁਹਾਨੂੰ ਜ਼ਰੂਰ ਸੁਣਾ ਦਾਂਗੇ। ਅੱਗੇ ਧਾਨੀ ਸਾਹਿਬ ਪਹੁੰਚ ਗਏ ਜੀ, ਕਹਿੰਦੇ ਗੁੱਡ ਮਾਰਨਿੰਗ ਜੀ, ਕਹਿੰਦੇ ਭੂਤਨੀ ਭੂਤਨੀਆਂ ਹੈਗੀਆਂ ਨੇ, ਚੱਲ ਫਿਰ ਭੂਤਨੀਆਂ ਦੀ ਸਟੋਰੀ ਹੀ ਭੇਜ ਦੋ ਤੁਸੀਂ ਤਾਂ, ਹਨਾ ਐਵੇਂ ਕੁੜੀਆਂ ਦੇ ਪਿੱਛੇ ਹੀ ਪਏ ਰਹਿੰਦੇ ਆ ਵਿਚਾਰੀਆਂ ਦੇ। ਭੂਤਨੀਆਂ ਕੀ ਹੁੰਦੀਆਂ ਵਾ? ਭੂਤ ਹੁੰਦੇ ਆ, ਭੂਤ ਵੀ ਹੁੰਦੇ ਆ। ਮੈਂ ਭੂਤ ਦੀ ਗੱਲ ਸੁਣਾਊਂਗੀ ਤੁਹਾਨੂੰ, ਜਿਹੜੀ ਕਿ ਇੱਥੇ ਬ੍ਰਿਸਬਨ ਦੇ ਵਿੱਚ ਹੀ ਮੇਰੀ ਫਰੈਂਡ ਨੇ ਮੈਨੂੰ ਸੁਣਾਈ ਸੀ। ਤੇ ਚਲੋ ਹੁਣ ਭੂਤ ਦੀ ਗੱਲ ਹੀ ਸੁਣਾ ਦੇਣੀ, ਇਹਨਾਂ ਨੇ ਤੋਰੀ ਹੈ ਨਾ, ਕਿਉਂਕਿ ਨਹੀਂ ਤਾਂ ਉਨ੍ਹਾਂ ਚਿਰ ਮੇਰੇ ਮਨ ਦੇ ਵਿੱਚ ਵੀ ਖਲਬਲੀ ਜੀ ਮੱਚੀ ਰਹਿਣੀ ਆ ਵੀ ਹੈ ਭੂਤਨੀਆਂ ਹੈ।
ਪਤਾ ਨੀ ਕੀ ਰੀਜ਼ਨ ਸੀਗਾ, ਉਹ ਤਾਂ ਚਲੋ ਕੋਈ ਹੋਰ ਵੀ ਗੱਲ ਹੋ ਸਕਦੀ, ਆਈ ਡੋਂਟ ਨੋ। ਤੇ ਉਹਨਾਂ ਇੱਕ ਏਜੰਟ ਨੇ ਇਹ ਦੱਸ ਦਿੱਤਾ ਸੀਗਾ, ਕਹਿੰਦੇ ਵੀ ਜਿਹੜਾ ਇਹ ਘਰ ਆ ਨਾ, ਵੀ ਇਹਦੇ ਚ ਕਿਸੇ ਦੀ ਡੈਥ ਹੋਈ ਆ, ਵੀ ਇੱਥੇ ਜਿਹੜਾ ਗੈਰਾਜ ਆ ਵੀ ਇਹਦੇ ਵਿੱਚ ਸਾਨੂੰ ਕਿਸੇ ਨੇ ਕਾਲ ਕਰਕੇ ਦੱਸੀ ਆ ਵੀ ਉਹਦਾ ਕੋਈ ਰੈਲੇਟਿਵ ਸੀ ਵੀ ਇੱਥੇ ਉਹਦੀ ਡੈਥ ਹੋਈ ਆ, ਹਨਾ। ਤੇ ਤਾਂ ਕਰਕੇ ਵੀ ਜਿਹੜਾ ਇਹ ਘਰ ਆ ਨਾ, ਵੀ ਜੇ ਸਸਪੀਸ਼ੀਅਸ ਆ ਵਾ, ਵੀ ਸਾਨੂੰ ਉਹ ਕਹਿੰਦਾ ਸ਼ੋਰ ਨੀ ਹੈਗਾ ਵੀ ਤੁਹਾਨੂੰ ਪਤਾ ਕਿਉਂਕਿ ਉਹ ਕੁੜੀ ਆ ਜਿਹੜੀ ਉਹਦੇ ਆਸ ਪਾਸ ਹੀ ਕਿਤੇ ਰਹਿ ਰਹੀ ਸੀਗੀ, ਤੇ ਪਤਾ ਨੀ ਤਾਂ ਉਹਦੇ ਮਨ ਦੇ ਵਿੱਚ ਇਹ ਗੱਲ ਬੈਠ ਗਈ। ਤੇ ਪਰ ਜਿੰਨੀ ਵਾਰੀ ਵੀ ਉਸ ਘਰ ਚ ਗਈ ਨਾ, ਉਸ ਤੋਂ ਬਾਅਦ ਉਹ ਨਾ ਅਸੀਂ ਡਰਦੀ ਹੁੰਦੀ ਸੀ, ਰਾਤ ਨੂੰ ਸੌਂ ਨਾ ਹੋਣਾ, ਉਹਨੂੰ ਏਦਾਂ ਲੱਗਣਾ ਕਿ ਜਿਹੜਾ ਉਹ ਭੂਤ ਆ, ਭੂਤਨੀ ਨੀ ਭੂਤ, ਜਿਹੜਾ ਭੂਤ ਆ ਨਾ ਉੱਪਰ ਉੱਡਿਆ ਫਿਰਦਾ ਵਾ। ਮਤਲਬ ਪਹਿਲਾਂ ਤਾਂ ਉਹਨੇ ਇਸ ਗੱਲ ਨੂੰ ਜਦੋਂ ਏਜੰਟ ਨੇ ਦੱਸਿਆ, ਉਹਨੇ ਕੀਤੀ ਨੀ, ਕਹਿੰਦੇ ਨਹੀਂ ਵੀ ਅਸੀਂ ਇਹਨਾਂ ਗੱਲਾਂ ਦੇ ਵਿੱਚ ਬਿਲੀਵ ਨਹੀਂ ਕਰਦੇ, ਅਸੀਂ ਨੀ ਯਕੀਨ ਕਰਦੇ। ਕੋਈ ਗੱਲ ਨੀ, ਜੇ ਭੂਤ ਹੋਊਗਾ ਵੀ ਤਾਂ ਨੋ ਪ੍ਰੋਬਲਮ, ਵੀ ਸਾਡੇ ਘਰ ਗੁਰਬਾਣੀ ਦਾ ਪਾਠ ਹੁੰਦਾ, ਬਸ ਉਹ ਭੂਤਾਂ ਪ੍ਰੇਤਾਂ ਲਈ ਤਾਂ ਫਿਰ ਕੋਈ ਜਗ੍ਹਾ ਹੀ ਨੀ ਹੈਗੀ, ਹਨਾ। ਵੀ ਜੇ ਏਦਾਂ ਦਾ ਕੁਛ ਹੋਇਆ, ਕੋਈ ਗੱਲ ਨੀ, ਸਾਡੇ ਕੋਲ ਸੁੱਖਾਂ ਦੀ ਮਨੀ ਸੁਖਮਨੀ ਸਾਹਿਬ ਦਾ ਇੱਕੋ ਹੀ ਪਾਠ ਬਹੁਤ ਹੈ ਇਹ ਜੇ ਭੂਤਾਂ ਨੂੰ ਭਜਾਉਣ ਦੇ ਲਈ। ਤੇ ਚਲੋ ਉਹ ਕਹਿ ਕੇ ਤਾਂ ਵੀ ਹਨਾ ਉਹਨਾਂ ਨੇ ਚਲ ਆ ਗਈ, ਤੇ ਦੂਜੀ ਵਾਰ ਗਈ, ਤੀਜੀ ਵਾਰ ਗਈ, ਜਿੰਨੀ ਕੁ ਵਾਰੀ ਵੀ ਗਈ ਨਾ ਉਹ ਘਰ ਦੇ ਵਿੱਚ, ਤਾਂ ਉਹਨੂੰ ਨਾ ਉੱਥੋਂ ਡਰ ਲੱਗਾ। ਇੱਕ ਰਾਤ ਉਹਨੂੰ ਉਸੇ ਤਰ੍ਹਾਂ ਸੁਪਨਾ ਆਇਆ ਵੀ ਜਿਹੜਾ ਗਰਾਜ ਹੈ ਨਾ, ਗਰਾਜ ਦੇ ਵਿੱਚੋਂ ਨਾ ਇੱਕ ਭੂਤ ਉੱਡਿਆ ਫਿਰਦਾ ਤੇ ਉੱਡ ਕੇ ਸਾਰੇ ਘਰ ਚ ਜਾਂਦਾ। ਉਹ ਵਿਚਾਰੀ ਉਸ ਦਿਨ ਸਾਰੀ ਰਾਤ ਸੁੱਤੀ ਨੀ, ਇੰਨਾ ਕੁ ਡਰ ਗਈ, ਉਹ ਇੰਨਾ ਕੁ ਡਰ ਗਈ ਕਿ ਬਾਅਦ ਚ ਉਹਨਾਂ ਨੇ ਉਹ ਘਰ ਲੈਣ ਦਾ ਜਿਹੜਾ ਪਲਾਨ ਆ ਉਹ ਖਤਮ ਕਰ ਦਿੱਤਾ, ਹਨਾ। ਕਿਉਂਕਿ ਉਹਨਾਂ ਦੇ ਸਾਰਾ ਕੁਛ ਹੋ ਚੁੱਕਾ ਸੀ, ਫਾਈਨੈਂਸ਼ਲੀ ਵੀ ਅਪਰੂਵਲ ਹੋ ਚੁੱਕੀ ਸੀਗੀ, ਬਟ ਕਿਤੇ ਨਾ ਕਿਤੇ ਉਸ ਭੂਤ ਦੇ ਡਰ ਤੋਂ, ਡਰ ਤੋਂ ਕਾਰਨ ਉਹ ਜਿਹੜਾ ਘਰ ਆ ਉਹ ਲੈਣ ਤੋਂ ਨਾ ਕਰ ਦਿੱਤੀ। ਤੇ ਲਓ ਫਿਰ ਧਾਨੀ ਸਾਹਿਬ, ਭੂਤ ਦੀ ਗੱਲ ਤਾਂ ਮੈਂ ਸੁਣਾਤੀ ਆ, ਹੁਣ ਤੁਸੀਂ ਭੂਤਨੀ ਦੀ ਸੁਣਾਓ। ਤੇ ਕਹਿੰਦੇ ਹੱਡ ਬੀਤੀ ਸੁਣਾ ਦੋ, ਸੁਣਾ ਦਿਓ ਫਿਰ, ਹਨਾ। ਹੱਡ ਬੀਤੀ ਕਿਉਂ, ਮੈਂ ਤਾਂ ਹੁਣ ਦੱਸ ਦਿੱਤੀ ਆ ਜਿਹੜੀ ਮੇਰੀ ਫਰੈਂਡ ਦੇ ਨਾਲ ਹੱਡ ਬੀਤੀ ਹੋਈ ਸੀਗੀ, ਭੂਤ ਵਾਲੀ ਗੱਲ ਸੁਣਾਈ ਆ ਮੈਂ, ਤੇ ਹੁਣ ਭੂਤਨੀ ਵਾਲੀ ਤੁਸੀਂ ਸੁਣਾ ਦਿਓ, ਹਨਾ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਕੁਲਵਿੰਦਰ ਸਿੰਘ ਕਹਿੰਦੇ ਕੰਮ ਵਾਲਾ ਭੂਤ ਰੋਜ਼ ਆਉਂਦਾ, ਕਦੇ ਵੀ ਨਹੀਂ ਨਾ ਕੰਮ ਆਉਂਦਾ। ਕੁਲਵਿੰਦਰ ਸਿੰਘ ਕੋਲ ਕੋਸਟਮ, ਕੰਮ ਵਾਲਾ ਭੂਤ ਆਊਗਾ ਤਾਂ ਫਿਰ ਪੈਸੇ ਵਾਲਾ ਭੂਤ ਉਤਰੂਗਾ ਨਾ, ਜੇ ਕੰਮ ਵਾਲਾ ਭੂਤ ਨਾ ਆਇਆ ਤਾਂ ਫਿਰ ਪੈਸੇ ਵਾਲਾ ਭੂਤ ਕਿੱਥੇ ਜਾਊਗਾ। ਤਾਂ ਵਧੀਆ ਗੱਲ ਹੈ ਜੀ, ਕੰਮ ਵਾਲੇ ਭੂਤ ਨੂੰ ਤਾਂ ਆਉਣਾ ਵੀ ਚਾਹੀਦਾ ਵਾ। ਤੇ ਅੱਗੇ ਅਰਸ਼ ਮੱਲੀ ਕਹਿੰਦੇ ਕਿ ਸ਼ਰਤ ਲੱਗੀ ਸੀ ਸ਼ਬਦਾਂ, ਖੁਸ਼ੀਆਂ ਨੂੰ ਦੋ ਸ਼ਬਦਾਂ ਵਿੱਚ ਲਿਖਣ ਦੀ, ਲੋਕ ਕਿਤਾਬਾਂ ਲੱਭਦੇ ਰਹੇ ਤੇ ਇੱਕ ਧੀ ਨੇ ਆਪਣੇ ਪਿਤਾ ਦਾ ਘਰ ਲਿਖ ਦਿੱਤਾ। ਕਿਆ ਬਾਤ ਹੈ ਜੀ, ਬਹੁਤ ਸੋਹਣੀ ਤੇ ਬੜੀ ਹਾਰਟ ਟਚਿੰਗ ਜੀ ਲਾਈਨ ਆ। ਤੇ ਅੱਗੇ ਜੀ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲੇ, ਤੇ ਲਓ ਇਹਨਾਂ ਨੇ ਨਾ ਇੱਕ ਸਾਨੂੰ ਪੁੱਛੀ ਸੀਗੀ, ਖਬਰ ਪੁੱਛੀ ਸੀ, ਕਹਿੰਦੇ ਕਿ ਵਟਸਐਪ ਤੇ ਬੋਬੀ ਜੀ ਵੀਰੇ ਗੱਲ ਕੇ ਖਬਰ ਆਈ ਸੀ ਕਿ ਟਰੱਕ ਆਪਰੇਟਰ ਨੇ ਯੂਨੀਅਨ ਭੰਗ ਹੋਣ ਦੇ ਰੋਸ ਵਜੋਂ ਟਰੱਕ ਨੂੰ ਅੱਗ ਲਗਾ ਕੇ ਰੋਸ ਪ੍ਰਗਟ ਕੀਤਾ, ਪਰ ਕੁਝ ਕੁ ਸੋਸ਼ਲ ਮੀਡੀਆ ਨੇ ਮਜ਼ਾਕ ਤੌਰ ਤੇ ਲਿਆ ਗਿਆ। ਕੁਝ ਕੁ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸਾਰੇ ਡਰਾਮੇ ਕਰ ਰਹੇ ਨੇ, ਇੰਜਣ ਵਗੈਰਾ ਕੱਢ ਲਿਆ ਹੋਵੇਗਾ ਤੇ ਬੋਡੀ ਨੂੰ ਅੱਗ ਲਗਾ ਦਿੱਤੀ ਹੋਵੇਗੀ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਪੰਜਾਬ ਸਰਕਾਰ ਨੇ ਟਰੱਕ ਦੀ ਯੂਨੀਅਨ ਖਤਮ ਕਰ ਦਿੱਤੀਆਂ ਹਨ। ਲਓ ਜੀ, ਇਹਨਾਂ ਨੇ ਪੁੱਛੀ ਆ ਖਬਰ, ਖਬਰਾਂ ਦੇ ਮਾਮਲੇ ਚ ਤਾਂ ਭਾਜੀ ਤੁਹਾਨੂੰ ਪਤਾ ਹੀ ਆ ਵੀ ਮੇਰਾ ਹਿਸਾਬ ਕਿਤਾਬ ਕੀ ਆ, ਹਨਾ। ਸੋ ਇਹ ਜਿਹੜੀ ਤੁਹਾਡੀ ਖਬਰ ਆ ਜੀ, ਇਹ ਕੋਈ ਵੀ ਚੀਜ਼ ਆ ਇੰਡੀਆ ਦੇ ਵਿੱਚ ਹਰ ਪਾਸੇ ਮੁਜ਼ਾਹਰੇ ਹੋ ਰਹੇ ਆ, ਤੁਸੀਂ ਕੋਈ ਵੀ ਗੱਲ ਲੈ ਲਓ। ਦੂਸਰੇ ਪਾਸੇ ਉਬਰ ਵਾਲਿਆਂ ਨੇ ਵੀ ਕਾਫੀ ਜ਼ਿਆਦਾ ਹੁਣ ਰੋਸ ਮੁਜ਼ਾਹਰਾ ਕਰ ਰਹੇ ਆ, ਕਿਉਂਕਿ ਜਿਹੜੀਆਂ ਸ਼ਰਤਾਂ ਤੇ ਉਹਨਾਂ ਨੂੰ ਉਸ ਟਾਈਮ ਜੋਬ ਦਿੱਤੀ ਗਈ ਸੀਗੀ, ਉਸ ਟਾਈਮ ਕਿ ਉਹਨਾਂ ਨੂੰ 105 ਰੁਪਏ ਘੰਟੇ ਦੇ ਉਬਰ ਦੇ ਵਿੱਚ ਜੋਬ ਮਿਲੇਗੀ ਇੰਡੀਆ ਦੇ ਵਿੱਚ, ਜਿਹੜਾ ਕਿ ਬਾਈਕ ਰਾਈਡਸ ਵਾਲਿਆਂ ਨੇ ਵੀ ਹੁਣ ਧਰਨਾ ਦਿੱਤਾ, ਵਿਚਾਰੇ ਲੋਕਾਂ ਨੇ ਨਾ ਪੈਸੇ ਆਪਣੇ ਪੱਲਿਓ ਲਾ ਕੇ ਕਿਸ਼ਤਾਂ ਦੇ ਉੱਪਰ ਆਪਦੇ ਜਿਹੜੀ ਬਾਈਕਸ ਸੀ ਉਹ ਲੈ ਲਈਆਂ ਸੀ ਤੇ ਉਬਰ ਚਲਾ ਰਹੇ ਸੀਗੇ। ਸੋ ਉਹਨਾਂ ਨੂੰ ਕਿਤੇ ਨਾ ਕਿਤੇ ਹੁਣ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਜਿਹੜੀ ਕਾਂਗਰਸ ਸਰਕਾਰ ਦੀ ਜਿਹੜੀ ਆਪਣੀ ਪਾਲਿਸੀ ਸੀ ਨਾ ਕਿ ਆਪਣੀ ਗੱਡੀ ਤੇ ਆਪਣਾ ਰੁਜ਼ਗਾਰ, ਉਹ ਕਿਤੇ ਨਾ ਕਿਤੇ ਹੁਣ ਬਸ ਖਤਮ ਹੀ ਹੁੰਦੀ ਆ ਰਹੀ ਆ, ਕਿਉਂਕਿ ਉਹਨਾਂ ਦਾ ਦਾਅਵਾ ਸੀ ਕਿ ਉਹਨਾਂ ਨਾਲ ਜੋ ਉਸ ਟਾਈਮ ਤੇ ਜਿਹੜੀਆਂ ਕੰਡੀਸ਼ਨ ਜਿਹੜੀਆਂ ਸ਼ਰਤਾਂ ਸੀ ਉਹ ਪੂਰੀਆਂ ਨਹੀਂ ਕਰ ਰਹੇ, ਉਹਨਾਂ ਨੂੰ ਹੁਣ ਬੂਸਟ ਸਿਸਟਮ ਦੇ ਵਿੱਚ ਮਜਬੂਰ ਕਰ ਰਹੇ ਆ। ਹੁਣ ਬੂਸਟ ਸਿਸਟਮ ਦੇ ਵਿੱਚ ਏਦਾਂ ਮਾ ਜੀ ਵੀ ਜਿੰਨੀ ਕਿ ਜਿਹੜੀ ਸਵਾਰੀ ਤੁਹਾਨੂੰ ਮਿਲੂਗੀ ਉਹ ਤੋਂ ਜੋ ਕਿਰਾਇਆ ਮਿਲੂਗਾ ਉਹੀ ਤੁਹਾਨੂੰ ਮਿਲੂਗਾ, ਜਦਕਿ ਗੌਰਮੈਂਟ ਦੇ ਵੱਲੋਂ ਜਾਂ ਉਬਰ ਦੇ ਵੱਲੋਂ $105 ਪਰ ਆਵਰ ਜਿਹੜੀ ਕਿ ਪਹਿਲਾਂ ਕੰਡੀਸ਼ਨ ਸੀ ਉਹ ਹੁਣ ਏਦਾਂ ਦਾ ਕੁਛ ਨਹੀਂ ਹੋਊਗਾ। ਤੇ ਕੁਝ ਕੁ ਲੋਕ ਵਿੱਚ ਏਦਾਂ ਦੇ ਵੀ ਸੀ ਜਿਹੜੇ ਇਹ ਵੀ ਕਹਿ ਰਹੇ ਸੀ ਕਿ ਉਹਨਾਂ ਨੇ ਜਿਹੜਾ ਕਿ ਮੋਟਰਸਾਈਕਲ ਵਗੈਰਾ ਜਾਂ ਬਾਈਕਸ ਵਗੈਰਾ ਜਿਹੜੀਆਂ ਦਾ ਵੀ ਚੋਰੀਆਂ ਸੀ ਉਹਨਾਂ ਦੇ ਤਾਂ ਹਾਲੇ ਤੱਕ ਕਿਸ਼ਤਾਂ ਵੀ ਆ ਜਿਹੜੀਆਂ ਪੂਰੀਆਂ ਨਹੀਂ ਹੋਈਆਂ। ਤੇ ਦੂਸਰੀ ਗੱਲ ਇਹ ਹੈ ਜੀ, ਜਦੋਂ ਮੀਂਹ ਵਗੈਰਾ ਆ ਜਾਂਦਾ, ਬਾਰਿਸ਼ ਹੁੰਦੀ ਆ, ਤਾਂ ਉਸ ਟਾਈਮ ਉਹਨਾਂ ਨੂੰ ਕੋਈ ਸਵਾਰੀ ਨਹੀਂ ਮਿਲਦੀ। ਸੋ ਕਾਫੀ ਜ਼ਿਆਦਾ ਉਹ, ਤੇ ਦੂਸਰੀ ਇਹ ਵੀ ਗੱਲ ਸੀ ਕਿ ਜਿਹੜੀ ਉਹਨਾਂ ਨੇ ਉਬਰ ਦੇ ਨਾਂ ਤੇ ਉਬਰ ਦੇ ਵਿੱਚ ਜਿਹੜੀ ਉਹ ਆਪਦੀ ਬਾਈਕ ਜਾਂ ਗੱਡੀ ਜੋ ਵੀ ਰਜਿਸਟਰਡ ਕਰਾਈ ਆ ਉਹ ਕਿਸੇ ਹੋਰ ਕੰਪਨੀ ਦੇ ਨਾਲ ਉਹ ਨਹੀਂ ਚਲਵਾ ਸਕਦੀ। ਸੋ ਉਹ ਚਾਰੇ ਪਾਸਿਆਂ ਤੋਂ ਫਸ ਚੁੱਕੇ ਆ। ਸੋ ਇਸੇ ਲਈ ਉਹਨਾਂ ਦਾ ਕੱਲ ਕਾਫੀ ਜ਼ਿਆਦਾ ਉਹਨਾਂ ਨੇ ਧਰਨਾ ਲਾਇਆ ਹੋਇਆ ਸੀ ਤੇ ਕੋਸ਼ਿਸ਼ ਕਰ ਰਹੇ ਸੀਗੇ ਜੀ, ਮੰਗ ਕਰ ਰਹੇ ਸੀ ਕਿ ਉਹਨਾਂ ਨੂੰ ਇਸ ਸਾਰੇ ਕਾਸੇ ਤੋਂ ਖੇਡ ਛਡਵਾਇਆ ਜਾਵੇ ਤੇ ਐਜ਼ ਪਰ ਪਹਿਲੀਆਂ ਸ਼ਰਤਾਂ ਦੇ ਮੁਤਾਬਕ $105 ਘੰਟੇ ਦੇ ਉਹਨਾਂ ਨੂੰ ਉਹਨਾਂ ਦੀ ਜੋਬ ਦੇ ਅਕੋਰਡਿੰਗ ਦਿੱਤੇ ਜਾਣ। ਤੇ ਅੱਗੇ ਜੀ ਕਹਿੰਦੇ ਜਿੰਨਾ ਫਰਕ ਹੱਡ ਬੀਤੀ ਤੇ ਜੱਗ ਬੀਤੀ ਚੱਲ ਦੇਖੋ ਇਹਨਾਂ ਨੇ ਵੀ ਹਨਾ ਉਹੀ ਕਹਿੰਦੇ ਪੰਚਾਂ ਦਾ ਕਿਹਾ ਸਿਰ ਮੱਥੇ ਪਰ ਨਾਲਾ ਉੱਥੇ ਦਾ ਉੱਤੀ। ਮੈਂ ਪੁੱਛਿਆ ਸੀ ਮੇਰੀ ਕਹਾਣੀ ਤੇ ਰਾਮ ਕਹਾਣੀ ਵਿੱਚ ਕੀ ਫਰਕ ਹੈ, ਕਹਿੰਦੇ ਉਹਨਾਂ ਹੀ ਜਿੰਨਾ ਹੱਡ ਬੀਤੀ ਤੇ ਜੱਗ ਬੀਤੀ ਚ ਦੱਸ ਤਾਂ ਦਿੱਤਾ ਪਰ ਹੋਰ ਤਰੀਕੇ ਨਾਲ ਦੱਸਿਆ। ਚਲੋ ਕੋਈ ਗੱਲ ਨੀ ਜੀ, ਦੇਖਦੇ ਹਾਂ ਭਾਜੀ ਥੋੜੀ ਐਗਜ਼ਾਮਪਲ ਦੇ ਦੋ ਹਨਾ ਮਟਰ ਜੀ, ਫਿਰ ਜਵਾਕਾਂ ਨੂੰ ਬਾਹਲੀ ਛੇਤੀ ਸਮਝ ਆ ਜਾਣਾ ਸੀ। ਤੇ ਨਾਲੇ ਸੱਚ ਨਾ ਆਪਾਂ ਲਾਸਟ ਵੀਕ ਬੋਲੀਆਂ ਪਾਈਆਂ ਸੀ, ਤੁਸੀਂ ਸਾਰਿਆਂ ਨੇ ਮੈਂ ਬਹੁਤ ਸੋਹਣਾ ਸਾਥ ਦਿੱਤਾ ਵੀ ਤੁਹਾਨੂੰ ਤਾਂ ਬੜੀਆਂ ਬੋਲੀਆਂ ਆਉਂਦੀਆਂ ਨੇ ਹਨਾ। ਮੈਂ ਸੋਚਦੀ ਹਾਂ ਕਿਉਂ ਨਾ ਆਪਾਂ ਹੋਰ ਪ੍ਰੋਗਰਾਮ ਰੱਖੀਏ ਥੋੜਾ ਜਿਹਾ ਬੋਲੀਆਂ ਤੇ ਮੈਨੂੰ ਵੀ ਸਿੱਖਣ ਨੂੰ ਮਿਲ ਜਾਣਗੀਆਂ। ਫਿਰ ਮੈਂ ਸੋਚਿਆ ਅੱਜ ਤੁਹਾਨੂੰ ਨਾ ਜਿਹਨੇ ਜਿਹਨੇ ਬੋਲੀਆਂ ਪਾਈਆਂ ਸੀ ਉਹਨਾਂ ਨੂੰ ਸਿੱਠਣੀਆਂ ਦੇਣੀਆਂ ਨੇ, ਪਰ ਕੀ ਕਰਾਂ ਮੇਰੀ ਆਵਾਜ਼ ਨੇ ਅੱਜ ਮੇਰਾ ਸਾਥ ਨਹੀਂ ਦਿੱਤਾ ਤੇ ਤੁਸੀਂ ਸਾਰੇ ਬਚ ਗਏ। ਚਲੋ ਕੋਈ ਗੱਲ ਨੀ, ਦੇਖਦੇ ਹਾਂ ਕਿੰਨਾ ਕੁ ਚਿਰ ਬਚੂਗੇ ਹਨਾ। ਅੱਗੇ ਜੀ ਮਨਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸਾਰੇ ਸਰੋਤਿਆਂ ਨੂੰ ਤੇ ਕਹਿੰਦੇ ਮੇਰੇ ਵੱਲੋਂ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਲਓ ਜੀ ਪ੍ਰੋਗਰਾਮ ਦੇ ਵਿੱਚ ਆਉਣ ਲਈ ਸ਼ੁਕਰੀਆ। ਤੇ ਰਵਿੰਦਰ ਸਿੰਘ ਰਵੀ ਕਹਿੰਦੇ ਹਾਂਜੀ ਭੈਣ ਜੀ ਆਪਾਂ ਤਾਂ ਜੀ ਕਦੇ ਭੂਤਾਂ ਤੋਂ ਡਰੇ ਹੀ ਨਹੀਂ। ਤੇ ਕਹਿੰਦੇ ਜਦੋਂ ਪਿੰਡ ਹੁੰਦੇ ਸੀ ਨਾ ਕਹਿੰਦੇ 10ਵੀਂ ਕਲਾਸ ਜਾਂ 12ਵੀਂ ਦੇ ਵਿੱਚ ਐਗਜ਼ਾਮ ਟਾਈਮ ਤਾਂ ਜੀ ਮੈਂ ਤੇ ਮੇਰਾ ਦੋਸਤ ਰਾਜਨ ਤੇ ਜਗਤਾਰ ਅਸੀਂ ਰਾਤ ਨੂੰ 12 ਵਜੇ 2 ਵਜੇ ਸ਼ਮਸ਼ਾਨ ਘਾਟ ਵਿੱਚ ਘੁੰਮਣ ਲਈ ਚਲੇ ਜਾਂਦੇ ਸੀ। ਹੈ ਨਹੀਂ ਵੀ ਇੰਨੇ ਬਹਾਦਰ ਆਪਾਂ ਹੈ ਨੀ ਗੇ ਕਿ ਰਾਤ ਨੂੰ 12 ਵਜੇ ਤੇ 2 ਵਜੇ ਹਨਾ ਸ਼ਮਸ਼ਾਨ ਘਾਟ ਵਿੱਚ ਘੁੰਮਣ ਚਲੇ ਜਾਓ। ਕਹਿੰਦੇ ਬਿਕੋਜ਼ ਭੂਤ ਹੁੰਦੇ ਹੀ ਨਹੀਂ ਜੀ। ਨਹੀਂ ਬਈ ਇੰਨੀ ਦਲੇਰ ਤਾਂ ਮੈਂ ਹੈ ਨੀ ਕਿ ਰਾਤ ਨੂੰ 12 ਵਜੇ ਮੈਨੂੰ ਤਾਂ ਵੈਸੇ ਵੀ ਹਨੇਰੇ ਤੋਂ ਬਹੁਤ ਡਰ ਲੱਗਦਾ ਵਾ ਤੇ ਕਹਿੰਦੇ ਭੂਤਾਂ ਨੀ ਹੁੰਦੀਆਂ। ਚਲੋ ਜੀ ਇਹਨਾਂ ਨੇ ਤਾਂ ਆਪਣੇ ਪੱਖ ਦੱਸ ਦਿੱਤਾ ਵਾ ਤੇ ਬਾਕੀ ਮੈਸੇਜ ਵੀ ਮੈਂ ਤੁਹਾਡੇ ਨਾਲ ਪੜ੍ਹਦੀ ਹਾਂ ਜੀ ਕਿਉਂਕਿ ਸੰਦੀਪ ਚਾਹਲ ਇਹਨਾਂ ਦਾ ਮੈਸੇਜ ਲੈਣੇ ਆ। ਪਰ ਪਹਿਲਾਂ ਇੱਕ ਗਾਣਾ ਸੁਣਦੇ ਹਾਂ ਜੀ, ਗਾਣਾ ਆਪਾਂ ਸੁਣਦੇ ਹਾਂ ਜੀ ਇੱਕ ਡਰਾਈਵਰਾਂ ਵਾਲਾ ਗਾਣਾ ਸੁਣ ਲਈਏ ਕਿਉਂਕਿ ਤੁਸੀਂ ਹਮੇਸ਼ਾ ਕਹਿੰਦੇ ਹੁੰਦੇ ਹੋ ਕਿ ਸਾਡੇ ਲਈ ਕੋਈ ਗਾਣਾ ਨੀ ਲਾਇਆ ਹੈਗਾ। ਸੁਗਰਨਾਮ ਭੁੱਲਰ ਤੇ ਦੀਪਕ ਢਿੱਲੋਂ ਦਾ ਵਾ ਜੀ ਡਰਾਈਵਰੀ। ਸੋ ਆਪਾਂ ਇਹ ਗਾਣਾ ਸੁਣ ਲੈਂਦੇ ਹਾਂ ਤੇ ਗਾਣੇ ਤੋਂ ਬਾਅਦ ਫਿਰ ਸੁਖਦੀਪ ਚਾਹਲ ਉਹਨਾਂ ਦਾ ਮੈਸੇਜ ਆਏ ਹੋਇਆ ਜੀ ਕਾਫੀ ਤੇ ਫਿਰ ਦੇਖਦੇ ਹਾਂ ਜੀ ਉਹਨਾਂ ਨੇ ਕੀ ਲਿਖਿਆ ਵਾ ਆਪਣੇ ਮੈਸੇਜ ਦੇ ਵਿੱਚ ਪਰ ਇਸ ਗੀਤ ਤੋਂ ਬਾਅਦ।
ਪਹੁੰਚੇ ਸਾਰੇ ਦੋਸਤਾਂ ਮਿੱਤਰਾਂ ਨੂੰ ਗੁਰਨਾਮ ਭੁੱਲਰ ਵੱਲੋਂ ਤੇ ਦੀਪਾ ਦੀਪਕ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀਜਾ ਸਾਲੀ ਦਾ ਰਿਸ਼ਤਾ ਬੜਾ ਅਨਮੋਲ ਹੁੰਦਾ। ਲਓ ਜੀ ਪੇਸ਼ ਕਰਨ ਲੱਗੇ ਆ ਜੀਜਾ ਸਾਲੀ ਦੀ ਆਪਸੀ ਗੱਲਬਾਤ, ਕਿਵੇਂ ਜੀਜਾ ਡਰਾਈਵਰਾਂ ਦੇ ਰਿਸ਼ਤੇ ਦੀ ਆਸ ਪਾਉਂਦਾ ਤੇ ਸਾਲੀ ਅੱਗੋਂ ਕੀ ਜਵਾਬ ਦਿੰਦੀ ਹੈ। ਦਸੀ ਬਾਈ ਅਮਨ ਬਿਲਾਸਪੁਰੀ ਤੇ ਜਸ ਰਿਕਾਰਡ ਮਿਊਜ਼ਿਕ ਅੰਪਾਇਰ ਦੇ ਸੰਗੀਤ ਵਿੱਚ ਇਉਂ ਬਿਆਨ ਕਰਦੀ ਹੈ।
ਮੇਰਾ ਡੈਡੀ ਤੇਰਾ ਫਿਕਰ ਕਰੇ, ਤੇਰੇ ਹੀ ਵਿਆਹ ਦਾ ਨੀ ਜ਼ਿਕਰ ਕਰੇ।
ਮੇਰੇ ਵਿਆਹ ਦਾ ਜ਼ਿਕਰ ਕਦੀ ਵੀ ਨਹੀਂ।
ਸੋਹਣਾ ਮੇਰਾ ਡੈਡੀ ਤੇਰਾ ਫਿਕਰ ਕਰੇ, ਤੇਰੇ ਹੀ ਵਿਆਹ ਦਾ ਨੀ ਜ਼ਿਕਰ ਕਰੇ। ਹੈਗੀ ਆ ਤੂੰ ਐਸ ਤਾਂ ਕੋਈ ਦੱਸ ਦੇ, ਨਹੀਂ ਤਾਂ ਗੱਲ ਅਸੀਂ ਕਿਤੇ ਨੀ ਚਲਾ ਲਈਏ। ਉਹ ਮੁੰਡਾ ਕਰਦਾ ਕਨੇਡਾ ਚ ਡਰਾਈਵਰੀ, ਰਿਸ਼ਤਾ ਕਰਾਵਾਂ ਤੈਨੂੰ ਸਾਲੀਏ। ਮੁੰਡਾ ਕਰਦਾ ਅਮਰੀਕਾ ਚ ਡਰਾਈਵਰੀ, ਰਿਸ਼ਤਾ ਕਰਾਵਾਂ ਤੈਨੂੰ ਸਾਲੀਏ ਸਾਲੀਏ।
ਮੈਂ ਕਮਾਏ ਵਾਲਾ ਬਦਨਾਮ ਜੀਜਾ ਜੀ, ਐਵੇਂ ਨਾ ਕੁਲਦੀ ਹਿਲ ਜਾਮ ਜੀਜਾ ਜੀ। ਲੱਭਦੇ ਪੜਾਕੂ ਜਾ ਕੇ ਜੋਬ ਕਰਦਾ, ਪੈਣਾ ਨੀ ਡਰਾਈਵਰ ਤੇ ਬਸ ਜੀਜੇ ਆ। ਲੱਭਦੇ ਸ਼ੌਕੀਨ ਜਾ ਕੇ ਜੋਬ ਕਰਦਾ, ਪੈਣਾ ਨੀ ਡਰਾਈਵਰ ਤੇ ਬਸ ਜੀਜੇ ਆ।
ਲੌਂਗੀ ਉੱਤੇ ਚੱਲਦਾ ਏ ਹਲੇ ਗੇੜੇ ਮਾਰਦਾ, ਵੇਖੀ ਤੇਰੇ ਨਖਰੇ ਦਾ ਕਿਵੇਂ ਮੁੱਲ ਤਾਰਦਾ। ਲੌਂਗੀ ਉੱਤੇ ਚੱਲਦਾ ਏ ਹਲੇ ਗੇੜੇ ਮਾਰਦਾ, ਵੇਖੀ ਤੇਰੇ ਨਖਰੇ ਦਾ ਕਿਵੇਂ ਮੁੱਲ ਤਾਰਦਾ। ਹਨੀ ਤੇ ਕਦੀ ਜਾਏ ਗੱਭਰੂ, ਸਾਕ ਕਿਤੇ ਹੱਥੋਂ ਨਾ ਲੰਘਾ ਲਈਏ। ਹਲੇ ਵਿੱਚ ਕਰਦਾ ਡਰਾਈਵਰੀ, ਰਿਸ਼ਤਾ ਕਰਾਵਾਂ ਤੈਨੂੰ ਸਾਰੇ।
ਪਰਿਵਾਰ ਨੂੰ ਲੈਣਾ ਇਹੋ ਜੇ ਕਰੇ ਜੀ ਤੋ ਕਿ ਦੱਸ ਦੀਜਿਆ ਰੱਬ ਦੇ ਪੜਾ ਕੁਲਾ ਕੇ ਜੋਬ ਕਰਦਾ ਪੈਣਾ ਨੀ ਡਰਾਈਵਰ ਤੇ ਵਸ ਦੀਜਿਆ ਰੱਬ ਦੇ ਪੜਾ ਕੁਜਾ ਕੇ ਜੋਬ ਕਰਦਾ ਪੈਣਾ ਨੀ ਡਰਾਈਵਰ ਤੇ ਵਸ ਦੀਜਿਆ
ਗੋਤਾ ਮੈਨੂੰ ਬਹੁਤ ਪਸੰਦ ਹੈ
ਬਲਾਸਪੁਰੀ ਅਰਨੇ ਦੇ ਯਾਰਾਂ ਵਿੱਚ ਬੈਠਦਾ ਪੱਪੀਓ ਦਾ ਨਾਂ ਏ ਨੀ ਮੁੰਡੇ ਜੱਟ ਖੇਡਦਾ ਜੋਗੇ ਕੰਗਰ ਹੁਣੀ ਕਹਿੰਦੀ ਤੁਗੇ ਹੁਣੀ ਰੱਖਦੇ ਖਿਆਲ ਨੀ ਡਿਸਕਸ਼ਨ ਆਪਾਂ ਛੇਤੀ ਹੀ ਮੁਕਾਰੀਏ ਟੋਰਾਂਟੋ ਟਿਕ ਕਰਦਾ ਡਰਾਈਵਰੀ ਰਿਸ਼ਤਾ ਕਰਾਵਾਂ ਤੈਨੂੰ ਸਾਰੀਏ ਉਹ ਮੁੰਡਾ ਕਰਦਾ ਕਨੇਡਾ ਚ ਡਰਾਈਵਰੀ ਰਿਸ਼ਤਾ ਕਰਾਵਾਂ ਤੈਨੂੰ ਸਾਰੀਏ
ਦਿਲ ਦੀ ਜੇ ਪੁੱਛੇ ਮੈਂ ਤਾਂ ਹੋਰ ਕਿਸੇ ਮਾਰਤੇ ਮੇਰੀ ਜੀਜਾ ਗੁਰਨਾਮ ਕਲਾਕਾਰ ਤੇ
ਮੇਰੀ ਜੀਜਾ ਗੁਰਨਾਮ ਕਲਾਕਾਰ
ਦਿਲ ਦੀ ਜੇ ਪੁੱਛੇ ਮੈਂ ਤਾਂ ਹੋਰ ਕਿਸੇ ਮਾਰਦੇ ਅੱਖ ਮੇਰੀ ਜੀਜਾ ਗੁਰਨਾਮ ਕਲਾਕਾਰ ਤੇ ਜਾ ਕੇ ਜਸ ਵਾਲੇ ਹੱਥ ਪੁੱਛ ਲਈ ਦੇਣਗੇ ਨੰਬਰ ਉਹਦਾ ਦੱਸ ਦੀਜਿਆ ਲੱਭ ਦੇ ਪੜਾ ਤੂੰ ਜੱਗ ਜੋਬ ਕਰਦਾ ਪੈਣਾ ਨੀ ਡਰਾਈਵਰ ਤੇ ਵਸ ਦੀਜਿਆ
ਕੋਈ ਗੱਲ ਨੀ ਤੇ ਅੱਗੇ ਜੀ ਵੀ ਪ੍ਰੋਗਰਾਮ ਦੇ ਵਿੱਚ ਸੁਖਦੀਪ ਚਾਹਲ ਕਹਿੰਦੇ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਵਧੀਆ ਚੱਲ ਰਿਹਾ ਆਪਾਂ ਨੂੰ ਕਹਿੰਦੇ ਇਮੋਸ਼ਨਲ ਹੋ ਕੇ ਵੀ ਲੁੱਟ ਲੈਣ ਤੋਂ ਬਚਣਾ ਚਾਹੀਦਾ ਹੈ ਤੇ ਕਹਿੰਦੇ ਫਿਲਮ ਨੂੰ ਫਿਲਮ ਦੇ ਵਾਂਗੂ ਹੀ ਲੈਣਾ ਚਾਹੀਦਾ ਵਾ ਤੇ ਸੌਂਗ ਨੂੰ ਸੌਂਗ ਦੇ ਵਾਂਗੂ ਕਹਿੰਦੇ ਪਹਿਲਾਂ ਇੱਕ ਫਿਲਮ ਆਈ ਸੀ ਸਾਡਾ ਹੱਕ ਬਹੁਤ ਲੋਕਾਂ ਦੀ ਪੋਕਿਟ ਕੱਟੀ ਗਈ ਸਾਡਾ ਹੱਕ ਦੇ ਨਾਮ ਤੇ ਕਹਿੰਦੇ ਤੇ ਬਾਅਦ ਵਿੱਚ ਹੋਇਆ ਕਿ ਕੁਲਜਿੰਦਰ ਸਿੰਘ 15-20 ਸੈਲੂਨ ਓਪਨ ਕਰ ਲਏ ਉਸਨੇ ਫਿਲਮ ਦੇ ਪ੍ਰੋਫਿਟ ਦੇ ਨਾਲ ਤੇ ਕਹਿੰਦੇ ਹੁਣ ਇਹੀ ਕੁਛ ਹੋ ਰਿਹਾ ਵਾ ਜੀ ਬਲੈਕ ਪ੍ਰਿੰਸ ਬਾਰੇ ਵੀ ਤੇ ਜਿਸਨੇ ਇਹ ਫਿਲਮ ਨਹੀਂ ਦੇਖੀ ਮੰਦਾ ਚੰਗਾ ਬੋਲੀ ਜਾ ਰਹੇ ਆ ਤੇ ਫਿਲਮ ਨੂੰ ਫਿਲਮੀ ਤਰੀਕੇ ਦੇ ਨਾਲ ਹੀ ਲਿਆ ਕਰੋ ਕਹਿੰਦੇ ਬਲੈਕ ਪ੍ਰਿੰਸ ਤੁਸੀਂ ਵੇਖੀ ਹੈ ਤੁਸੀਂ ਵੀ ਦੱਸੋ ਜੀ ਕੀ ਲੈਸਨ ਦਿੰਦੀ ਹੈ ਇਹ ਫਿਲਮ ਹੁਣ ਕਹਿੰਦੇ ਕਨਵਰ ਗਰੇਵਾਲ ਦਾ ਗਾਣਾ ਆਇਆ ਵਾ ਤੇ ਹੁਣ ਉਸ ਨੂੰ ਸੌਂਗ ਵਾਂਗੂ ਹੀ ਲੈਣਾ ਚਾਹੀਦਾ ਹੈ ਬਟ ਜੇ ਤੁਸੀਂ ਦੇਖੋ ਕਨਵਰ ਗਰੇਵਾਲ ਕਹਿੰਦੇ ਆਪ ਵੀ ਇੱਕ ਡੇਰਾ ਪਾਈ ਬੈਠਾ ਹੈ ਸੌਂਗ ਨੂੰ ਸੌਂਗ ਅਤੇ ਫਿਲਮ ਨੂੰ ਫਿਲਮ ਵਾਂਗੂ ਹੀ ਲੈਣਾ ਚਾਹੀਦਾ ਹੈ ਇਹ ਕਹਿੰਦੇ ਐਵੇਂ ਇਹਨਾਂ ਨੂੰ ਰੱਬ ਨਾਮ ਮੰਨਿਆ ਕਰੋ ਜੀ ਸੋ ਬਿਲਕੁਲ ਜੀ ਕੋਈ ਵੀ ਚੀਜ਼ ਆ ਉਸਨੂੰ ਉਸੇ ਨਜ਼ਰੀਏ ਤੋਂ ਜਿਹੜੇ ਨਜ਼ਰੀਏ ਤੋਂ ਤੁਸੀਂ ਦੇਖੋਗੇ ਸਾਨੂੰ ਉਹੀ ਨਜ਼ਰੀਆ ਲੱਗੂ ਤੇ ਤੁਸੀਂ ਫਿਲਮ ਦੀ ਗੱਲ ਕੀਤੀ ਹੈ ਸੋ ਵਾਕੇ ਜੀ ਬਲੈਕ ਪ੍ਰਿੰਸ ਮੂਵੀ ਆ ਬਹੁਤ ਸੋਹਣੀ ਆ ਉਸ ਮੂਵੀ ਦਾ ਇੱਕ ਇੱਕ ਵਰਡ ਇੱਕ ਇੱਕ ਗੀਤ ਜਿਹੜਾ ਕਿ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਜਿਹੜਾ ਕਿ ਗਾਣਾ ਦਰਦਾਂ ਦਾ ਦੇਸ਼ ਤੁਸੀਂ ਇਸ ਗਾਣੇ ਨੂੰ ਸੁਣ ਕੇ ਦੇਖਿਓ ਕਿ ਕਿਸ ਤਰ੍ਹਾਂ ਉਹ ਹਲੂਣਾ ਦਿੰਦਾ ਵਾ ਇੱਕ ਮਿੱਠੇ ਦਰਦ ਦੇ ਨਾਲ ਸੋ ਉਹ ਹੁੰਦਾ ਜੀ ਤੁਸੀਂ ਉਸ ਚੀਜ਼ ਨੂੰ ਕਿਹੜੇ ਨਜ਼ਰੀਏ ਨਾਲ ਤੇ ਕਿੱਦਾਂ ਦੇਖਦੇ ਹੋ ਸੋ ਬਹੁਤ ਸਾਰੇ ਲੋਕ ਆ ਜਿਹੜੇ ਉਸ ਮੂਵੀ ਨੂੰ ਨਿੰਦ ਵੀ ਰਹੇ ਆ ਜਾਂ ਕਹਿ ਰਹੇ ਆ ਸੋ ਮੇਰੀਆਂ ਵੀ ਬਹੁਤ ਜ਼ਿਆਦਾ ਨੂੰਹ ਆ ਮੇਰੇ ਜਾਣਕਾਰ ਆ ਮੈਨੂੰ ਉਹ ਮੂਵੀ ਦੇਖਣ ਦੇ ਵਿੱਚ ਬਹੁਤ ਜ਼ਿਆਦਾ ਲੇਟ ਹੋਈ ਜਾਂਦੀ ਆ ਰੀਜ਼ਨ ਕੀ ਆ ਕਿਉਂਕਿ ਮੇਰਾ ਸਾਥ ਨਹੀਂ ਬਣ ਰਿਹਾ ਸੀਗਾ ਸਾਡੇ ਜਿਹੜਾ ਬ੍ਰਿਸਬੇਨ ਆ ਨਾ ਇੱਥੇ ਸ਼ੋ ਲੇਟ ਨਾਈਟ ਲੱਗੇ ਹੋਏ ਆ ਵੀਕਐਂਡ ਦੇ ਉੱਪਰ ਵੀਕਐਂਡ ਦੇ ਕੰਮ ਕਰ ਤੋਂ ਬਾਅਦ ਹੁੰਦਾ ਵੀ ਚਲੋ 4-5 ਵਜੇ ਦਾ ਸ਼ੋ ਹੋਵੇ ਤਾਂ ਮੂਵੀ ਦੇਖੀ ਜਾਂਦੀ ਆ ਤੇ ਬਾਹਲਾ ਲੇਟ ਮੈਂ ਘਰ ਤੋਂ ਬਾਹਰ ਜਾਂਦੀ ਨਹੀਂ ਹੈਗੀ ਸੋ ਇਹੀ ਗੱਲ ਹੁੰਦੀ ਆ ਜੀ ਤੇ ਮੇਰੇ ਨਾਲ ਜੇ ਕੋਈ ਨਾਲ ਨਹੀਂ ਜਾ ਰਹੀ ਤਾਂ ਮੈਨੂੰ ਥੋੜੀ ਜੀ ਮਤਲਬ ਕਿ ਹੋ ਰਹੀ ਸੀਗੀ ਕਿ ਮੈਂ ਮੂਵੀ ਦੇਖਾਂ ਕਿੱਦਾਂ ਸੋ ਇਹਦਾ ਹੋ ਗਈ ਜੀ ਤੁਹਾਡੇ ਆਪੋ ਆਪਣੇ ਨਜ਼ਰੀਏ ਦੀ ਗੱਲ ਕਿ ਤੁਸੀਂ ਇਸ ਮੂਵੀ ਨੂੰ ਕਿਹੜੇ ਤਰੀਕੇ ਨਾਲ ਲੈਂਦੇ ਹੋ ਤੇ ਜਿਹੜੀ ਬਲੈਕ ਪ੍ਰਿੰਸ ਮੂਵੀ ਆ ਉਹ ਸਾਡੇ ਇਤਿਹਾਸ ਨਾਲ ਰਿਲੇਟਡ ਆ ਸਾਡੇ ਸਿੱਖ ਧਰਮ ਦੇ ਕਿਹੜੇ ਹਿਸਾਬ ਨਾਲ ਕੀ ਹੋਇਆ ਕਿੱਧਰ ਨੂੰ ਤੇ ਕਿਹੜਾ ਪਤਨ ਹੋਇਆ ਕਿਹੜੀਆਂ ਕਿਹੜੀਆਂ ਸਾਜਿਸ਼ਾਂ ਚੱਲੀਆਂ ਤੇ ਕਿਸ ਤਰ੍ਹਾਂ ਤੁਸੀਂ ਕਿਸੇ ਦੇ ਦਿਮਾਗ ਨੂੰ ਕਿਸੇ ਦੀ ਮਾਨਸਿਕਤਾ ਨੂੰ ਬੰਨ ਸਕਦੇ ਹੋ ਉਸ ਮੂਵੀ ਦੇ ਵਿੱਚ ਇਹ ਸਾਰਾ ਕੁਛ ਭਲੀ ਭਾਂਤੀ ਦਿਖਾਇਆ ਗਿਆ ਵਾ ਕਿਉਂਕਿ ਦਲੀਪ ਸਿੰਘ ਜੇ ਕੈਨੇਡਾ ਜੇ ਬਾਹਰਲੇ ਮੁਲਕ ਦੇ ਵਿੱਚ ਨਾ ਜਾਂਦਾ ਆਪਣੀ ਮਾਂ ਕੋਲ ਹੀ ਰਹਿੰਦਾ ਤਾਂ ਸ਼ਾਇਦ ਜਿਹੜਾ ਸਾਡਾ ਅੱਜ ਦਾ ਇਤਿਹਾਸ ਆ ਉਹ ਕੁਛ ਹੋਰ ਹੋਣਾ ਸੀ ਤਾਂ ਉਹਦੀ ਮਾਨਸਿਕਤਾ ਨੂੰ ਕਿਸ ਤਰੀਕੇ ਨਾਲ ਬੰਨਿਆ ਗਿਆ ਉਸ ਮੂਵੀ ਦੇ ਵਿੱਚ ਪਤਾ ਲੱਗਦਾ ਵਾ ਪਰ ਚੱਕਰ ਕੀ ਆ ਜੀ ਤੁਹਾਡਾ ਆਪੋ ਆਪਣਾ ਨਜ਼ਰੀਆ ਸੋ ਬਹੁਤ ਸਾਰੇ ਲੋਕ ਆ ਜੀ ਜਿਹੜੇ ਵੇਖ ਬਰਾਤਾ ਚੱਲੀ ਆ ਨੂੰ ਬਹੁਤ ਸੋਹਣੀ ਮੂਵੀ ਕਹਿ ਰਹੇ ਆ ਸੋ ਮੂਵੀ ਮੈਂ ਇਹ ਵੀ ਦੇਖ ਲਈ ਆ ਪਰਸੋਂ ਚੌਥੇ ਹੀ ਦੇਖ ਕੇ ਆਇਆ ਪਰ ਓਨੈਸਟਲੀ ਜੋ ਮੇਰਾ
ਜੋ ਸੀਗਾ ਚਲੋ ਸਭ ਨੇ ਮਿਹਨਤ ਕੀਤੀ ਆ, ਮਿਹਨਤ ਦਾ ਫਲ ਸਭ ਨੂੰ ਮਿਲਣਾ ਚਾਹੀਦਾ ਵਾ, ਪਰ ਮੈਨੂੰ ਉਹ ਮੂਵੀ ਬਿਲਕੁਲ ਵੀ ਵਧੀਆ ਨਹੀਂ ਲੱਗੀ। ਸਿਰਫ ਦੋ ਥਾਵਾਂ ਤੇ ਠੀਕ ਆ ਹਾਸਾ ਆਇਆ, ਇੱਕ ਥਾਂ ਤੇ ਥੋੜਾ ਇਮੋਸ਼ਨਲ ਵੀ ਆ, ਪਰ ਮੈਂ ਉਸ ਮੂਵੀ ਨੂੰ ਕੋਈ ਵੀ ਜਿਸ ਤਰ੍ਹਾਂ ਨਾਰਮਲ ਲੋਕੀ ਕਹਿ ਰਹੇ ਆ ਕਿ ਦਸਾਂ ਚੋਂ ਦਸ ਆ, ਦਸਾਂ ਚੋਂ ਗਿਆਰਾਂ, ਪੰਜਾਂ ਚੋਂ ਪੰਜ ਨੰਬਰ ਆ, ਨਾ ਜੀ ਮੈਂ ਨਹੀਂ ਸੋਚਦੀ। ਬਾਕੀ ਹੋ ਸਕਦਾ ਮੇਰੀ ਸੋਚ ਗਲਤ ਹੋਵੇ ਜਾਂ ਮੈਂ ਉਸ ਨਜ਼ਰੀਏ ਤੋਂ ਉਸ ਮੂਵੀ ਨੂੰ ਨਾ ਦੇਖਿਆ ਹੋਵੇ ਜਿਹੜੇ ਨਜ਼ਰੀਏ ਤੋਂ ਤੁਸੀਂ ਦੇਖ ਰਹੇ ਹੋ। ਮੈਨੂੰ ਉਹ ਮੂਵੀ ਬਿਲਕੁਲ ਵੀ ਵਧੀਆ ਨਹੀਂ ਲੱਗੀ ਓਨੈਸਟਲੀ। ਠੀਕ ਆ ਉਹਨਾਂ ਨੇ ਮਿਹਨਤ ਕੀਤੀ ਆ, ਆਪੋ ਆਪਣੇ ਹਿਸਾਬ ਨਾਲ ਹਰ ਕੋਈ ਕੋਸ਼ਿਸ਼ ਕਰਦਾ, ਜਿੱਦਾਂ ਮੈਂ ਵੀ ਕਰਦੀ ਹਾਂ। ਹਰੇਕ ਫਰਾਈਡੇ ਮੈਨੂੰ ਹੁੰਦਾ ਕਿ ਮੈਂ ਬਹੁਤ ਸੋਹਣਾ ਪ੍ਰੋਗਰਾਮ ਕਰਾਂ, ਬਹੁਤ ਵਧੀਆ ਤੋਂ ਵਧੀਆ ਤੁਹਾਡਾ ਇੰਟਰਟੇਨਮੈਂਟ ਹੋਵੇ, ਤੁਸੀਂ ਵੀ ਇਸ ਤਰ੍ਹਾਂ ਸਟ੍ਰੈਸ ਦੇ ਵਿੱਚ ਨਾ ਰਹੋ, ਕਿਉਂਕਿ ਲਾਈਫ ਦੇ ਵਿੱਚ ਹੋਰ ਸਟ੍ਰੈਸ ਬਹੁਤ ਹੁੰਦਾ ਵਾ। ਸੋ ਮੈਂ ਵੀ ਇਹੀ ਕੋਸ਼ਿਸ਼ ਕਰਦੀ ਹਾਂ, ਪਰ ਮੈਂ ਆਪਣੀ ਕੋਸ਼ਿਸ਼ ਦੇ ਵਿੱਚ ਕਿੰਨੀ ਕਾਮਯਾਬ ਹੁੰਦੀ ਹਾਂ ਇਹ ਤਾਂ ਤੁਹਾਨੂੰ ਵੀ ਪਤਾ ਹੁੰਦਾ ਵਾ। ਸੋ ਮੈਨੂੰ ਵੀ ਪਤਾ ਮੇਰੇ 'ਚ ਬਹੁਤ ਕਮੀਆਂ ਨੇ, ਨਹੀਂ ਕਰ ਪਾਉਂਦੀ ਉਹੋ ਜਿਹਾ ਸ਼ੋਅ ਜਿੱਦਾਂ ਦਾ ਮੈਨੂੰ ਕਰਨਾ ਚਾਹੀਦਾ ਵਾ, ਪਰ ਫਿਰ ਵੀ ਡਿਪੈਂਡ ਕਰਦਾ ਸਾਹਮਣੇ ਵਾਲੇ ਤੇ। ਮੈਨੂੰ ਉਹ ਮੂਵੀ ਨਹੀਂ ਵਧੀਆ ਲੱਗੀ। ਸੋ ਮੈਂ ਤਾਂ ਇੱਥੋਂ ਤੱਕ ਸੀ ਕਿ ਮੈਂ ਉਸ ਮੂਵੀ ਦੇ ਵਿੱਚੋਂ ਉੱਠ ਕੇ ਆਉਣ ਲੱਗੀ ਸੀਗੀ, ਤਾਂ ਮੇਰੀ ਫਰੈਂਡ ਮੈਨੂੰ ਕਹਿੰਦੀ ਕਿ ਨਹੀਂ ਹੁਣ ਤੂੰ ਆਈ ਆ ਕੋਈ ਨਾ ਤੂੰ ਬੈਠ ਜਾ, ਕਿਉਂਕਿ ਉਹ ਥੋੜੀ ਠੀਕ ਹੋ ਬੈਠੀ ਸੀ। ਕਹਿੰਦੀ ਦੇਖ ਕੇ ਚੱਲਦੇ ਆ ਕਿ ਲੋਕ ਇਸ ਮੂਵੀ ਨੂੰ ਇੰਨਾ ਕਿਉਂ ਕਰ ਰਹੇ ਆ। ਸੋ ਮੂਵੀ ਮੈਨੂੰ ਨਹੀਂ ਵਧੀਆ ਲੱਗੀ, ਇੱਕ ਕੁੱਤੇ ਦੇ ਨਾਲ ਬਿਆ। ਇੱਕ ਪਾਸੇ ਅਸੀਂ ਅੰਧ ਵਿਸ਼ਵਾਸਾਂ ਤੋਂ ਲੜਦੇ ਆ, ਝਗੜਦੇ ਆ ਕਿ ਨਹੀਂ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਹੁਣ ਆ ਭੂਤ ਵਾਲੀ ਗੱਲ ਚੱਲ ਪਈ, ਠੀਕ ਆ, ਤੇ ਫਿਰ ਇੱਕ ਪਾਸੇ ਅਸੀਂ ਇਹ ਸਾਰਾ ਕੁਛ ਕਰਦੇ, ਕਿੱਥੋਂ ਕੁ ਤੱਕ ਜਾਇਜ਼ ਆ ਹਨਾ। ਅਸੀਂ ਚੀਜ਼ਾਂ ਬਣਾਈਏ ਤਾਂ ਠੀਕ ਆ, 100 ਲੋਕ ਨਾ ਸਹੀ, 100 ਚੋਂ 2 ਲੋਕ ਤਾਂ ਉਸ ਚੀਜ਼ ਨੂੰ ਫੋਲੋ ਕਰਨਗੇ ਕਰਨਗੇ। ਕੋਈ ਵੀ ਚੀਜ਼ ਚੰਗੀ ਆਉਂਦੀ ਆ, ਗਾਣੇ ਆਉਂਦੇ ਆ, ਉਹ ਡਿਪੈਂਡ ਕਰਦਾ ਸਾਡੀ ਸੋਚ ਤੇ ਕਿ ਅਸੀਂ ਉਮਰ ਦੇ ਕਿਸ ਵਰਗ ਦੇ ਵਿੱਚ ਆ। ਅਸੀਂ ਜਿੱਦਾਂ ਕਿ ਮੰਨ ਲਓ ਹੁਣ 18-19 ਸਾਲ ਵਾਲੇ ਆ, ਬੱਚੇ ਆ, ਮੁੰਡੇ ਆ, ਉਹ ਜ਼ਿਆਦਾ ਹਫੜਾ ਦਫੜੀ ਵਾਲੇ ਗਾਣੇ, ਜਿਹਨੂੰ ਕਿ ਹੁੱਲੜਬਾਜ਼ੀ ਵਾਲੇ ਗਾਣੇ ਲਾਈਕ ਕਰਦੇ ਆ, ਠੀਕ ਆ, ਹਥਿਆਰਾਂ ਵਾਲੇ ਗਾਣਿਆਂ ਨੂੰ ਕਿੱਦਾਂ ਫੋਲੋ ਕਰਦੇ ਆ, ਸਵੈਗ ਤੇ ਆ ਜਿਹੜੀਆਂ ਬ੍ਰਾਂਡਡ ਚੀਜ਼ਾਂ ਆਉਂਦੀਆਂ ਨੇ, ਇਹਨਾਂ ਨੂੰ ਫੋਲੋ ਕਰਦੇ ਆ ਉਹ। ਅਸੀਂ ਇਹ ਨਹੀਂ ਕਹਿੰਦੇ ਕਿ ਨਹੀਂ, ਪਰ ਬਾਕੀ ਡਿਪੈਂਡ ਕਰਦਾ ਵਾ ਉਹਨਾਂ ਦੇ ਪੇਰੈਂਟਸ ਤੇ, ਉਹਨਾਂ ਦੇ ਘਰ ਦੇ ਮਾਹੌਲ ਤੇ, ਕਿ ਉਹਨਾਂ ਨੂੰ ਘਰ ਚੋਂ ਕੀ ਮਿਲਦਾ ਵਾ, ਕੀ ਪੇਰੈਂਟਸ ਆਪਦੇ ਬੱਚਿਆਂ ਨੂੰ ਇਹ ਸਮਝਾ ਪਾਉਂਦੇ ਆ ਕਿ ਇਹ ਸਭ ਕੁਛ ਦਿਖਾਵਾ ਵਾ, ਰਿਐਲਿਟੀ ਨਹੀਂ ਹੈਗੀ। ਜੋ ਰਿਐਲਿਟੀ ਦੀ ਲਾਈਫ ਆ ਉਹ ਕੀ ਆ, ਉਹ ਮਤਲਬ ਕਿ ਅਸੀਂ ਬੱਚੇ ਨੂੰ ਜਿੱਦਾਂ ਦਾ ਮਾਹੌਲ ਸ਼ੁਰੂ ਤੋਂ ਦੇ ਦਾਂਗੇ ਉਹ ਉਸੇ ਤਰ੍ਹਾਂ ਦਾ ਬਣੂਗਾ। ਸੋ ਡਿਪੈਂਡ ਕਰਦਾ ਸੀ ਤੁਹਾਡੀ ਸੋਚ ਤੇ ਕਿ ਤੁਹਾਨੂੰ ਉਸ ਚੀਜ਼ ਦੀ ਕਿੰਨੀ ਕੁ ਜਾਣਕਾਰੀ ਆ। ਬਲੈਕ ਪ੍ਰਿੰਸ ਮੂਵੀ ਮੈਨੂੰ ਬਹੁਤ ਵਧੀਆ ਲੱਗਦੀ ਆ, ਮੈਨੂੰ ਵਧੀਆ, ਮੈਨੂੰ ਪਸੰਦ ਆਈ ਆ ਜੀ ਉਹ ਮੂਵੀ। ਤੇ ਬਾਕੀ ਤੁਹਾਨੂੰ ਆਪੋ ਆਪਣੀ ਮੈਨੂੰ ਨੀ ਲੱਗੀ ਬੇਖ ਬਰਾਤਾ ਚੱਲੀਆਂ ਮੂਵੀ, ਮੈਨੂੰ ਨਹੀਂ ਵਧੀਆ ਲੱਗੀ। ਠੀਕ ਆ, ਕੰਮ ਉਹਨਾਂ ਨੇ ਕੀਤਾ, ਫਨੀ ਮੂਵੀ ਆ ਜਾਂ ਕਿੱਦਾਂ ਵੀ ਕਹਿ ਸਕਦੇ ਹੋ, ਤੁਹਾਡੀ ਆਪੋ ਆਪਣੀ ਪਸੰਦ ਆ, ਤੁਸੀਂ ਸਾਰੇ ਦੇਖੋ, ਇਹ ਨਾ ਸੋਚਿਓ ਕਿ ਮੈਂ ਕਿਸੇ ਨੂੰ ਇੱਦਾਂ ਕਹਿ ਰਹੀ ਹਾਂ। ਸੋ ਦੈਟਸ ਮਾਈ ਓਨ ਓਪੀਨੀਅਨ, ਮੇਰਾ ਓਪੀਨੀਅਨ ਆ, ਕਿਉਂਕਿ ਜੋ ਚੀਜ਼ ਸਹੀ ਆ ਉਹਨੂੰ ਸਹੀ ਕਹਿਣ ਤੇ ਵੀ ਮੈਨੂੰ ਕੋਈ ਗੁਰੇਜ਼ ਨਹੀਂ, ਪਰ ਜੋ ਚੀਜ਼ ਨਹੀਂ ਸਹੀ ਲੱਗਦੀ ਮੈਨੂੰ ਉਹਨੂੰ ਮੈਨੂੰ ਨਾ ਕਹਿਣ ਤੇ ਵੀ ਗੁਰੇਜ਼ ਨਹੀਂ। ਹਾਂ, ਤੁਸੀਂ ਵੀ ਇਹਨੂੰ ਕਰੈਕਟ ਕਰ ਸਕਦੇ ਹੋ, ਮੈਨੂੰ ਖੁਸ਼ੀ ਹੋਊਗੀ, ਕਿਉਂਕਿ ਮੈਂ ਤੁਹਾਡੇ ਤੋਂ ਹਰ ਵਾਰੀ ਬਹੁਤ ਕੁਛ ਸਿੱਖ ਕੇ ਜਾਂਦੀ ਹਾਂ। ਮੈਂ ਹਜੇ ਇੰਨੇ ਜੋਗੀ ਨਹੀਂ ਹੋਈ ਹੈਗੀ ਕਿ ਮੈਂ ਸਾਰਾ ਕੁਛ ਸਹੀ ਜਾਣਾ ਜਾਂ ਸਹੀ ਸਿੱਖਾਂ। ਸੋ ਮੂਵੀ ਦੇ ਬਾਰੇ ਸਭ ਦੇ ਆਪੋ ਆਪਣੇ ਵਿਊ ਆ, ਪਰ ਮੈਨੂੰ ਕੋਈ ਵੀ ਏਦਾਂ ਦਾ ਇਨਸਾਨ ਨਹੀਂ ਮਿਲਿਆ ਜਿਹਨੇ ਇਹ ਕਿਹਾ ਹੋਵੇ ਕਿ ਇਹ ਜਿਹੜੀ ਮੂਵੀ ਆ ਇਹ ਬੋਰਿੰਗ ਆ। ਸੋ ਦਲੀਪ ਸਿੰਘ ਇੰਗਲੈਂਡ ਜਾਂਦਾ ਸੀ, ਮੈਨੂੰ ਪਤਾ ਵਾ ਉਹ ਫੋਰਨ ਕੰਟਰੀ ਇਸੇ ਲਈ ਗਿਆ ਸੀ ਤਾਂ ਜੋ ਉਹਦੀ ਮਾਨਸਿਕਤਾ ਉਹਨੂੰ ਜਿਸ ਤਰ੍ਹਾਂ ਜਿਸ ਮਾਹੌਲ ਦੇ ਵਿੱਚ ਤੁਸੀਂ ਵੱਡੇ ਬੱਚੇ ਨੂੰ ਵੱਡਾ ਕਰੋਗੇ ਉਹ ਕਿਤੇ ਨਾ ਕਿਤੇ ਉਸ ਮਾਹੌਲ ਨੂੰ ਅਡੋਪਟ ਕਰਦਾ ਹੀ ਆ। ਪਰ ਬਾਕੀ ਗੱਲ ਹੁੰਦੀ ਆ ਕਿ ਤੁਸੀਂ ਉਸ ਬੱਚੇ ਨੂੰ ਸਿੱਖਿਆ ਕਿੱਦਾਂ ਦੇ ਦਿੰਦੇ ਹੋ। ਮੈਂ ਆਪਣੀ ਫਰੈਂਡ ਦੇ ਘਰੇ ਗਈ, ਫਰੈਂਡ ਦੀ ਫਰੈਂਡ ਸੀ, ਥੋੜੇ ਕੁ ਦਿਨਾਂ ਦੀ ਗੱਲ ਆ, ਤਾਂ ਉਹਨਾਂ ਦੀ ਬੱਚੀ ਛੋਟੀ ਜਿਹੀ ਬੱਚੀ ਆ, ਹੋਊਗੀ ਮੇਰੇ ਖਿਆਲ 4-5 ਸਾਲ ਦੀ, ਤਾਂ ਉਹਨੂੰ ਇੰਗਲਿਸ਼ ਦੇ ਵਿੱਚ ਘਰ ਚ ਗੱਲ ਕੀਤੀ ਜਾ ਰਹੀ ਆ। ਇੱਕ ਪਾਸੇ ਤਾਂ ਅਸੀਂ ਕਲਚਰ ਦੀ ਆਪਣੀ ਪੰਜਾਬੀ ਬੋਲੀ ਦੀ ਕਿੰਨੀ ਦੁਹਾਈ ਦਿੰਦੇ ਆ, ਔਰ ਉਸ ਤੋਂ ਬਾਅਦ ਚ ਅਸੀਂ ਡਰਾਮੇ ਵੀ ਕਈ ਲੋਕ ਕਰਦੇ ਆ, ਹਨਾ, ਮੈਂ ਤਾਂ ਡਰਾਮੇ ਕਹੂੰਗੀ ਸਿੱਧੀ ਜੀ ਗੱਲ, ਹਨਾ, ਕਿ ਪੰਜਾਬੀ ਕਲਾਸਾਂ ਲਵਾਉਣੀਆਂ ਵਾ ਬੱਚਿਆਂ ਨੂੰ, ਬੱਚੇ ਪੰਜਾਬੀ ਦੇ ਨਾਲ ਜੁੜੇ ਰਹਿਣ। ਕਿਉਂ, ਤੁਹਾਨੂੰ ਕੀ ਹੋਇਆ ਵਾ, ਘਰਾਂ ਚ ਨੀ ਪੰਜਾਬੀ ਬੋਲ ਸਕਦੇ ਹੈਗੇ? ਹਾਂ, ਇੰਡੀਆ ਤੋਂ ਹੀ ਆਏ ਆ, 15-15 ਸਾਲਾਂ ਦੇ ਹੋ ਕੇ, 24-24 ਸਾਲਾਂ ਦੇ ਹੋ ਕੇ ਇੰਡੀਆ ਤੋਂ ਹੀ ਆਏ ਆ, ਇਸੇ ਪੰਜਾਬੀ ਚ ਹੀ ਵੱਡੇ ਹੋਏ ਆ, ਇਸੇ ਪੰਜਾਬੀ ਚ ਹੀ ਬੋਲਦੇ ਸੀ, ਤੇ ਕਿਉਂ ਇੱਥੇ ਆ ਕੇ ਤੁਹਾਨੂੰ ਕੀ ਹੁੰਦਾ ਵਾ? ਸ਼ਾਨ ਚ ਫਰਕ ਪੈਂਦਾ ਕਿ ਪੰਜਾਬੀ ਬੋਲਣ ਚ ਸ਼ਰਮ ਆਉਂਦੀ ਆ? ਕਿਉਂ ਨੀ ਸਿਖਾ ਸਕਦੇ ਬੱਚਿਆਂ ਨੂੰ ਪੰਜਾਬੀ? ਕਿਉਂ ਨੀ ਬੱਚਿਆਂ ਨੂੰ ਪੰਜਾਬੀ ਮਾਹੌਲ ਦੇ ਸਕਦੇ, ਦੇ ਸਕਦੀ ਹੋ? ਕਿਉਂਕਿ ਜੋ ਤੁਸੀਂ ਅੱਜ ਉਹਨਾਂ ਨੂੰ ਸਿਖਾਉਂਦੇ ਹੋ ਤੁਹਾਨੂੰ ਕੱਲ ਨੂੰ ਵਾਪਸ ਮਿਲਣਾ ਵਾ, ਇਹ ਗੱਲ ਤਾਂ ਪੱਕੀ ਆ। ਸੋ ਉਹ ਬੱਚੇ ਨੂੰ ਕਹਿ ਰਹੇ ਆ ਕਮ ਹਿਅਰ, ਸਿਟ ਹਿਅਰ, ਵਟ ਯੂ ਆਰ ਡੂਇੰਗ, ਇੱਦਾਂ, ਹਨਾ। ਮੈਨੂੰ ਇੰਨਾ ਕੁ ਔਡ ਲੱਗਾ, ਇੰਨਾ ਕੁ ਔਡ ਲੱਗਾ ਕਿ ਮੈਂ ਦੱਸ ਨਹੀਂ ਸਕਦੀ ਕਿ ਮੈਂ ਕਿਹੜੇ ਹਿਸਾਬ ਦੇ ਨਾਲ ਆਪਣੀ ਜ਼ਬਾਨ ਨੂੰ ਕੰਟਰੋਲ ਕੀਤਾ, ਕਿਉਂਕਿ ਮੈਂ ਉਹਨੂੰ ਕਹਿਣ ਲੱਗੀ ਸੀ ਕਿ ਇਹਨੂੰ ਪੰਜਾਬੀ ਸਿਖਾ, ਇੰਗਲਿਸ਼ ਤਾਂ ਇਹਨੇ ਆਪੇ ਸਿੱਖ ਲੈਣੀ ਆ ਜਦੋਂ ਇਹ ਸਕੂਲ ਜਾਣ ਲੱਗ ਗਈ, ਉੱਥੋਂ ਵਾਧੂ ਸਾਰਾ ਕੁਛ ਮਿਲ ਜਾਣਾ। ਤੁਸੀਂ ਉਸ ਗੱਲ ਨੂੰ ਇੰਗਲਿਸ਼ ਬੋਲ ਕੇ ਵੀ ਦੇਖ ਲਿਓ ਤੇ ਪੰਜਾਬੀ ਦੇ ਵਿੱਚ ਵੀ ਬੋਲ ਕੇ ਦੇਖ ਲਿਓ, ਤੁਹਾਨੂੰ ਉਸਦਾ ਡਿਫਰੈਂਸ ਆ ਜਿਹੜਾ ਉਹਦਾ ਫਰਕ ਆ ਤੁਹਾਨੂੰ ਆਟੋਮੈਟਿਕਲੀ ਆਪਣੇ ਆਪ ਹੀ ਪਤਾ ਲੱਗ ਜਾਊਗਾ। ਤੇ ਬਾਕੀ ਜੀ ਗੱਲ ਸਾਰੀ ਹੁੰਦੀ ਆ ਤੁਹਾਡੇ ਨਜ਼ਰੀਏ ਦੀ, ਬਾਕੀ ਹੁੰਦੀ ਆ ਗਿਆਨ ਦੀ ਕਿ ਤੁਹਾਨੂੰ ਕਿੰਨਾ ਕੁ ਉਸ ਚੀਜ਼ ਬਾਰੇ ਗਿਆਨ ਆ। ਤੇ ਅੱਗੇ ਜੀ ਸੁਖਦੀਪ ਚਾਹਲ ਕਹਿੰਦੇ ਦਲੀਪ ਸਿੰਘ ਜੀ ਨੇ ਇੰਗਲੈਂਡ ਜਾਂਦਾ ਉਸਦਾ ਉਹੀ ਹਾਲ ਹੁੰਦਾ ਜੋ ਮਹਾਰਾਜਾ ਰਣਜੀਤ ਸਿੰਘ ਦੇ ਬਾਕੀ ਸੰਸ ਦੇ ਨਾਲ ਹੋਇਆ ਸੀ। ਠੀਕ ਹੈ ਜੀ, ਉਹ ਤਾਂ ਸਾਡੀ ਹਿਸਟਰੀ ਦੇ ਨਾਲ ਰਿਲੇਟਡ ਹੈਗੀ ਆ। ਤੇ ਬਾਕੀ ਮੂਵੀ ਨੂੰ ਮੰਦਾ ਚੰਗਾ ਕਹਿਣ ਵਾਲੇ ਤਾਂ ਆਪਾਂ, ਤੁਸੀਂ ਕਿਸੇ ਚੀਜ਼ ਦੀ ਬੁਰਾਈ ਕਰਦੇ ਹੋ ਨਾ ਜਾਂ ਕਿਸੇ ਚੰਗੀ ਚੀਜ਼ ਨੂੰ ਮਾੜਾ ਕਹਿੰਦੇ ਹੋ ਤਾਂ ਤੁਸੀਂ ਆਪਣਾ ਆਪ ਹੀ ਦਿਖਾ ਦਿੰਦੇ ਹੋ, ਉਹਦੇ ਵਿੱਚ ਕਿਸੇ ਦਾ ਕੋਈ ਨਹੀਂ ਹੁੰਦਾ। ਥੈਂਕ ਯੂ ਚਾਹਲ ਜੀ ਮੈਸੇਜ ਕਰਨ ਦੇ ਲਈ ਤੇ ਸਾਡਾ ਧਿਆਨ ਆ ਜਿਹੜਾ ਇਸ ਪਾਸੇ ਦਬਾਉਣ ਲਈ। ਬਹੁਤ ਵਧੀਆ ਗੱਲ ਆ ਜੀ, ਮੂਵੀ ਨੂੰ ਮੂਵੀ ਦੀ ਤਰ੍ਹਾਂ ਦੇਖੋ, ਗਾਣਿਆਂ ਨੂੰ ਗਾਣਿਆਂ ਦੀ ਤਰ੍ਹਾਂ ਦੇਖੋ, ਪਰ ਹਾਂ ਜੇ ਤੁਸੀਂ ਗਲਤ ਚੀਜ਼ ਨੂੰ ਫੋਲੋ ਕਰਨ ਦੀ ਹਿੰਮਤ ਰੱਖਦੇ ਹਾਂ ਤਾਂ ਸਹੀ ਚੀਜ਼ ਨੂੰ ਐਕਸੈਪਟ ਕਰਨ ਦੀ ਹਿੰਮਤ ਵੀ ਰੱਖੋ। ਜੇ ਤੁਸੀਂ ਵਾਕਈ ਫਿਲਮਾਂ ਔਰ ਗਾਣਿਆਂ ਦੇ ਇੰਨਾ ਹੀ ਪਿੱਛੇ ਜਾਂਦੇ ਹੋ। ਤੇ ਬਾਕੀ ਕਨਵਰ ਗਰੇਵਾਲ ਦੇ ਗਾਣੇ ਮੈਂ ਬਹੁਤ ਫੈਨ ਆ ਜੀ ਉਹਨਾਂ ਦੀ। ਉਹ ਕਿੱਥੇ ਰਹਿੰਦੇ ਆ ਮੈਨੂੰ ਜ਼ਿਆਦਾ ਨਹੀਂ ਪਤਾ ਕਿ ਉਹਨਾਂ ਨੇ ਆਪਣਾ ਡੇਰਾ ਬਣਾਇਆ ਹੋਇਆ ਵਾ, ਪਰ ਮੈਂ ਕਦੇ ਵੀ ਉਹਨਾਂ ਨੂੰ ਇੱਦਾਂ ਦੀ ਕਿਸੇ ਕੰਟਰੋਵਰਸੀ ਦੇ ਵਿੱਚ ਕਦੇ ਮੈਂ ਉਹਨਾਂ ਦੀ ਕੋਈ ਖਬਰ ਨਹੀਂ ਪੜ੍ਹੀ, ਕੁਛ ਨਹੀਂ ਦੇਖਿਆ। ਜੋ ਲਿਖਦੇ ਆ ਸੋਹਣਾ ਲਿਖਦੇ ਆ, ਸਮਾਜਿਕ ਹਾਲਾਤਾਂ ਦੇ ਅਨੁਸਾਰ ਲਿਖਦੇ ਆ, ਗਾਣਿਆਂ ਦੇ ਵਿੱਚੋਂ ਕੁਛ ਨਾ ਕੁਛ ਵਧੀਆ ਦੇਖਦਾ ਵਾ ਮੈਨੂੰ ਦੇਖਦਾ, ਬਾਕੀ ਸਭ ਦੀ ਆਪੋ ਆਪਣੀ ਸੋਚ ਆ। ਤੇ ਅੱਗੇ ਜੀ ਜਗਤਾਰ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਪ੍ਰੋਗਰਾਮ ਗੁੱਡ ਚੱਲਦਾ, ਗਾਣਾ ਸੁਣਾ ਦਿਓ ਬਾਪੂ ਬਾਈ ਕਲੇਰ ਕੰਠ। ਥੈਂਕਸ ਲਵ ਜੀ, ਬਾਪੂ ਕਲੇਰ ਕੰਠ ਦਾ ਗਾਣਾ ਤੁਹਾਡਾ ਜ਼ਰੂਰ ਆਪਾਂ ਤੁਹਾਨੂੰ ਸੁਣਾਵਾਂਗੇ। ਅੱਗੇ ਜੀ ਜੋਗਿੰਦਰ ਸਿੰਘ ਸੋਹੀ ਕਹਿੰਦੇ ਗੁੱਡ ਮਾਰਨਿੰਗ ਬੋਬੀ ਜੀ ਐਂਡ ਸਤਿ ਸ਼੍ਰੀ ਅਕਾਲ ਟੂ ਆਲ ਹਰਮਨ ਫੈਮਿਲੀ, ਇੰਜੋਏ ਯੂਅਰ ਪ੍ਰੋਗਰਾਮ। ਥੈਂਕ ਯੂ ਜੀ। ਤੇ ਇੱਕ ਉਹਨਾਂ ਨੇ ਚੁਟਕਲਾ ਭੇਜਿਆ, ਕਹਿੰਦੇ ਨਾ ਪਤਨੀ ਤਿਆਰ ਹੋ ਕੇ ਆਪਦੇ ਪਤੀ ਨੂੰ ਪੁੱਛਦੀ ਆ ਕਿਵੇਂ ਦੀ ਲੱਗ ਰਹੀ ਆ, ਤਾਂ ਘਰ ਵਾਲਾ ਕਹਿੰਦਾ ਕਸਮ ਨਾ ਤਿਲ ਤਾਂ ਕਰਦਾ ਪਾਕਿਸਤਾਨ ਸੁੱਟਿਆ ਵਾ। ਘਰ ਵਾਲੀ ਕਹਿੰਦੀ ਕੀ ਮਤਲਬ? ਉਹ ਕਹਿੰਦਾ ਮਤਲਬ ਕਮਲੀਏ ਬੰਬ ਲੱਗਦੀ ਆ। ਕਿਆ ਬਾਤ ਆ ਹਨਾ, ਘਰ ਵਾਲੀ ਤੋਂ ਖੇੜਾ ਛਡਾਉਣ ਦਾ ਵੀ ਸੋਚ ਲਿਆ, ਚੱਲ ਚੱਲ ਗਿਆ ਤੀਰ ਨਹੀਂ ਤੁੱਕਾ ਹੀ ਸਹੀ ਹੈ ਨਾ, ਨਹੀਂ ਤਾਂ ਉਹ ਖੁਸ਼ ਹੋ ਜੂਗੀ ਵੀ ਮੈਂ ਸੋਹਣੀ ਲੱਗਦੀ ਆ, ਤੇ ਜੇ ਉਹਨੇ ਕਹਿਤਾ ਪਾਕਿਸਤਾਨ ਸੁੱਟ ਦੋ ਤਾਂ ਫਿਰ ਉੱਦਾਂ ਹੀ ਖੇੜਾ ਛੁੱਟ ਜਾਊਗਾ। ਵਧੀਆ ਗੱਲ ਆ ਜੀ। ਅੱਗੇ ਹਰਮੀਤ ਸਿੰਘ ਚਾਹਨਾ ਭਾਜੀ ਕਹਿੰਦੇ ਨਾਈਸ ਸੌਂਗ, ਡਰਾਈਵਰ ਵਾਲਾ ਗਾਣਾ ਜੀ ਉਹਨਾਂ ਨੇ ਬਹੁਤ ਪਸੰਦ ਕੀਤਾ ਵਾ। ਤੇ ਅੱਗੇ ਕਹਿੰਦੇ ਕਿ ਡਿਊਟੀ ਤੋਂ ਆਇਆ ਡਿਊਟੀ ਤੇ ਚੱਲਿਆ, ਦੋ ਸ਼ਬਦਾਂ ਨੇ ਮਾਰ ਲਿਆ, ਘਰਦਿਆਂ ਬਾਰੇ ਸੋਚ ਡਿਊਟੀ ਤੇ ਲੱਗੇ ਰਹਿੰਦੇ ਆ, ਘਰ ਗਲਾ ਖਾ ਕੇ ਉੱਠਦੇ ਜੀ ਸੀ ਤੇ ਇਹਦੇ ਅਲਾਰਮ ਤੇ ਉੱਠ ਬਹਿੰਦੇ ਆ, ਘਰ ਰੋਟੀ ਨੂੰ ਸੀ ਨਖਰੇ ਕਰਦੇ, ਇੱਥੇ ਪਿੰਨ ਰੋਟੀ ਵੀ ਸਾਰ ਲਿਆ, ਡਿਊਟੀ ਤੋਂ ਆਇਆ ਡਿਊਟੀ ਤੇ ਚੱਲਿਆ ਤੇ ਦੋ ਸ਼ਬਦਾਂ ਨੇ ਮਾਰ ਲਿਆ। ਕਹਿੰਦਾ ਭੂਤ ਇਸ ਬਲੋ, ਕਿਆ ਬਾਤ ਆ ਜੀ, ਅੱਛਾ ਇਹੀ ਭੂਤ ਲੱਗਦੀ ਆ ਹਨਾ, ਕੰਮ ਤੇ ਜਾਣਾ ਤੇ ਕੰਮ ਤੇ ਆਉਣਾ, ਪਰ ਕਹਿੰਦੇ ਕੰਮ ਆ ਨਾ ਜਿਹੜਾ ਬੰਦੇ ਦਾ ਕਰਮ ਹੁੰਦਾ ਵਾ। ਤੇ ਅੱਗੇ ਜੀ ਧਾਨੀ ਸਾਹਿਬ ਕਹਿੰਦੇ ਨਾ 6 ਇੰਚ ਦੀ ਭੂਤ ਨੀ ਆ, 6 ਇੰਚ ਦੀ ਭੂਤ ਨੀ, 6 ਇੰਚ ਦੀ ਭੂਤ ਨੀ ਕੌਣ, ਉਹਦਾ ਨਾਮ ਵੀ ਦੱਸ ਦੋ ਹਨਾ। ਕਹਿੰਦੇ ਆਡੀਓ ਭੇਜੀ ਆ ਜੀ ਉਹਨਾਂ ਨੇ, ਆਪਾਂ ਵੀ ਥੋੜਾ ਜਿਹਾ ਰੋਕ ਕੇ ਦੇਖਦੇ ਆ ਉਹਨਾਂ ਨੇ ਆਡੀਓ ਦੇ ਵਿੱਚ ਸਾਨੂੰ ਕੀ ਸੈਂਡ ਕੀਤਾ ਵਾ। ਤੇ ਅੱਗੇ ਜੀ ਤਜਿੰਦਰ ਸਿੱਧੂ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਫਰੋਮ ਐਡਮਿੰਟਨ ਕੈਨੇਡਾ ਤੋਂ ਬੋਲ ਰਹੇ ਆ, ਕਹਿੰਦੇ ਥੈਂਕਸ ਫਾਰ ਡਰਾਈਵਰਾਂ ਦਾ ਗੀਤ। ਨਾ ਜੀ ਨਾ ਕੋਈ ਚੱਕਰ ਹੀ, ਆਪਾਂ ਹੁਣ ਗੀਤ ਤੁਹਾਡਾ ਸਪੈਸ਼ਲ ਸਾਰਿਆਂ ਲਈ ਇੱਕ ਗਾਣਾ ਚਲਾਇਆ ਹੀ ਕਰਨਾ, ਕਿਉਂਕਿ ਮੈਨੂੰ ਪਤਾ ਤੁਹਾਨੂੰ ਸਾਰਿਆਂ ਨੂੰ ਗਾਣਾ ਡਰਾਈਵਰਾਂ ਵਾਲਾ ਬਹੁਤ ਪਸੰਦ ਆ। ਤੇ ਅੱਗੇ ਜੀ ਗੌਰਵ ਸ਼ਰਮਾ ਇਹਨਾਂ ਨੇ ਨਾ ਭੇਜ ਦਿੱਤਾ ਵਾ ਜੀ ਚੁਟਕਲਾ, ਕਹਿੰਦੇ ਹੈਲਮਟ ਔਰ ਪਤਨੀ ਦੋਨੋਂ ਕਾ ਸਵਾਬ ਏਕ ਜੈਸਾ ਹੋਤਾ ਹੈ, ਸਿਰ ਪਰ ਬਿਠਾ ਕਰ ਰੱਖੋ ਤੋ ਜਾਨ ਬਚੀ ਰਹਿੰਦੀ ਆ। ਮੈਨੂੰ ਲੱਗਦਾ ਨਾ ਇੱਕ ਗੌਰਵ ਸ਼ਰਮਾ ਤੇ ਇੱਕ ਧਾਨੀ ਧਾਨੀ ਸਾਹਿਬ ਇਹ ਦੋਨੋਂ ਨੇ ਬਾਹਲੇ ਔਖੇ ਆ, ਬਹੁਤ ਸੋਹਣੇ ਚੁਟਕਲੇ ਦੇ ਹੁੰਦੇ ਆ, ਸੋ ਵਧੀਆ ਗੱਲ ਆ ਜੀ। ਤੇ ਅੱਗੇ ਕੀ ਭੇਜਦੇ, ਕਹਿੰਦੇ ਸ਼੍ਰੀਮਤੀ ਜੀ ਨੇ ਪੁੱਛਿਆ ਇਸ ਬਾਰ ਐਨਵਰਸਰੀ ਪਰ ਕਿਆ ਗਿਫਟ ਦੇ ਰਹੇ ਹੋ, ਕਹਿੰਦੇ ਮੈਂ ਪੁੱਛਿਆ ਕਿਆ ਐਨਵਰਸਰੀ ਇਸੇ ਮਹੀਨੇ ਆ, ਕਹਿੰਦੇ ਔਰ ਸ਼੍ਰੀਮਤੀ ਜੀ ਨਾਰਾਜ਼ ਹੋ ਗਈ, ਸਮਝ ਹੀ ਨਹੀਂ ਆਇਆ ਹੁਆ ਕਿਆ। ਸ਼੍ਰੀਮਤੀ ਜੀ ਨੇ ਫਿਰ ਕਿਹਾ ਕਿਉਂ ਨਾ ਅੱਜ ਬਾਹਰ ਖਾਣਾ ਖਾਏ, ਔਰ ਮੈਨੇ ਖਾਣੇ ਕੀ ਟੇਬਲ ਬਾਹਰ ਬਰਾਮਦੇ ਮੇ ਲਗਾ ਦੀ, ਔਰ ਸ਼੍ਰੀਮਤੀ ਜੀ ਫਿਰ ਨਾਰਾਜ਼ ਹੋ ਗਈ, ਫਿਰ ਪਤਾ ਨਹੀਂ ਕਹਿੰਦੇ ਕਿਉਂ। ਫਿਰ ਕੀ ਹੋਇਆ, ਕਹਿੰਦੇ ਸ਼੍ਰੀਮਤੀ ਜੀ ਨੇ ਕਿਹਾ ਕਿਆ ਇਸ ਸਾਲ ਮੈਂ ਉਮੀਦ ਰੱਖੂ ਕਿ ਗਰਮੀ ਕੀ ਛੁੱਟੀਓ ਮੈਂ ਹਮ ਕਹੀਂ ਚਲੇਂਗੇ, ਮੈਨੇ ਕਿਹਾ ਉਮੀਦ ਰੱਖੋ, ਉਮੀਦ ਤੋਂ ਕਦੀ ਛੋੜਨੀ ਨਹੀਂ ਆਈ ਹੈ। ਕਹਿੰਦੇ ਸ਼੍ਰੀਮਤੀ ਜੀ ਫਿਰ ਨਾਰਾਜ਼, ਕਹਿੰਦੇ ਮੈਨੇ ਤੋ ਕਹਿੰਦੇ ਪੋਜ਼ਿਟਿਵ ਰਿਪਲਾਈ ਦਿਆ ਥਾ, ਮੈਂ ਵਜ਼ਨ ਕਰਨੇ ਵਾਲੀ ਡਿਜੀਟਲ ਮਸ਼ੀਨ ਲੇਕਰ ਆਇਆ ਥਾ, ਉਸਨੇ ਇੰਟਰੈਕਸ਼ਨ ਬੁਲੇਟਿਨ ਮੇਂ ਲਿਖਾ ਥਾ ਸਟੋਪ ਸਟੈਪ ਔਨ ਇਟਸ ਜਨਰਲੀ ਅਦਰਵਾਈਜ਼ ਦਾ ਗਲਾਸ ਮੇਂ ਬ੍ਰੋਕ, ਜਬ ਸ਼੍ਰੀਮਤੀ ਜੀ ਵਜ਼ਨ ਕਰਨੇ ਕੇ ਲੀਏ ਚੜ੍ਹਨੇ ਲਗੀ ਤੋ ਮੈਨੇ
सावधान किया, आराम से चढ़ना वरना मशीन टूट जाएगी। और श्रीमती जी फिर नाराज हो गई, अब क्या सावधान करना भी कहते गलत है। अगर कहते आन मिलो सज्जना फिल्म का गाना चल रहा था, वही जहाँ कोई आता जाता नहीं, श्रीमती जी रोमांटिक मूड में बोली, क्यों ना हम दोनों आज कहीं ऐसी जगह चले जहाँ कोई आता जाता नहीं। मैं उसे कांग्रेस कहते कि मैं उसे कांग्रेस भवन ले आया। और श्रीमती जी फिर नाराज, श्रीमती जी कहते सराफा बाजार में मेरी दुकान पर आई और बोली, गले के लिए कुछ दिला दो। मैंने विक्स की दो गोलियां दिला दी। कहते कि सारा समझ नहीं आया कि श्रीमती जी अब तक मुझसे नाराज क्यों हैं, अब मेरी क्या गलती है। कहते आपको कुछ समझ आया तो प्लीज बताना। समझ तो सानू भी नहीं आया कि थोड़ी जी श्रीमती जी और नाराज क्यों हैं, पर तुसी आप ही पता कर लो कि श्रीमती जी नाराज क्यों। नाराज नहीं होता, प्यार की लड़ो लड़ाई चल रही है। चलो कोई गल नहीं, लो जी फिर आप एक गाना सुनते हैं, गाने तो बाद फिर मिलते हैं थोड़े बाकी मैसेज के नाल। सो दस दो जी हूं तो मेरी कहानी ते राम कहानी दे विच की फर्क आ।
¡Suscríbete!
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਬੀਤ ਬਲਜੀਤ ਦੀ ਆਵਾਜ਼ ਦੇ ਵਿੱਚ ਜੀ ਟੀ ਰੋਡ ਜਿਸ ਦੀ ਫਰਮਾਇਸ਼ ਕੀਤੀ ਸੀ ਸਾਨੂੰ ਭਿੰਦਰ ਬਰਾੜ ਨੇ। ਲਓ ਜੀ ਫਿਰ ਹੁਣ ਧਾਨੀ ਸਾਹਿਬ ਨੇ ਸਾਨੂੰ ਕਿਹੜਾ ਮੈਸੇਜ ਭੇਜਿਆ ਵਾ ਕਿਉਂਕਿ ਨਾ ਪਹਿਲਾਂ ਆਪਾਂ ਉਹ ਮੈਸੇਜ ਸੁਣ ਲਈਏ ਜੀ ਫਿਰ ਦੇਖਦੇ ਹਾਂ ਕੀ ਭੇਜਦੇ ਨੇ।
ਹੈਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡਾ ਸਾਰੇ ਨਾਲ ਠੀਕ ਠਾਕ ਹੋ? ਲਓ ਜੀ ਤੁਹਾਨੂੰ ਅੱਜ ਸੱਚੀ ਗੱਲ ਸੁਣਾ ਦੀ
ਬਿਲਕੁਲ ਜੀ
ਮੇਰੇ ਨਾਲ ਹੱਡ ਬੀਤੀ ਜਿਹੜੀ ਚੱਕਣ ਦੀ ਗੱਲ ਹੈ ਜੀ। ਇੱਕ ਦਿਨ ਮੈਂ ਟਰੱਕ ਲੈ ਕੇ ਜਾਂਦਾ ਪਿਆ ਸੀ ਕੈਨਬਰਾ ਨੂੰ ਤੇ ਰੋਜ਼ ਹੀ ਜਾਂਦਾ ਵੈਸੇ ਮੈਂ, 6 ਦਿਨ ਮੇਰੀ ਜੋਬ ਆ ਤੇ ਰਸਤੇ ਵਿੱਚ 80 ਕਿਲੋਮੀਟਰ ਦੂਰ ਜਦੋਂ ਮੈਂ ਚਲਾ ਗਿਆ ਤਾਂ ਉੱਥੇ ਰਸਤੇ ਨੇ ਇੱਕ ਪੈਟਰੋਲ ਪੰਪ ਹੁੰਦਾ 7-11 ਤੇ ਉੱਥੇ ਜਾ ਕੇ ਜਿੱਦਾਂ ਹੋਇਆ ਜੀ ਇੱਕ 6 ਫੁੱਟ ਦੀ ਜਨਾਨੀ ਆ ਮੇਰੇ ਨਾਲ ਬਹਿਗੀ ਮੈਨੂੰ ਆ ਕੇ ਬਹਿਣ ਤੋਂ ਪਹਿਲਾਂ ਮੈਨੂੰ ਕਹਿੰਦੇ ਆਣਗੇ ਕਿ ਤੁਸੀਂ ਮਤਲਬ ਕਿ ਉਸ ਸਾਈਡ ਨੂੰ ਕੈਨਬਰਾ ਵਾਲੀ ਸਾਈਡ ਨੂੰ ਜਾ ਰਹੇ ਹੋ। ਮੈਂ ਕਿਹਾ ਹਾਂਜੀ। ਕਹਿੰਦੀ ਤੁਸੀਂ ਮੈਨੂੰ ਨਾਲ ਲੈ ਜਾਓਗੇ? ਕੋਈ ਬੰਦੀ ਲੈ ਜਾਂਗਾ ਜੀ, ਤੁਸੀਂ ਬਹਿ ਜਾਓ, ਕੋਈ ਚੱਕਰ ਨੀ ਜੀ, ਮੈਂ ਮੇਰਾ ਇੱਕ ਸੀਟ ਵਿਹਲੀ ਹੈ ਜੀ, ਚਲੋ ਚੱਲ ਚਲਦੇ ਆਪਾਂ ਜੀ। ਮੈਂ ਕੀ ਕਰਨਾ ਟਾਈਮ ਪਾਸ ਹੋ ਜੂ ਤੇ ਮੇਰੇ ਨਾਲ ਬਹਿ ਗਈ ਜੀ। ਮੈਂ ਜੀ ਪੱਥਰੋਂ ਪਾ ਲਿਆ ਜੀ ਗੇਅਰ ਟਰੱਕ ਦਾ, ਮੈਂ ਚਾੜਦਾ ਜੀ ਜੀ ਰੋਡ ਤੇ ਤੇ ਥੋੜੀ ਦੇਰ ਬਾਅਦ ਜਾਂਦੇ 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 ਜੀ ਉਹਨੇ ਨਾ ਸੀਟ ਪਿੱਛੇ ਨੂੰ ਕਰਕੇ ਸੌਂ ਗਈ ਤੇ ਮੇਰੇ ਦਿਮਾਗ ਚ ਨੀ ਗੱਲ ਆਈ ਪਹਿਲਾਂ ਕਿ ਉਹ ਕੀ ਹੈ ਮਤਲਬ ਕਿੱਦਾਂ ਹਨਾ ਫੋਨ ਮੈਂ ਇੱਦਾਂ ਹੀ ਬਿਠਾ ਲਈ ਤੇ ਮੈਂ ਤਾਂ ਚਾਚਾ ਜੀ ਬਿਠਾ ਲਈ ਗੋਰੀ ਗੋਰੀ ਭੂਤਨੀ ਸੀ ਛੋਟੀ ਤੇ ਉਹ ਫਿਰ ਜਦੋਂ ਮੈਂ ਥੋੜੀ ਗਾਂਹ ਗਿਆ ਤੇ ਉਹ ਨਾ ਮੇਰੇ ਦਿਮਾਗ ਚ ਆਇਆ ਮੈਂ ਕਿਹਾ ਪੁੱਛਾਂ ਸੀ ਮੈਂ ਕੌਣ ਆ ਤੇ ਮੈਂ ਜੀ ਉਹਨੂੰ ਪੁੱਛਿਆ ਜੀ ਵੀ ਤੁਸੀਂ ਕਿੱਥੋਂ ਆਏ ਹੋ ਤੇ ਦੱਸਣ ਲੱਗ ਪਈ ਜੀ ਮੈਨੂੰ ਤੇ ਮੈਂ ਕਹਿੰਦੀ ਤੁਹਾਨੂੰ ਕਿਹਨੂੰ ਮਿਲ ਕੇ ਆਈ ਜੀ ਮੈਂ ਕਿਹਾ ਠੀਕ ਆ ਜੀ ਮੈਂ ਕਿਹਾ ਜਾਣਾ ਕਿੱਥੇ ਜੀ ਮੈਨੂੰ ਕਹਿੰਦੀ ਮੈਂ ਵੀ ਗੁਲਬਨ ਜਾਣਾ ਹੈਗਾ ਮੈਨੂੰ ਕਰਤਾਰ ਦੇ ਮੈਂ ਕਿਹਾ ਠੀਕ ਹੈ ਤੇ ਅੱਜ ਤੱਕ 15-20 ਮਿੰਟ ਹੋਏ ਸੀ ਮੇਰੇ ਨਾਲ ਬੈਠੇ ਨੂੰ ਤੇ ਮੇਰੇ ਨਾਲ ਇੱਕ ਦੋਸਤ ਦਾ ਫੋਨ ਆ ਗਿਆ ਮੈਨੂੰ ਮੇਰਾ ਦੋਸਤ ਮੈਨੂੰ ਕਹਿੰਦਾ ਵੀ ਕਿੱਦਾਂ ਕੀ ਹਾਲ ਚਾਲ ਹੈ ਮੈਂ ਕਿਹਾ ਠੀਕ ਹੈ ਬਾਈ ਤੂੰ ਸੁਣਾ ਕਹਿੰਦਾ ਵਧੀਆ ਵਧੀਆ ਹੋਰ ਕਹਿੰਦਾ ਕੀ ਕਰਦਾ ਮੈਂ ਬਸ ਮੈਂ ਕਿਹਾ ਜਾ ਰਿਹਾ ਮੈਂ ਉਹਨੂੰ ਦੱਸਿਆ ਜਿੱਦਾਂ ਸਾਹਿਬ ਵੀ ਮੇਰੇ ਨਾਲ ਇੱਕ ਗੋਰੀ ਬੈਠੀ ਆ ਇਹ 35 ਸਾਲ ਦੀ 35 ਸਾਲ ਦੀ ਗੋਰੀ ਇਹਦਾ ਵੀ 6 ਫੁੱਟ ਦੀ ਬੜੀ ਜਵਾਨ ਆ ਮੈਂ ਕਿਹਾ ਜੀ ਬਾਲ ਬੁਲ ਖਿਲਾ ਰਹੇ ਉਹਨੇ ਮੈਂ ਕਿਹਾ ਜੋਗਿੰਦਰ ਕਹਿੰਦਾ ਕਹਿੰਦਾ ਉਹਦੇ ਪੈਰ ਚ ਕਰਕੇ ਵੇਖ ਉੱਠੇ ਤੇ ਨਹੀਂ ਮੈਂ ਉਹਦੇ ਵੱਲ ਦੇਖਿਆ ਤੇ ਨਹੀਂ ਇੰਨਾ ਗੌਰ ਨਾਲ ਮੈਂ ਹੌਲੀ ਜਿਹੀ ਨਾ ਅੱਖ ਬਚਾ ਕੇ ਨਾ ਉਹਦੇ ਪੈਰਾਂ ਵੱਲ ਦੇਖਿਆ ਤੇ ਉਹਦੇ ਪੈਰ ਸਿੱਧੇ ਸੀ ਜਦੋਂ ਤੱਕ ਮੈਂ ਦੇਖਿਆ ਨੀ ਮੈਂ ਜਦੋਂ ਤੱਕ ਕੰਮ ਲੱਗ ਗਿਆ ਜੀ ਮੇਰੀ ਅੰਦਰ ਕੋਲ ਟਰੱਕ ਨਾ ਚੱਲੇ ਜੀ ਮੈਂ ਨਾ ਜੀ ਇੰਨਾ ਡਰ ਗਿਆ ਤੇ ਮੈਂ ਉਹਨੂੰ ਕਿਹਾ ਤੁਹਾਨੂੰ ਫੋਨ ਕਰਤਾ ਤੇ ਮੈਨੂੰ ਨਾ ਡਰਾਉਣਾ ਬਹੁਤ ਉਹ ਵਾਰ ਵਾਰ ਇੱਕੋ ਗੱਲ ਕਹੀ ਜਾਵੇ ਕਿ ਵੀ ਮਤਲਬ ਕਿ ਪੈਰ ਚੈੱਕ ਕਰ ਲਾ ਤੇ ਭੂਤ ਨਹੀਂ ਆ ਚਲੋ ਜੀ ਫੇਰ ਕੀ ਹੋਇਆ ਜੀ ਤੇ ਫੋਨ ਉਹਨੂੰ ਮੈਂ ਚੱਲ ਕੱਟ ਦੇ ਹੁਣ ਉਹਨੇ ਫੋਨ ਕੱਟ ਦਿੱਤਾ ਥੋੜ੍ਹੀ ਦੇਰ ਬਾਅਦ ਮੈਂ ਜੀ ਉਹਦੇ ਨਾਲ ਸਲਾਈ ਪੈ ਗਈ ਜੀ ਸਲਾਈ ਪੈ ਗਿਆ ਤੇ ਮੈਂ ਉਹਨੂੰ ਕਿਹਾ ਵੀ ਕਿੱਦਾਂ ਤੁਸੀਂ ਮੈਰਿਡ ਹੋ ਜਾਂ ਮੈਰਿਡ ਅਨਮੈਰਿਡ ਹੋ ਤੇ ਮੈਨੂੰ ਕਹਿੰਦੀ ਤੁਸੀਂ ਮੈਰਿਡ ਹੋ ਅਨਮੈਰਿਡ ਹੋ ਮੈਂ ਕਿਹਾ ਮੈਂ ਤਾਂ ਜਿੱਤ ਕੁਆਰਾ ਹੀ ਹਾਂ ਜੀ ਮੈਂ ਤਾਂ 25 ਸਾਲਾਂ ਦਾ ਗੱਭਰੂ ਸੀ ਤੇ ਉਹਨਾਂ ਮੈਂ ਕਿਹਾ ਕੁੜੀ ਨਹੀਂ ਮਿਲਦੀ ਬਈ ਡਰਾਈਵਰਾਂ ਨੂੰ ਮੈਂ ਕਿਹਾ ਕੌਣ ਕੁੜੀ ਦਿੰਦਾ ਬਾਹਰ ਤੇ ਕਰੈਕਟਰਲੈਸ ਹੁੰਦੇ ਕਹਿੰਦੇ ਡਰਾਈਵਰ ਹਾਂ ਫਿਰ ਤੰਬਾਕੂ ਖਾਂਦੇ ਤੇ ਉਹ ਮੈਂ ਫਿਰ ਉਹਨੂੰ ਪੁੱਛਿਆ ਮੈਂ ਕਿਹਾ ਤੁਹਾਡਾ ਕਹਿੰਦੀ ਮੈਂ ਤਾਂ 5 ਬੱਚੇ ਦੀ ਮਾਂ ਮੈਂ ਕਿਹਾ ਬਸ ਜੀ ਮੇਰਾ ਸਰ ਗਿਆ ਮੇਰੀ ਨੀ ਤਜਰਬੀ ਜੀ ਬਸ ਜੀ ਇੱਦਾਂ ਹੀ ਟਾਇਆ ਪਾਸ ਗੱਲਾਂ ਕਰਦੇ ਕਰਦੇ ਜੀ ਤੇ ਪਤਾ ਨਹੀਂ ਲੱਗਿਆ ਮੇਰਾ ਘੰਟਾ ਡੇਢ ਘੰਟਾ ਕਿੱਦਾਂ ਲੰਘ ਗਿਆ ਤੇ ਜਦੋਂ ਕੈਨੇਡਾ ਦੇ ਕੋਲ ਜੀ ਆ ਕੇ ਉਤਰੀ ਉਹ ਤੇ ਉਤਰ ਗਈ ਤੇ ਅੱਜ ਤੱਕ ਜੀ ਮੈਨੂੰ ਉਹਦੀ ਕੂਤਰੀ ਦੀ ਯਾਦ ਬਹੁਤ ਆਉਂਦੀ ਹੈ ਤੇ ਮੈਂ ਰੋਜ਼ ਹੀ ਦੇਖਦਾ ਲਗਭਗ ਜੀ ਉਸ ਟਾਈਮ ਲੈਵਲ ਤੋਂ ਕਿ ਮੈਨੂੰ ਫੇਰ ਮਿਲੇ ਅੱਜ ਤੱਕ ਨਹੀਂ ਮਿਲੀ ਇਹ ਮੇਰੇ ਨਾਲ ਬੀਤੀ ਹੈ ਪਰ ਉਸ ਦਿਨ ਮੇਰੀਆਂ ਲੱਤਾਂ ਜਿਹੜੀਆਂ ਕਮੀਆਂ ਸੀ ਨਾ ਉਹ ਮੈਨੂੰ ਹੀ ਪਤਾ ਜੀ ਵਾਹਿਗੁਰੂ ਨਿਕਲਦਾ ਹੀ ਮੂੰਹ ਚੰਗਾ ਜੀ ਸਤਿ ਸ੍ਰੀ ਅਕਾਲ
ਕਿਆ ਬਾਤ ਜੀ ਹੈ ਇਹਨਾਂ ਨੂੰ ਤਾਂ ਫਿਰ 6 ਫੁੱਟ ਦੀ ਭੂਤਨੀ ਮਿਲ ਗਈ ਤੇ ਦੇਖ ਲਓ ਹਨਾ ਕਿੱਦਾਂ ਵਹਿਮ ਪਾ ਦਿੰਦੇ ਆ ਚੰਗੇ ਭਲੇ ਬੈਠੇ ਬੈਠੇ ਸੀਗੇ ਤੇ ਕਹਿੰਦੇ ਕਿ ਅਖੇ ਪੈਰ ਚੇਕ ਕਰ ਲਾ ਕਹਿੰਦੇ ਪੈਰ ਕਿਤੇ ਪੁੱਠੇ ਤਾਂ ਨਹੀਂ ਹੈਗੇ ਤੇ ਵਾਕਿਆ ਜੀ ਭੂਤਾਂ ਦੀਆਂ ਸਟੋਰੀ ਏਦਾਂ ਜਿੱਦਾਂ ਕਿ ਆਪਾਂ ਪਹਿਲਾਂ ਕਿਹਾ ਸੀਗਾ ਕਿ ਜਿਹੜਾ ਸਾਨੂੰ ਦੱਸੂਗਾ ਕਿ ਵੀ ਹਾਂ ਮੈਨੂੰ ਏਦਾਂ ਭੂਤ ਮਿਲੀ ਸੀਗੀ ਭੂਤਨੀ ਦੀ ਸਟੋਰੀ ਸੁਣਾਵਾਂਗੇ ਜੀ ਆਪਾਂ ਉਸਨੂੰ ਤੋ ਬਿਲਕੁਲ ਹੁਣ ਧਾਨੀ ਸਾਹਿਬ ਇਹ ਨੰਬਰ ਲੈ ਗਿਆ ਤੇ ਆਪਾਂ ਗਾਣਾ ਇਹਨਾਂ ਲਈ ਡੈਡੀਕੇਟ ਕਰਨਾ ਕਿ ਜੱਟ ਸਿਵਿਆਂ ਚੋਂ ਲੰਘਿਆ ਚੜੀ ਟੱਕਰੀ ਸੋ ਇਹ ਗਾਣਾ ਵੀ ਆਪਾਂ ਸੁਣਨਾ ਸੋ ਉਸ ਦੇ ਨਾਲ ਨਾਲ ਜੀ ਇੱਧਰ ਮੈਸੇਜ ਹੋਰ ਵੀ ਆ ਚੁੱਕੇ ਆ ਪਹਿਲਾਂ ਤੇ ਆਪਾਂ ਉਹ ਮੈਸੇਜ ਵੀ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰਾਂਗੇ ਅੱਗੇ ਜੀ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਕੀ ਕਹਿ ਰਹੇ ਆ ਉਹ
ਕਹਿੰਦੇ ਕਿ ਛੜਾ ਆਦਮੀ ਹਨੇਰੀ ਰਾਤ ਵਿਚ ਸੁੰਨੇ ਰਾਹ ਤੇ ਤੁਰਿਆ ਜਾਵੇ, ਰਸਤੇ ਵਿਚ ਚੁੜੇਲ ਮਿਲ ਗਈ ਤੇ ਪੁੱਛਦਾ ਤੂੰ ਕੌਣ ਆ, ਚੜੇਲ ਅੱਗੋ ਕਹਿੰਦੀ ਮੈਂ ਭੂਤਨੀ ਆ, ਛੜਾ ਬਾਹਾਂ ਅੱਡ ਕੇ ਅੱਗੇ ਬੋਲਿਆ ਚੁੰਬੜ ਜਾ ਫਿਰ ਇੰਨੀ ਦੇਰ ਕਿਉਂ ਲਾਈ। ਠੀਕ ਆ ਜੀ ਠੀਕ ਆ, ਹਨਾ ਚੜੇਲ ਤੋਂ ਵੀ ਨਹੀਂ ਡਰਦੇ ਆਪਣੇ ਲੋਕ। ਤੇ ਅੱਗੇ ਜਸ ਆ ਜੀ ਜਿਹੜੇ ਕਹਿੰਦੇ ਬੋਬੀ ਜੀ ਸਮ ਪੀਪਲ ਡੂ ਸ਼ੋ ਆਫ ਇਨ ਫਰੰਟ ਆਫ ਅਦਰਸ ਦੇ ਸਪੀਕ ਇੰਗਲਿਸ਼, ਸੋ ਵਾਕਈ ਜੀ ਸ਼ੋ ਆਫ ਰਹਿ ਗਈ ਆ ਤੇ ਸਾਡੇ ਲੋਕਾਂ ਦੇ ਕੋਲ ਵੀ ਸ਼ੋ ਆਫ ਹੀ ਰਹਿ ਗਈ ਆ, ਜੋ ਸਾਡੇ ਅੱਜ ਦੇ ਹਾਲਾਤ ਆ ਸ਼ੋ ਆਫ ਦੇ ਚੱਕਰ ਦੇ ਵਿਚ ਅਸੀਂ ਆਪਦੇ ਆਪ ਨੂੰ ਗਲਤਾਨ ਕਰੀ ਜਾ ਰਹੇ ਆ। ਸੋ ਆਉਣ ਵਾਲਾ ਜਿਹੜਾ ਟਾਈਮ ਆ ਉਹਦੇ ਵਿਚ ਪਤਾ ਨੀ ਹੋਰ ਕੀ ਰੱਬ ਨੇ ਦਿਖਾਉਣਾ ਵਾ, ਸੋ ਦੇਖ ਰਹੇ ਹਾਂ ਜੀ ਜੇ ਹਾਲੇ ਵੀ ਨਾ ਸੁਧਰੇ ਹਾਲੇ ਵੀ ਨਾ ਸੰਭਲੇ ਤਾਂ ਆਉਣ ਵਾਲਾ ਟਾਈਮ ਕਿੱਦਾਂ ਦਾ ਹੋਊਗਾ ਉਸ ਤੋਂ ਕੋਈ ਵੀ ਮੁਨਕਰ ਨੀ ਹੈਗਾ। ਸੋ ਮੈਂ ਤੁਹਾਨੂੰ ਨਾ ਇੱਕ ਗਾਣਾ ਆਪਾਂ ਜ਼ਰੂਰ ਸੁਣਾਂਗੇ ਕਿ ਜੱਟ ਸੇਵੀਆਂ ਚੋਂ ਲੰਘਿਆ ਚੜੇਲ ਟੱਕਰੀ, ਪਰ ਉਹ ਸੁਣਨ ਤੋਂ ਪਹਿਲਾਂ ਮੈਂ ਤੁਹਾਨੂੰ ਨਾ ਇੱਕ ਸਟੋਰੀ ਸੁਣਾਉਣੀ ਆ ਕਿ ਜਦੋਂ ਸਾਨੂੰ ਕਿਸੇ ਚੀਜ਼ ਦਾ ਗਿਆਨ ਨਹੀਂ ਹੁੰਦਾ, ਜਾਣਤਾ ਹੁੰਦੀ ਹੈ ਤਾਂ ਫਿਰ ਉਹਦਾ ਹਸ਼ਰ ਕੀ ਹੁੰਦਾ। ਇੱਕ ਵਾਰੀ ਕੀ ਹੁੰਦਾ ਨਾ, ਮੀਂਹ ਪਿਆ ਹੁੰਦਾ ਬਹੁਤ ਜ਼ਿਆਦਾ, ਤੇ ਬੁੱਢੀ ਮਾਈ ਨਾ ਕੱਚਾ ਕੋਠਾ ਵਿਚਾਰੀ ਦਾ ਘਰ ਕੱਚਾ ਸੀ ਤੇ ਉਹ ਚੋਰਿਆ ਹੁੰਦਾ, ਤੇ ਉਹ ਥੋੜੇ ਵਿਚਾਰੇ ਪਿੱਛੋਂ ਕਹਿ ਛੱਡੇ ਸੱਪ ਤੋਂ ਨਾ ਡਰਦੀ ਸ਼ੀਂਹ ਤੋਂ ਨਾ ਡਰਦੀ ਆ ਤੁੱਪ ਕੇ ਨੇ ਮਾਰੀ। ਤੇ ਵਾਰ ਵਾਰ ਜਦੋਂ ਇਹੀ ਗੱਲ ਕਹਿੰਦੀ ਆ ਨਾ ਤਾਂ ਇੰਨੇ ਚਿਰ ਨੂੰ ਨਾ ਇੱਕ ਸ਼ੇਰ ਆ ਜਿਹੜਾ ਉਹ ਭਿੱਜਣ ਕਰਕੇ ਉਸੇ ਘਰ ਦੀ ਕੰਧ ਦੀ ਓਟ ਲੈ ਕੇ ਖੜਾ ਹੁੰਦਾ ਵਾ, ਜਦੋਂ ਵਾਰ ਵਾਰ ਨਾ ਉਹ ਤੋਂ ਇਹੀ ਗੱਲ ਸੁਣਦਾ ਵਾ ਕਿ ਜਦੋਂ ਅੰਦਰੋਂ ਆਵਾਜ਼ ਸੱਪ ਤੋਂ ਨਾ ਡਰਦੀ ਤੁੱਪ ਕੇ ਤੋਂ ਸੱਪ ਤੋਂ ਨਾ ਡਰਦੀ ਸ਼ੀਂਹ ਤੋਂ ਨਾ ਡਰਦੀ ਆ ਤੁੱਪ ਕੇ ਨੇ ਮਾਰੀ, ਜਦੋਂ ਵਾਰ ਵਾਰ ਇਹੀ ਗੱਲ ਸੁਣਦਾ ਤਾਂ ਸ਼ੇਰ ਸੋਚਣ ਲੱਗ ਜਾਂਦਾ ਵੀ ਬੁੱਢੀ ਨਾ ਤੋਂ ਸੱਪ ਤੋਂ ਡਰਦੀ ਆ ਤੇ ਨਾ ਮੇਰੇ ਤੋਂ ਡਰਦੀ ਆ, ਪਰ ਤੁੱਪ ਕੇ ਤੋਂ ਡਰੀ ਜਾਂਦੀ ਆ। ਤੇ ਕਹਿੰਦਾ ਤੁੱਕਾ ਕੀ ਸ਼ੈ ਹੋਈ, ਕਹਿੰਦਾ ਲੱਗਦਾ ਵੀ ਇਹ ਮੇਰੇ ਤੋਂ ਵੀ ਤੇ ਸੱਪ ਤੋਂ ਵੀ ਕੋਈ ਵੱਡੀ ਸ਼ੈ ਹੀ ਆ ਹਨਾ। ਅਜੇ ਸ਼ੇਰ ਇਹਨਾਂ ਸੋਚਾਂ ਚ ਹੀ ਪਿਆ ਹੁੰਦਾ ਵਾ ਤੇ ਇੱਕ ਨਾ ਘੁਮਿਆਰ ਆ ਜਾਂਦਾ ਜਿਹਦਾ ਨਾ ਕਿਤੇ ਗਧਾ ਗਵਾਚਿਆ ਹੋਇਆ ਸੀ। ਜਦੋਂ ਬਿਜਲੀ ਦੀ ਲਸ਼ਕ ਪੈਂਦੀ ਆ ਨਾ ਆਸੇ ਪਾਸੇ ਹਨੇਰਾ ਸੀ, ਉਹਨੂੰ ਹੋਰ ਤਾਂ ਕੁਛ ਦਿਖਿਆ ਨਾ, ਜਦੋਂ ਲਸ਼ਕ ਪੈਂਦੀ ਆ ਤਾਂ ਉਹ ਸੋਚਦਾ ਕਿ ਗਧਾ ਖੜਾ ਵਾ, ਤਾਂ ਘੁਮਿਆਰ ਨਾ ਉਹਦੇ ਤੇ ਛਾਲ ਮਾਰ ਕੇ ਇਹਦੀ ਪਿੱਠ ਤੇ ਬਹਿ ਜਾਂਦਾ, ਦੋ ਤਿੰਨ ਡੰਡੇ ਮਾਰਦਾ ਜ਼ੋਰ ਜ਼ੋਰ ਦੀ ਤੇ ਸ਼ੇਰ ਦੇ ਧਾਦੀ ਬਣ ਜਾਂਦੀ, ਉਹ ਸੋਚਦਾ ਕਿ ਤੁੱਕਾ ਆ ਗਿਆ। ਤੇ ਅਚਾਨਕ ਜਦੋਂ ਫਿਰ ਸਵੇਰ ਨੂੰ ਨਾ ਸ਼ੇਰ ਨੂੰ ਘਰੇ ਲਿਜਾ ਕੇ ਬੰਨ ਦਿੰਦਾ ਤੇ ਜਦੋਂ ਸਵੇਰ ਹੁੰਦੀ ਆ ਤੇ ਸੂਰਜ ਚੜਦਾ ਵਾ ਤੇ ਮਾੜਾ ਮੋਟਾ ਸਵੇਰ ਹੁੰਦਾ ਤਾਂ ਘੁਮਿਆਰ ਦੇਖਦਾ ਵਾ, ਉਹ ਕਹਿੰਦਾ ਓਹੋ ਹੋ ਹੋ ਮੈਂ ਤਾਂ ਕਹਿੰਦਾ ਸ਼ੇਰ ਨੂੰ ਗਧਾ ਸਮਝ ਕੇ ਕਟਾਪਾ ਚਾੜਦਾ, ਉਹਦੇ ਤਾਂ ਪੈਰਾਂ ਥੱਲੋਂ ਨਿਕਲ ਜਾਂਦੀ ਆ ਜ਼ਮੀਨ ਤੇ ਉਹ ਭੱਜ ਲੈਂਦਾ, ਤੇ ਮਸਾਂ ਕਹਿੰਦਾ ਲਮਕ ਦੇ ਉਖ ਦੀ ਟਾਣੀ ਨੂੰ ਫੜ ਕੇ ਨਾ ਉਹ ਜਾਨ ਬਚਾਉਂਦਾ ਰਾਤੀ ਇੱਥੋਂ ਭੱਜ ਲੈਂਦਾ। ਤੇ ਇੱਧਰ ਘਰ ਜਾ ਕੇ ਬੜਿਆ ਘਰੇ ਪੁੱਜਾ ਤੇ ਘੁਮਿਆਰ ਆ ਨਾ ਜਿਹੜਾ ਉਹ ਘਰ ਵਾਲੀ ਨੂੰ ਕਹਿੰਦਾ ਸ਼ੁਕਰ ਆ, ਕਹਿੰਦਾ ਅੱਜ ਤਾਂ ਮੈਂ ਬਚ ਗਿਆ, ਕਹਿੰਦਾ ਮੈਂ ਤਾਂ ਰਾਤ ਸ਼ੇਰ ਨੂੰ ਗਧਾ ਸਮਝ ਕੇ ਕੁੱਟਦਾ ਰਿਹਾ। ਤੇ ਉਧਰੋਂ ਜਿਹੜਾ ਸ਼ੇਰ ਆ ਉਹ ਵੀ ਆਪਦੇ ਘੋਰਨੇ ਵਿੱਚ ਪਹੁੰਚ ਕੇ ਸ਼ੇਰ ਨੂੰ ਕਹਿੰਦਾ ਕਹਿੰਦਾ ਸ਼ੁਕਰ ਆ ਬਚ ਕੇ ਆ ਗਿਆ, ਰਾਤ ਤਾਂ ਕਹਿੰਦਾ ਮੈਂ ਤੁਪਕੇ ਦੇ ਡਿੱਕੇ ਚੜ ਗਿਆ ਸੀ। ਸੋ ਇਹ ਗੱਲ ਆ ਜੀ, ਨਾ ਤਾਂ ਸ਼ੇਰ ਨੂੰ ਪਤਾ ਸੀ ਤੁਪਕਾ ਕੀ ਚੀਜ਼ ਆ, ਤੇ ਇਹ ਸੀ ਉਹਨਾਂ ਦੀ ਅਗਿਆਨਤਾ। ਅਗਿਆਨਤਾ ਦਾ ਹਨੇਰਾ ਜਿਹੜਾ ਉਹ ਕਿਤੇ ਨਾ ਕਿਤੇ ਸਾਨੂੰ ਖੋਖਲਾ ਕਰੀ ਜਾਂਦਾ ਵਾ, ਤੇ ਇਹ ਖੋਖਲਾਪਨ ਸਾਡੇ ਅੰਦਰ ਇੰਨਾ ਕੁ ਜ਼ਿਆਦਾ ਕਰੀ ਜਾ ਰਿਹਾ ਕਿ ਇਹ ਤੋਂ ਨਿਕਲਣਾ ਫਿਰ ਕਿਤੇ ਨਾ ਕਿਤੇ ਬਹੁਤ ਔਖਾ ਹੋ ਜਾਣਾ ਵਾ। ਸੋ ਕਿਸੇ ਵੀ ਚੀਜ਼ ਦਾ ਜਿੰਨਾ ਚਿਰ ਸਾਨੂੰ ਗਿਆਨ ਨਹੀਂ ਹੁੰਦਾ ਅਸੀਂ ਉਹਦਾ ਅੰਦਾਜ਼ਾ ਹੀ ਲਾਉਂਦੇ ਰਹਿੰਦੇ ਹਾਂ, ਤੇ ਉਹ ਅੰਦਾਜ਼ਾ ਫਿਰ ਸਾਨੂੰ ਕਿੱਥੋਂ ਤੱਕ ਲੈ ਜਾਂਦਾ ਵਾ ਇਸ ਦਾ ਸਾਨੂੰ ਵੀ ਪਤਾ ਨੀ ਹੁੰਦਾ। ਤੇ ਅੱਗੇ ਜੀ ਜਗਤਾਰ ਢੁੱਡੀ ਗਏ ਹਾਂਗਕਾਂਗ ਵਾਲੇ ਕਹਿੰਦੇ ਮੇਰੀ ਕਹਾਣੀ ਆਪਣੀ ਅਸਲ ਕਹਾਣੀ ਤੇ ਰਾਮ ਕਹਾਣੀ ਨਾ ਦਿਲਚਸਪੀ ਵਾਲੀ ਕਹਾਣੀ, ਇਹਨਾਂ ਨੇ ਦੱਸ ਦਿੱਤਾ ਮੇਰੀ ਕਹਾਣੀ ਤੇ ਰਾਮ ਕਹਾਣੀ ਦੇ ਵਿਚਲਾ ਫਰਕ, ਪਰ ਮੈਂ ਵੀ ਤੁਹਾਨੂੰ ਜ਼ਰੂਰ ਦੱਸੂਗੀ। ਥੈਂਕ ਯੂ ਭਾਜੀ, ਤੁਸੀਂ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਦੇ ਹੋ, ਪਰ ਅੱਜ ਸੱਚ ਤੁਹਾਡਾ ਜਿਹੜਾ ਮੈਸੇਜ ਮੇਰਾ ਇੱਕ ਰਹਿ ਗਿਆ ਪੜ੍ਹਨ ਵਾਲਾ, ਬਹੁਤ ਸੋਹਣਾ ਮੈਸੇਜ ਹੁੰਦਾ ਤੁਹਾਡਾ, ਇਹ ਜਿਹੜੇ ਤੁਸੀਂ ਸਾਨੂੰ ਲਿਖਤ ਭੇਜਦੇ ਹੋ, ਜੇ ਹੋ ਸਕੇ ਤਾਂ ਮੈਨੂੰ ਵੀ ਜ਼ਰੂਰ ਦੱਸਿਓ ਕਿ ਕਿੱਥੋਂ ਲਿਖਦਾ ਕਿੱਥੋਂ ਲੈਂਦੇ ਹੋ ਤੁਸੀਂ ਇਹ। ਤੇ ਬੜੀ ਸੋਹਣੀ ਸੀਨਰੀ ਆ ਜੀ, ਦਰਖਤ ਬਣੇ ਆ ਤੇ ਪਹਾੜ ਬਣੇ ਹੋਏ ਆ ਤੇ ਬੱਦਲਾਂ ਦੇ ਵਿੱਚੋਂ ਸੂਰਜ ਝਾਤੀ ਮਾਰਿਆ, ਤੇ ਕਹਿੰਦੇ ਫਰਕ ਇੱਕ ਨਾਤਾ ਨੇਤਾ ਕਹਿੰਦਾ ਕਿ ਮੈਂ ਤੇਰੀ ਹਰ ਮੁਸ਼ਕਲ ਤੇਰੇ ਨਾਲ ਹਾਂ, ਤੇ ਇੱਕ ਕਹਿੰਦਾ ਮੇਰੇ ਹੁੰਦਿਆਂ ਤੇਰੇ ਤੇ ਕੇ ਮੁਸ਼ਕਲ ਨਹੀਂ ਆ ਸਕਦੀ। ਸ਼ੁਭ ਸਵੇਰ ਦੋਸਤੋ ਢੁੱਡੀ ਕੇ। ਸੋ ਵਾਕਈ ਜੀ ਫਰਕ ਹੁੰਦਾ ਵਾ ਆਪੋ ਆਪਣੇ ਹਿਸਾਬ ਕਿਤਾਬ ਦਾ, ਇੱਕ ਉਹ ਚੀਜ਼ ਜਿਹੜੀ ਕਹਿੰਦੀ ਆ ਕਿ ਮੇਰੇ ਹੁੰਦਿਆਂ ਫਿਕਰ ਨਾ ਕਰੀ, ਤੇ ਇੱਕ ਉਹ ਹੁੰਦੀ ਆ ਕਿ ਜਿਹੜੀ ਕਹਿੰਦੀ ਜਦੋਂ ਤੇਰੇ ਤੇ ਮੁਸ਼ਕਲ ਆ ਗਈ ਤਾਂ ਮੈਨੂੰ ਦੱਸੀ। ਸੋ ਲਓ ਫਿਰ ਇੱਕ ਆਪਾਂ ਜਿਵੇਂ ਪਹਿਲਾਂ ਹੀ ਕਿਹਾ ਸੀ ਕਿ ਗਾਣਾ ਸੁਣਾਂਗੇ, ਜੱਟ ਸਿਵਿਆਂ ਚੋਂ ਲੰਘੇ ਆ ਚੜੇਲ ਟੱਕਰੀ, ਤੇ ਆਪਾਂ ਇਹ ਗਾਣਾ ਸੁਣਦੇ ਹਾਂ ਜੀ, ਤੇ ਫਿਰ ਮਿਲਦੇ ਆ ਇਸ ਗੀਤ ਤੋਂ ਬਾਅਦ।
ਜੱਟ ਫੋਰਡ ਟਰੈਕਟਰ ਵੇਚ ਰਿਹਾ ਤੇ ਖੁਦਕੁਸ਼ੀਆਂ ਵੀ ਕਰਦਾ ਐ, ਮੈਂ ਮੰਨਦਾ ਕਿ ਅੱਜ ਅੰਨਦਾਤਾ ਤੰਗ ਐ ਤੇ ਭੁੱਖਾ ਮਰਦਾ ਐ, ਪਰ ਇਹ ਇੱਕ ਕੌਮ ਨਿਰਾਲੀ ਐ, ਦਿਲ ਵਾਲੀ ਐ, ਮਤ ਵਾਲੀ ਐ, ਖੁਸ਼ ਹੋਵਣ ਦਾ ਇੱਕ ਵੀ ਮੌਕਾ ਹੱਥੋਂ ਜਾਣ ਨਾ ਦੇਂਦੀ ਖਾਲੀ ਐ।
जट सिवियां च लंगे आ चढ़े लटकरी जानी बड़ी सोनी भूत भी मेल टकरी जट सिवियां च लंगे आ चढ़े लटकरी जानी बड़ी सोनी भूत भी मेल टकरी कहंदी जट्टा वे जट्टा कहंदी जट्टा मैं तो डर के हो जा कठा नहीं तो या कर दूं नहीं तो वा कर दूं तैनू इथे खड़े खड़े रुसवा कर दूं जट कहना होर मैनू की चाहिदा अवें गल्लां बातां विच बहुता समां ना गवा आजा चिंबड़ जा मैं क्या चिंबड़ जा आजा चिंबड़ जा मैं क्या चिंबड़ जा जट सिरियां च लंगे तेल टकरी जड़ी बड़ी सोनी भूत दी ले टकरी
लो जी
ਜੱਟ ਸੇਵਿਆਂ ਚੋਂ ਲੰਘਿਆ ਚੜੇਲ ਟੱਕਰੀ ਤੋਂ ਗਾਣਾ ਤੁਸੀਂ ਖੂਬ ਇੰਜੋਏ ਕੀਤਾ ਹੋਵੇਗਾ ਤੇ ਚੜੇਲ ਤੇ ਭੂਤਾਂ ਕੋਈ ਨੀ ਹੁੰਦੀਆਂ ਵੈਸੇ ਇਹ ਤਾਂ ਐਵੇਂ ਢਕੌਂਸਲੇ ਬਣਾਏ ਹੋਏ ਆ ਜਾਂ ਫਿਰ ਹੁੰਦਾ ਸੀ ਨਾ ਛੋਟੇ ਹੁੰਦੇ ਜਦੋਂ ਸਾਡੇ ਬਜ਼ੁਰਗ ਸੀਗੇ ਉਹਨਾਂ ਨੂੰ ਜਵਾਕਾਂ ਨੂੰ ਕਿਸੇ ਵੀ ਗੱਲ ਤੋਂ ਰੋਕਣ ਲਈ ਕੋਈ ਨਾ ਕੋਈ ਏਦਾਂ ਦਾ ਬਹਾਨਾ ਕੱਢ ਲਿਆ ਜਾਂਦਾ ਸੀਗਾ ਵੀ ਜੇ ਤੁਸੀਂ ਏਦਾਂ ਕਰੋਗੇ ਤਾਂ ਅੱਗੋਂ ਫਿਰ ਤੁਹਾਡੇ ਨਾਲ ਏਦਾਂ ਹੋਊ ਸੋ ਮੈਂ ਤੁਹਾਨੂੰ ਆਪਣੀ ਗੱਲ ਵੀ ਦੱਸ ਹੀ ਦਿੰਦੀ ਹਾਂ ਤੁਸੀਂ ਕਹੋਗੇ ਕਿ ਹੈ ਏਦਾਂ ਕਿੱਦਾਂ ਹੋ ਸਕਦਾ ਵੀ ਮੈਂ ਨਾ ਗੱਲ ਸੁਣਾ ਕੇ ਜਾਵਾਂ ਸੋ ਕਾਫੀ ਛੋਟੀ ਹੁੰਦੀ ਸੀ ਸਾਡੇ ਨਾ ਪਿੰਡਾਂ ਦੇ ਵਿੱਚ ਤੁਹਾਨੂੰ ਵੀ ਪਤਾ ਵਾ ਕਿ ਆਪਣੇ ਇੱਕ ਮੇਨ ਘਰ ਜਿੱਥੇ ਆਪਾਂ ਰਹਾਇਸ਼ੀ ਘਰ ਹੁੰਦੇ ਸੀ ਤੇ ਇੱਕ ਕਹਿੰਦੇ ਹੁੰਦੇ ਸੀ ਨਾ ਬਾਹਰਲੇ ਘਰ ਜਿੱਥੇ ਕਿ ਤੂੜੀ ਤੰਦ ਜਾਂ ਕੁਛ ਏਦਾਂ ਦਾ ਬਾਕੀ ਦਾ ਸਾਰਾ ਸਮਾਨ ਖੇਤੀ ਖੁਤੀ ਵਾਲਾ ਜਾਂ ਟੋਇਲਟਾਂ ਵੀ ਉਸ ਟਾਈਮ ਤਾਂ ਉੱਧਰ ਹੀ ਹੁੰਦੀਆਂ ਸੀਗੀਆਂ ਸੋ ਮੇਰੀ ਕਜ਼ਨ ਕਹਿੰਦੀ ਨਾ ਆਪਾਂ ਉੱਧਰ ਚੱਲਣਾ ਵਾ ਹਨਾ ਉਹਨੇ ਤੇ ਮੈਂ ਕਿਹਾ ਚੱਲ ਠੀਕ ਆ ਵੀ ਮੈਂ ਚੱਲੂ ਮੈਂ ਕਿਹਾ ਵੀ ਭੈਣੇ ਨੇਰੇ ਨੀ ਮੈਂ ਜਾਣਾ ਹੁੰਦਾ ਹੈਗਾ ਵੀ ਤੂੰ ਦਿਨੇ ਦਿਨੇ ਚੱਲਿਆ ਕਰ ਹਨਾ ਉੱਧਰ ਨੂੰ ਤੇ ਇੱਕ ਨਾ ਸਾਨੂੰ ਸ਼ੁਰੂ ਤੋਂ ਡਰਾਇਆ ਹੋਇਆ ਸੀ ਉੱਥੇ ਨਾ ਇੱਕ ਪਿੱਪਲ ਸੀਗਾ ਪਿੱਪਲ ਦੇ ਥੱਲੇ ਨਾ ਉਹ ਬਣੀ ਹੋਈ ਸੀ ਮੋਟਰ ਸੀ ਤੇ ਮੋਟਰ ਦਾ ਜਿਹੜਾ ਖੂਹ ਨਾ ਕਾਫੀ ਡੂੰਘਾ ਸੀ ਸੋ ਮੇਨ ਗੱਲ ਤਾਂ ਅੱਜ ਅਸੀਂ ਸੋਚਦੇ ਆ ਜਦੋਂ ਇਹੀ ਹੁੰਦਾ ਹੋਊਗਾ ਵੀ ਘਰਦਿਆਂ ਨੂੰ ਇਹ ਆ ਵੀ ਜੇ ਜਵਾਕ ਉੱਧਰ ਚਲੇ ਗਏ ਤੇ ਜੇ ਕੋਈ ਵਿੱਚ ਡਿੱਗ ਗਿਆ ਤਾਂ ਪਤਾ ਨੀ ਲੱਗਣਾ ਹੈਗਾ ਸੱਟ ਫਿੱਟ ਵੱਜੂਗੀ ਇਹਨਾਂ ਦੇ ਤੇ ਵੀ ਇੱਕ ਹੁੰਦਾ ਉੱਥੇ ਹਨੇਰਾ ਸੀ ਤੇ ਸਾਨੂੰ ਇਹ ਡਰਾਇਆ ਜਾਂਦਾ ਸੀਗਾ ਕਿ ਇੱਕ ਤਾਂ ਤਿੱਖੜ ਦੁਪਹਿਰੇ ਜਦੋਂ ਗਰਮੀਆਂ ਦੇ ਵਿੱਚ ਨਾ ਦੁਪਹਿਰਾ ਹੁੰਦਾ ਸੀ ਤਾਂ ਵੀ ਉਹ ਜਿਹੜਾ ਪਿੱਪਲ ਨਾ ਉਹਦੇ ਤੇ ਭੂਤਾਂ ਨੱਚਦੀਆਂ ਤੇ ਅਸੀਂ ਡਰਦੇ ਦੁਪਹਿਰੇ ਕਦੇ ਵੀ ਉੱਥੇ ਜਾਣਾ ਨਾ ਤੇ ਜਦੋਂ ਕਦੇ ਖੜੀ ਦੁਪਹਿਰ ਐਨ ਪੂਰੀ ਹੁੰਦੀ ਆ ਨਾ ਤੇ ਤੁਹਾਨੂੰ ਵੀ ਪਤਾ ਹਵਾ ਵੀ ਰੁਕ ਜਾਂਦੀ ਆ ਤੇ ਸਾਰਾ ਕੁਛ ਐਨ ਲੋਕੀ ਵੀ ਸੁੱਤੇ ਪਏ ਹੁੰਦੇ ਪੂਰੀ ਗਰਮੀਆਂ ਦੇ ਵਿੱਚ ਤੇ ਜੇ ਕਿਤੇ ਪੱਤਿਆਂ ਦੀ ਖੜਖੜ ਹੋਣ ਲੱਗ ਜੇ ਤਾਂ ਸਾਨੂੰ ਲੱਗਣਾ ਵੀ ਭੂਤਾਂ ਵਾਕਈ ਗਿੱਧਾ ਪਾਉਂਦੀਆਂ ਤੇ ਅਸੀਂ ਡਰਦੇ ਨਾ ਉੱਥੇ ਜਾਂਦੇ ਨੀ ਸੀ ਹੁੰਦੇ ਤਾਂ ਮੇਰੀ ਭੈਣ ਕਹਿੰਦੀ ਨਾ ਕਿ ਆਪਾਂ ਉੱਧਰ ਚੱਲਣਾ ਮੈਂ ਕਿਹਾ ਮੈਂ ਨੀ ਜਾਣਾ ਕਹਿੰਦੀ ਆ ਜਾ ਕੁਛ ਨੀ ਹੁੰਦਾ ਹੈਗਾ ਤੂੰ ਮੇਰੇ ਕੋਲ ਹੀ ਖੜ ਜੀ ਮੈਂ ਕਿਹਾ ਚੱਲ ਠੀਕ ਆ ਉਹਨੇ ਮਤਲਬ ਚਲੋ ਹੁਣ ਮੈਂ ਦੱਸ ਹੀ ਦਿੰਦੀ ਹੁਣ ਟੋਇਲਟ ਜਾਣਾ ਸੀ ਹਨਾ ਤੇ ਅਸੀਂ ਚਲੇ ਗਈ ਆ ਤੇ ਮੈਂ ਏਦਾਂ ਹੀ ਖੜ ਗਈ ਤੇ ਸਾਡੇ ਨਾ ਗੁਆਂਢੀਆਂ ਦਾ ਵੀ ਪਿੱਛੇ ਏਦਾਂ ਹੀ ਬਾਹਰਲਾ ਘਰ ਸੀ ਜਿੱਥੇ ਉਹਨਾਂ ਨੇ ਤੂੜੀ ਤਾੜੀ ਰੱਖੀ ਹੋਈ ਸੀ ਤੇ ਉਹਨਾਂ ਦੇ ਜਿਹੜਾ ਕੰਮ ਕਰਦਾ ਸੀ ਨਾ ਅੰਕਲ ਉਹਦਾ ਨਾਂ ਸੀ ਮਾਟਾ ਮਾਟਾ ਅੰਕਲ ਕੰਮ ਕਰਦਾ ਸੀਗਾ ਤੇ ਉਹ ਰੰਗ ਦਾ ਬੇਚਾਰਾ ਮੇਰੇ ਵਰਗਾ ਹੀ ਸੀਗਾ ਐਨ ਪੱਕਾ ਜਿਹਾ ਤੇ ਬਾਕੀ ਉੱਧਰ ਹਨੇਰਾ ਸੀ ਤੇ ਉਹ ਕਿਤੇ ਨਾ ਪਸ਼ੂਆਂ ਨੂੰ ਪਾਉਣ ਲਈ ਉਧਰੋਂ ਤੂੜੀ ਲੈ ਕੇ ਆਉਂਦਾ ਸੀ ਹੁਣ ਤੂੜੀ ਦਾ ਟੋਕਰਾ ਉਸ ਆਪ ਤਾਂ ਦਿਖੇ ਨਾ ਤੇ ਤੂੜੀ ਦਾ ਟੋਕਰਾ ਭਰ ਕੇ ਲਈ ਆਉਂਦਾ ਤੇ ਮੈਨੂੰ ਏਦਾਂ ਲੱਗਦਾ ਵੀ ਬਸ ਉਹ ਤੂੜੀ ਵਾਲਾ ਟੋਕਰਾ ਚਿੱਟਾ ਚਿੱਟਾ ਹੀ ਦਿਖ ਰਿਹਾ ਸੀ ਨਾ ਤਾਂ ਮੈਨੂੰ ਮਾਟਾ ਅੰਕਲ ਦਿਖਿਆ ਤੇ ਦੂਸਰੀ ਗੱਲ ਮੇਰੇ ਦਿਲ ਦੇ ਵਿੱਚ ਤਾਂ ਪਹਿਲਾਂ ਹੀ ਡਰ ਸੀ ਵੀ ਇੱਥੇ ਪਿੱਪਲ ਤੇ ਭੂਤਾਂ ਰਹਿੰਦੀਆਂ ਨੇ ਜਦੋਂ ਮੈਂ ਦੇਖਿਆ ਵੀ ਕੋਈ ਚੀਜ਼ ਆ ਉਹ ਨਾਲ ਤਾਂ ਦਿਖਦਾ ਨੀ ਇਹ ਤਾਂ ਇਕੱਲਾ ਹੀ ਟੋਕਰਾ ਤੁਰਿਆ ਆਉਂਦਾ ਮੈਂ ਛੱਡ ਤੀਆਂ ਚੀਕਾਂ ਮੈਂ ਕਿਹਾ ਭੂਤ ਮੈਂ ਵੜ ਕੇ ਹੱਥੇ ਕੁੰਡਾ ਲਾ ਲਿਆ ਭੈਣ ਵੀ ਮੈਂ ਆਪਦੀ ਡਰਾਤੀ ਹੈ ਨਾ ਤੇ ਉਹ ਬੇਚਾਰਾ ਮੇਰੀਆਂ ਚੀਕਾਂ ਸੁਣ ਕੇ ਇੰਨਾ ਕੁ ਡਰ ਗਿਆ ਉਹ ਟੋਕਰਾ ਸੈੱਟ ਕੇ ਪਿੱਛੇ ਨੂੰ ਭੱਜ ਲਿਆ ਹਨਾ ਜਦੋਂ ਫਿਰ ਭੈਣ ਬੋਲੀ ਕਹਿੰਦੀ ਤੂੰ ਕੀ ਕਰਦੀ ਆ ਜੋ ਇਸ ਤਰ੍ਹਾਂ ਬੋਲੀ ਦਾ ਮੈਨੂੰ ਕਹਿੰਦੀ ਆਈ ਕੁਛ ਨੀ ਹੈਗਾ ਇੱਥੇ ਤੇ ਉਹ ਮਾਟੇ ਅੰਕਲ ਨੇ ਵੀ ਸੁਣ ਲਿਆ ਵੀ ਤਾਂ ਕੁੜੀਆਂ ਲੱਗਦੀਆਂ ਨੇ ਤੇ ਉਹ ਵਿਚਾਰਾ ਪਿੱਛੇ ਮੁੜ ਕੇ ਆਇਆ ਮੈਨੂੰ ਕਹਿੰਦਾ ਕਮਲੀ ਨਾ ਹੋਵੇ ਤਾਂ ਮੈਨੂੰ ਵੀ ਡਰਾਤਾ ਹਨਾ ਤੇ ਉਹ ਜਿਹੜਾ ਤੂੜੀ ਲੈ ਕੇ ਚਲਾ ਗਿਆ ਤੇ ਉਹ ਦਿਨ ਸੀਗੇ ਮੈਂ ਭੈਣਾਂ ਕਦੇ ਵੀ ਹਨੇਰੇ ਉਸ ਸਾਈਡ ਨੂੰ ਅਸੀਂ ਬਾਹਰਲੇ ਘਰ ਅਸੀਂ ਆਪਦੇ ਗਈਆਂ ਨੀ ਸੋ ਇਹ ਸੀ ਜੀ ਮੇਰੀ ਭੂਤ ਦੀ ਸਟੋਰੀ ਤੇ ਹੁਣ ਵੀ ਜਦੋਂ ਨਾ ਕਾਫੀ ਟਾਈਮ ਬਾਅਦ ਹੁਣ ਜਦੋਂ ਇੰਡੀਆ ਵਾਪਸ ਗਈ ਸੀ ਅੱਜ ਤੋਂ 5-6 ਸਾਲ ਹੋ ਗਏ ਮੈਨੂੰ ਇੰਡੀਆ ਗਈ ਨੂੰ ਵੈਸੇ ਉਸ ਟਾਈਮ ਮੈਨੂੰ ਉਹ ਮਿਲੇ ਮੈਨੂੰ ਕਹਿੰਦੇ ਕਮਲੋ ਹੁਣ ਵੀ ਓਦਾਂ ਹੀ ਡਰਦੀ ਆ ਤੂੰ ਤਾਂ ਡਰਾਈ ਦਿੱਤਾ ਸੀ ਹੱਸ ਪੀ ਮੈਂ ਕਿਹਾ ਨਹੀਂ ਹੁਣ ਨੀ ਮੈਂ ਓਦਾਂ ਡਰਦੀ ਹੈਗੀ ਬਸ ਉਦੋਂ ਹੀ ਡਰ ਹੀ ਸੀਗੀ ਇੰਨਾ ਤਾਂ ਸੋ ਇਹ ਭੂਤਾਂ ਪ੍ਰੇਤਾਂ ਤਾਂ ਕੁਛ ਨੀ ਹੁੰਦੀਆਂ ਜੇ ਕਹਿਣ ਦਾ ਮਤਲਬ ਆ ਕਿ ਇਹ ਸਾਡੇ ਮਨ ਦਾ ਵਹਿਮ ਹੁੰਦਾ ਵਾ ਮਨ ਦੇ ਵਹਿਮ ਤੋਂ ਤਾਂ ਬਹੁਤ ਕੁਛ ਬਣ ਜਾਂਦਾ ਇੱਕ ਵਾਰੀ ਘਰ ਦੇ ਠਾਤੀ ਸੀ ਮੈਂ ਸਾਰੇ ਉਹ ਜਿਹੜਾ ਮੇਨ ਡੋਰ ਹੁੰਦਾ ਨਾ ਉਹਦੇ ਏਦਾਂ ਤਿੱਖੀਆਂ ਜਿਹੀਆਂ ਪੱਤੀਆਂ ਹੁੰਦੀਆਂ ਉਹਨਾਂ ਦੇ ਵਿੱਚ ਜਾਲਾ ਲੱਗਾ ਹੋਇਆ ਸੀ ਤੇ ਹਵਾ ਦੇ ਨਾਲ ਨਾ ਉਹ ਜਾਲਾ ਕਦੇ ਉੱਪਰ ਕਦੇ ਹੇਠਾਂ ਏਦਾਂ ਹੋ ਰਿਹਾ ਸੀਗਾ ਤਾਂ ਮੈਂ ਸੋਚਿਆ ਨਾ ਵੀ ਕੋਈ ਸਾਡੇ ਘਰੇ ਵੜਨ ਦੀ ਕੋਸ਼ਿਸ਼ ਕਰ ਰਿਹਾ ਵਾ ਵੀ ਮੈਨੂੰ ਦੇਖ ਕੇ ਨਾ ਉਹ ਸਿਰ ਜਿਹਾ ਤਾਂ ਨੂੰ ਕਰਦਾ ਵਾ ਜਦੋਂ ਮੈਨੂੰ ਦੇਖ ਲੈਂਦਾ ਹੇਠਾਂ ਚੱਲ ਜਾਂਦਾ ਵਾ ਲੁਕ ਜਾਂਦਾ ਵਾ ਮੈਂ ਸਾਰੇ ਘਰ ਦੇ ਠਾਲੇ ਮੈਂ ਕਿਹਾ ਵੀ ਆਪਣੇ ਘਰ ਦੇ ਬਾਹਰ ਤਾਂ ਕੋਈ ਬੰਦਾ ਖੜਾ ਵਾ ਉਹ ਅੰਦਰ ਆਉਣ ਨੂੰ ਫਿਰਦਾ ਵਾ ਤੇ ਮੈਂ ਉਹਦਾ ਸਿਰ ਦੇਖਿਆ ਉੱਥੇ ਤੇ ਜਦੋਂ ਘਰ ਦੇ ਸਾਰੇ ਉੱਠ ਗਏ ਜਦੋਂ ਜਾ ਕੇ ਦੇਖਿਆ ਉੱਥੇ ਹੋਣਾ ਨੀ ਸੀ ਕੁਛ ਵੀ ਨੀ ਫਿਰ ਉੱਥੇ ਘਰਦਿਆਂ ਦੀ ਦੇਵਤਾ ਵਿਚਾਰਿਆਂ ਨੂੰ ਕੋਈ ਰਹੀ ਅੱਧਾ ਪੌਣਾ ਘੰਟਾ ਦੇਖੀ ਗਏ ਤੇ ਜਦੋਂ ਦੇਖਿਆ ਤਾਂ ਉੱਥੇ ਕੁਛ ਨੀ ਜਾਲਾ ਹੀ ਸੀ ਜਿਹੜਾ ਕਿ ਹਵਾ ਦੇ ਨਾਲ ਉੱਪਰ ਤੇ ਹੇਠਾਂ ਨੂੰ ਹੋ ਰਿਹਾ ਸੀਗਾ ਸੋ ਇਹ ਸੀਗੀਆਂ ਜੀ ਭੂਤਾਂ ਪ੍ਰੇਤਾਂ ਦੀਆਂ ਸਟੋਰੀਆਂ ਸੋ ਅਸਲ ਦੇ ਵਿੱਚ ਭੂਤ ਪ੍ਰੇਤ ਕੁਛ ਨੀ ਹੁੰਦੀ ਤੁਹਾਡੇ ਮਨ ਦੀ ਉਪਜ ਆ ਜਿੱਦਾਂ ਦੀ ਮਨ ਦੇ ਵਿੱਚ ਤੁਸੀਂ ਛਵੀ ਬਣਾ ਲੈਂਦੇ ਹੋ ਉਸੇ ਤਰ੍ਹਾਂ ਦੀ ਭੂਤ ਪ੍ਰੇਤ ਆ ਜਿਹੜੀ ਆਪਾਂ ਨੂੰ ਸਾਹਮਣੇ ਦਿਖਣ ਲੱਗ ਜਾਂਦੀ ਆ ਇਹ ਇਨਸਾਨੀ ਮਨ ਆ ਚੰਗੇ ਖਿਆਲ ਲਿਆਉਂਗੇ ਤਾਂ ਚੰਗਾ ਆਊਗਾ ਮਾੜੇ ਖਿਆਲ ਲਿਆਉਂਗੇ ਤਾਂ ਮਾੜਾ ਆਊਗਾ ਤੇ ਬਾਕੀ ਜੀ ਹੁਣ ਪ੍ਰੋਗਰਾਮ ਦਾ ਟਾਈਮ ਆ ਜਿਹੜਾ ਕਾਫੀ ਹੋ ਚੁੱਕਿਆ ਵਾ ਤੇ ਤੁਹਾਡੇ ਗਾਣੇ ਵੀ ਮੈਂ ਛੱਡ ਕੇ ਜਾ ਰਹੀ ਹਾਂ ਪਰ ਜਾਣ ਤੋਂ ਨਾ ਪਹਿਲਾਂ ਮੈਂ ਤੁਹਾਨੂੰ ਆਸਟ੍ਰੇਲੀਆ
6,60,000 ਦਾ ਜਿਹੜਾ ਫਾਈਨ ਆ, ਜਿਹੜੀ ਪਲੈਂਟੀ ਹੋਈ ਆ, ਜਿਹੜੀ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਪਲੈਂਟੀ ਆ। ਸੋ ਦੇਖ ਲੋ ਜੀ, ਮਾੜੇ ਕੰਮਾਂ ਦਾ ਮਾੜਾ ਨਤੀਜਾ ਹੀ ਹੁੰਦਾ। ਤੇ ਇਧਰੋਂ ਜੀ ਕਾਮਨਵੈਲਥ ਬੈਂਕ, ਜਿਹੜੀ ਕਿ ਬੜੀ ਪਾਪੂਲਰ ਬੈਂਕ ਆ ਆਸਟ੍ਰੇਲੀਆ ਦੀ, ਉਹ ਵੀ ਫੇਸਿੰਗ ਮੈਸਿਵ ਫਾਈਨ ਆਫਟਰ ਬੀਇੰਗ ਐਂਟੀ ਮਨੀ ਲੈਂਡਿੰਗ। ਉਹਨਾਂ ਦਾ ਜਿਹੜਾ ਐਂਟੀ ਮਨੀ ਲੈਂਡਿੰਗ ਫਾਈਨ ਐਂਡ ਐਕਟ ਸੀ, ਉਹਨੂੰ ਉਹਨਾਂ ਨੇ ਬ੍ਰੀਚ ਕੀਤਾ ਵਾ। ਤੇ ਜਿਹੜੀ ਕਾਮਨਵੈਲਥ ਬੈਂਕ ਆ, ਉਹਦੇ ਕੋਲ 50,000 ਸਸਪੀਸ਼ੀਅਸ ਟ੍ਰਾਂਜੈਕਸ਼ਨ ਸੀਗੀਆਂ, ਜਿਹਦੀ ਕਿ ਉਹ ਰਿਪੋਰਟ ਕਰਨ ਦੇ ਵਿੱਚ ਫੇਲ ਹੋਈ ਆ। ਫੈਡਰਲ ਕੋਰਟ ਅਨੁਸਾਰ ਜਿਹੜੇ ਇਹ ਅਕਾਊਂਟ ਆ, ਇਹ ਡਰੱਗ ਸਮਗਲਿੰਗ ਨਾਲ ਕੋਨੈਕਟਡ ਨੇ, ਜਿਸੇ ਕਰਕੇ ਬੈਂਕ ਹੁਣ ਕਾਫੀ ਜ਼ਿਆਦਾ ਸ਼ਿਕੰਜੇ ਦੇ ਵਿੱਚ ਆ ਚੁੱਕੀ ਆ। ਕਿਉਂਕਿ ਇਸ ਤੋਂ ਇਲਾਵਾ ਜਿਹੜੇ ਸਾਰਾ ਘੁਟਾਲਾ ਵਾ, ਮੀਨਸ ਕਿ ਇਹ ਜਿਹੜੇ ਸਾਰੇ ਬ੍ਰੀਚਿਸ ਆ, ਇਹ 53 ਆ। ਤੇ ਇਸ ਦੇ ਲਈ ਜਿਹੜੀ ਕਾਮਨਵੈਲਥ ਬੈਂਕ ਆ, ਉਹਨੂੰ $18 million ਦੀ ਪਲੈਂਟੀ ਹੋ ਸਕਦੀ ਆ। ਸੋ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਕੀ ਹੋ ਰਿਹਾ ਵਾ, ਉਸਦੇ ਬਾਰੇ ਜ਼ਰੂਰ ਦੱਸਦੇ ਰਹਾਂਗੇ। ਤੇ ਬਾਕੀ ਡਰਾਈਵਰਾਂ ਦਾ ਜਿਹੜਾ ਇੱਥੇ ਪ੍ਰਦਰਸ਼ਨ ਆ ਜਿਹੜਾ ਕਰ ਰਹੇ ਆ ਜੀ, ਬ੍ਰਿਸਬੇਨ ਦੇ ਵਿੱਚ ਵੀ ਹੋਇਆ ਵਾ ਵੈਂਸਡੇ ਨੂੰ, ਜਿਸ ਦੇ ਵਿੱਚ ਉਹਨਾਂ ਦੀਆਂ ਮੰਗਾਂ ਇਹੀ ਸੀ। ਪਹਿਲੀ ਤਾਂ ਇਹ ਸੀ ਕਿ ਉਹਨਾਂ ਦੀ ਸੇਫਟੀ ਉਹਨਾਂ ਦੀ ਹੋਣੀ ਵੀ ਚਾਹੀਦੀ ਆ। ਤੇ ਉਹ ਇਹੀ ਡਿਮਾਂਡ ਕਰੇ ਸੀ ਕਿ ਸਾਡਾ ਜਿਹੜਾ ਮਕਸਦ ਆ, ਉਹ ਕਿਸੇ ਵੀ ਪਬਲਿਕ ਨੂੰ ਤਕਲੀਫ ਦੇ ਵਿੱਚ ਰੱਖਣਾ ਨਹੀਂ ਹੈਗਾ, ਸਾਡਾ ਮਕਸਦ ਸਾਡੀ ਸੇਫਟੀ ਆ। ਤੇ ਬਾਕੀ ਉਹਨਾਂ ਦੇ ਪੇ ਰੇਟ ਦਾ ਰੌਲਾ ਸੀਗਾ ਜਿਹਨੂੰ ਕਿ ਉਹ ਫਿਕਸ ਕਰਨਾ ਚਾਹੁੰਦੇ ਆ। ਤੇ ਬਾਕੀ ਜੀ ਤੀਸਰੀ ਗੱਲ ਹੁੰਦੀ ਆ ਵਰਕਿੰਗ ਆਵਰਸ, ਜਿਹੜੇ ਕਿ ਉਹਨਾਂ ਨੂੰ ਮਿਲਦੇ ਆ। ਅਕੋਰਡਿੰਗ ਟੂ ਦੈਟ ਉਹਨਾਂ ਨੂੰ 5 ਘੰਟੇ ਲਗਾਤਾਰ, 5 ਘੰਟੇ ਦੀ ਸ਼ਿਫਟ ਹੁੰਦੀ ਆ, ਜਿਸ ਦੇ ਵਿੱਚ ਉਹਨਾਂ ਨੂੰ 5 ਘੰਟੇ ਲਗਾਤਾਰ ਡਰਾਈਵਿੰਗ ਕਰਨੀ ਪੈਂਦੀ ਆ। ਤੇ ਉਹਨਾਂ ਨੂੰ ਕੋਈ ਉਸਦੇ ਵਿੱਚ ਬ੍ਰੇਕ ਨਹੀਂ ਹੁੰਦੀ, ਈਵਨ ਕਿ ਜੇਕਰ ਅਗਰ ਉਹ ਫਰੈਸ਼ ਹੋਣਾ ਚਾਹੁੰਦੇ ਆ, ਉਹ ਵੀ ਟਾਈਮ ਉਹਨਾਂ ਨੂੰ ਨਹੀਂ ਦਿੱਤਾ ਜਾਂਦਾ। ਸੋ ਜਿਸ ਦੇ ਅਗੇਂਸਟ ਦੇ ਵਿੱਚ ਉਹਨਾਂ ਨੇ ਕਾਫੀ ਜ਼ਿਆਦਾ ਪ੍ਰਦਰਸ਼ਨ ਕੀਤਾ। ਤੇ ਆਉਣ ਵਾਲੇ ਟਾਈਮ ਦੇ ਵਿੱਚ ਦੇਖਦੇ ਹਾਂ ਜੀ ਉਹਨਾਂ ਨੂੰ ਇਸ ਤੋਂ ਕੁਛ ਰਾਹਤ ਮਿਲਦੀ ਆ, ਤੇ ਉਹਨਾਂ ਦੀਆਂ ਕਿਹੜੀਆਂ ਜਿਹੜੀਆਂ ਮੰਗਾਂ ਵਾ ਪੂਰੀਆਂ ਕੀਤੀਆਂ ਜਾਣਗੀਆਂ। ਸੋ ਇਹ ਸੀ ਜੀ ਕੁਝ ਆਸਟ੍ਰੇਲੀਆ ਦੀਆਂ ਖ਼ਬਰਾਂ। ਤੇ ਹੁਣ ਮੈਨੂੰ ਦਿਓ ਇਜਾਜ਼ਤ, ਅੱਜ ਤੁਸੀਂ ਮੇਰਾ ਬਹੁਤ ਸੋਹਣਾ ਸਾਥ ਦਿੱਤਾ। ਤੇ ਬਾਕੀ ਰਾਮ ਕਹਾਣੀ ਤੇ ਮੇਰੀ ਕਹਾਣੀ ਬਾਰੇ ਵੀ ਦੱਸ ਹੀ ਜਾਂਦੀ ਹਾਂ ਜੀ। ਮੇਰੀ ਕਹਾਣੀ ਉਹ ਆ ਜੋ ਮੇਰੇ ਨਾਲ ਵਰਤਮਾਨ ਟਾਈਮ ਦੇ ਵਿੱਚ ਹੋ ਰਹੀ ਆ, ਪ੍ਰੈਜੈਂਟ ਟਾਈਮ ਦੇ ਵਿੱਚ ਜੋ ਵੀ ਤੁਹਾਡੇ ਨਾਲ ਬੀਤ ਰਿਹਾ ਵਾ, ਉਹ ਅੱਜ ਦੀ ਤੁਹਾਡੀ ਆਪਣੀ ਕਹਾਣੀ। ਤੇ ਰਾਮ ਕਹਾਣੀ ਕਿਹੜੀ ਹੁੰਦੀ ਆ? ਜਿਹੜੀ ਕਿ ਵਾਰ ਵਾਰ ਕਹੀ ਜਾਂਦੀ ਆ। ਹੁਣ ਜਿਵੇਂ ਐਗਜ਼ਾਮਪਲ ਦੇਵਾਂ, ਜਿਸ ਤਰ੍ਹਾਂ ਕਿਸੇ ਦਾ ਪਿਆਰ ਆ, ਜਿੱਦਾਂ ਅੱਜ ਦਾ ਇਸ਼ਕ ਮੇਰੀ ਕਹਾਣੀ ਆ, ਤੇ ਜਿਹੜਾ ਹੀਰ ਰਾਂਝੇ ਦਾ ਇਸ਼ਕ ਉਹ ਰਾਮ ਕਹਾਣੀ ਬਣ ਚੁੱਕਾ। ਕਿਉਂਕਿ ਉਹ ਪਤਾ ਨੀ ਕਿੰਨੀ ਵਾਰ ਕਿੰਨੇ ਲੋਕਾਂ ਦੀ ਜ਼ੁਬਾਨ ਤੇ ਆ ਰਿਹਾ ਵਾ, ਬਾਰ ਬਾਰ ਇੱਕੋ ਹੀ ਕਹਾਣੀ ਨੂੰ ਬਾਰ ਬਾਰ ਜਦੋਂ ਕਿਹਾ ਜਾਂਦਾ ਵਾ, ਹਰ ਇੱਕ ਦੀ ਜ਼ੁਬਾਨ ਤੇ ਹੁੰਦੀ ਆ, ਤਾਂ ਉਹ ਬਣ ਜਾਂਦੀ ਆ ਰਾਮ ਕਹਾਣੀ। ਤੇ ਪ੍ਰੈਜੈਂਟ ਦੇ ਵਿੱਚ ਜੋ ਕੁਛ ਤੁਹਾਡੇ ਨਾਲ ਹੋ ਰਿਹਾ ਵਾ, ਉਹ ਬਣ ਜਾਂਦੀ ਆ ਜੀ ਤੁਹਾਡੀ ਆਪਣੀ ਕਹਾਣੀ, ਜਾਣੀ ਕਿ ਮੇਰੀ ਕਹਾਣੀ। ਲਓ ਜੀ, ਫਿਰ ਰਾਮ ਕਹਾਣੀ ਤੇ ਮੇਰੀ ਕਹਾਣੀ ਦੇ ਚੱਕਰ ਵਿੱਚੋਂ ਤਾਂ ਤੁਸੀਂ ਨਿਕਲ ਚੁੱਕੇ ਹੋ। ਸੋ ਅਗਲੇ ਹਫ਼ਤੇ ਫਿਰ ਦੇਖਾਂਗੇ। ਮੈਂ ਫਿਰ ਕਹਿ ਰਹੀ ਹਾਂ, ਆਪੋ ਆਪਣਾ ਖਿਆਲ ਰੱਖਿਓ, ਫਲੂ ਚੱਲ ਰਿਹਾ ਵਾ, ਸੋ ਪਹਿਲਾਂ ਹੀ ਇਤਿਹਾਦ ਵਰਤਿਓ ਜੀ। ਮਾੜਾ ਮੋਟਾ ਜ਼ੁਕਾਮ ਬੁਖਾਰ ਹੁੰਦਾ ਵਾ ਤਾਂ ਪਹਿਲਾਂ ਹੀ ਦਵਾਈ ਲੈ ਲਿਓ, ਅਣਗੌਲਿਆ ਨਾ ਕਰਿਓ, ਕਿਉਂਕਿ ਇਹ ਬੜਾ ਹੀ ਬਾਅਦ ਦੇ ਵਿੱਚ ਤੰਗ ਕਰਦਾ ਵਾ। ਸੋ ਇਸੇ ਉਮੀਦ ਦੇ ਨਾਲ ਕਿ ਤੁਸੀਂ ਜਿੱਥੇ ਵੀ ਹੋ ਹੱਸੇ ਵਸਦੇ ਰਹੋ, ਸ਼ਾਲਾ ਜਵਾਨੀਆਂ ਮਾਣੋ, ਤੇ ਮੈਨੂੰ ਦਿਓ ਇਜਾਜ਼ਤ, ਮੈਨੂੰ ਤੇ ਸਰਬਜੀਤ ਭਾਜੀ ਨੂੰ ਪਟਿਆਲਾ ਸਟੂਡੀਓ ਦੇ ਵਿੱਚ ਦਿਓ ਇਜਾਜ਼ਤ। ਤੁਹਾਡੇ ਲਈ ਸੋਹਣੇ ਸੋਹਣੇ ਗਾਣੇ ਛੱਡ ਕੇ ਜਾ ਰਹੇ ਹਾਂ, ਕਿਹਾ ਸੁਣਿਆ ਮਾਫ਼। ਤੇ ਜੋ ਵੀ ਗੱਲਾਂ ਜੀ ਫਿਲਮ ਬਾਰੇ ਜਾਂ ਕੁਛ ਵੀ ਕੀਤੀਆਂ, ਉਹ ਸਾਡਾ ਮੇਰਾ ਆਪਣਾ ਵਿਊ ਸੀ, ਤੁਹਾਡੇ ਵਿਊਜ਼, ਤੁਹਾਡੀ ਸੋਚ ਕੁਛ ਵੀ ਹੋ ਸਕਦੀ ਆ, ਕਿਉਂਕਿ ਅਸੀਂ ਕੋਈ ਵੀ ਸੋਚ, ਕੋਈ ਵੀ ਗੱਲ ਕਿਸੇ ਤੇ ਥੋਪ ਨਹੀਂ ਸਕਦੇ। ਅਸੀਂ ਸਿਰਫ ਐਡਵਾਈਸ ਦੇ ਸਕਦੇ ਹਾਂ, ਤੇ ਐਡਵਾਈਸ ਸਿਰ ਮੱਥੇ ਤੁਹਾਡੇ ਵੱਲੋਂ ਵੀ, ਕਿਉਂਕਿ ਸਿੱਖਣਾ ਤੁਹਾਡੇ ਤੋਂ ਵੀ ਮੈਂ ਬਹੁਤ ਕੁਛ ਆ, ਤੇ ਸਿੱਖਦੀ ਵੀ ਹਾਂ। ਤੇ ਲਓ ਫਿਰ ਮਿਲਦੇ ਹਾਂ ਜੀ ਅਗਲੇ ਹਫ਼ਤੇ ਫਰਾਈਡੇ ਨੂੰ 8-10 ਸਿਡਨੀ ਸਮੇਂ ਮੁਤਾਬਕ। ਤਦ ਤੱਕ ਲਈ ਰੱਬ ਰੱਖਾ। ਕਾਣਾ ਛੱਡ ਕੇ ਜਾ ਰਹੀ ਹਾਂ, ਚਾਚਾ ਭਤੀਜਾ ਮੂਵੀ ਆਈ ਸੀਗੀ ਜੀ, ਉਹਦੇ ਵਿੱਚੋਂ ਕਿ ਬੁਰੇ ਕੰਮ ਦਾ ਬੁਰਾ ਨਤੀਜਾ। ਕਿਉਂ ਬਈ ਚਾਚਾ? ਹਾਂ ਬੋਲ ਭਤੀਜਾ, ਸੁਣਿਓ ਇਹ ਗਾਣਾ, ਇੰਜੋਏ ਕਰਿਓ, ਬੜਾ ਵਧੀਆ ਗਾਣਾ ਵਾ। ਤੋ ਮਿਲਦੇ ਹਾਂ ਜੀ ਅਗਲੇ ਸ਼ੁੱਕਰਵਾਰ, ਰੱਬ ਰੱਖਾ।
ਫੁਕਰੀ ਆਉਂਦੀ ਐ ਮੈਨੂੰ, ਨਾ ਐਸ਼ ਕਰਾ ਸਕਦਾ ਤੈਨੂੰ, ਨਾ ਫੁਕਰੀ ਆਉਂਦੀ ਐ ਮੈਨੂੰ, ਨਾ ਐਸ਼ ਕਰਾ ਸਕਦਾ ਤੈਨੂੰ, ਮੈਂ ਉੱਡੀ ਨਹੀਂ ਰੇਸ ਪਰੇ ਦੇ ਰੇਟਾ ਵਾਲਾ ਹਾਂ, ਦੇਖ।
ਚੰਡੀਗੜ੍ਹ ਤਾਂ ਵੇਖਿਆ ਨੀ ਮੈਂ ਵੱਟਾਂ ਉੱਤੇ ਉੜਦਾ ਹਾਂ ਜਦੋਂ ਫਸਲ ਤੁਲੇ ਮੇਰੀ ਮੰਡੀਆਂ ਤੇ ਮੈਂ ਉਹਦੇ ਨਾਲ ਹੀ ਤੁਲਦਾ ਹਾਂ ਮਖਮਲ ਤੇ ਨਾ ਤੋਂ ਮਖਦਰ ਦੇ ਠੇਸਾ ਵਾਲਾ ਹਾਂ ਮੈਂ ਕਰਾਂ ਸਵਾਰੀ ਟਰੈਕਟਰ ਦੀ ਮੇਰੇ ਕੋਲ ਮਹਿੰਗੀ ਕਾਰ ਨਹੀਂ ਮੈਂ ਰਿੱਕੀ ਖਾਨ ਨਾ ਉਹਨਾਂ ਤੋਂ ਮੇਰੇ ਕੋਲ ਕੋਈ ਹਥਿਆਰ ਨਹੀਂ ਏਸੀ ਵਾਲੇ ਕਮਰੇ ਨਹੀਂ ਮੈਂ ਰਿੱਕਾ ਵਾਲਾ ਹਾਂ ਕਿੰਨੇ ਚਾਨੇ ਮੇਰੇ ਦੋ ਮੈਂ ਖੇਤਾਂ ਦੇ ਵਿੱਚ ਦੱਬੇ ਨੇ ਮਿੱਟੀ ਦੇ ਨਾਲ ਲਿਬੜੇ ਪੱਗ ਦੇ ਵਿੱਚਾਂ ਵਾਲਾ ਹਾਂ ਮੈਂ ਗੀਤ